आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
जो व्यक्ति अपने आप ते शंका करदा है ओ उस व्यक्ति वांग है जो अपने दुश्मना दी जमात विच शामिल हो गया होवे ते जिसने अपने ही खिलाफ हथियार चुक लै हो। विचार अलेक्जेंडर डूमा। अजाहे खूबसूरत विचारा संग आवाज दी परवाज सुन दे रहो हरमन रेडियो ऑस्ट्रेलिया दिल पंजाबी जज्बा पंजाबी।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾ ਲੈ ਕੇ ਹਰਮਨ ਰੇਡੀਓ ਦੇ ਸੰਗ। ਤੁਸੀਂ ਸਾਂਝ ਬਣਾਉਂਦੀ ਹੈ ਸਾਰੇ ਦੋਸਤਾਂ ਨੇ, ਤੁਹਾਨੂੰ ਸਾਰਿਆਂ ਨੂੰ ਜਿੱਥੇ ਕਿਤੇ ਵੀ ਤੁਸੀਂ ਬੈਠੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੋਸਤੋ ਵੀਰਵਾਰ ਦਾ ਦਿਨ ਹੋ ਗਿਆ, 3160 ਸੰਮਤ 548 14 ਤਰੀਕ ਹੋ ਗਈ ਆ, ਸੱਤਵਾਂ ਮਹੀਨਾ ਜੁਲਾਈ 2016 ਦਾ ਦਿਨ ਹੈ ਤੇ ਆਸ ਇਹੀ ਕਰਦੇ ਹਾਂ ਕਿ ਤੁਹਾਡੇ ਜਿੱਥੇ ਵੀ ਤੁਹਾਡਾ ਟਾਈਮ ਜਿਹੜਾ ਆ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ ਆ ਜਿੱਥੇ ਤੁਸੀਂ ਬੈਠੇ ਹੋ। ਜੇ ਕੰਮਾਂ ਕਾਰਾਂ ਤੇ ਹੋਵੋਗੇ ਤਾਂ ਕੰਮ ਦੇ ਉੱਤੇ ਬਹੁਤ ਹੀ ਸੁੱਖ ਨੁਮਾ ਜਿਹੜਾ ਬਣਿਆ ਹੋਵੇਗਾ ਟਾਈਮ ਸਮਾਂ ਜਿਹੜਾ ਤੁਹਾਡਾ ਦਿਲ ਲੱਗਾ ਹੋਵੇਗਾ ਟਾਈਮ ਕੰਮ ਦੇ ਵਿੱਚ, ਕਿਉਂਕਿ ਦੋਸਤੋ ਜਦੋਂ ਕੰਮ ਦੇ ਉੱਤੇ ਦਿਲ ਲੱਗਾ ਹੋਵੇ ਹਨਾ ਫੇਰ ਹੀ ਮਜ਼ਾ ਆਉਂਦਾ ਕੰਮ ਕਰਨ ਦਾ, ਤੇ ਮਨ ਮਾਰ ਕੇ ਕੰਮ ਕੀਤਾ ਕਾਹਦਾ ਕੰਮ ਹੋਇਆ ਹਨਾ, ਉਹ ਤਾਂ ਮਜਬੂਰੀ ਬਣ ਜਾਂਦੀ ਹੈ। ਤੇ ਆਸ ਇਹੀ ਕਰਦੇ ਹਾਂ ਕਿ ਜਿੱਥੇ ਕਿਤੇ ਵੀ ਤੁਸੀਂ ਹੋਵੋਗੇ ਤਾਂ ਤੁਹਾਡਾ ਜਿਹੜਾ ਦਿਲ ਆ ਉਸ ਕੰਮ ਦੇ ਵਿੱਚ ਜ਼ਰੂਰ ਲੱਗਾ ਹੋਵੇਗਾ। ਜੇ ਤੁਸੀਂ ਵਿਹਲੇ ਵੀ ਹੋਵੋਗੇ ਤਾਂ ਕੁਛ ਨਾ ਕੁਛ ਸਿੱਖਣ ਦੇ ਲਈ ਤਿਆਰ ਰਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਤੇ ਥੋੜੀ ਜਿਹੀ ਰੂਪਰੇਖਾ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਗੱਲਾਂ ਬਾਤਾਂ ਇੱਧਰ ਉੱਧਰ ਦੀਆਂ ਖਾਣੀਆਂ ਖਬਰਾਂ ਦੇ ਉੱਤੇ ਝਾਤ ਵੀ ਮਾਰਾਂਗੇ ਤੇ ਸਾਂਝ ਬਣਾਵਾਂਗੇ ਗੁਰਸੇਵ ਸਿੰਘ ਜੀ ਹੁਣਾਂ ਦੇ ਨਾਲ। ਤੇ ਅੱਜ ਥੋੜੀ ਜਿਹੀ ਸਿਹਤ ਮੇਰੀ ਵੀ ਨਾਸਾਜ਼ ਚੱਲ ਰਹੀ ਆ ਤੇ ਇਸ ਕਰਕੇ ਉਹਨਾਂ ਦੀ ਵੀ ਹੈਲਪ ਬਹੁਤ ਜ਼ਰੂਰੀ ਆ ਤੇ ਤੁਹਾਡੀ ਵੀ ਜਿਹੜੀ ਸ਼ਮੂਲੀਅਤ ਹੈ ਇਸ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਜ਼ਰੂਰੀ ਹੋ ਜਾਣੀ ਆ, ਥੋੜਾ ਜਿਹਾ ਘੱਟ ਕੋਸ਼ਿਸ਼ ਕਰੂੰਗਾ ਮੈਨੂੰ ਬੋਲਣਾ ਪਵੇ। ਤੇ ਦੋਸਤੋ ਨਰਿੰਦਰ ਸਿੰਘ ਕਪੂਰ ਹੋਣਾ ਦੇ ਵਿਚਾਰ ਦੇ ਨਾਲ ਆਪਾਂ ਸਾਂਝ ਤੁਹਾਡੀ ਬਣਾਉਂਦੇ ਆ। ਪਹਿਲਾਂ ਉਹ ਕਹਿੰਦੇ ਆ ਕਿ ਜਿਵੇਂ ਪਿੱਤਲ ਦੀ ਮੁੰਦਰੀ ਨਾ ਕਿਸੇ ਪਿਆਰ ਦੀ ਨਿਸ਼ਾਨੀ ਬਣਦੀ ਆ ਤੇ ਨਾ ਹੀ ਔਖੇ ਵੇਲੇ ਰਕਮ ਬਣਦੀ ਆ, ਉਵੇਂ ਹੀ ਧੋਖੇ ਨਾਲ ਕਿਸੇ ਨਾਲ ਨਾ ਕੋਈ ਡੂੰਘਾ ਰਿਸ਼ਤਾ ਉਸਾਰਿਆ ਜਾ ਸਕਦਾ ਤੇ ਨਾ ਹੀ ਕਿਸੇ ਰਿਸ਼ਤੇ ਦਾ ਨਿੱਘ ਮਾਣਿਆ ਜਾ ਸਕਦਾ। ਤੇ ਬਹੁਤ ਵਧੀਆ ਵਿਚਾਰ ਹੈਗਾ ਆ, ਹਨਾ ਮੈਂ ਇੱਕ ਵਾਰੀ ਫੇਰ ਰਿਪੀਟ ਕਰ ਦਿੰਦਾ ਬਈ ਪਿੱਤਲ ਦੀ ਮੁੰਦਰੀ ਕਿਸੇ ਦੇ ਪਿਆਰ ਦੀ ਨਿਸ਼ਾਨੀ ਨਹੀਂ ਬਣਦੀ ਤੇ ਨਾ ਹੀ ਔਖੇ ਵੇਲੇ ਰਕਮ ਬਣਦੀ ਆ। ਉਸੇ ਤਰ੍ਹਾਂ ਧੋਖੇ ਦੇ ਨਾਲ ਕੋਈ ਰਿਸ਼ਤਾ ਨਹੀਂ ਸਾਰਿਆ ਜਾ ਸਕਦਾ ਤੇ ਨਾ ਹੀ ਕਿਸੇ ਰਿਸ਼ਤੇ ਦਾ ਜਿਹੜਾ ਆ ਨਿੱਘ ਉਹ ਵੀ ਮਾਣਿਆ ਜਾ ਸਕਦਾ, ਜਾਣੀ ਧੋਖਾ ਕਿਸੇ ਵੀ ਚੀਜ਼ ਦੇ ਵਿੱਚ ਜਿਹੜਾ ਬੁਰਾ ਆ। ਤੇ ਇਹ ਥੋੜਾ ਜਿਹਾ ਵਿਚਾਰ ਸੀ ਅੱਜ ਦਾ ਆਪਾਂ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ। ਤੇ ਦੋਸਤੋ ਤੁਹਾਡੀ ਜੇ ਦਿਲ ਕਰਦਾ ਤੁਹਾਡਾ ਕਿ ਤੁਸੀਂ ਕੋਈ ਗਾਣਾ ਸੁਣਨਾ ਹੈ ਤਾਂ ਤੁਸੀਂ ਉਹਦੇ ਲਈ ਵੀ ਇਸ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਕਰ ਸਕਦੇ ਆ। ਤੇ ਤੁਸੀਂ ਉਹਦੇ ਲਈ ਕੀ ਕਰਨਾ ਕਿ ਜਾਂ ਤਾਂ ਤੁਸੀਂ ਈਮੇਲ ਕਰ ਸਕਦੇ ਆ request@harmradio.com ਦੇ ਉੱਤੇ ਜਾ ਕੇ, ਜਾਂ ਤੁਸੀਂ ਟੈਲੀਗ੍ਰਾਮ ਦਾ ਨੰਬਰ @harmradio ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਨੰਬਰ ਮਿਲ ਜਾਣਾ। ਬੜਾ ਸੌਖਾ ਹੈਗਾ ਟੈਲੀਗ੍ਰਾਮ ਦੀ, ਸਾਨੂੰ ਐਪਲੀਕੇਸ਼ਨ ਜਿਹੜੀ ਆ ਉਹ ਡਾਊਨਲੋਡ ਕਰਨੀ ਪੈਣੀ ਆ ਐਂਡਰਾਇਡ ਫੋਨ ਦੇ ਉੱਤੇ ਤੇ ਤੁਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਾਡੇ ਨਾਲ ਸਾਂਝ ਜਿਹੜੀ ਆ ਬਣਾ ਸਕਦੇ ਆ। ਤੇ ਦੋਸਤੋ ਗੁਰਸੇਵ ਸਿੰਘ ਜੀ ਹੋਣਾ ਦੇ ਨਾਲ ਆਪਾਂ ਸਾਂਝ ਜਿਹੜੀ ਆ ਬਣਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਮਿਲਦੇ ਆ ਤੇ ਉਦੋਂ ਤੱਕ ਇਹ ਗਾਣਾ ਸੁਣੋ ਤੇ ਆਉਂਦੇ ਆ ਗੁਰਸੇਵ ਸਿੰਘ ਜੀ ਹੁਣਾਂ ਨੂੰ ਨਾਲ ਲੈ ਕੇ।
ਐਨਾ ਵੇਲਾ ਵੀ ਹੋ ਸਕਦਾ ਏ ਕੋਈ ਬੰਦਾ ਸਾਰਾ ਦਿਨ ਹੀ ਫੋਨ ਨਾ ਯਾਦਾਂ ਪਾਸਾ ਵੇਖੇ ਹੋ ਮਿੱਤਰਾ ਜ਼ਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ ਜ਼ਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ ਉਹ ਜਿੱਧਰੋਂ ਖੁਸ਼ੀ ਭਾਲਦੇ ਹੋ ਤਾਂ ਨਿਰੇ ਭੁਲੇਖੇ ਭੁਲੇਖੇ ਨਿਰੇ ਭੁਲੇਖੇ ਸੁਣ ਸਰਤਾਜ ਕੀ ਕਹਿੰਦਾ ਮਿੱਤਰਾ ਨੋਟਿਸ ਕਿਉਂ ਨੀ ਲੈਂਦਾ ਸੁਣ ਸਰਤਾਜ ਕੀ ਕਹਿੰਦਾ ਮਿੱਤਰਾ ਨੋਟਿਸ ਕਿਉਂ ਨੀ ਲੈਂਦਾ ਬਣੀਆਂ ਸੀ ਜੋ ਮਾਨਣ ਸਜਰਿਆਂ ਫੁੱਲਾਂ ਨੂੰ ਜਾਂ ਫਿਰ ਅੱਧੀ ਰਾਤ ਨੂੰ ਵੇਖਣ ਛੱਤ ਤੇ ਤਾਰੇ ਉਹ ਤੂੰ ਤਾਂ ਆਪਣੀ ਤਲੀ ਦੇ ਉੱਪਰ ਨਿਗਾਹ ਟਿਕਾਈਆਂ ਨੇ
तू ता अपनी तली दे उपर निगाह टिकाया ने ओए तेरे उपरों गुजरी जांदे बदल पारे नजारे हुजारे सूरज चढ़दा लैंदा वे तू नोटिस क्यों नी लैंदा सूरज चढ़दा लैंदा वे तू नोटिस क्यों नी लैंदा तेनू खुद भी लगता जिंदगी विच कुछ कीता तू इना इंगलियां नाल जे कोई तू साज वजाउंदा और तेरी व्हाट्सएप ने ते दिखा ले उंगलां दी तेरी व्हाट्सएप ने ते दिखा ले उंगलां दी बैठा तक रहिंदा कदर तुलाई आउंदा आउंदा तुलाई आउंदा दिल टिक के नहीं पैंदा ए स्क्रीन नू तकदा रहिंदा आनी चलना नाले चैट ते नाल डरैवरिया आनी चलना नाले चैट ते नाल डरैवरिया रोकण वालिया नू तू कहने मामे साले तेरा छड़े चांट दाकिए आपे भुगत लमी तेरा छड़े चांट दाकिए आपे भुगत लमी पर ना सड़कां तो ही जांदे बच्चिया वाले वाले जी बच्चिया वाले फर्क बड़ा ही पैंदा जद कोई एक सूर दुख सहंदा फर्क बड़ा ही पैंदा जद कोई एक सूर दुख सहंदा दिल टिक के नी पैंदा ए स्क्रीन नू तकदा रहंदा
जी दोस्तों एक बार फिर स्वागत है जी प्रोग्राम चल रहा लहरा ते हरम रेडियो दे संग तुसी सांझ बना ली है ते अपने नाल गुरसेव सिंह जी हुणी भी जुड़ गए सत श्री अकाल गुरसेव सिंह जी
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਦੀ ਨਾਲ ਪ੍ਰੋਗਰਾਮ ਲਹਿਰਾ ਦੇ ਨਾਲ ਜੁੜ ਬੈਠੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਤੇ ਉਹ ਵਰਗਾ ਮੌਸਮ ਹੋਇਆ ਹਨਾ ਆਪਣੀ ਖੱਜਲ ਖੁਆਰੀ ਕਰੀ ਜਾਂਦਾ
ਨਹੀਂ ਮੋਹਨ ਤੁਹਾਡੀ ਸਿਹਤ ਨੀ ਠੀਕ ਆ ਜੀ ਮੌਸਮ ਦਾ ਸੋਹਣਾ ਆ
ਕਹਿ ਰਹੇ ਵੀ ਗੱਲ ਸਹੀ ਆ ਹਨਾ ਪਰ ਫੇਰ ਵੀ ਬੱਦਲ ਬਾਈ ਜਿੱਦਾਂ ਦੀ ਬਣੀ ਹੋਈ ਆ ਹਨਾ ਤੇ ਫਲੂ ਦਾ ਵੀ ਕਾਫੀ ਜ਼ੋਰ ਜਿਹੜਾ ਗੁਰਸੇਵ ਸਿੰਘ ਜੀ ਚੱਲ ਰਿਹਾ ਪਰ ਆਪਾਂ ਵੀ ਜਾਣੀ ਕਹਿ ਲੋ ਵੀ ਜੋ ਆਪਾਂ ਗੱਲਾਂ ਕਰਦੇ ਹੁੰਦੇ ਆ ਨਾ ਦੋਸਤਾਂ ਦੇ ਨਾਲ ਬਈ ਆਪਾਂ ਪੈਨਾਡੋਲ ਨੀ ਲੈਣੀ ਏਦਾਂ ਹੀ ਠੀਕ ਹੋਵਾਂਗੇ ਆਪਾਂ ਵੀ
ਮੈਂ ਤਾਂ ਤੁਹਾਨੂੰ ਦੱਸਦਾ ਕਿ ਦਵਾਈ ਤੋਂ ਬਗੈਰ ਮੈਨੂੰ ਲੱਗਦਾ ਤੁਸੀਂ ਵੀ ਕਿਤੇ ਦੂਏ ਚੱਕਰਾਂ ਤਾਂ ਨੀ ਪੈ ਗਏ ਟੇਵਾ ਟੂਵਾ ਦਿਖਾਓ ਵੇ ਆਪਣਾ ਸਿਹਤ ਕਿਉਂ ਖਰਾਬ ਆ ਤੁਹਾਡੀ
ਜੀ ਟੇਵੇ ਦਾ ਵੀ ਬਹੁਤ ਰਿਵਾਜ ਆ ਅੱਜ ਕੱਲ ਜਨਮ ਕੁੰਡਲੀਆਂ ਬਹੁਤ ਬਣਦੀਆਂ ਆ ਤੇ ਗ੍ਰਹਿ ਚਾਲ ਥੋੜੀ ਜਿਹੀ ਇੱਧਰ ਉੱਧਰ ਹੋਈ ਓ ਲੱਗਦੀ ਆ ਹਨਾ
ਹਾਂਜੀ ਕਿਉਂਕਿ ਮੈਂ ਮੌਸਮ
ਦਾ ਗੁਰਸੇਵ ਸਿੰਘ ਜੀ ਵੈਸੇ ਖਾਸ ਤੌਰ ਤੇ ਆਪਾਂ ਗੱਲਾਂ ਕਰਦੇ ਆ ਕਿ ਜੋਤਿਸ਼ ਦੀ ਵੈਸੇ ਸਿੱਖਿਜ਼ਮ ਵਿੱਚ ਕੋਈ ਆਪਾਂ ਰੱਖਦੇ ਵਿਸ਼ਵਾਸ ਨੀ ਰੱਖਦੇ ਹੁੰਦੇ ਹਨਾ ਪਰ ਫੇਰ ਵੀ ਦੇਖਿਆ ਜਾਵੇ ਤੇ ਆਪਾਂ ਆਪਣੇ ਬਹੁਤ ਸਾਰੇ ਜਿਹੜੇ ਲੋਕ ਆ ਅਜੇ ਵੀ ਜੋਤਿਸ਼ੀਆਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਹਨਾ ਤੇ ਟੇਵੇ ਵੀ ਬਣਵਾਉਂਦੇ ਆ ਭਾਵੇਂ ਉਹਨਾਂ ਨੇ ਈਵਨ ਕੇ ਆਪਾਂ ਇਸ ਸੰਡੇ ਨੂੰ ਪ੍ਰੋਗਰਾਮ ਵੀ ਕੀਤਾ ਸੀਗਾ ਮੈਂ ਹੈਰਾਨ ਰਹਿ ਗਿਆ ਕਿ ਆਪਣੇ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਅਜੇ ਵੀ ਬਹੁਤ ਜ਼ਿਆਦਾ ਫੋਲੋ ਕਰਦੇ ਆ ਜੋਤਿਸ਼ ਵਿਦਿਆ ਨੂੰ
ਦਰਅਸਲ ਫਿਰ ਇਹਨਾਂ ਨੂੰ ਆਹੀ ਕਿਹਾ ਜਾ ਸਕਦਾ ਕਿ ਉਹਨੇ ਹਜੇ ਤੱਕ ਸਿੱਖਿਜ਼ਮ ਫੋਲੋ ਹੀ ਨਹੀਂ ਕੀਤੀ ਉਹ ਜਿਹੜੀ ਅੱਗੇ ਸਾਡੀ ਗੱਲ ਚੱਲਦੀ ਹੁੰਦੀ ਆ ਕਿ ਅਸੀਂ ਕਹਿ ਤਾਂ ਦਿੰਦੇ ਸਿੱਖ ਪਰਿਵਾਰਾਂ ਨੂੰ ਜਨਮੇ ਆ ਸਿੱਖਿਜ਼ਮ ਹੈ ਕਿ ਇਹ ਵਿਚਾਰਧਾਰਾ ਨਾ ਅਸੀਂ ਉਹ ਵਿਚਾਰਧਾਰਾ ਅਪਣਾ ਹੀ ਨੀ ਹਜੇ ਤੱਕ ਉਰੇ ਪਰੇ ਧੱਕੇ ਖਾਂਦੇ ਫਿਰ ਰਹੇ
ਜੀ ਤੇ ਆਪਣਾ ਪ੍ਰੋਗਰਾਮ ਵੀ ਰਿਹਾ ਸੀਗਾ ਤੇ ਫੀਡਬੈਕ ਵੀ ਮਿਲੀ ਆ ਤੇ ਅੱਜ ਮੈਨੂੰ ਗੁਰਸੇਵ ਸਿੰਘ ਜੀ ਜਾ ਫਿਰ ਇੱਦਾਂ ਹੀ ਕਰਦੇ ਆ ਹਨਾ ਤੇ ਆਪਣੀ ਅਚਨਚੇਤ ਇੱਕ ਜੋਤਿਸ਼ੀ ਨਾਲ ਮੇਲ ਮਿਲਾਪ ਹੋ ਗਿਆ ਸੀ ਸੰਡੇ ਨੂੰ ਜਾਣੀ ਏਦਾਂ ਹੀ ਐਕਸੀਡੈਂਟ ਜਿਹਨੂੰ ਆਪਾਂ ਮੀਟਿੰਗ ਕਹਿ ਸਕਦੇ ਆ ਅੱਜ ਫਿਰ ਆਪਾਂ ਕੋਸ਼ਿਸ਼ ਕਰ ਲਵਾਂਗੇ ਵੀ ਅੱਜ ਆਪਾਂ ਕਿਸੇ ਜੋਸ਼ੀ ਨੂੰ ਲੈ ਆਉਂਦੇ ਹਾਂ ਨਾ ਪ੍ਰੋਗਰਾਮ ਦੇ
ਵਿੱਚ ਮੈਂ ਆਪਣਾ ਟੇਵਾ ਲੈ ਕੇ ਆਵਾਂ ਜੀ
ਦੇਖੋ ਗੁਰਸੇਵ ਸਿੰਘ ਜੀ ਮੈਂ ਆਪਾਂ ਟੇਵਿਆਂ ਦੇ ਵਿੱਚ ਨੀ ਗੱਲ ਕਹਿਣੀ ਆਪਾਂ ਉਹਨੂੰ ਇਹ ਕਹਿਣਾ ਕਿ ਲੋਕ ਮੰਨਣ ਦਾ ਕਾਰਨ ਕੀ ਆ ਜਾਣੀ ਅਸੀਂ ਮੰਨਦੇ ਨੀ ਕਿ ਤੂੰ ਸਾਨੂੰ ਕਰਕੇ ਅਸੀਂ ਮੰਨੀਏ ਕਿਉਂ ਮੰਨੀਏ ਜਾਂ ਕਿੱਦਾਂ ਵੀ ਇੱਕ ਆਪਾਂ ਉਹ ਤੋਂ ਰੀਜ਼ਨ ਪੁੱਛਾਂਗੇ ਵੀ ਕਿਉਂ ਆਪਾਂ ਮੰਨੀਏ ਹਨਾ ਤੇ ਉਹ ਰੀਜ਼ਨ ਦੇਣਗੇ ਬਈ ਕਿਉਂ ਮੰਨਿਆ ਜਾਵੇ ਤੇ ਆਪਾਂ ਆਪਣੇ ਪੱਖ ਰੱਖਣਗੇ ਤੇ ਉਹਨਾਂ ਦਾ ਵੀ ਪੱਖ ਆਪਾਂ ਜਾਣਾਂਗੇ ਹਨਾ ਕਿਉਂਕਿ ਪੱਖ ਦੋਨੇ ਜਾਣਨੇ ਜ਼ਰੂਰੀ ਆ ਕਿ ਕਿਉਂ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਸਾਰੇ ਭਰਮ ਭੁਲੇਖੇ ਵੀ ਪਏ ਹੁੰਦੇ ਆ ਹਨਾ ਕਿਉਂਕਿ ਮੈਂ ਅਕਸਰ ਹੀ ਇਹ ਗੱਲ ਕਹਿੰਦਾ ਹੁੰਦਾ ਕਿ ਜੋਸ਼ੀ ਬਣਨਾ ਵੀ ਬਹੁਤ ਸੌਖਾ ਕਿਉਂਕਿ ਦੋ ਤਿੰਨ ਕੁ ਸਵਾਲ ਪਹਿਲੇ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਹਰ ਬੰਦੇ ਤੇ ਢੁੱਕਦੇ ਹੁੰਦੇ ਆ ਕਿਸੇ ਵੀ ਬੰਦੇ ਨੂੰ ਤੁਸੀਂ ਇੱਦਾਂ ਕਹਿ ਦੋ ਜਾਂ ਮੈਂ ਹੀ ਤੁਹਾਨੂੰ ਜਾਣੀ ਪਹਿਲੀ ਵਾਰ ਮਿਲਿਆ ਮੈਂ ਜਾਂਦਾ ਇੱਦਾਂ ਤੁਸੀਂ ਤੁਰੇ ਜਾਂਦੇ ਆ ਕੋਲ ਦੀ ਮੈਂ ਤੁਹਾਨੂੰ ਹਾਕ ਮਾਰ ਕੇ ਕਵਾਂ ਗੁਰਸੇਵ ਸਿੰਘ ਜੀ ਗੱਲ ਸੁਣਿਓ ਕਿ ਜਾਂ ਉਹਦੇ ਚਲੋ ਨਾਮ ਤਾਂ ਪਤਾ ਨੀ ਹੁੰਦਾ ਭਾਈ ਸਾਹਿਬ ਆਇਓ ਜੀ ਤੁਸੀਂ ਸਾਰਿਆਂ ਦਾ ਭਲਾ ਕਰਦੇ ਆ ਪਰ ਸਾਡਾ ਕੋਈ ਭਲਾ ਨੀ ਕਰਦਾ
ਬਸ ਬਸ ਇੱਥੇ ਇੱਥੇ ਸਾਰੀ ਗੱਲ ਮੁੱਕ
ਜਾਂਦੀ ਆ ਤੇ ਹਰ ਬੰਦੇ ਦੇ ਉੱਤੇ ਦੁਨੀਆਂ ਦੇ ਉੱਤੇ ਢੁਕਦੀ ਆ ਕਿ ਹਰ ਬੰਦਾ ਇਹ ਸੋਚਦਾ ਕਿ ਮੈਂ ਦੂਜੇ ਦਾ ਪਰ ਅਗਲਾ ਮੇਰਾ ਭਲਾ ਨੀ ਕਰਦਾ ਤੇ ਦੂਜੀ ਗੱਲ ਇਹ ਕਹਿ ਲੋ ਕਿ ਜਿੰਨੇ ਵੀ ਮੇਰੇ ਆਪਣਿਆਂ ਨੇ ਮੈਨੂੰ ਧੋਖਾ ਦਿੱਤਾ ਦੂਜਿਆਂ ਦੇ ਵਿੱਚ ਮਜਾਲ ਕੀ ਸੀ ਕਿਉਂਕਿ ਪਰਾਇਆਂ ਦੇ ਨਾਲ ਤਾਂ ਆਪਣਾ ਇੰਨਾ ਮੇਲ ਮਿਲਾਪ ਹੋਣਾ ਹੀ ਨੀ ਕਿ ਉਹ ਧੋਖਾ ਦੇ ਸਕਣ ਹਨਾ ਆਪਣੇ ਜਾਣਦੇ ਹੁੰਦੇ ਆ ਉਹੀ ਸਾਡੇ ਨਾਲ ਮੇਲ ਮਿਲਾਪ ਆ ਕੋਈ ਇਹ ਤਾਂ ਹੈ ਨੀ ਬਈ ਜਿਹੜਾ ਓਬਾਮਾ ਸਾਹਿਬ ਆਪਾਂ ਨੂੰ ਧੋਖਾ ਦੇ ਜਾਣਗੇ ਆਪਾਂ ਕਿਉਂਕਿ ਆਪਣੀ ਉਹਨਾਂ ਦਾ ਮੇਲ ਮਿਲਾਪ ਨੀ ਹੈਗਾ
ਜਾਂ
ਮੋਦੀ ਸਾਹਿਬ ਹਨਾ ਆਪਣੇ ਨਾਲ ਨੀ ਮਿਲਦੇ ਇੱਦਾਂ ਦੀਆਂ ਤਿੰਨ ਚਾਰ ਕੁ ਗੱਲਾਂ ਹੈਗੀਆਂ ਆ ਕਿ ਜਿਹੜੀਆਂ ਤੁਸੀਂ ਕਹਿ ਸਕਦੇ ਆ ਕਿ ਢੁਕਵੀਆਂ ਜਿੱਦਾਂ ਕਹਿ ਦੋ ਕਿ ਕਾਕਾ ਤੈਨੂੰ ਬੁਖਾਰ ਚੜਿਆ ਹੋਣਾ ਆ ਹਨਾ ਇਸ ਸਾਲ ਤੈਨੂੰ ਚੜਿਆ ਹਰ ਇੱਕ ਨੂੰ ਇੱਕ ਅੱਧੀ ਵਾਰ ਚੜਿਆ ਹੀ ਜਾਂਦਾ ਹਨਾ
ਬਿਲਕੁਲ ਬਿਲਕੁਲ
ਤੇ ਇੱਦਾਂ ਦੀਆਂ ਗੱਲਾਂ ਤੇ ਆਪਾਂ ਉਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਅੱਜ ਕਿ ਬਣਾਈ ਜਾਵੇ ਸਾਂਝ ਤੇ ਦੋਸਤਾਂ ਮਿੱਤਰਾਂ ਦੇ ਵਿਚਾਰ ਵੀ ਆਪਾਂ ਲਵਾਂਗੇ ਇਸ ਮਾਮਲੇ ਦੇ ਵਿੱਚ ਤੇ ਆਪਣੇ ਨਾਲ ਦਲਜੀਤ ਸਿੰਘ ਜੀ ਜੁੜੇ ਆ ਮਹਿਤਾ ਚੌਂਕ ਤੋਂ ਤੇ ਉਹਨਾਂ ਦੇ ਮੈਸੇਜ ਦਾ ਇੰਤਜ਼ਾਰ ਰਹਿੰਦਾ ਹੀ ਆ ਤੇ ਸਾਨੂੰ ਵੀ ਬਹੁਤ ਜ਼ਿਆਦਾ ਉਤਸੁਕਤਾ ਦੇ ਨਾਲ ਉਹਨਾਂ ਦਾ ਇੰਤਜ਼ਾਰ ਹੁੰਦਾ
ਹਾਂਜੀ ਜ਼ਰੂਰ
ਜੀ ਉਹ ਕਹਿੰਦੇ ਵੀ ਮੈਂ ਕੁਛ ਇੱਦਾਂ ਦੇ ਬੰਦਿਆਂ ਨੂੰ ਜਾਣਦਾ ਆ ਜਿਹੜੇ ਕਿ ਮੇਰੇ ਨਾਲ ਖੁਸ਼ ਨਹੀਂ ਹੈਗੇ ਪਰ ਫੇਰ ਮੈਂ ਵੀ ਜਿਹੜਾ ਆ ਚੰਗਾ ਨਹੀਂ ਹੈਗਾ ਪਰ ਫੇਰ ਵੀ ਜਿਹੜੇ ਆ ਲੋਕ ਜਿਹੜੇ ਆ ਮੈਨੂੰ ਪਿਆਰ ਕਰਦੇ ਆ ਕਿਉਂਕਿ ਉਹ ਜਾਣਦੇ ਆ ਕਿ ਜਿੰਨਾ ਕੁ ਵੀ ਮੈਂ ਚੰਗਾ ਹੈਗਾ ਆ ਉਹ ਫੇਕ ਨਹੀਂ ਹੈਗਾ ਉਹ ਰਿਐਲਿਟੀ ਦੇ ਵਿੱਚ ਮੈਂ ਚੰਗਾ ਆ ਜਿੰਨਾ ਕੁ ਵੀ ਹੈਗਾ
ਬਹੁਤ ਖੂਬ ਸਹੀ ਗੱਲ ਆ ਜੀ ਬਹੁਤ ਅਹਿਮੀਅਤ ਬਹੁਤ ਇਹਨਾਂ ਦਾ ਵਧੀਆ ਵਿਚਾਰ ਹੁੰਦੇ ਆ ਜਿਹੜੇ ਇੰਨਾ ਜਾਣਦੇ ਹੋਏ ਕਿ ਸਾਡੇ ਚ ਕੀ ਕਮੀ ਆ ਤੇ ਕੀ ਚੰਗਿਆਈ ਆ ਫੇਰ ਵੀ ਸਾਡੇ ਨਾਲ ਬਣੇ ਰਹਿੰਦੇ ਉਹੀ ਅਸਲ ਮਿੱਤਰ ਹੁੰਦੇ ਮੈਨੂੰ ਤਾਂ ਲੱਗਦਾ
ਜੀ ਬਿਲਕੁਲ
ਸਾਡੀਆਂ ਖਾਮੀਆਂ ਸਿਧਾਰਨ ਚ ਵੀ ਜਿਹੜੇ ਸਾਡੇ ਹੈਲਪ ਕਰਦੇ ਆ ਤਾਂ ਸੱਚ ਸਾਡੇ ਸਾਹਮਣੇ ਰੱਖਦੇ ਆ ਤੇ ਅਸੀਂ ਇਹਨਾਂ ਦੇ ਸਵਾਲ ਦਾ ਫਿਰ ਤੋਂ ਉਡੀਕ ਕਰਾਂਗੇ ਜਦੋਂ ਜੋਤਿਸ਼ ਨਾਲ ਸਾਡੀ ਰਾਬਤਾ ਕਾਇਮ ਹੋਊਗੀ ਦਲਜੀਤ ਸਿੰਘ ਜੀ ਤੇ ਸਾਨੂੰ ਸਵਾਲ ਦੁਆਰਾ ਤੁਹਾਡੀ ਫਿਰ ਉਡੀਕ ਰਹੇਗੀ ਇੱਕ ਹੋਰ ਸਵਾਲ ਤੁਹਾਡਾ ਅੱਜ ਦੇ ਲਈ
ਜੀ ਦਲਜੀਤ ਸਿੰਘ ਜੀ ਤੁਸੀਂ ਵੀ ਜੁੜੇ ਰਹੋ ਇਸ ਪ੍ਰੋਗਰਾਮ ਦੇ ਨਾਲ ਤੇ ਵੈਸੇ ਆਸ ਤਾਂ ਇਹੀ ਰੱਖਦੇ ਹੁੰਦੇ ਆ ਕਿ ਤੁਸੀਂ ਜ਼ਰੂਰ ਜੁੜਦੇ ਰਿਹਾ ਕਰੋ ਕਿਉਂਕਿ ਤੁਹਾਡੀ ਵੀ ਸਾਨੂੰ ਜ਼ਰੂਰਤ ਰਹਿੰਦੀ ਆ ਅਗਵਾਈ ਦੀ ਵੀ ਸਾਨੂੰ ਜ਼ਰੂਰਤ ਰਹਿੰਦੀ ਆ ਤੁਹਾਡੀ ਕਿਉਂਕਿ ਤੁਸੀਂ ਕਈ ਵਾਰੀ ਕੀ ਹੁੰਦਾ ਅਸੀਂ ਪਜ਼ਲ ਥੋੜੇ ਜਿਹਾ ਹੋ ਜਾਂਦੇ ਆ ਉਸ ਵੇਲੇ ਵੈਸੇ ਵੀ ਆਪਣੇ ਸਰੋਤੇ ਬਹੁਤ ਸਿਆਣੇ ਆ ਹਨਾ ਤੇ ਜਦੋਂ ਕਿਤੇ ਫਸ ਜਾਈਦਾ ਆਪਾਂ ਹਨਾ ਫੇਰ ਆਪਾਂ ਨੂੰ ਕੱਢਣ ਲਈ ਵੀ ਆ ਜਾਂਦੇ ਆ ਪਿੱਛੋਂ
ਬਿਲਕੁਲ ਬਿਲਕੁਲ ਜੀ
ਤੇ ਆਪਣੇ ਨਾਲ ਹੁਣ ਚੰਨਾ ਸਾਹਿਬ ਵੀ ਆ ਗਏ ਆ ਚੰਨਾ ਸਾਹਿਬ ਸਾਡਾ ਬਹੁਤ ਬਹੁਤ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਚੰਨਾ ਸਾਹਿਬ ਵੀ ਬਹੁਤ ਵਧੀਆ ਇਨਸਾਨ ਹੈਗੇ ਆ ਤੇ ਉਹਨਾਂ ਦੇ ਨਾਲ ਹੈਗੇ ਬਾਬੂ ਧੀਰਾ ਕਰਨ ਮਿਨਹਾਸ ਨਿੱਕਾ ਅਮਰੀਕ ਸਿੰਘ ਫੌਜੀ ਅੱਜ ਕਾਫੀ ਦੋਸਤ ਉਹਨਾਂ ਨੇ ਜੋੜੇ ਹੋਏ ਆ ਜਿਹੜੇ ਕਿ ਲਹਿਰਾਂ ਪ੍ਰੋਗਰਾਮ ਸੁਣ ਰਹੇ ਆ ਉਹਨਾਂ ਦੇ ਨਾਲ ਹੀ ਤੇ ਉਹ ਸਾਰਿਆਂ ਨੇ ਪਹਿਲਾਂ ਤਾਂ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਲਿਸਨਰਸ ਨੂੰ ਤੇ ਉਹਨਾਂ ਨੇ ਕਿਹਾ ਵੀ ਅੱਜ ਕਰਨ ਮਿਨਹਾਸ ਵੀ ਉਹਨਾਂ ਦੇ ਨਾਲ ਗਰੁੱਪ ਦੇ ਵਿੱਚ ਜੁੜੇ ਆ ਤੇ ਉਹ ਵੀ ਆਪਾਂ ਨੂੰ ਜਿਹੜਾ ਆ ਰੈਗੂਲਰ ਸੁਣਦੇ ਆ ਤੇ ਅੱਜ ਕਹਿੰਦੇ ਵੀ ਕੋਬਰਮ ਦੇ ਵਿੱਚ ਵੈਸੇ ਰੇਨ ਤਾਂ ਨਹੀਂ ਹੋ ਰਹੀ ਪਰ ਅੱਜ ਬੱਦਲਵਾਈ ਜਿਹੜੀ ਆ ਬਣੀ ਰਹਿਣੀ ਆ ਤੇ ਉਹਨਾਂ ਨੇ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਆ ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਖੜ ਕੇ ਜਿਹੜਾ ਹੈਗਾ ਆ ਤੇ ਜੀ ਤੇ ਆਪਾਂ ਇਹ ਗਾਣਾ ਜਿਹੜਾ ਆ ਸੁਣਾ ਦੇਵਾਂਗੇ ਦੋਸਤੋ ਤੇ ਅੱਗੇ ਕਹਿੰਦੇ ਆ ਵੀ ਰੱਬ ਰਾਖਾ ਕੱਲ ਤੱਕ ਤੇ ਉਹਨਾਂ ਨੇ ਵੀ ਇੱਕ ਸੁਝਾਅ ਦਿੱਤਾ ਉਹ ਕਹਿੰਦੇ ਵੀ ਪਰਮਾਤਮਾ ਸ਼ਬਦ ਨੀ ਹੈਗਾ ਜਿਹੜਾ ਤੁਹਾਨੂੰ ਕਿਤਾਬ ਚੋਂ ਮਿਲਣਾ ਪਰਮਾਤਮਾ ਮੂਰਤੀ ਵੀ ਹੈ ਨੀ ਜਿਹੜੀ ਮੰਦਿਰ ਦੇ ਵਿੱਚ ਮਿਲਣਾ ਪਰਮਾਤਮਾ ਇਨਸਾਨ ਵੀ ਨਹੀਂ ਜੋ ਸਮਾਜ ਦੇ ਵਿੱਚ ਮਿਲਣਾ ਪਰਮਾਤਮਾ ਜੀਵਨ ਆ ਜੋ ਤੁਹਾਨੂੰ ਤੁਹਾਡੇ ਅੰਦਰ ਮਿਲੂਗਾ
ਬਿਲਕੁਲ ਜੀ ਇਹੀ ਗੱਲ ਤਾਂ ਆਪਣੇ ਮੂਲ ਮੰਤਰ ਦੇ ਵਿੱਚ ਦੱਸੀ ਹੋਈ ਹੈ ਨਾ ਕਿ ਆਪਣੇ ਪੰਜਾਬੀ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੁੰਦੀ ਹੈ ਪਹਿਲੇ ਹਨਾ ਅਕਾਲ ਮੂਰਤ ਅਜੂਨੀ ਸਾਹਿਬ ਵਾਂਗ ਜਿਹੜੀ ਗੱਲ ਆਪਣੇ ਚੰਨਾ ਸਾਹਿਬ ਨੇ ਕੀਤੀ ਆ ਕੀ ਸਮਝਣ ਦੀ ਲੋੜ ਆ ਪਰਮਾਤਮਾ ਜਦੋਂ ਅਸੀਂ ਲੋਕਾਂ ਦੇ ਵਿੱਚ ਪਰਮਾਤਮਾ ਲੱਭਣ ਲੱਗ ਪੈਂਦੇ ਜਾਂ ਮੂਰਤੀਆਂ ਦੇ ਵਿੱਚ ਉੱਥੇ ਹੀ ਕੰਮ ਆ ਕੇ ਆਪਣਾ ਖਰਾਬ ਹੋ ਜਾਂਦਾ
ਬਿਲਕੁਲ
ਅਸੀਂ ਕਹਿ ਤਾਂ ਦਿੰਦੇ ਹਾਂ ਕਿ ਪਰਮਾਤਮਾ ਦੀ ਪਰਿਭਾਸ਼ਾ ਨਹੀਂ ਪਰਿਭਾਸ਼ਿਤ ਕੀਤਾ ਹੋਇਆ ਆ ਪਰ ਅਸੀਂ ਲੱਭਦੇ ਹੋਰ ਪਾਸੇ ਪਏ ਆ
ਅਕਾਲ ਮੂਰਤ ਉਹ ਜਾਣੀ ਹੋਈ ਤਾਂ ਮੂਰਤ ਕੋਈ ਨੀ ਹਨਾ ਹੈਗੀ ਤੇ ਅਸੀਂ ਦੇਖ ਲਾ ਨਾ ਗੱਲ ਸਹੀ ਆ ਬਿਲਕੁਲ ਤੇ ਨਾਲੇ ਉਹਨਾਂ ਨੇ ਸੁਝਾਅ ਵੀ ਮੈਸੇਜ ਕੀਤਾ ਉਹ ਕਹਿੰਦੇ ਰੋਕੇ ਤੋਂ ਚਾਂਦ ਜੈਸੀ ਹੈ ਚੱਲੇ ਤੋਂ ਹਵਾਓਂ ਜੈਸੀ ਹੈ ਬੋ ਮਾਂ ਹੀ ਹੈ ਜੋ ਧੂਪ ਮੇ ਵੀ ਛਾਉ ਜੈਸੀ ਹੈ ਮਾਂ ਦੀ ਉਹਨਾਂ ਨੇ
ਬਿਲਕੁਲ ਜੀ ਬਿਲਕੁਲ ਤੇ ਅਸੀਂ ਮਾਂ ਨੂੰ ਵੀ ਰੱਬ ਦਾ ਰੂਪ ਕਹਿ ਦਿੰਦੇ ਕਿਉਂਕਿ ਸਾਨੂੰ ਜੀਵਨ ਦੇਣ ਵਾਲੀ ਮਾਂ ਹੁੰਦੀ ਆ ਜੇ ਹਾਂ ਮਾਂ ਨਾ ਲੱਭੋ ਜੇਕਰ ਤੁਸੀਂ ਸ਼ੇਪ ਚ ਦੇਖਣਾ ਚਾਹੁੰਦੇ ਆਕਾਰ ਚ ਦੇਖਣਾ ਚਾਹੁੰਦੇ ਪਰਮਾਤਮਾ ਨੂੰ ਕੋਈ ਮਾਂ ਨੂੰ ਕਿਹਾ ਜਾ ਸਕਦਾ ਆ
ਪ੍ਰਸ਼ੰਸਾ ਕੀਤੀ ਆ ਬਹੁਤ ਬਹੁਤ ਧੰਨਵਾਦ ਕਮਲ ਧਵਨ ਜੀ ਰਾਜੀ ਭੰਗੂ ਸਾਹਿਬ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸੌਂਗ ਉਹਨਾਂ ਨੇ ਬਹੁਤ ਸੋਹਣਾ ਸੀ ਕਹਿੰਦੇ ਵੀ ਲਾਈਕ ਕੀਤਾ ਆ ਤੇ ਅੱਜ ਮਾਨਕ ਸਾਹਿਬ ਦਾ ਵੀ ਕੋਈ ਗੀਤ ਸੁਣਨ ਦੀ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਆ ਤੇ ਆਪਾਂ ਉਹ ਵੀ ਜਿਹੜਾ ਜਰੂਰ ਸੁਣਾਵਾਂਗੇ ਪਰ ਉਹਨਾਂ ਨੇ ਇੱਕ ਪੇਪਰ ਭੇਜਿਆ ਆਪਾਂ ਨੂੰ ਟੈਸਟ ਪੇਪਰ ਜਿੱਦਾਂ ਆਪਣੇ ਕੁਆਸ਼ਨ ਪੇਪਰ ਆਉਂਦਾ ਹਨਾ ਪੇਪਰ ਦੇ ਵਿੱਚ
ਹਾਂਜੀ
ਤੇ ਕੁਆਸ਼ਨ ਪੇਪਰ ਦੋਸਤੋ ਇਹ ਰਾਜੀ ਭੰਗੂ ਜੀ ਉਹਨਾਂ ਨੇ ਭੇਜਿਆ ਮੇਰਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਉਹਨਾਂ ਨੇ ਭੇਜਿਆ ਤੇ ਮੈਂ ਸਾਡੇ ਤੱਕ ਸਿਰਫ ਡਿਲੀਵਰੀ ਦਾ ਕੰਮ ਕਰਨਾ ਜਾਣੀ ਜਿੱਦਾਂ ਸਾਡੀ ਚਿੱਠੀ ਆਉਂਦੀ ਆ ਕਿਸੇ ਮਹਿਕਮੇ ਦੇ ਵੱਲੋਂ ਜਾਂ ਚਲਾਨ ਆਉਂਦਾ ਹਨਾ ਜੀ ਕਈ ਵਾਰੀ ਪੁਲਿਸ ਵੱਲੋਂ ਚਲਾਨ ਫੋਟੋ ਖਿੱਚ ਕੇ ਆ ਜਾਂਦੀ ਆ ਉਹਦੇ ਵਿੱਚ ਪੋਸਟ ਵਾਲੇ ਦਾ ਕੋਈ ਕਸੂਰ ਨਹੀਂ ਹੁੰਦਾ ਉਹ ਤਾਂ ਸਾਡੇ ਸਿਰਫ ਜਿਹੜਾ ਆ ਕੇ ਫੜਾ ਜਾਂਦਾ ਹਨਾ ਚਿੱਠੀ ਤੇ ਆਪਾਂ ਜਿਹੜੀ ਆ ਮੈਂ ਵੀ ਉਹੀ ਕੰਮ ਕਰਨ ਲੱਗਾ ਵੀ ਭੰਗੂ ਸਾਹਿਬ ਦੀ ਗੱਲ ਆ ਤੇ ਸਾਡੇ ਤੱਕ ਪਹੁੰਚਾਉਣੀ ਆ ਮੈਂ ਤਾਂ ਵਿੱਚ ਇੱਕ ਮੀਡੀਏਟਰ ਆ ਹਨਾ ਤੇ ਮੇਰਾ ਇਸ ਟੈਸਟ ਪੇਪਰ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਤੇ 2017 ਦਾ ਪੇਪਰ ਆ ਜੀ ਮਾਡਲ ਟੈਸਟ ਪੇਪਰ ਸ਼੍ਰੇਣੀ 10ਵੀਂ ਵਿਸ਼ਾ ਹੈਗਾ ਬਾਦਲ ਦਾ ਇਤਿਹਾਸ ਪੇਪਰ ਇਹ ਸਮੈਸਟਰ ਪਹਿਲਾ ਪੂਰਨ ਅੰਕ ਹੈਗੇ 100 ਨਾਲ ਲਿਖਿਆ ਨੋਟ ਲਿਖਾਈ ਸ਼ੁੱਧ ਸੁੰਦਰ ਤੇ ਖੁੱਲੀ ਖੁੱਲੀ ਕਰਨ ਦਾ ਯਤਨ ਕਰੋ ਪਹਿਲੇ 5 ਕੁਐਸਚਨ ਹੈਗੇ ਜੀ 3-3 ਨੰਬਰ ਦੇ ਟੋਟਲ ਬਣਨੇ ਆ 15 ਤੇ ਸਾਰੇ ਪੇਪਰ ਜਿਹੜੇ ਆ ਕੰਪਲਸਰੀ ਹੈਗੇ ਆ ਕਰਨੇ ਪੈਣੇ ਆ ਸਾਰੇ ਪਹਿਲਾ ਹੈਗਾ ਕੁਐਸਚਨ ਵੀ ਬਾਦਲਾਂ ਦੇ ਪੰਜਾਬ ਨੂੰ ਲੁੱਟਣ ਦੇ ਕੋਈ 5 ਕਾਰਨ ਦੱਸੋ ਦੂਜਾ ਪ੍ਰਸ਼ਨ ਹੈਗਾ ਓਰਬਿਟ ਬੱਸ ਦੇ ਮੋਗਾ ਕਾਂਡ ਵਿੱਚ ਕਿੰਨੇ ਲੋਕਾਂ ਦੀ ਜਾਨ ਗਈ ਪ੍ਰਸ਼ਨ 3 ਬਾਦਲਾਂ ਦੇ 2 ਨੰਬਰ ਦੇ ਧੰਦਿਆਂ ਦਾ ਨਾਮ ਦੱਸੋ ਨੰਬਰ 4 ਬਾਦਲਾਂ ਨੇ ਅਧਿਆਪਕ ਵਰਗ ਤੇ ਕਿੰਨੀ ਵਾਰ ਕੁਟਾਪਾ ਚਾੜਿਆ ਨੰਬਰ 5 ਓਰਬਿਟ ਬੱਸ ਕਾਂਡ ਕਿੱਥੇ ਕਿੱਥੇ ਹੋਇਆ ਕਿਸੇ 3 ਦੇ ਨਾਮ ਲਿਖੋ ਪ੍ਰਸ਼ਨ 6 ਹੈਗਾ ਜੀ ਹੁਣ 5-5 ਨੰਬਰ ਦੇ ਆ ਹਰਸਿਮਰਤ ਬਾਦਲ ਦਾ ਓਰਬਿਟ ਬੱਸ ਨੂੰ ਆਪਣਾ ਮੰਨਣ ਤੋਂ ਇਨਕਾਰ ਕਰਨ ਦੇ ਕੋਈ 2 ਕਾਰਨ ਪੀਟੀਸੀ ਚੈਨਲ ਦਾ ਬਾਦਲ ਪਰਿਵਾਰ ਨਾਲ ਇੰਨਾ ਗਹਿਰਾ ਤੇ ਕਰੀਬੀ ਸੰਬੰਧ ਕਿਉਂ ਸੀ ਖੈਰ ਅਗਲੇ ਥੋੜੇ ਜਿਹਾ ਜ਼ਿਆਦਾ ਦੂਜੇ ਆ ਤੇ ਉਹ ਮੈਂ ਛੱਡ ਦਿੰਦਾ ਤੇ ਤੁਸੀਂ ਚਾਹੁੰਦੇ ਹੋ ਵੀ ਪੜ੍ਹ ਦਵਾਂ ਇੰਡੀਆ ਜਾਣਾ ਆ ਵੋਟਾਂ ਤੋਂ ਪਹਿਲਾਂ ਪਹਿਲਾਂ ਕਿਤੇ ਨਜਾਇਜ਼ ਹੀ ਨਾ ਕੁਝ ਪੈ ਜਾਵੇ
ਨਾ ਨਾ ਭੰਗੂਦਾ ਦਾ ਨਾਮ ਲੈ ਜਾਓ ਕੋਈ ਚੱਕਰ ਨੀ
ਜੀ ਤੇ ਅਗਲਾ ਕੁਐਸਚਨ ਹੈਗਾ ਵੀ ਮਜੀਠੀਏ ਦਾ ਚਿੱਟੇ ਰੰਗ ਦੇ ਨਾਲ ਕੀ ਆ ਸੁਖਵੀਰ ਬਾਦਲ ਦੀ ਮੰਗਲ ਗ੍ਰਹਿ ਤੇ ਕੀਤੀ ਗਈ ਰੈਲੀ ਵਿੱਚ ਧਰਤੀ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਗ੍ਰਹਿਾਂ ਤੋਂ ਵਰਕਰ ਪਹੁੰਚੇ ਤੇ ਸੁਖਵੀਰ ਬਾਦਲ ਨੂੰ ਕਿਹੜੀਆਂ ਕਿਹੜੀਆਂ ਆਦਤਾਂ ਸਨ ਤੇ 2017 ਵਿੱਚ ਮੁੱਖ ਮੰਤਰੀ ਬਣਨ ਦਾ ਸੁਪਨਾ ਕਿਉਂ ਪੂਰਾ ਨਾ ਹੋ ਸਕਿਆ ਕਾਰਨ ਦੱਸੋ ਮੋਦੀ ਵੱਲੋਂ ਭੇਜੇ ਗਏ ਨੋਟਾਂ ਦੇ ਟਰੱਕ ਬਾਦਲ ਨੇ ਕਿੱਥੇ ਰੱਖੇ ਕੁੱਲ ਕਿੰਨੇ ਟਰੱਕ ਆਏ ਉਹਨਾਂ ਵਿੱਚ ਵੀ ਕ੍ਰਾਂਤੀ ਦਾ ਵੇਰਵਾ ਵੀ ਦਿਓ ਤੇ ਲਾਸਟ ਵਾਲਾ ਪ੍ਰਸ਼ਨ ਹੈਗਾ ਵੀ ਹੇਠ ਲਿਖੇ ਕੁਛ ਪਾਤਰਾਂ ਦੇ ਵਿੱਚੋਂ ਇੱਕ ਦਾ ਪਾਤਰ ਚਿਤਰਨ ਕਰਨਾ ਆ 10 ਨੰਬਰ ਦਾ ਕੁਐਸਚਨ ਹੈਗਾ 500 ਸ਼ਬਦਾਂ ਦੇ ਵਿੱਚ ਘੱਟੋ ਘੱਟ ਲਿਖਣਾ ਪਹਿਲਾ ਹੈਗਾ ਜੀ ਸੁੱਖਾ ਅਮਲੀ ਦੂਜਾ ਹੈਗਾ ਨੰਨੀ ਸ਼ਾਹ ਤੀਜਾ ਚਿੱਟੇ ਦਾ ਬਾਦਸ਼ਾਹ ਚੌਥਾ ਪਖੰਡੀ ਬੁੜਾ ਫੇਰ ਮੈਂ ਉੱਥੇ ਫੇਰ ਆ ਜਾਂਦਾ ਦੁਬਾਰਾ ਮੇਰਾ ਕੰਮ ਸੀ ਸਿਰਫ ਬੋਲਣਾ ਮੈਂ ਬੋਲ ਦਿੱਤਾ ਵੈਸੇ ਮੇਰੀ ਸਿਹਤ ਅੱਜ ਠੀਕ ਨੀ ਹੈਗੀ ਇਸ ਕਰਕੇ ਮੈਂ ਬੋਲ ਦਿੱਤਾ ਹਨਾ ਇਹ ਵੀ ਇੱਕ ਬਹਾਨਾ ਅੱਜ ਹੈਗਾ ਮੈਂ ਤਾਂ ਠੀਕ ਹੀ ਨੀ ਸੀ ਮੇਰਾ ਤਾਂ ਅੱਜ ਦਿਮਾਗ ਹੀ ਨੀ ਕੰਮ ਕਰਦਾ ਗੈਰ ਹਾਸਾ ਠੱਠਾ ਚਲੋ ਥੋੜਾ ਜਿਹਾ ਹੋ ਗਿਆ ਰਾਜੀ ਭੰਗੂ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਦੇਖੋ ਕਿਤੇ ਹਾਸੇ ਠੱਠੇ ਦੇ ਵਿੱਚ ਸਾਨੂੰ ਨਾ ਵਸਾ ਦਿਓ ਹਨਾ
ਠੀਕ ਹੈ ਜੀ ਬਹੁਤ ਵਧੀਆ ਪ੍ਰਸ਼ਨ ਦੇਖੋ ਹੁਣ ਕੀ ਜਵਾਬ ਆਉਂਦੇ ਆ
ਸਪੋਕਸਮੈਨ ਵੀ ਹੈਗੇ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਟੁੱਟ ਟੁੱਟ ਕੇ ਪੈਂਦੇ ਆ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਕੋਈ ਨੀ ਇੱਧਰ ਬਾਹਰਲੇ ਜਿਹੜੇ ਇੱਧਰ ਬੋਲਦੇ ਆ ਕਹਿੰਦੇ ਇੱਧਰ ਆਓ
ਹਾਂਜੀ ਉਹਨਾਂ ਦੇ ਜਦੋਂ ਮੈਂ ਹੋਰ ਆਨੰਦੀ ਬਹੁਤ ਹੁੰਦੀ ਚਲੋ ਆ ਇੱਕ ਦੇ ਰਹੇ ਆ ਕਿ ਤੁਸੀਂ ਇੱਕ ਸਿਆਸੀ ਪਾਰਟੀ ਦੇ ਹਨਾ ਤੁਹਾਨੂੰ ਸਪੋਕਸਮੈਨ ਆ ਤੁਸੀਂ ਤੇ ਉੱਤੋਂ ਚਲੋ ਉਹ ਨੀ ਸ਼ਰਮ ਕਰਨੀ ਤੁਸੀਂ ਤੁਸੀਂ ਇੱਕ ਸਿਆਸ ਪਾਵਰ ਚ ਆ ਤੁਸੀਂ ਨਾ ਘੱਟੋ ਘੱਟ ਤੁਸੀਂ ਉਮਰ ਦੀ ਸ਼ਰਮ ਕਰ ਲੋ ਜੀ ਤੇ ਤੁਸੀਂ ਚਿੱਟੀ ਕਹਿੰਦੇ ਕਿ ਚਿੱਟੀ ਦਾੜੀ ਜੋ ਹੁੰਦੀ ਉਹ ਸਿਆਣਪ ਦੀ ਨਿਸ਼ਾਨੀ ਹੁੰਦੀ ਆ ਅਕਸਰ ਕਹਿ ਦਿੱਤਾ ਜਾਂਦਾ ਕਿ ਉਈ ਨੀ ਦਾੜੀ ਆਈ ਚਿੱਟੀ ਵੱਗੀ ਉਈ ਨੀ ਹੋਈ ਕਿ ਸਿਆਣਪ ਬੰਦਾ ਸਿਆਣਾ ਹੋ ਗਿਆ ਹੋਣਾ ਪਰ ਜਦੋਂ ਅਸੀਂ ਆ ਲੀਡਰਾਂ ਦੇ ਬੇਤੁਕੇ ਜੇ ਬਿਆਨ ਸੁਣਦੇ ਆ ਫਿਰ ਹੁੰਦਾ ਕਿ ਅੱਛਾ ਯਾਰ ਫਿਰ ਇਹ ਨੀ ਲਾਜ ਲਾਈ ਪਈ ਹੈ ਦਾੜੀ ਨੂੰ ਤੁਸੀਂ ਦਾੜੀ ਦੀ ਸ਼ਰਮ ਕਰ ਲੋ ਕਿਉਂਕਿ ਬੇਤੁਕੇ ਬਿਆਨ ਬਹੁਤ ਆਉਂਦੇ ਆ ਉਹੀ ਚੈਲੰਜ ਕਰੀ ਜਾਣ ਦੂਜੀਆਂ ਪਾਰਟੀਆਂ ਨੂੰ। ਠੀਕ ਆ ਸਿਆਸਤ ਦੇ ਵਿੱਚ ਤੁਸੀਂ ਉੱਪਰ ਥੱਲੇ ਬੋਲਣੇ ਬਿਆਨ ਉਹਨੇ ਵੀ ਕਰਨਾ ਜੇ ਵੀ ਕਰਨਾ, ਪਰ ਥੋੜਾ ਬਹੁਤ ਆਪਣੇ ਸ਼ਰਮ ਨਾਲ ਥੋੜਾ ਚੱਲਣਾ ਚਾਹੀਦਾ ਇਹਨਾਂ ਨੂੰ
ਜੀ। ਤੇ ਦੋਸਤੋ ਖਬਰਾਂ ਆਪਾਂ ਲੈਣੇ ਆ, ਪਰ ਇੱਕ ਬ੍ਰੇਕ ਲੈ ਲੈਂਦੇ ਆ ਪਹਿਲਾਂ, ਤੇ ਬ੍ਰੇਕ ਲੈ ਕੇ ਫੇਰ ਆਪਾਂ ਵਾਪਸ ਆਉਂਦੇ ਆ ਤੇ ਮਿਲਦੇ ਆ ਜੀ ਇਸ ਪ੍ਰੋਗਰਾਮ ਦੇ ਵਿੱਚ ਲਹਿਰਾਂ ਦੇ ਵਿੱਚ। ਤੇ ਏਦਾਂ ਹੀ ਜੁੜੇ ਰਹੋ ਆਪਾਂ ਆਸਟ੍ਰੇਲੀਆ ਦੀਆਂ ਖਬਰਾਂ ਲੈ ਕੇ ਏਦਾਂ ਆਏ।
ਨਿਛਰੀ ਦਿਨ ਰਾਤ ਪਵਾੜੇ ਪਾਏਗਾ, ਆਉਂਦੇ ਜਾਂਦੇ ਨੂੰ ਛੇੜੇਗਾ, ਪਾਈਏ ਦਾ ਸਿਰ ਪੜਵਾਏਗਾ। ਧੰਨ ਬਾਰੇ ਪੁੱਛਿਆ
ਹਾਂ ਪੰਡਿਤ ਜੀ,
ਪਰ ਪੱਤਰੀ ਕੁਝ ਏਦਾਂ ਦੱਸਦੀ ਹੈ।
ਕੀ ਦੱਸਦੀ ਹੈ ਪੰਡਿਤ ਜੀ?
ਇਹ ਘਰ ਦੇ ਭਾਂਡੇ ਵੇਚੇਗਾ, ਦਾਰੂ ਦੀ ਬੋਤਲ ਵੱਟੇਗਾ, ਪਰਦੇਸਾਂ ਦਾ ਧਨ ਲਿਖਿਆ ਏ ਸਟੇਸ਼ਨ ਤੇ ਕੀਸੇ ਕੱਟੇਗਾ। ਸਿਤਾਰੇ ਵਿਦਿਆ ਦੇ ਚੰਨ ਨਵਾਈ ਚਾੜੇਗਾ, ਕੜ ਚਾਕੂ ਨਕਲਾਂ ਟੀਪੇਗਾ, ਢਿੱਡ ਮਾਸਟਰਾਂ ਦੇ ਪਾੜੇਗਾ।
ਕਰ ਸੋਹਣੇ ਦੇ ਰੱਬ ਨੇ ਸੰਜੋਗ ਮਿਲਾਏ ਨੇ,
ਮਾਈ ਤੂੰ ਵਿਆਹ ਬਾਰੇ ਪੁੱਛਿਆ
ਹਾਂ ਪੰਡਿਤ ਜੀ,
ਪਰ ਪੱਤਰੀ ਕੁਝ ਏਦਾਂ ਦੱਸਦੀ ਏ, ਦੜਵੱਟ ਜ਼ਮਾਨਾ ਕੱਟ ਬੀਬੀ, ਇੱਥੇ ਵੀ ਕਾਲੇ ਮਾਲੇ ਨੇ, ਦੋ ਵਿਆਹ ਪੱਤਰੀ ਵਿੱਚ ਲਿਖੇ ਨੇ, ਦੋ ਟੱਬਰ ਡੁੱਬਣ ਵਾਲੇ ਨੇ।
ਪੰਡਿਤ ਜੀ ਮੇਰਾ ਪੁੱਤਰ ਏਡਾ ਭੈੜਾ ਨੀ ਜਿੱਡਾ ਤੁਸੀਂ ਕਹਿੰਦੇ ਪਏ ਹੋ।
ਮਾਂ ਜੂ ਹੋਈਓ
ਕਰਮਾਂ ਦਾ ਭੈੜਾ ਹੋਵੇਗਾ, ਕਰਮਾਂ ਦਾ ਭੈੜਾ ਅਕਲਾਂ ਦਾ ਕੱਚਾ ਹੋਵੇਗਾ, ਜੋ ਕੁਝ ਵੀ ਹੈ ਪੰਡਿਤ ਜੀ ਪਰ ਦਿਲ ਦਾ ਸੱਚਾ ਹੋਵੇਗਾ।
ਇਹ ਦਿਲ ਦਾ ਸੱਚਾ ਹੋਵੇਗਾ, ਨਾ ਭੇਦ ਭਾਵ ਨੂੰ ਮੰਨੇਗਾ,
ਤੇ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਦੇ ਜੰਦਰੇ ਪੰਨੇਗਾ। ਤੇਰੀ ਮੁਰਾਦ ਫਾਰਨ ਤੋਂ ਹੈ ਬੀਬੀ?
ਹਾਂ ਪੰਡਿਤ ਜੀ,
ਪਰ ਪਤਰੀ ਕੁਝ ਏਦਾਂ ਦੱਸਦੀ ਏ ਭੁੱਖਿਆਂ ਤੋਂ ਖੋ ਕੇ ਖਾਏਗਾ, ਹੜਤਾਲਾਂ ਰੋਜ਼ ਕਰਾਏਗਾ। ਇਹ ਬਾਹਰ ਜਾਣ ਦੇ ਯੋਗ ਨਹੀਂ, ਛੇਤੀ ਅੰਦਰ ਹੋ ਜਾਏਗਾ।
राय पांदा रा दसो की करा?
अच्छा बीबी, जिस ना तू कहनी है। होए पटके होए जवानो, एक ही फल चाले होश करो।
होए पटके होए जवानो, एक ही फल चाले होश करो।
चलती कर भी जा पहुंचे में आज दुनिया वाले होश करो। ਦੀਪ ਜਵਾਨੀ ਨੂੰ ਇਹ ਭਾਰਤ ਮਾਂ ਦਾ ਗਹਿਣਾ ਹੈ, ਇਹ ਭਾਰਤ ਮਾਂ ਦਾ ਗਹਿਣਾ ਹੈ, ਇਹ ਭਾਰਤ ਮਾਂ ਦਾ ਗਹਿਣਾ
ਹੈ।
ਤੋਂ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਲਹਿਰਾ ਪ੍ਰੋਗਰਾਮ ਚੱਲ ਰਿਹਾ ਹਰਮਨ ਰੇਡੀਓ ਦੇ ਉੱਤੇ, ਤੁਸੀਂ ਜੁੜੇ ਬੈਠੇ ਹੋ। ਤੇ ਆਪਾਂ ਆਸਟ੍ਰੇਲੀਆ ਦੀਆਂ ਨਿਊਜ਼ ਲੈ ਲਈਏ ਗੁਰਸੇਵ ਸਿੰਘ ਜੀ। ਪਹਿਲਾਂ ਤਾਂ ਕੱਲ ਫੇਰ ਆਪਾਂ ਹਾਰੇ ਹੀ ਗਏ ਹਾਂ
ਨਾ, ਮੈਂ ਛੱਡਤਾ ਜੀ ਆਪਾਂ।
ਅੱਛਾ ਜੀ, ਠੀਕ ਹੈ ਠੀਕ ਹੈ ਠੀਕ
ਹੈ। ਹਾਂਜੀ, ਤੇ ਦੋਸਤੋ ਕੱਲ ਸਟੇਟ ਆਫ ਰੀਜਨ ਦਾ ਆਖਰੀ ਮੈਚ ਸੀ, ਤੀਜਾ ਮੈਚ ਨਿਊ ਸਾਊਥ ਵੇਲ ਤੇ ਕੁਈਨਸਲੈਂਡ ਦਾ, ਤੇ ਜਿਹੜਾ ਕਿ 18-14 ਨਾਲ ਨਿਊ ਸਾਊਥ ਵੇਲ ਨੂੰ ਛੱਡ ਦਿੱਤਾ ਗਿਆ। ਫੈਨ ਟੀਮ ਅਗਲੇ ਵਾਸਤੇ ਪਾਰਟੀਸਪੇਟ ਕਰਨ ਨੂੰ, ਕਿਉਂਕਿ ਪਹਿਲੇ ਦੋ ਮੈਚ ਜਿੱਤ ਚੁੱਕੀ ਸੀ, ਸੀਰੀਜ਼ ਤਾਂ ਪਹਿਲਾਂ ਤੋਂ ਹੀ ਕੁਈਨਸਲੈਂਡ ਦੇ ਨਾਮ ਹੋ ਚੁੱਕੀ ਸੀ, ਤੇ ਆਖਰੀ ਮੈਚ ਸੀ ਇਹਦਾ, ਤੇ ਬਹੁਤ ਵਧੀਆ ਖੇਡੀ ਨਿਊ ਸਾਊਥ ਵੇਲਸ ਦੀ ਟੀਮ, ਜਿੱਤ ਹਾਸਲ ਹੋਈ। 62,000 ਦਾ ਇਕੱਠ ਦਰਸ਼ਕਾਂ ਦਾ, ਖਚਾ ਖਚ ਭਰਿਆ ਹੋਇਆ ਸਟੇਡੀਅਮ ਸੀ, ਤੇ ਆਸ ਵੀ ਸੀ ਕਿਉਂਕਿ ਫਾਰਮ ਚ ਸੀ ਸਾਰੇ ਪਲੇਅਰ, ਵਧੀਆ ਖੇਡੇ। ਤੇ ਇਧਰ ਕੁਈਨਸਲੈਂਡ ਨੇ ਆਪਣੇ ਕੁਛ ਨਵੇਂ ਚਿਹਰੇ ਉਤਾਰੇ ਹੋਏ ਸੀਗੇ, ਨਵੇਂ ਪਲੇਅਰਸ ਨੂੰ ਮੌਕਾ ਦਿੱਤਾ ਹੋਇਆ ਸੀਗਾ।
ਹਾਂਜੀ,
ਤੇ ਮੈਚ ਬਹੁਤ ਵਧੀਆ ਰਿਹਾ
ਜੀ। ਚਲੋ
ਹਾਂਜੀ,
ਕਹਿ ਰਿਹਾ ਚਲੋ, ਬਹੁਤ ਵਧਾਈਆਂ ਜੀ ਨਿਊ ਸਾਊਥ ਵੇਲਸ ਵਾਲਿਆਂ ਨੂੰ। ਕਈ ਸਰੋਤਿਆਂ ਨੇ ਫੋਨ ਕਾਲ ਵੀ ਉਸ ਦਿਨ ਕੀਤੀਆਂ, ਮੈਨੂੰ ਮੈਸੇਜ ਵੀ ਕੀਤੇ ਵੀ ਤੁਸੀਂ ਕੋਈ ਨੀ ਅਸੀਂ ਅਗਲੇ ਤੋਂ ਵਧੀਆ ਕਰਾਂਗੇ, ਇੰਨੇ ਬਿਨਾਂ ਉੱਪਰ ਹਵਾ ਜੋੜੋ। ਇੱਕ ਸਰੋਤੇ ਨੇ ਤਾਂ ਬਹੁਤ ਜ਼ਿਆਦਾ ਕਿਹਾ, ਕੋਈ ਗੱਲ ਨੀ, ਉਤਰਾਅ ਚੜਾਅ ਆਉਂਦੇ ਹੀ ਰਹਿੰਦੇ ਹੁੰਦੇ ਆ। ਤੇ ਸਰੋਤਿਆ, ਹੁਣ ਤੂੰ ਅਸੀਂ ਉੱਪਰ ਸੀ ਉਸ ਵੇਲੇ, ਹੁਣ ਤੂੰ ਉੱਪਰ ਆ, ਕੋਈ ਗੱਲ ਨੀ, ਹਨਾ ਇਹ ਹਾਰ ਜਿੱਤ ਚੱਲਦੀ ਹੁੰਦੀ ਆ। ਇਹੀ ਮੈਂ ਪਿਛਲੀ ਵਾਰ ਤੁਹਾਨੂੰ ਕਿਹਾ ਸੀ ਵੀ ਸਪੋਰਟਸਮੈਨਸ਼ਿਪ ਆ, ਇਹਦੇ ਵਿੱਚ ਇੱਕ ਨੇ ਹਾਰਨਾ ਹੀ ਹੁੰਦਾ ਹਨਾ, ਤੇ ਹਾਰ ਵੀ ਜਿਹੜੀ ਆ ਖਿੜੇ ਮੱਥੇ ਸਵੀਕਾਰ ਕਰਨੀ ਚਾਹੀਦੀ ਆ। ਪਰ ਬਹੁਤ ਵਧੀਆ ਹਨਾ, ਤੇ ਜੇ ਇੱਕ ਹੀ ਪਾਸਾ ਜਿੱਤਦਾ ਰਹੇ ਉਹ ਵੀ ਜਿੱਤ ਜਿੱਤ ਨੀ ਰਹਿੰਦੀ ਹੁੰਦੀ ਹਨਾ, ਹਾਰ ਕੇ ਜਿੱਤਣ ਦਾ ਸਵਾਦ ਹੀ ਵੱਖਰਾ ਹੁੰਦਾ ਗੁਰਸੇਵ ਸਿੰਘ ਜੀ।
ਨਾਲੇ ਹਾਂਜੀ, ਵੈਸੇ ਵੀ ਖੇਡਾਂ ਜਿਹੜੀਆਂ ਕੋਈ ਜੰਗ ਹਨਾ, ਖੇਡਾਂ ਐਂਟਰਟੇਨਮੈਂਟ ਦਾ ਸਾਧਨ ਆ, ਇਸ ਨੂੰ ਇੱਥੇ ਮੈਂ ਦੇਖਿਆ ਬਹੁਤ ਹੀ ਦੂਜੇ ਹੋਰ ਤਰੀਕੇ ਨਾਲ ਲਿਆ ਜਾਂਦਾ ਆ। ਵੈਸੇ ਵੀ ਜਿਦਾਂ ਸੰਤਿੰਗ ਮਸਕੀਨ ਗੱਲ ਕਰਦੇ ਹੁੰਦੇ, ਕਹਿੰਦੇ ਵੀ ਖੇਡਾਂ ਖੇਡਾਂ ਨੀ ਰਹਿ ਗਈਆਂ, ਕਹਿੰਦੇ ਵਰਲਡ ਕੱਪ, ਕਹਿੰਦੇ ਇੱਕ ਐਂ ਹੁੰਦਾ ਜੰਗ ਹੋ ਗਈ ਹੁੰਦੀ ਆ, ਕਹਿੰਦਾ ਲੜਾਈਆਂ ਹੁੰਦੀਆਂ ਮਗਰੋਂ ਬਾਹਰ ਲੜਾਈ ਹੋ ਰਹੀ ਆ, ਕਿ ਜਿੱਤ ਹਾਰ ਦੱਸੀ ਜਾਂਦੀ, ਕਦੀ ਦੁਨੀਆਂ ਜਿੱਤ ਰਹੀ ਆ। ਤੇ ਬਹੁਤ ਵਧੀਆ ਵਧੀਆ ਨਾਲ ਉਦਾਹਰਨਾਂ ਦਿੱਤੀਆਂ ਸੀ ਉਹਨੇ, ਤੇ ਖੈਰ ਉਹਨੀ, ਤੇ ਇਸ ਕਰਕੇ ਸਾਨੂੰ ਖੇਡ ਨੂੰ ਸਿਰਫ ਖੇਡ ਭਾਵਨਾ ਨਾਲ ਦੇਖਣਾ ਚਾਹੀਦਾ ਆ, ਕਿਹੜੀ ਟੀਮ ਜਿੱਤ ਹਾਰ ਨੀ, ਇੰਟਰਟੇਨਮੈਂਟ ਦਾ ਸਾਧਨ ਆ, ਤੇ ਸਪੋਰਟਸਮੈਨ ਸਪਿਰਿਟ ਸਾਨੂੰ ਲਰਨ ਕਰਨਾ ਚਾਹੀਦਾ ਇਹ ਚੀਜ਼ਾਂ ਤੋਂ।
ਜੀ ਬਿਲਕੁਲ। ਤੇ ਉਧਰ ਦੋਸਤੋ ਕੱਲ ਥੋੜੀ ਜੀ ਬੁਰੀ ਖਬਰ ਵੀ ਹੈਗੇ ਆ, ਕਿ ਕਾਫੀ ਵੱਡਾ ਇੱਕ ਐਕਸੀਡੈਂਟ ਹੋਇਆ ਇੱਕ ਟਰੱਕ ਦਾ ਤੇ ਟ੍ਰੇਨ ਦਾ, ਜਿਹੜੀ ਕਿ ਟੱਕਰ ਹੋਈ ਆ ਵਿਕਟੋਰੀਆ ਦੇ ਸਾਊਥ ਵੈਸਟ ਦੇ ਵਿੱਚ ਕੱਲ, ਤੇ ਇਹਦੇ ਵਿੱਚ 12 ਲੋਕ ਫੱਟੜ ਹੈਗੇ ਆ, ਤੇ ਕਾਫੀ ਸੀਰੀਅਸ ਜਿਹੜੇ ਫੱਟੜ ਹੋਏ ਆ ਤੇ ਜਦੋਂ ਕਹਿੰਦੇ ਟੱਕਰ ਹੋਈ ਆ ਤਾਂ ਉਸ ਵੇਲੇ ਜਿਹੜਾ ਆ ਕਾਫੀ ਜਿੱਦਾਂ ਕਹਿ ਲਓ ਭੂਚਾਲ ਵਾਂਗੂ ਜਿਹੜਾ ਹੋਇਆ ਸਾਰਾ ਕੁਛ ਹਿੱਲ ਗਿਆ ਤੇ ਇਹ ਜਿਹੜਾ ਰੇਲ ਲਾਈਨ ਹੈਗੀ ਮੈਲਬੋਰਨ ਤੇ ਬੈਰਾਨਬੂਲ ਇਹ ਅਜੇ ਕਲੋਜ਼ ਹੈਗੀ ਆ ਅਜੇ ਤੱਕ ਚਲਾਈ ਨਹੀਂ ਗਈ ਇਸ ਕਰੈਸ਼ ਦੇ ਵਜ੍ਹਾ ਦੇ ਕਰਕੇ ਤੇ ਟਰੱਕੀ ਜਿਹੜਾ ਸੀਗਾ ਜਿਹੜਾ ਟਰੱਕ ਚਲਾ ਰਿਹਾ ਸੀ ਕਾਫੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈਗਾ ਆ ਪਰ ਫੇਰ ਵੀ ਉਹਦੀ ਲਾਈਫ ਜਿਹੜੀ ਆ ਬਚ ਗਈ ਆ ਤੇ ਉਹ ਤੋਂ ਇਲਾਵਾ ਜਿਹੜੇ 11 ਜਿਹੜੇ ਟ੍ਰੇਨ ਦੇ ਵਿੱਚ ਪੈਸੈਂਜਰ ਸੀਗੇ ਮੁਸਾਫਰ ਸੀਗੇ ਉਹ ਵੀ ਜ਼ਖਮੀ ਹੋਏ ਆ ਤੇ ਟ੍ਰੇਨਸ ਜਿਹੜੀਆਂ ਸ਼ਾਇਦ ਅੱਜ ਜਿਹੜੀਆਂ ਆ ਚੱਲ ਪਈਆਂ ਹੋਣਗੀਆਂ ਤੇ ਇਨਵੈਸਟੀਗੇਸ਼ਨ ਵੀ ਇਸ ਮਾਮਲੇ ਦੇ ਉੱਤੇ ਚੱਲ ਰਿਹਾ ਆ ਤੇ ਲਾਪੈਂਟ ਜਿਹੜਾ ਬੈਸਟ ਆਫ ਕਲਾਕ ਏਰੀਆ ਹੈਗਾ ਆ ਇੱਥੇ ਕੱਲ 3:40 ਤੇ ਇਹ ਐਕਸੀਡੈਂਟ ਜਿਹੜਾ ਹੋਇਆ ਤੇ ਬਾਰਨਾਬੂਲ ਬਾਉਂਡ ਵੀ ਲਾਈਨ ਟ੍ਰੇਨ ਜਿਹੜੀ ਹੈਗੀ ਆ ਇਹ 1:21 ਤੇ ਚੱਲੀ ਸੀਗੀ ਸਾਊਦਰਨ ਕ੍ਰਾਸ ਸਟੇਸ਼ਨ ਤੋਂ ਤੇ ਇਹਦੇ ਵਿੱਚ 90 ਦੇ ਕਰੀਬ ਜਿਹੜੇ ਮੁਸਾਫਰ ਸੀਗੇ ਤੇ ਇਹ ਇੱਕ ਸੈਮੀ ਟ੍ਰੇਲਰ ਜਿਹੜਾ ਟਰੱਕ ਸੀ ਉਹਦੇ ਨਾਲ ਟਕਾ ਗਏ ਫਾਲਸ ਰੋਡ ਕ੍ਰੋਸਿੰਗ ਦੇ ਉੱਤੇ ਤੇ ਜਿਹੜਾ ਟਰੱਕੀ ਸੀ ਉਹਨੂੰ ਕਾਫੀ ਸੀਰੀਅਸ ਕੰਡੀਸ਼ਨ ਦੇ ਵਿੱਚ ਰਾਇਲ ਮੈਲਬੋਰਨ ਹਸਪੀਟਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਤੇ 11 ਪੈਸੈਂਜਰਸ ਜਿਹੜੇ ਆ ਉਹ ਵੀ ਕਾਫੀ ਸੱਟਾਂ ਜਿਹੜੀਆਂ ਉਹਨਾਂ ਨੂੰ ਲੱਗੀਆਂ ਆ ਤੇ ਕਾਫੀਆਂ ਦੇ ਸਿਰ ਦੇ ਉੱਤੇ ਸੱਟਾਂ ਹੈਗੀਆਂ ਕੁਛ ਦੀਆਂ ਹੱਡੀਆਂ ਵੀ ਟੁੱਟੀਆਂ ਤੇ ਇਹਦੇ ਬਾਰੇ ਕਾਫੀ ਇਨਵੈਸਟੀਗੇਸ਼ਨ ਜਿਹੜੀ ਆ ਚੱਲ ਰਹੀ ਆ ਤੇ ਵੈਸੇ ਵੀ ਗੁਰਸੇਵ ਸਿੰਘ ਜੀ ਅਜੇ ਵੀ ਉੱਥੇ ਪਿਛਲੇ ਸਾਲ ਵੀ ਇੱਦਾਂ ਦੀ ਇੱਕ ਘਟਨਾ ਹੋਈ ਸੀ ਜਿੱਥੇ ਕਿ ਫਲੈਸ਼ ਲਾਈਟਸ ਜਾਂ ਫਾਟਕ ਜਿਹੜੇ ਅਜੇ ਤੱਕ ਨਹੀਂ ਬਣਾਏ ਗਏ ਉੱਥੇ ਕਾਫੀ ਸਤਰਕ ਰਹਿਣ ਦੀ ਜ਼ਰੂਰਤ ਹੈਗੀ ਆ ਕਿਉਂਕਿ ਕਿਹਾ ਜਾ ਰਿਹਾ ਸੀਗਾ ਵੀ ਸਾਈਨ ਤਾਂ ਲੱਗੇ ਹੋਏ ਸੀ ਕਿ ਅੱਗੇ ਟ੍ਰੇਨ ਹੈਗੀ ਆ ਪਰ ਜਿੱਦਾਂ ਆਪਾਂ ਕਹਿੰਦੇ ਜਿੱਦਾਂ ਹੁੰਦਾ ਹੀ ਆ ਨਾ ਇਗਨੋਰ ਕਰ ਦਈਦਾ ਕਈ ਵਾਰੀ ਆਪਾਂ ਸਾਈਨਸ ਨੂੰ ਤੇ ਉੱਥੇ ਨਾ ਫਲੈਸ਼ ਲਾਈਟ ਦੇ ਹੋਣ ਕਰਕੇ ਜਿਹੜਾ ਇਹ ਐਕਸੀਡੈਂਟ ਹੋ ਗਿਆ।
ਹਾਂਜੀ ਤੇ ਉਸ ਸਹੀ ਗੱਲ ਹੈ ਸਾਨੂੰ ਜਦੋਂ ਅਸੀਂ ਕੰਟਰੀ ਸਾਈਡ ਚਲੋ ਤਾਂ ਟਰੱਕੀ ਸੀ ਇਹਨਾਂ ਤੋਂ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਪਰ ਫਿਰ ਵੀ ਜਦੋਂ ਅਸੀਂ ਵੀ ਵਿਜ਼ਿਟ ਕਰਦੇ ਹਾਂ ਤੇ ਸਾਡੀ ਆਦਤ ਪੈ ਗਈ ਹੁੰਦੀ ਹੈ ਕਿ ਚਲੋ ਫਾਟਕ ਲੱਗਾ ਹੋਣਾ ਨਾ ਕ੍ਰੋਸਿੰਗ ਤੇ ਪਰ ਸਾਨੂੰ ਵੀ ਆਹ ਚੀਜ਼ਾਂ ਦਾ ਗੌਰ ਰੱਖਣ ਦੀ ਲੋੜ ਹੈ ਜਿਹੜੇ ਵੀਰ ਭਰਾ ਸਾਡੇ ਵਿਜ਼ਿਟ ਕਰਦੇ ਆ ਕੰਟਰੀ ਸਾਈਡ ਤੇ ਕਈ ਜਗ੍ਹਾ ਤੇ ਫਾਟਕ ਜਾਂ ਫਲੈਸ਼ ਲਾਈਟਸ ਨਹੀਂ ਹੈ ਤੇ ਉੱਥੇ ਆਪ ਗੌਰ ਕਰਕੇ ਕ੍ਰੋਸ ਕਰਨ ਤਾਂ ਜੋ ਕਿ ਅਜਿਹੇ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ।
ਜੀ ਬਿਲਕੁਲ ਤੇ ਖੈਰ ਤੇ ਅਗਲੇ ਅੱਜ ਆਦਮੀ ਨੂੰ ਇੱਕ ਹੋਸਪਿਟਲ ਦੇ ਵਿੱਚ ਲੈ ਕੇ ਗਿਆ ਸਟੇਬਲ ਕੰਡੀਸ਼ਨ ਦੇ ਵਿੱਚ ਤੇ ਇਹ ਵੀ ਇੱਕ ਕਾਰ ਘਟਨਾ ਹੋਈ ਆ ਕਾਰ ਤੇ ਟਰੱਕ ਦੇ ਵਿੱਚ ਬਰੂਸ ਹਾਈਵੇ ਥਾਡੇ ਵਾਲੇ ਪਾਸੇ ਹੋਈ ਆ ਆਪਣੇ ਗੁਰਸੇਵ ਸਿੰਘ ਜੀ ਬਰੂਸ ਹਾਈਵੇ ਦੇ ਨੌਰਥ ਵਾਲੇ ਪਾਸੇ ਬ੍ਰਿਸਬੇਨ ਦੇ ਵਿੱਚ ਅੱਜ ਸਵੇਰ ਦੀ ਅਜੇ ਖਬਰ ਹੈਗੀ ਆ 6:30 ਦੇ ਕਰੀਬ ਵਿੱਚ ਦੀ ਗੱਲ ਹੈਗੀ ਆ ਇਹ ਲਿੰਕ ਫੀਲਡ ਰੋਡ ਦੇ ਉੱਤੇ ਜਿਹੜਾ ਕਿ ਨੀਅਰ ਪਾਈਨ ਰੋਡ ਜਿਹੜਾ ਹੈਗਾ ਇਹਦੇ ਵਿੱਚ ਇੱਕ ਕਾਰ ਤੇ ਟਰੱਕ ਦੀ ਜਿਹੜੀ ਘਟਨਾ ਹੋ ਗਈ ਆ ਤੇ ਇਹਦੇ ਵਿੱਚ ਇੱਕ ਜਿਹੜਾ ਆਦਮੀ ਆ ਉਹ ਵਿੱਚ ਗੱਡੀਆਂ ਦੇ ਫਸ ਵੀ ਗਿਆ ਸੀਗਾ ਤੇ ਕੁਈਨਸਲੈਂਡ ਦੇ ਜਿਹੜੇ ਐਂਬੂਲੈਂਸ ਸਰਵਿਸ ਹੈਗੀ ਆ ਉਹਨਾਂ ਨੇ ਇਹ ਵੀ ਕਿਹਾ ਆ ਕਿ ਇੱਕ ਆਦਮੀ ਜਿਹਦੇ ਕਿ ਛਾਤੀ ਦੇ ਉੱਤੇ ਤੇ ਹੋਰ ਵੈਸੇ ਸੱਟਾਂ ਵਗੈਰਾ ਜਿਹੜੀਆਂ ਲੱਗੀਆਂ ਗਈਆਂ ਉਹਨੂੰ ਹਸਪਤਾਲ ਜਿਹੜਾ ਲੈ ਜਾਇਆ ਗਿਆ ਆ ਤੇ ਕਾਫੀ ਸੀਰੀਅਸ ਜਿਹੜਾ ਕੰਡੀਸ਼ਨ ਦੇ ਵਿੱਚ ਹੈਗਾ ਆ ਤੇ ਇਸ ਤੋਂ ਬਾਅਦ ਇੱਕ ਕਬੂਲਚਰ ਹਸਪੀਟਲ ਦੇ ਵਿੱਚ ਵੀ ਆਦਮੀ ਨੂੰ ਲਗਾਏ ਗਏ ਆ। ਇਹ ਸਿੰਗਲ ਕਾਰ ਐਕਸੀਡੈਂਟ ਹੋਇਆ ਬੀਅਰ ਬੋਰਮ ਤੇ ਕਬੂਲਚਰ ਦੇ ਵਿਚਕਾਰ ਤੇ ਇਹਦੇ ਵਿੱਚ ਕੁਈਨਸਲੈਂਡ ਐਂਬੂਲੈਂਸ ਸਰਵਿਸ ਨੇ ਕਿਹਾ ਆ ਕਿ ਇਹ 30 ਦੇ ਕਰੀਬ ਇਹ ਆਦਮੀ ਹੈਗਾ ਆ ਪਰ ਜ਼ਿਆਦਾ ਖਾਸ ਜਿਹੜੀਆਂ ਉਹਦੇ ਸੱਟਾਂ ਵੈਸੇ ਨਹੀਂ ਲੱਗੀਆਂ ਯਾਨੀ 2 ਐਕਸੀਡੈਂਟ ਉੱਥੇ ਹੋਏ ਅੱਜ।
ਅੱਛਾ ਜੀ ਤੇ ਇਹਦੇ ਨਾਲ ਹੀ ਵਿਕਟੋਰੀਆ ਦੀ ਇੱਕ ਹੋਰ ਖਬਰ ਆ ਜੋ ਕਿ ਹੁਣੇ ਹੀ ਅਪਡੇਟ ਕੀਤੀ ਆ ਜੀ 8:30 ਅਪਡੇਟ ਕੀਤੀ ਆ ਕਿ ਵਿਕਟੋਰੀਆ ਦੇ ਸੈਲਡਰ ਫ੍ਰੀਵੇ ਤੇ ਨਾਰਥ ਬਾਉਂਡ ਲੇਨਸ ਕਲੋਜ਼ਡ ਕਰ ਦਿੱਤੀਆਂ ਗਈਆਂ ਡਿਊ ਟੂ ਹਾਈਡ੍ਰੋਲਿਕ ਟਰੱਕ ਦੇ ਵਿੱਚ ਹਾਈਡ੍ਰੋਲਿਕ ਐਸਿਡ ਲੀਕ ਹੋਣ ਕਰਕੇ ਸਪਿਲ ਹੋ ਰਿਹਾ ਹੈ ਉਹਦੇ ਵਿੱਚੋਂ ਤੇ 2 ਲੇਨਾਂ ਕਰਤੀ ਤੇ ਐਡਵਾਈਸ ਕੀਤਾ ਲੋਕਾਂ ਨੂੰ ਕਿ ਉਹ ਏਰੀਏ ਚ ਜਾਣ ਤੋਂ ਥੋੜਾ ਅਵੋਇਡ ਕਰਨ ਤੇ ਹੋਰ ਜਾਣੀ ਕਿ ਡਿਟੂਰ ਵਗੈਰਾ ਯੂਜ਼ ਕਰਨ ਤੇ ਫਾਇਰ ਬ੍ਰਿਗੇਡ ਜੋ ਪੁਖਤਾ ਫਸਟ ਜਾਣੀ ਕਿ ਪੁਖਤਾ ਪਹੁੰਚ ਗਈਆਂ ਨੇ ਫਸਟ ਏਡ ਵਗੈਰਾ ਉੱਥੇ ਪਹੁੰਚ ਗਈ ਹੈ ਤਾਂ ਜੋ ਕਿ ਹਾਦਸੇ ਨੂੰ ਅਵੋਇਡ ਕੀਤਾ ਜਾ ਸਕੇ।
ਜੀ ਬਿਲਕੁਲ ਜੀ ਤੇ ਦੋਸਤੋ ਇਹ ਕੁਛ ਇੱਥੇ ਆਪਣੇ ਆਸਟ੍ਰੇਲੀਆ ਦੀਆਂ ਨਿਊਜ਼ ਸੀਗੀਆਂ ਇਹਦੇ ਨਾਲ ਤੁਸੀਂ ਸਾਂਝ ਬਣਾਈ ਆ ਤੇ ਇੱਕ ਆਪਾਂ ਗਾਣਾ ਸੁਣਦੇ ਆ ਤੇ ਗਾਣਾ ਸੁਣ ਕੇ ਉਦੋਂ ਬਾਅਦ ਦੇ ਵਿੱਚ ਫੇਰ ਆਉਂਦੇ ਆ ਜੀ ਤੇ ਮਿਲਦੇ ਆ ਪ੍ਰੋਗਰਾਮ ਦੇ ਵਿੱਚ ਤੇ ਗੱਲਾਂ ਬਾਤਾਂ ਫੇਰ ਆਪਾਂ ਇੰਡੀਆ ਦੀਆਂ ਖਬਰਾਂ ਦੇ ਉੱਤੇ ਕਰਦੇ ਆ। ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਲਹਿਰਾ ਪ੍ਰੋਗਰਾਮ ਚੱਲ ਰਿਹਾ ਹਰਮ ਰੇਡੀਓ ਦੇ ਉੱਤੇ। ਗੁਰਸੇਵ ਸਿੰਘ ਜੀ, ਆਪਾਂ ਮੈਸੇਜ ਲੈ ਲਈਏ, ਆਪਣੇ ਚਾਨਾ ਸਾਹਿਬ ਨੇ ਕੁਐਸਚਨ ਪੇਪਰ ਦੀ ਮੰਗ ਕੀਤੀ ਹੈ, ਜਿਹੜਾ ਕਹਿੰਦੇ ਵੀ ਤੁਸੀਂ ਪੜ੍ਹਿਆ ਆ ਤੇ ਕਹਿੰਦੇ ਵੀ ਟੈਲੀਗ੍ਰਾਮ ਦੇ ਉੱਤੇ ਪਾ ਦਿਓ, ਚੰਨਾ ਸਾਹਿਬ ਭੇਜ ਦਿੰਦੇ ਆ ਤੁਹਾਨੂੰ ਜੀ। ਮੱਖਣ ਸੋਹੀ ਜੀ ਸਾਡੇ ਨਾਲ ਜੁੜਿਆ ਗੋਲਡ ਕੋਸਟ ਤੋਂ, ਰਾਈਟਰ ਹੈਗੇ ਆ ਵੀ, ਬਹੁਤ ਦਿਨਾਂ ਬਾਅਦ ਇਹਨਾਂ ਨੇ ਵੀ ਕਵਿਤਾ ਇੱਕ ਭੇਜੀ ਆ। ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਤੇ ਪ੍ਰੋਗਰਾਮ ਦੀ ਵੀ ਤਾਰੀਫ ਕੀਤੀ ਆ, ਤੇ ਸਾਰੀ ਹਰਮਨ ਟੀਮ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਉਹਨਾਂ ਨੇ ਕਵਿਤਾ ਭੇਜੀ, ਖੁੱਸ ਗਈ ਗੋਲਕ ਪੱਲੇ ਫੋਲਕ, ਟੁੱਟ ਗਈ ਕਮੇਟੀ ਹੋ ਗਈ ਹੇਠੀ, ਪੁੱਤਰ ਸੁੱਖਾ ਮਰਜੂ ਭੁੱਖਾ, ਕਰਦਾ ਕੋਈ ਹੱਲ ਜੇ ਬਣ ਜੇ ਗੱਲ। ਖੈਰ, ਜੇ ਖੁੱਸ ਗਈ ਗੋਲਕ ਪੱਲੇ ਫੋਲਕ, ਟੁੱਟ ਗਈ ਕਮੇਟੀ ਹੋ ਗਈ ਹੇਠੀ, ਪੁੱਤਰ ਸੁੱਖਾ ਮਰਜੂ ਭੁੱਖਾ, ਕਰਦਾ ਕੋਈ ਹੱਲ ਜੇ ਬਣ ਜੇ ਗੱਲ। ਹੋਵਾ ਸ਼ਹੀਦ ਲੋਕ ਬਣਨ ਮਰੀਦ, ਮਾਰਤਾ ਗੱਪ ਗਲ ਪੈ ਗਿਆ ਸੱਪ, ਹੁਣ ਕੀ ਬਣਨਾ ਸੌਖਾ ਨੀ ਮਰਨਾ, ਲੋਕ ਪੈ ਅੱਕੇ ਚੱਕਣਗੇ ਫੱਟੇ। ਲਾ ਦਿੱਲੀ ਡੇਰੇ ਸੈਂਟਰ ਨੂੰ ਘੇਰੇ, ਯਾਦ ਆਉਂਦਾ ਪੰਥ ਤੇ ਗੁਰੂ ਗ੍ਰੰਥ, ਜਦ ਵੰਡਿਆ ਪੰਜਾਬ ਕਿੱਥੇ ਸੀ, ਪੰਜਾਬ ਕਿੱਥੇ ਸੀ ਜਨਾਬ। ਪਾਣੀ ਵੀ ਲੈ ਗਏ ਖੇਤ ਸੁੱਕੇ ਰਹਿ ਗਏ, ਜਦੋਂ ਟੈਕਸ ਹੀ ਹੋਇਆ ਉਦੋਂ ਨਾ ਰੋਇਆ, ਲੋਕ ਸੀ ਮਰਵਾਏ ਖਾੜਕੂ ਬਣਵਾਏ, ਮਾੜਾ ਸੀ ਸਮਾਂ ਰੋਇਆ ਨੀ ਜਮਾ, ਹੋਇਆ ਨਾ ਦਰਦ ਉਦੋਂ ਮਰਦ, ਹੱਕ ਦਵਾਉਂਦਾ ਵਾਹ ਵਾਹ ਕਰਾਉਂਦਾ, ਲੋਕ ਹੱਥਾਂ ਤੇ ਚੱਕਦੇ ਨਾ ਤੇਥੋਂ ਅੱਕਦੇ, ਪਰ ਤੂੰ ਨਾ ਅੜਿਆ ਨਾ ਲੋਕਾਂ ਲਈ ਖੜਿਆ, ਮੋਦੀ ਥੱਲੇ ਲੱਗਿਆ ਦਿੱਲੀ ਨੂੰ ਭੱਜਿਆ, ਛੱਡ ਤੇ ਹੱਕ ਮੰਨ ਗਿਆ ਝੱਟ, ਕੀਤੀ ਦਾ ਫਲ ਮਿਲੂ ਹਰ ਪਲ, ਬਾਦਲਾ ਹੁਣ ਤੂੰ ਮਰ ਜਾ ਪੰਜਾਬ ਸੌਖਾ ਕਰ ਜਾ
ਜੀ। ਕਿਆ ਬਾਤ ਆ, ਆ ਤਾਂ ਕੁਐਸਚਨ ਪੇਪਰ ਜਿਹੜਾ ਦਿੱਤਾ ਸੀ ਉਹਦੇ ਐਂਡ ਦੇ ਕੁਐਸਚਨ ਦਾ ਆਨਸਰ ਕਰ ਦੇ ਗਏ
ਇਹਨਾਂ ਨੇ, ਪਾਤਰ ਚਿਤਰਨ ਜਿਹੜਾ ਵਧੀਆ ਕਰ ਦਿੱਤਾ ਕਰੈਕਟਰ ਜਿਹੜਾ ਆਪਣੇ ਮੱਖਣ ਸੋਹੀ ਸਾਹਿਬ, ਬਹੁਤ ਵਧੀਆ ਸੀ। ਤੇ ਖਾਸ ਤੌਰ ਤੇ ਜਿਹੜੀ ਇਹਦੀ ਬਨਗੀ ਦੇ ਵਿੱਚ ਤੁਸੀਂ ਜਿਹੜੀ ਆਹ ਪਾਈ, ਆਪਾਂ ਐਬਰੀਵੀਏਸ਼ਨ ਜੇ ਕਹਿ ਸਕਦੇ ਇੰਗਲਿਸ਼ ਵਿੱਚ, ਮੈਨੂੰ ਹੁਣ ਪੰਜਾਬੀ ਵਿੱਚ ਪਤਾ ਨੀ, ਕਿ ਬੜੀ ਛੋਟੀ ਛੋਟੀ ਜਿਹੜੀ ਉਹਦੀ ਬਣਾਈ ਗਈ ਆ, ਏ ਏ ਬੀ ਬੀ ਹਨਾ, ਸੀ ਸੀ ਡੀ ਡੀ ਹਨਾ, ਉਹ ਸ਼ਾਇਦ ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਆ ਜ਼ਰੂਰ ਸਮਝਦੇ ਹੋਣਗੇ, ਮੇਰੇ ਛੋਟੇ ਛੋਟੇ ਸ਼ਬਦ ਨਾਲ ਜਾਣੀ ਜਿੱਦਾਂ ਕਹਿ ਲਓ ਵੀ ਰਿਦਮ ਦੇ ਵਿੱਚ ਬਣਾਏ ਆ ਜੀ, ਖੁੱਸ ਗਏ ਗੋਲਕ ਪੱਲੇ ਫੋਲਕ ਹਨਾ, ਇੱਕ ਇੱਕ ਦੋ ਸ਼ਬਦਾਂ ਦੇ ਨਾਲ ਜਿਹੜੀ ਰਿਦਮ ਬਣਾਈ ਆ, ਤੇ ਬਹੁਤ ਵਧੀਆ ਕਾਫੀ ਟੈਲੈਂਟਡ ਇਹ ਕਵਿਤਾ ਹੈਗੀ ਆ। ਤੇ ਉਹਨਾਂ ਨੇ ਰਾਜ ਬਰਾੜ ਦਾ ਇੱਕ ਕਾਂਗਰਸ ਦੀ ਸਰਕਾਰ ਉਹ ਗਾਣਾ ਸੌਣ ਦੀ ਵੀ ਫਰਮਾਇਸ਼ ਕੀਤੀ ਆ। ਗੁਰਦੇਵ ਸਿੰਘ ਜੀ, ਹੁਣ ਆਪਾਂ ਗੱਲ ਥੋੜੀ ਜਿਹੀ ਆਸਟ੍ਰੇਲੀਆ ਵੱਲ ਨੂੰ ਫੇਰ ਥੋੜੀ ਜਿਹੀ ਲੈ ਜਾਂਦੇ ਆ, ਤੇ ਬੌਬ ਕੇਟਰ ਉਹਨਾਂ ਦਾ ਜਿਹੜੇ ਕਿ ਐਮ ਪੀ ਵੀ ਹੈਗੇ ਆ, ਉਹਨਾਂ ਦਾ ਇੱਕ ਬਿਆਨ ਆਇਆ ਸੀਗਾ ਪਿੱਛੇ ਜਿਹੇ ਦੋ ਤਿੰਨ ਦਿਨ ਪਹਿਲਾਂ, ਤੇ ਉਹਨਾਂ ਨੇ ਕਿਹਾ ਸੀਗਾ ਵੀ ਸਿੱਖਾਂ ਨੂੰ ਤੇ ਜਿਊਸ ਨੂੰ ਤੇ ਜਿਹੜੇ ਮਿਡਲ ਈਸਟ ਦੇ ਵਿੱਚੋਂ ਜਿਹੜੇ ਆਏ ਆ ਕ੍ਰਿਸਚੀਅਨ ਮਿਡਲ ਈਸਟ, ਤੇ ਉਹਨਾਂ ਨੂੰ ਜਿਹੜਾ ਆ ਇੱਥੇ ਮਾਈਗ੍ਰੇਸ਼ਨ ਆਸਟ੍ਰੇਲੀਆ ਦੇ ਵਿੱਚ ਉਹਨਾਂ ਲਈ ਹੋਣੀ ਚਾਹੀਦੀ ਆ, ਤੇ ਬਾਕੀਆਂ ਲਈ ਨਹੀਂ ਹੋਣੀ ਚਾਹੀਦੀ ਉਹਨਾਂ, ਕਿਉਂਕਿ ਉਹਨਾਂ ਨੇ ਖਾਸ ਤੌਰ ਤੇ ਜਿਹੜੀ ਆ ਸਲਾਹਨਾ ਵੀ ਕੀਤੀ ਆ ਸਿੱਖਾਂ ਦੀ ਕਿ ਇਹਨਾਂ ਨੇ ਕਾਫੀ ਇੱਥੇ ਆ ਕੇ ਤਰੱਕੀ ਕੀਤੀ ਆ, ਇਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਤੇ ਆਪਣੇ ਨਵਦੀਪ ਸਿੰਘ ਜੀ ਉਹਨਾਂ ਨੇ ਬਹੁਤ ਵਧੀਆ ਸੁਝਾਅ ਜਿਹੜੇ ਆ ਇਹਦੇ ਬਾਰੇ ਭੇਜੇ ਆ, ਉਹਨਾਂ ਦਾ ਵੀ ਧੰਨਵਾਦ ਆ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ?
ਹਾਂਜੀ, ਮੈਂ ਉਹ ਖਬਰ ਪਹਿਲਾਂ ਵੀ ਪੜ੍ਹੀ ਸੀ, ਉਸ ਤੋਂ ਬਾਅਦ ਆਪਣੇ ਜੀ ਵਿੱਚ ਵੀ ਆਈ ਸੀ, ਕਾਲੋ ਸਾਹਿਬ ਵੱਲੋਂ ਛਾਪੀ ਗਈ ਸੀ ਖਬਰ, ਤੇ ਉਹ ਆਪਣੇ ਕੈਟਰ ਸਾਹਿਬ ਇੱਥੇ ਫਾਰ ਨੌਰਥ ਤੋਂ ਯਾਨੀ ਕੇਨਸ ਦੇ ਏਰੀਏ ਤੋਂ, ਤੇ ਪਰ ਕੇਨਸ ਦਾ ਏਰੀਆ ਮੈਂ ਕਹਿ ਦਿੰਦਾ, ਪਰ ਉਹਨਾਂ ਦਾ ਏਰੀਆ ਜਦੋਂ ਹੋਰ ਪੈ ਜਾਂਦਾ ਇਨਸਕੇਲ ਤੋਂ ਅੱਗੇ ਜਿਹੜਾ ਉਹਨਾਂ ਦਾ ਐਮ ਪੀ ਦਾ ਹਨਾ। ਤੇ ਖਬਰ ਪੜ੍ਹੀ ਸੀਗੀ, ਪਰ ਪਹਿਲਾਂ ਤਾਂ ਜਦੋਂ ਪੜ੍ਹਦੇ ਹਾਂ ਖਬਰ ਆਪਾਂ ਨੂੰ ਖੁਸ਼ੀ ਹੁੰਦੀ ਹੈ ਕਿ ਆਪਣੇ ਸਿੱਖ ਧਰਮ ਦੀ ਸ਼ਲਾਘਾ ਹੋ ਰਹੀ ਹੈ ਸਿੱਖਾਂ ਵੱਲੋਂ ਕੀਤੇ ਕਾਰਜਾਂ ਦੀ, ਪਰ ਜਦੋਂ ਗੱਲ ਸੀਮਤ ਜੀ ਹੋ ਜਾਂਦੀ ਆ ਕਿ ਸਿਰਫ ਸਿੱਖ ਜੂਸ ਜਾਂ ਈਸਾਈ ਹਨਾ, ਤੇ ਮਗਰ ਰਹਿ ਕੌਣ ਗਿਆ
ਜੀ
ਸਿਆਸਤਦਾਨ ਕੀ ਗੱਲ ਹੋਊਗੀ, ਉਹਨਾਂ ਦੇ ਪਿੱਛੇ ਦਿਮਾਗ ਚ ਕੀ ਗੱਲ ਹੋਊਗੀ, ਕਿਉਂ ਬਿਆਨ ਦਿੱਤਾ ਏਦਾਂ, ਤੇ ਉਹ ਨੀ ਸਾਨੂੰ ਜਾਣਦੇ, ਪਰ ਜਦੋਂ ਆਪ ਖਬਰ ਪੜ੍ਹਦੇ ਆ ਪਹਿਲਾਂ ਖੁਸ਼ੀ ਹੁੰਦੀ, ਪਰ ਜੇ ਥੋੜਾ ਸੋਚੀਏ ਤਾਂ ਇਹ ਹੁੰਦਾ ਹੈ ਕਿ ਉਹਨੇ ਸਿੱਧੇ ਤੌਰ ਤੇ ਕਿਹਾ ਕਿ ਮੁਸਲਮਾਨ ਨਾ ਆਣ ਦਿਓ।
ਵੈਬਸਾਈਟ ਵੀ ਦੇਖ ਰਿਹਾ ਸੀ ਤੇ ਉਹਦੇ ਉੱਤੇ ਇੱਕ ਹੈਗਾ ਇੱਕ ਬਹੁਤ ਵਧੀਆ ਉਹਨਾਂ ਨੇ ਬਣਾਈ ਹੋਈ ਆ ਵੈਸੇ, ਜਿੱਦਾਂ ਕਹਿ ਲਓ ਕਿ ਇੱਕ ਨਾਟਕੀ ਰੂਪਾਂਤਰਣ ਕੀਤਾ ਹੋਇਆ ਆ, ਤੇ ਉਹਦੇ ਵਿੱਚ ਇੱਕ ਮੁਸਲਮਾਨ ਬਣਾਇਆ ਆ ਤੇ ਇੱਕ ਹਿੰਦੂ ਵੀ ਬਣਾਇਆ ਹੋਇਆ, ਕਿਉਂਕਿ ਜਦੋਂ ਆਪਣੇ ਅਡਾਨੀ ਬ੍ਰਦਰਸ ਨੇ ਇੱਥੇ ਮਾਈਨਿੰਗ ਦਾ ਠੇਕਾ ਲਿਆ ਸੀਗਾ, ਤੁਸੀਂ ਸੁਣਿਆ ਹੋਣਾ, ਤੇ ਇਹਨਾਂ ਨੇ ਕਾਫੀ ਵਿਰੋਧ ਵੀ ਇਸ ਮਾਮਲੇ ਦੇ ਉੱਤੇ ਕੀਤਾ। ਯਾਨੀ ਇੱਕ ਤਰ੍ਹਾਂ ਦੇ ਨਾ ਮੈਜੋਰਟੀ ਦੇ ਕਾਫੀ ਵਿਰੋਧ ਹੈਗੇ, ਮੈਜੋਰਟੀ ਜਿਹੜੀ ਧਰਮਾਂ ਦੇ ਵਿੱਚ ਹੈਗੀ ਆ। ਤੇ ਖੈਰ ਇਹਦੇ ਮਾਮਲੇ ਦੇ ਵਿੱਚ ਵੀ ਡਿਬੇਟ ਵੈਸੇ ਹੋ ਸਕਦੀ ਆ, ਪਰ ਇਹ ਆ ਕਿ ਕਿਸੇ ਸਿੱਖ ਜਥੇਬੰਦੀ ਨੇ ਜਾਂ ਆਪਣੇ ਪੰਜਾਬੀ ਲੋਕਾਂ ਨੇ ਕਿਸੇ ਨੇ ਕੋਈ ਕਿਸੇ ਵੀ ਮੈਂ ਦੇਖਿਆ ਕਿ ਕੋਈ ਬਿਆਨ ਆਇਆ ਨੀ ਕਿਸੇ ਦਾ ਵਧੀਆ ਤਰੀਕੇ ਦੇ ਨਾਲ ਇਹਨਾਂ ਦੇ ਬਿਆਨ ਦੇ ਨਾਲ ਗੱਲ ਦਾ ਮਿਲਦਾ।
ਅੱਛਾ ਜੀ, ਪਤਾ ਨੀ ਕੀ ਕਾਰਨ ਬਿਆਨ ਕਿਉਂ ਨੀ ਆ, ਪਰ ਇੰਨਾ ਅਸੀਂ ਜਰੂਰ ਕਹਿਣਾ ਚਾਹੁੰਦੇ ਆ, ਚਲੋ ਸਿੱਖ ਧਰਮ ਨੂੰ ਜੇ ਨਹੀਂ ਕੀਤਾ ਵਧੀਆ ਗੱਲ ਆ, ਪਰ ਸਿੱਖੀਜ਼ਮ ਆ ਜਿਹੜੀ ਉਹ ਮਾਨਸ ਕੀ ਜਾਤ ਸਭ ਇੱਕ ਪਹਿਚਾਣ ਉੱਤੇ ਚੱਲਦੀ ਆ ਨਾ, ਇਸ ਵਿਚਾਰਧਾਰਾ ਤੇ ਚੱਲਦੀ ਆ, ਉਹਨਾਂ ਵਾਲੇ ਸਭ ਇੱਕ ਆ। ਜੇਕਰ ਉਹ ਕਿਤੇ ਜਾ ਕੇ ਤਰੱਕੀ ਕਰਨਗੇ ਜਾਂ ਪਾਵਰ ਚ ਆਉਣਗੇ, ਉਹਨਾਂ ਦਾ ਮੁੱਦਾ ਨੀ ਹੋਊਗਾ ਕਿ ਤੁਸੀਂ ਕਿਸੇ ਮਿਨੋਰਿਟੀ ਜਾਂ ਮੈਜੋਰਿਟੀ ਨੂੰ ਚੱਕਣਾ। ਉਹਨਾਂ ਨੂੰ ਮਿਨੋਰਿਟੀ ਨੂੰ ਜੇ ਚੱਕਣਾ ਵੀ ਆ ਤੇ ਇੰਨਾ ਨੀ ਚੱਕ ਦੇਣਾ ਕਿ ਉਹ ਕੱਲ ਦੀ ਡੇਟ ਚ ਜਿਹੜੇ ਉੱਪਰ ਸੀਗੇ ਉਹਨਾਂ ਨਾਲ ਨਫ਼ਰਤ ਕਰਨ ਲੱਗ ਜਾਣ। ਇਕੁਐਲਿਟੀ ਤੇ ਚੱਲਦੇ ਆ ਨਾ, ਜੇਕਰ ਉਹਨਾਂ ਨੂੰ ਹੋਊਗਾ ਕਿ ਅਸੀਂ ਸਿੱਖੀ ਨੂੰ ਇੱਥੇ ਲੈ ਕੇ ਆਉਣਾ, ਕੀ ਕਾਰਨ ਆ, ਚਲੋ ਮੈਂ ਪਹਿਲੇ ਕਿਹਾ ਤੇ ਪਤਾ ਨੀ ਕੀ ਕਾਰਨ ਉਹਨਾਂ ਦੇ ਬਿਆਨ ਦੇ ਪਿੱਛੇ, ਪਰ ਸਿੱਖਾਂ ਦਾ ਜ਼ਰੂਰ ਇੰਨਾ ਆ ਕਿ ਜੇ ਸਿੱਖ ਆ ਤੇ ਉਹ ਬਰਾਬਰਤਾ ਤੇ ਚੱਲਦੇ ਆ, ਉਹ ਫਰਕ ਨੀ ਕਰਨਾ ਕਿਸੇ ਧਰਮ ਨਾਲ, ਕਿਸੇ ਜਾਤ ਨਾਲ ਜਾਂ ਰੰਗ ਨਾਲ, ਕਿਸੇ ਨਾਲ ਭੇਦਭਾਵ ਨਹੀਂ ਕਰਦੇ ਨਾ। ਪਰ ਇਹਨਾਂ ਨੂੰ ਵੀ ਚਾਹੀਦਾ ਆ ਕਿ ਜੇ ਮੁਸਲਮਾਨ ਜ਼ਰੂਰੀ ਨੀ ਹਰ, ਪਹਿਲੇ ਤਾਂ ਗੱਲ ਹੋਊਗਾ ਕਿ ਕਿਉਂਕਿ ਮੈਂ ਧਰਮ ਅਪਣਾਇਆ ਹੋਇਆ ਨਾ, ਧਰਮ ਦੀ ਵਿਚਾਰਧਾਰਾ ਤੇ ਚੱਲਦੇ ਆ, ਕੋਈ ਵੀ ਧਰਮ ਗਲਤ ਨੀ ਹੁੰਦਾ ਜੇਕਰ, ਕਿਉਂਕਿ ਅਸੀਂ ਇੱਕ ਮੁਸਲਮਾਨ ਧਰਮ ਨੂੰ ਪੇਸ਼ ਕੀਤਾ ਜਾ ਰਿਹਾ ਆ ਹੁਣ ਦੇ ਸਮੇਂ ਦੇ ਕਾਫੀ ਸਮੇਂ ਤੋਂ ਕਿ ਗਲਤ ਆ, ਗਲਤ ਆ, ਅੱਤਵਾਦ ਸ਼ਬਦ ਨੂੰ ਮੁਸਲਮਾਨ ਧਰਮ ਨਾਲ ਜ਼ਿਆਦਾਤਰ ਜੋੜਿਆ ਜਾਂਦਾ ਆ ਲਵਲ ਲੈਵਲ ਤੇ, ਕਿ ਨਫ਼ਰਤ ਨਾਲ, ਕਿ ਪਿੱਛੇ ਇਹਨਾਂ ਪਿੱਛੇ ਲੀਡਰ ਸੀ ਕਹਿ ਸਕਦੇ ਆ, ਇਹ ਕਾਰਨ ਆ ਕਿ ਲੋਕਾਂ ਦੇ ਵਿੱਚ, ਕਿਉਂਕਿ ਜੋ ਬਿਆਨ ਆ ਦੇ ਲੋਕਾਂ ਦਾ ਇੰਨਾ ਟਾਈਮ ਨੀ ਹੁੰਦਾ, ਰੁਝਾਨ ਇਹਦੇ ਤੇ ਤਰੱਕੀ ਦੇ ਨਾਂ ਤੇ ਆਪਣੇ ਕੰਮਾਂ ਕਾਰਾਂ ਦੇ ਵਿੱਚ, ਉਹਨਾਂ ਕੋਲ ਟਾਈਮ ਨੀ ਹੈ ਕਿ ਡਿਫਾਈਨ ਕਰ ਸਕਣ ਕੀ ਗੱਲ ਸਹੀ ਹੈ ਕੀ ਗਲਤ ਆ ਨਾ। ਤੇ ਜਦੋਂ ਕੋਈ ਬਿਆਨ ਆਉਂਦਾ ਤੇ ਉਸ ਪਿੱਛੇ ਹੋ ਜਾਂਦੇ ਆ ਕਿ ਅੱਛਾ ਇਹਨੂੰ ਗਲਤ ਕਹਿਤਾ ਆ ਗਲਤ ਹੋਣਾ, ਤੇ ਸਾਨੂੰ ਚਾਹੀਦਾ ਕਿ ਥੋੜਾ ਸੋਚਣਾ ਚਾਹੀਦਾ ਇਹਨਾਂ ਬਿਆਨਾਂ ਤੇ ਪਿੱਛੇ। ਹੁਣ ਨਵਦੀਪ ਸਾਹਿਬ ਜੀ ਕੀ ਕਹਿ ਰਹੇ ਆ ਇਸ ਬਾਰੇ?
ਨਹੀਂ, ਨਵਦੀਪ ਸਾਹਿਬ ਹੁਣ ਤੇ ਆਪਣੀ ਨਜ਼ਰ ਦਵਾਈ ਸੀ ਕਿ ਇਹਦੇ ਬਾਰੇ ਕੀ ਕਹਿਣਾ ਹੈਗਾ, ਵੈਸੇ ਉਹ ਬੜੇ ਸੁਲਝੇ ਹੋਏ ਆ ਤੇ ਆਪਾਂ ਕਦੀ ਨੈਕਸਟ ਪ੍ਰੋਗਰਾਮ ਦੇ ਵਿੱਚ ਜਾਂ ਉਦੋਂ ਬਾਅਦ ਵਿੱਚ ਉਹਨਾਂ ਦੇ ਵਿਚਾਰ ਜ਼ਰੂਰ ਜਾਣਨ ਦੀ ਕੋਸ਼ਿਸ਼ ਜਿਹੜੀ ਕਰਿਆ ਕਰਾਂਗੇ, ਕਿਉਂਕਿ ਕਾਫੀ ਉਹਨਾਂ ਦੇ ਸੁਲਝੇ ਹੋਏ ਵਿਚਾਰ ਹੁੰਦੇ ਆ, ਤੇ ਵੈਸੇ ਵੀ ਆਪਣੇ ਸਰੋਤੇ ਜਿਹੜੇ ਆ ਕਾਫੀ ਸੁਲਝੇ ਹੋਏ ਆ, ਤੇ ਇਸੇ ਕਰਕੇ ਅਸੀਂ ਉਹਨਾਂ ਤੋਂ ਵੀ ਉਮੀਦ ਰੱਖਦੇ ਹੁੰਦੇ ਆ ਕਿ ਤੁਸੀਂ ਜ਼ਰੂਰ ਆਪਣੇ ਵਿਚਾਰ ਜਿਹੜੇ ਆ ਭੇਜਿਆ ਕਰੋ, ਕਿਉਂਕਿ ਇਹੀ ਇੱਕ ਪਰੰਪਰਾ ਆ ਇਸ ਪ੍ਰੋਗਰਾਮ ਦੀ ਕਿ ਇਹਦੇ ਵਿੱਚ ਆਪਾਂ ਵਿਚਾਰਾਂ ਦੇ ਵਿੱਚੋਂ ਜਿਹੜੇ ਵਿਚਾਰ ਆ ਉਹ ਆਪਾਂ ਪੈਦਾ ਕਰ ਲਿਆ।
ਹਾਂਜੀ ਬਿਲਕੁਲ, ਤੇ ਮੈਂ ਇੰਨਾ ਕਹੂੰਗਾ ਕਿ ਕਦੇ ਵੀ ਕਿਸੇ ਵੀ ਬਿਆਨ ਤੇ ਜਜ਼ਬਾਤੀ ਨਹੀਂ ਹੋ ਜਾਣਾ, ਜਾਂ ਕਿਸੇ ਸਿੱਖ ਲੀਡਰ ਵੱਲੋਂ ਆਉਂਦਾ ਬਿਆਨ ਜਾਂ ਕਿਸੇ ਹੋਰ ਬਾਹਰੋਂ ਵੀ ਬਿਆਨ ਆਉਂਦਾ, ਕਦੇ ਵੀ ਜਜ਼ਬਾਤੀ ਨੂੰ ਹੋ ਜਾਣਾ, ਸਮਾਂ ਦਵੋ ਬਿਆਨ ਨੂੰ, ਪੜ੍ਹੋ, ਸੋਚੋ ਉਸ ਬਾਰੇ ਕਿ ਉਸਦੇ ਕੀ ਨਤੀਜੇ ਨਿਕਲਣੇ ਆ ਨਾ, ਕੀ ਸਮਾਜ ਨੂੰ ਨੁਕਸਾਨ ਤਾਂ ਨੀ ਹੋਣਾ ਅੱਗੇ ਜਾ ਕੇ। ਨਹੀਂ, ਖੁਸ਼ੀ ਹੁੰਦੀ ਹੈ ਜਦੋਂ ਇੱਕ ਵਾਰ ਪੜ੍ਹਦੇ, ਮੈਨੂੰ ਸਾਨੂੰ ਵਧੀਆ ਲੱਗਾ ਨਾ, ਵਾਓ ਸਿੱਖਾਂ ਦੀ ਅਸੀਂ ਕੰਮ ਇੰਨੀ ਮਿਹਨਤ ਕਰ ਰਹੇ ਦੁਨੀਆਂ ਦੇ ਵਿੱਚ, ਨੋ ਡਾਊਟ ਕੁਛ ਕੁ ਹਸਤੀਆਂ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਤਾਂ ਜਾ ਕੇ ਵਰਲਡ ਲੈਵਲ ਤੇ ਸਾਹਮਣੇ ਆਇਆ ਸਿੱਖ।
ਸਰਹੱਦ ਉੱਤੇ ਜੀ 1.5 ਕਰੋੜ ਦੀ ਹੈਰੋਇਨ ਜਿਹੜੀ ਬਰਾਮਦ ਹੋਈ ਆ ਅੰਮ੍ਰਿਤਸਰ ਸੈਕਟਰ ਦੇ ਅਧੀਨ, ਜਿਹੜੀ ਆਉਂਦੀ ਆ ਸਰਹੱਦੀ ਚੌਕੀ ਨਾਲਲੀ, ਉੱਥੇ BSF ਦੇ ਜਵਾਨਾਂ ਵੱਲੋਂ ਹਿੰਦ ਪਾਕ ਦੀ ਸਰਹੱਦ ਤੋਂ 21 ਪੈਕਟ ਹੈਰੋਇਨ ਜਿਹੜੀ ਆ ਫੜੀ ਗਈ ਆ। ਤੇ ਗੁਰਸੇਵ ਸਿੰਘ ਜੀ, ਇਹਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ ਜਿਹੜੀ ਆ 1.5 ਅਰਬ ਰੁਪਏ ਹੈਗੀ ਆ। ਬਰਾਮਦ ਹੋਈ ਆ ਇਹ ਰਾਈਫਲ ਜਿਹੜੀ ਇਟਲੀ ਦੀ ਬਣੀ ਹੋਈ ਆ, ਤੇ 3 ਕਾਰਤੂਸ ਵੀ ਫੜੇ ਗਏ ਆ। ਪਰ ਫੇਰ ਵੀ ਕਿਹਾ ਜਾਂਦਾ ਵੀ 5% ਹੀ ਫੜ ਹੁੰਦੀ ਆ ਜਿਹੜੀ BSF ਜਿਹੜੀ ਫੜਦੀ ਆ, ਬਾਕੀ ਤਾਂ ਨਿਕਲ ਜਾਂਦੀ ਆ।
ਅੱਛਾ ਜੀ, ਉਹ ਮੈਨੂੰ ਲੱਗਦਾ ਜਿਹੜੀ ਬੜੀ ਖੇਮ ਆਉਂਦੀ ਆ ਉਦੋਂ ਫੜੀ ਜਾਂਦੀ ਹੋਣੀ, ਚਿੰਤਾ ਕਿ ਉਹ ਮੂਵੀ ਦੇ ਵਿੱਚ ਦਿਖਾਇਆ ਸੀ, ਜੋ ਛੋਟੇ ਛੋਟੇ ਪੈਕਟ ਸਿੱਟਦੇ ਉਹ ਤਾਂ ਕਿੱਥੇ ਹੱਥ ਆਉਂਦੇ ਹੋਣਗੇ, ਤੇ ਜੋ ਉੜਦਾ ਪੰਜਾਬ ਮੂਵੀ ਦੇ ਜੋ ਦੇਖਦੇ ਆ ਆਪਾਂ, ਉਹ ਕਿਸ ਤਰ੍ਹਾਂ ਉਧਰੋਂ ਸਿੱਟ ਦਿੰਦੇ ਆ, ਇਧਰੋਂ ਅੱਗੇ ਸਪਲਾਈ ਕਰਦੇ ਆ।
ਜਦੋਂ
ਹੁਣ ਐਡੀ ਆਉਂਦੀ ਹੋਣੀ ਆ, ਉਹਦੀ ਖਬਰ ਵੀ ਹੋ ਜਾਂਦੀ ਹੋਣੀ, ਜਾਂ ਪਾਰ ਕਰਨ ਲੱਗੇ ਆ ਜਾਂਦੇ ਹੋਣਗੇ ਨਿਗਾਹ ਦੇ ਵਿੱਚ।
ਜੀ ਜੀ,
ਪੰਜਾਬ ਦੇ ਵਿੱਚ ਜਦੋਂ ਰਾਜਾ ਕੰਦੋਲਾ ਫੜਿਆ ਗਿਆ ਸੀਗਾ ਆਪਣੇ ਪੰਜਾਬ ਦੇ ਵਿੱਚ, ਤੇ ਉਹ ਤਾਂ ਲੱਗਦਾ ਕਿ ਪੰਜਾਬ ਦੇ ਵਿੱਚ ਹੀ ਬਣ ਰਿਹਾ ਆ,
ਹਨਾ
ਉਹ ਪਰਦਾ ਫਾਸ਼ ਹੋਇਆ ਸੀਗਾ ਕਿ ਹਾਂ ਵੀ ਪੰਜਾਬ ਦੇ ਵਿੱਚ ਫੈਕਟਰੀ ਲੱਗੀ ਹੋਈ ਆ, ਫਿਰ ਤਾਂ ਬਾਹਰੋਂ ਮੰਗਵਾਉਣ ਦੀ ਕੀ ਲੋੜ ਆ।
ਜੀ ਬਿਲਕੁਲ, ਤੇ ਪਤਾ ਨੀ ਲੱਗਾ ਆਪਣੇ ਉਹ ਸਰਹੱਦ ਤੋਂ ਉਦੋਂ ਫੜੇ ਵੀ ਗਏ ਸੀ, ਇੱਕ SP ਸਲਵਿੰਦਰ ਸਿੰਘ ਵੀ ਫੜਿਆ ਗਿਆ ਸੀ, ਉਹਦੇ ਬਾਰੇ ਵੀ ਕੁਛ ਨੀ ਪਤਾ ਲੱਗਾ ਕਿ ਬਿਆਨ ਜਿਹੜੇ ਉਦੋਂ ਵੀ ਉਹਦੇ ਰਿਕਾਰਡ ਵੀ ਕਰਾਏ ਗਏ ਸੀ, ਟੈਸਟ ਵੀ ਕਰਵਾਇਆ, ਨਾਰਕੋ ਟੈਸਟ ਵੀ ਹੋਇਆ ਸੀ ਉਹਦਾ। ਜਾਣੀ ਕਹਿ ਲਓ ਵੀ ਲੋਕੀ ਛੇਤੀ ਭੁੱਲ ਜਾਂਦੇ ਆ, ਹੁਣ ਸ਼ਾਇਦ ਲੋਕਾਂ ਨੂੰ ਇਹ ਵੀ ਨਾ ਯਾਦ ਹੋਵੇ ਵੀ ਸਲਵਿੰਦਰ ਸਿੰਘ ਵੀ ਕੋਈ ਸੀਗਾ ਬੰਦਾ।
ਉਹੀ ਤਾਂ ਕਾਰਨ ਹੈ ਜਿਹਦਾ ਅੱਗੇ ਗੱਲ ਕਰਦੇ ਹੁੰਦੇ ਕਿ ਆਪਣੀ ਪੰਜਾਬੀਆਂ ਦੀ ਯਾਦਦਾਸ਼ ਬਹੁਤ ਕਮਜ਼ੋਰ ਆ, ਜਿਹਦਾ ਖਮਿਆਜਾ ਅੱਗੇ ਅਗਲੀ ਆਉਣ ਵਾਲੀ ਨਸਲਾਂ ਨੂੰ ਭੁਗਤਣਾ ਪੈਣਾ।
ਜੀ 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 ਬਿਲਕੁਲ, ਤੇ ਇਹਦੇ ਬਾਰੇ ਥੋੜੀ ਜਿਹੀ ਆਪਾਂ ਤੁਸੀਂ ਸੋਰ ਕਰ ਦਈਏ ਕਿ 12-13 ਜੁਲਾਈ ਦੀ ਦਰਮਿਆਨੀ ਰਾਤ ਨੂੰ ਕੋਈ ਤੜਕੇ 3:20 ਦੇ ਬੁਰਜੀ ਨੰਬਰ 128 ਤੋਂ 33-34 ਵਿਚਕਾਰ ਜਿਹੜੇ BSF ਦੇ ਜਿਹੜੇ ਜਵਾਨ ਉਹਨਾਂ ਨੇ ਹਲਚਲ ਮਹਿਸੂਸ ਕੀਤੀ ਆ ਤੇ ਉੱਥੇ ਕੰਡਿਆਲੀ ਤਾਰ ਤੋਂ ਜਿਹੜੀ ਹੈਰਨ ਸੈਟ ਰਹੇ ਸੀ ਪਾਕ ਤਸਕਰ 138 ਬਟਾਲੀਅਨ BSF ਦੇ ਜਵਾਨਾਂ ਨੇ ਲਲਕਾਰਿਆ ਤੇ ਅੱਗਿਓ ਜਿਹੜੀ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ BSF ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ ਪਰੰਤੂ ਜਿਹੜੇ ਉਹ ਭੱਜਣ ਦੇ ਵਿੱਚ ਕਾਮਯਾਬ ਹੋਏ ਆ ਇੱਥੇ ਤੇ ਘਟਨਾ ਵਾਲੇ ਸਥਾਨ ਤੋਂ ਇਹ ਜਿਹੜੀ ਹੈਰੋਨ ਆ 1 ਅਰਬ ਤੋਂ 3 ਰੁਪਏ ਦੀ ਉਹ ਬਰਾਮਦ ਹੋਈ ਆ।
ਠੀਕ ਹੈ ਜੀ। ਦਲਜੀਤ ਸਿੰਘ ਜੀ ਇਹਨੂੰ ਡਿਸਪੋਜ਼ ਕਿੱਦਾਂ ਕਰਦੇ ਤੁਸੀਂ, ਕਿਉਂ ਜਾਣਕਾਰੀ ਰੱਖਦੇ ਇਸ ਚੀਜ਼ ਦੀ ਮੁੜ ਬਾਅਦ ਵਿੱਚ?
ਜਿੱਦਾਂ ਜੀ ਫੜ ਤਾਂ ਹੋ ਜਾਂਦੀ ਆ, ਡਿਸਪੋਜ਼ ਤਾਂ ਇੱਦਾਂ ਹੁੰਦੀ ਆ ਕਿ ਕਿਹਾ ਤਾਂ ਇੱਦਾਂ ਜਾਂਦਾ ਵੀ ਡਿਸਪੋਜ਼ ਕਰ ਦਿੱਤੀ ਜਾਂਦੀ ਆ, ਤੇ ਜਿੱਦਾਂ ਅੱਗੇ ਕਿਹਾ ਜਾਂਦਾ ਹੁੰਦਾ ਸੀ ਹਨਾ ਵੀ ਥਾਣਿਆਂ ਤੋਂ ਹੀ ਮਿਲ ਜਾਂਦਾ ਕਈ ਕੁਛ ਤਾਂ ਮਾਲ ਪੱਤਾ ਹਨਾ, ਅੱਧੀ ਕੁ ਤਾਂ ਡਿਸਪੋਜ਼ ਉਦਾਂ ਹੋ ਜਾਂਦੀ ਆ ਹਨਾ, ਤੇ ਪਰ ਫੇਰ ਵੀ ਇਹ ਇੱਕ ਕਾਫੀ ਤਕੜੇ ਲੈਵਲ ਤੇ ਇਹ ਸ਼ਾਇਦ ਤਹਿਸੀਲਦਾਰ ਜਾਂ ਆਪਣੇ ਜਿੱਥੇ ਤੱਕ ਮੇਰੀ ਜਾਣਕਾਰੀ ਆ, ਵੈਸੇ ਮੈਂ ਥੋੜੇ ਇਹਦੇ ਬਾਰੇ ਜਾਣਦਾ ਸੀ ਕਿ DC ਦੀ ਸ਼ਾਇਦ ਇਹਦੇ ਵਿੱਚ ਲਾਈ ਜਾਂਦੀ ਆ ਡਿਊਟੀ, ਕਿ ਉਹਦੇ ਸੁਪਰਵੀਜ਼ਨ ਦੇ ਵਿੱਚ ਇਹਨੂੰ ਜਿਹੜਾ ਨਾਸ਼ਟ ਜ਼ਰੂਰ ਕੀਤਾ ਜਾਂਦਾ ਕੁਛ ਖਾਸ ਵਕਫੇ ਤੋਂ ਬਾਅਦ, ਤੇ ਇਹਨੂੰ ਨਾਸ਼ਟ ਜਿਹੜਾ ਕੀਤਾ ਜਾ ਸਕਦਾ ਆ ਹਨਾ, ਤੇ ਨਾਸ਼ਟ ਕੀਤਾ ਵੀ ਜਾਂਦਾ ਆ, ਤੇ ਖੈਰ ਇਹਦੇ ਬਾਰੇ ਉੱਦਾਂ ਮੈਂ ਕੋਸ਼ਿਸ਼ ਕਰਾਂਗੇ ਆਪਾਂ ਇਹਦੇ ਬਾਰੇ ਵੀ ਜਾਣਕਾਰੀ ਸਰੋਤਿਆਂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਦਈਏ, ਵੀ ਤਾਂ ਕਿੱਦਾਂ ਇਹਨੂੰ ਡਿਸਟਰੋਏ ਜਿਹੜਾ ਆ ਕੀਤਾ ਜਾਂਦਾ। ਤੇ ਆਪਣੇ ਜੀ ਰੁਪਿੰਦਰ ਜੀਤ ਜੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਇਟਲੀ ਤੋਂ ਜੁੜੇ ਆ ਰੁਪਿੰਦਰ ਜੀਤ। ਰੁਪਿੰਦਰ ਜੀ ਤੁਹਾਡਾ ਹਾਂਜੀ ਬਹੁਤ ਬਹੁਤ ਸਵਾਗਤ ਆ, ਤੇ ਉਹਨਾਂ ਦਾ ਫਰੈਂਡ ਵੀ ਹੈਗਾ ਨਾਲ ਸਰਜੀਤ, ਤੇ ਸਰਜੀਤ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਕਹਿੰਦੇ ਸੋਹਣਾ ਆ, ਤੇ ਮਨਕੀਤ ਸਿੰਘ ਦਾ ਗਾਣਾ ਤੂਤਕ ਤੂਤਕ ਤੂਤੀ ਆ, ਉਹ ਸੌਣ ਦੀ ਫਰਮਾਇਸ਼ ਜਿਹੜੀ ਆ ਕੀਤੀ ਆ ਉਹਨਾਂ ਨੇ।
ਠੀਕ ਆ ਜੀ, ਜਰੂਰ ਪਲੇ ਕੀਤਾ ਜਾਊਗਾ ਜੀ
ਜੀ। ਤੇ ਆਪਣੇ ਰਾਜੀ ਪੰਗੂ ਸਾਹਿਬ ਤੇ ਉਹ ਵੀ ਜੁੜੇ ਆ, ਤੇ ਉਹ ਉਹਨਾਂ ਨੇ ਸੋਹੀ ਸਾਹਿਬ ਦੀ ਜਿਹੜੀ ਕਵਿਤਾ ਆ ਬਹੁਤ ਲਾਈਕ ਕੀਤੀ ਆ। ਜਗਰੂਪ ਸਮਰਾ ਜੀ ਜੁੜੇ ਆ ਤੇ ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਆ, ਤੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਤੇ ਚੱਕੀ ਜਾਓ ਫਟੇ ਕਹਿੰਦੇ ਕਹਿ ਰਹੇ ਆ, ਤੇ ਸੌਂਗ ਉਹਨਾਂ ਨੇ ਐਮੀ ਵਿਰਕ ਦਾ ਭਗਤ ਸਿੰਘ ਦੀ ਬਾਰ ਸੌਣ ਦੀ ਫਰਮਾਇਸ਼ ਜਿਹੜੀ ਆ ਕੀਤੀ ਆ। ਤੇ ਮੱਖਣ ਸੋਹੀ ਜੀ ਉਹ ਉਹਨਾਂ ਨੇ ਕਿਹਾ ਵੀ ਬੈਂਸ ਭਰਾਵਾਂ ਨੇ ਹੁਣ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਲੜਨੀ ਆ ਚੋਣਾਂ, ਤੇ ਇਹ ਫੈਸਲਾ ਕਿੱਥੋਂ ਤੱਕ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੋਵੇਗਾ, ਇਹਦੇ ਬਾਰੇ ਕੀ ਕਹਿਣਾ ਆ ਗੁਰਸੇਵ ਸਿੰਘ ਜੀ?
ਹੁਣ ਕਿੰਨਾ ਕੁ ਫਾਇਦਾ ਪਹੁੰਚਾਉਂਦਾ ਉਹ ਤਾਂ ਹੁਣ ਇਲੈਕਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ। ਵੈਸੇ ਜਿੱਥੇ ਤੱਕ ਮੈਂ ਉਹਨਾਂ ਨੂੰ ਜਾਣਦਾ ਜੀ, ਮੈਂ ਵੈਸੇ ਚਲੋ ਆਪਣਾ ਡਿਸਟ੍ਰਿਕਟ ਅੱਡ ਵਾ ਨਾ ਸਾਡੇ ਅੱਡ ਦੂਰ ਪੈ ਜਾਂਦਾ, ਪਰ ਮੈਂ ਬੈਂਸ ਭਰਾਵਾਂ ਬਾਰੇ ਕਾਫੀ ਯਾਨੀ ਕਿ ਜਾਣਕਾਰੀ ਰੱਖਦਾ ਕਿ ਉਸ ਅਸਲੀਅਤ ਦੇ ਵਿੱਚ ਉਹਨੇ ਬਹੁਤ ਕੰਮ ਕੀਤੇ
ਜੀ,
ਕਿ ਇਹਦੇ ਵਿੱਚ ਕੋਈ ਝੂਠ ਨਹੀਂ ਆ, ਉਹਨੇ ਲੋਕਾਂ ਉਹਨਾਂ ਦਾ ਜਿੱਤ ਦਾ ਕਾਰਨ ਹੀ ਇਹ ਆ ਕਿ ਉਹਨਾਂ ਨੇ ਲੋਕਾਂ ਲਈ ਬਹੁਤ ਕੰਮ ਕਰਦੇ, ਮਿਲਦੇ ਆ ਲੋਕਾਂ ਨੂੰ ਸਕੂਲਾਂ ਦੇ ਵਿੱਚ ਦੌਰੇ ਤੇ ਹੋਰ ਕੰਮ ਕਰਦੇ ਆ ਵਿਚਰਦੇ ਆ, ਤੇ ਜਿਹਦਾ ਕਿ ਆਮ ਆਦਮੀ ਪਾਰਟੀ ਨੂੰ ਫਾਇਦਾ ਹੀ ਫਾਇਦਾ ਹੋਊਗਾ ਕਿ ਜਿੰਨੇ ਕੁ ਉਹਨਾਂ ਦੇ ਸਪੋਰਟਰ ਆ ਉਹ ਆਮ ਆਦਮੀ ਪਾਰਟੀ ਨਾਲ ਨਹੀਂ ਵੋਟਾਂ ਵੰਡੀਆਂ ਜਾਣੀਆਂ ਸੀ।
ਪਰ ਨਾਲ ਦੀ ਨਾਲ ਇਹ ਵੀ ਹੈ ਗੁਰਸੇਵ ਸਿੰਘ ਜੀ ਵੀ ਉਹਨਾਂ ਦਾ ਆਧਾਰ ਜਿਹੜਾ ਲੁਧਿਆਣਾ ਜਾਂ ਲੁਧਿਆਣੇ ਦੇ ਆਲੇ ਦੁਆਲੇ ਦੇ ਹਲਕੇ ਦੇ ਵਿੱਚ ਆ, ਜੇ ਆਪਾਂ ਓਵਰਆਲ ਪੰਜਾਬ ਦੇ ਵਿੱਚ ਦੇਖੀਏ ਤੇ ਉੱਥੇ ਨਹੀਂ ਇੰਨਾ ਪ੍ਰਭਾਵ ਹੈਗਾ ਉਹਨਾਂ ਦਾ, ਤੇ ਇਹਦੇ ਵਿੱਚ ਇਹ ਵੀ ਆਮ ਆਦਮੀ ਪਾਰਟੀ ਸ਼ਾਇਦ ਇੰਨਾ ਨਾ ਫਾਇਦਾ ਲੈ ਪਾਵੇ, ਤੇ ਬੈਂਸ ਬ੍ਰਦਰਸ ਜਿਹੜੇ ਆ ਫਾਇਦਾ ਜ਼ਰੂਰ ਲੈ ਲੈਣਗੇ ਕਿਉਂਕਿ 2 ਸੀਟਾਂ ਉਹਨਾਂ ਨੇ ਆਪਣੀਆਂ ਜਿਹੜੀਆਂ ਰਾਖਵੀਆਂ ਵੀ ਰੱਖ ਲੈਣੀਆਂ ਹਨਾ, ਤੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਅਸੂਲ ਬਣੇ ਹੋਏ ਆ ਸਿਧਾਂਤ ਵੀ ਇੱਕ ਪਰਿਵਾਰ ਦੇ ਵਿੱਚੋਂ ਇੱਕ ਟਿਕਟ ਹਨਾ, ਤੇ ਬੈਂਸ ਬ੍ਰਦਰਸ ਦੀ ਜਿਹੜੀ ਅਕਾਲੀ ਦਲ ਨਾਲ ਵੀ ਇਸੇ ਕਰਕੇ ਖਟਪਟੀ ਹੋ ਗਈ ਸੀ ਵੀ ਦੋਨਾਂ ਭਰਾਵਾਂ ਨੇ ਲੜਨੀ ਆ ਟਿਕਟ, ਤੇ ਆਮ ਆਦਮੀ ਪਾਰਟੀ ਨਾਲ ਵੀ ਸ਼ਾਇਦ ਇਸੇ ਤਰ੍ਹਾਂ, ਤੇ ਉਹ ਜਿਹੜੇ ਸਿਧਾਂਤ ਹੁੰਦੇ ਆ ਉਹਦੇ ਨਾਲ ਫਿਰ ਕਈ ਵਾਰੀ ਸਮਝੌਤਾ ਜਿਹੜਾ ਕਰਨਾ ਪੈ ਜਾਂਦਾ, ਉਹਦੇ ਵਿੱਚ ਜਿਹੜੇ ਫਿਰ ਜਿਹੜਾ ਇੱਕ ਵਰਗ ਹੁੰਦਾ ਆ ਬੁੱਧੀਜੀਵੀ ਵਰਗ ਜਿਹੜਾ ਆ ਉਹਨੂੰ ਥੋੜਾ ਜਿਹਾ ਪ੍ਰੋਬਲਮ ਆ ਜਾਂਦੀ ਆ, ਹੋਰ ਤਾਂ ਵੈਸੇ ਕੋਈ ਗੱਲ ਨੀ, ਤੇ ਵਧੀਆ ਤਾਂ ਬੰਦੇ ਵੈਸੇ ਇਹ ਆ ਵੀ ਇਹਦੇ ਨਾਲ ਵੀ ਕੋਈ ਗੱਲ ਨੀ ਵੀ ਪਰਿਵਾਰ ਦੇ, ਗੱਲ ਤਾਂ ਇਹ ਆ ਵੀ ਕੰਮ ਹੋਣਾ ਚਾਹੀਦਾ ਹਨਾ ਜਿਹੜਾ ਕੰਮ ਕਰਨ ਵਾਲਾ ਆ।
ਹਾਂਜੀ ਸਹੀ ਗੱਲ ਤਾਂ ਇਹੀ ਆ ਕਿ ਵੈਸੇ ਵੀ ਹੁਣ ਜੋ ਦੇਖਦੇ ਆ ਆਪਾਂ ਕਿ ਜਦੋਂ ਵਿਆਹ ਹੋ ਜਾਂਦਾ ਮੁੰਡਾ ਜੀ ਵੈਸੇ ਫੈਮਿਲੀ ਦੇਖੀ ਜਾਵੇ ਤੇ ਵਿਆਹ ਤੋਂ ਬਾਅਦ ਵੱਡ ਅੱਡ ਰਹਿਣ ਆਪਾਂ ਦੇ ਦੋ ਪਰਿਵਾਰ ਬਣ ਜਾਂਦੇ ਆ, ਤੇ ਉਹਨਾਂ ਦੀ ਤਾਂ ਉਮਰਾਂ ਹੀ ਖਾਦੀਆਂ ਹੋਈਆਂ ਆ
ਜੀ ਬਿਲਕੁਲ,
ਤੇ ਉਸ ਤੋਂ ਮੇਨ ਗੱਲ ਆ ਕਿ ਉਹ ਕੰਮ ਕਰ ਰਹੇ ਆ, ਜੇ ਕੰਮ ਨਾ ਕਰਦੇ ਹੁਣ ਫਿਰ ਤਾਂ ਕੀ ਉਹਨਾਂ ਦੀ ਸਪੋਰਟ ਕਰਨੀ, ਕਿਸੇ ਦੀ ਵੀ ਕੀ ਸਪੋਰਟ ਕਰਨੀ, ਪਰ ਜਿੱਥੇ ਪਤਾ ਲੱਗਦਾ ਜਿੱਥੇ ਤੱਕ ਸੁਣਨ ਚ ਆਉਂਦਾ ਆ ਜਾਂ ਉਹਨਾਂ ਦੀ ਉਹ ਫੇਸਬੁੱਕ ਦੇ ਉੱਤੇ ਵੀਡੀਓਜ਼ ਦੇਖਦੇ ਆ ਲੋਕੀ ਜਾ ਕੇ ਮਿਲਦੇ ਆ ਜਾਂ ਉਹ ਦੌਰੇ ਕਰਦੇ ਉਹਨਾਂ ਦੀ ਵੀਡੀਓਜ਼ ਪਾਈਆਂ ਹੁੰਦੀਆਂ, ਤੇ ਵੈਸੇ ਵੀ ਪਰਸਨਲੀ ਵੀ ਜਿਹੜੇ ਉਹਨਾਂ ਦੇ ਜਾਨੀ ਕਿ ਸਾਡੇ ਰਿਸ਼ਤੇਦਾਰ ਉਹਨਾਂ ਦੇ ਜਿਹੜੇ ਏਰੀਏ ਚ ਰਹਿੰਦੇ ਆ ਤੇ ਉਹਨਾਂ ਤੋਂ ਪਤਾ ਲੱਗਦਾ ਤਾਂ ਕਿ ਉਹ ਹਾਂ ਸਹੀ ਦੇ ਵਿੱਚ ਲੋਕਾਂ ਚ ਵਿਚਰਦੇ ਆ, ਜੋ ਕਿ ਲੀਡਰ ਦਾ ਹੋਣਾ ਚਾਹੀਦਾ
ਜੀ। ਤੇ ਸੋਹੀ ਦਵੰਦ ਆ ਇਹਦੇ ਵਿੱਚ ਆਪਣੀ ਆਪਣੀ ਸੋਚ ਹੋ ਸਕਦੀ ਕਿਉਂਕਿ ਪੋਲੀਟੀਕਲ ਕੋਈ ਵੀ ਗੱਲ ਹੋਵੇ ਹਨਾ ਉਹਦੇ ਵਿੱਚ ਦੋ ਪੱਖੇ ਹੁੰਦੇ ਆ, ਇੱਕ ਤੁਹਾਡਾ ਤੇ ਇੱਕ ਸਾਡਾ ਹਨਾ, ਤੇ ਤੁਸੀਂ ਆਪਣੇ ਵੱਲੋਂ ਸਹੀ ਹੁੰਦੇ ਆ ਤੇ ਅਸੀਂ ਆਪਣੇ ਵੱਲੋਂ ਸਹੀ ਹੁੰਦੇ ਆ, ਹਰ ਬੰਦੇ ਦੀ ਆਪਣੀ ਆਪਣੀ ਥਿੰਕਿੰਗ ਹੈ ਇੱਕ ਵਿਚਾਰ ਆ, ਅਸੀਂ ਜਨਮ ਤੋਂ ਲੈ ਕੇ ਹੁਣ ਤੱਕ ਵਿਚਾਰ ਜਿਹੜੇ ਆ ਲੋਕਾਂ ਦੇ ਗੇਨ ਕਰ ਰਹੇ ਆ, ਤੁਸੀਂ ਡਿਫਰੈਂਟ ਮਾਹੌਲ ਦੇ ਵਿੱਚ, ਅਸੀਂ ਡਿਫਰੈਂਟ ਮਾਹੌਲ ਦੇ ਵਿੱਚ, ਤੇ ਉਸ ਮਾਹੌਲ ਦੇ ਵਿੱਚ ਕਿਹੜਾ ਪੱਖ ਭਾਰੀ ਰਿਹਾ, ਉਹੀ ਸਾਡੀ ਸ਼ਖਸੀਅਤ ਦੇ ਵਿੱਚ ਜਿਹੜਾ ਆ ਕਰ ਜਾਂਦਾ। ਕਈ ਵਾਰੀ ਸਾਨੂੰ ਇੱਦਾਂ ਹੋ ਜਾਂਦਾ ਹਨਾ, ਕਈ ਵਾਰੀ ਸੋਚਣ ਲੱਗ ਜਾਂਦਾ ਵੀ ਆਮ ਆਦਮੀ ਪਾਰਟੀ ਦੇ ਫੇਵਰ ਚ ਨਹੀਂ ਹੁੰਦਾ, ਉਹ ਅਕਾਲੀ ਦਲ ਦੇ ਫੇਵਰ ਚ ਬੋਲਦਾ। ਅਸਲ ਦੇ ਵਿੱਚ ਸ਼ੁਰੂ ਤੋਂ ਲੈ ਕੇ ਸਾਡੇ ਸ਼ਖਸੀਅਤ ਦੇ ਉੱਤੇ ਕਿਹਦਾ ਕਿਹਦਾ ਪ੍ਰਭਾਵ ਪੈ ਗਿਆ, ਕਿਹਦਾ ਜ਼ਿਆਦਾ ਪੈ ਗਿਆ, ਅਸੀਂ ਉਸੇ ਤਰੀਕੇ ਦੇ ਨਾਲ ਹੋਣਾ ਵਰਤਣਾ ਸ਼ੁਰੂ ਕਰ ਦਿੰਦੇ ਆ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਜੋ ਹੈਗੇ ਆ ਅਸੀਂ ਦੂਜੇ ਦੇ ਉੱਤੇ ਹਾਵੀ ਹੋ ਜਾਈਏ, ਅਸੀਂ ਆਪਣੀ ਸੋਚ ਨੂੰ ਸਿਰਫ ਦੂਜੇ ਤੱਕ ਦੱਸੀਏ ਨਾ ਕਿ ਉਹਦੇ ਉੱਤੇ ਥੋਪੀਏ।
ਹਾਂਜੀ ਬਿਲਕੁਲ ਬਿਲਕੁਲ ਜੀ।
ਖੈਰ ਅੱਗੇ ਆਪਣੇ ਨਾਲ ਸੰਦੀਪ ਰਾਏ ਸਾਹਿਬ ਜੁੜੇ ਆ, ਸੰਦੀਪ ਰਾਏ ਸਾਹਿਬ ਦਾ ਆਪਣਾ ਵਿਚਾਰ ਹੈਗਾ, ਉਹਨਾਂ ਨੇ ਇੱਕ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਨਾਲ ਉਹਨਾਂ ਨੇ ਕਿਹਾ ਵੀ ਮੈਂ ਸਾਰੇ ਧਰਮਾਂ ਦੀ ਆਦਰ ਕਰਦਾ, ਰਿਸਪੈਕਟ ਕਰਦਾ। ਉਹ ਕਹਿੰਦੇ ਵੀ ਮੈਂ ਟੈਰੋਰਿਜ਼ਮ ਇਸ ਗੱਲ ਦੇ ਵਿੱਚ ਵੀ ਬਿਲੀਵ ਕਰਦਾ ਆ ਕਿ ਟੈਰੋਰਿਜ਼ਮ ਜਿਹੜਾ ਹੈਗਾ ਕਿਸੇ ਇੱਕ ਪਾਰਟੀਕੁਲਰ ਰੀਜ਼ਨ ਦੇ ਨਾਲ ਬਿਲੋਂਗ ਨਹੀਂ ਕਰਦਾ। ਪਰ ਕਹਿੰਦੇ ਫਿਰ ਮੈਨੂੰ ਇਹ ਗੱਲ ਦੱਸੋ ਕਿ ਟੈਰੋਰਿਸਟ ਜਿਹੜੇ ਆ ਉਹ ਸਿਰਫ ਤੇ ਸਿਰਫ ਮੁਸਲਿਮ ਕਮਿਊਨਿਟੀ ਦੇ ਨਾਲ ਹੀ ਕਿਉਂ ਜੁੜੇ ਹੁੰਦੇ ਆ?
ਅੱਛਾ ਜੀ, ਹੁਣ ਪਹਿਲਾਂ ਚੱਕਰ ਗੱਲ ਤੋਂ ਹੀ ਆ ਜਾਂਦੀ ਕਿ ਹਰ ਚੀਜ਼ ਨੂੰ ਡਿਫਾਈਨ ਕਰਨਾ ਜ਼ਰੂਰੀ ਆ। ਟੈਰੋਰਿਜ਼ਮ ਕਿਹਾ ਕਿ ਇਹਨੂੰ ਜਾਂਦਾ ਆ
ਜੀ,
ਤੇ ਅੱਤਵਾਦ ਕਹਿ ਕੇ ਇਹਨੂੰ ਰਹੇ ਆ, ਕਿਉਂਕਿ ਇੱਕ ਕੋਟੇਸ਼ਨ ਵੀ ਹੈ ਵਨ ਮੈਨ ਟੈਰਰਿਸਟ ਅਨਦਰ ਫਰੀਡਮ ਫਾਈਟਰ। ਜੇਕਰ ਹੁਣ ਜੀ ਕਸ਼ਮੀਰ ਚ ਗੱਲ ਕਰੀਏ, ਉੱਥੇ ਮੈਜੋਰਿਟੀ ਆਫ ਪੀਪਲ ਮੁਸਲਮਾਨ ਆ
ਜੀ,
ਠੀਕ ਆ ਜੀ, ਤੇ ਉਹ ਆਪਣੀ ਉਹ ਕਹਿ ਰਹੇ ਕਿ ਅਸੀਂ ਆਪਣੀ ਆਜ਼ਾਦੀ ਲਈ ਲੜ ਰਹੇ ਹਾਂ ਇੰਡੀਆ ਤੋਂ, ਭਾਰਤੀ ਸਰਕਾਰ ਤੋਂ, ਠੀਕ ਆ ਜੀ। ਤੇ ਹੁਣ ਜੇਕਰ ਅਸੀਂ ਉਹਨੂੰ ਟੈਰਰਿਸਟ ਅਸੀਂ ਕਹਿੰਦੇ ਆ, ਤੇ ਉੱਥੇ ਦੇ ਲੋਕਾਂ ਲਈ ਉਹ ਆਜ਼ਾਦੀ ਘਲਾਟੀਏ ਆ। ਦੁਨੀਆਂ ਦੇ ਵਿੱਚ ਧਰਮ ਹੈ ਹੀ ਬਹੁਤ ਬਹੁ ਗਿਣਤੀ ਦੇ ਵਿੱਚ, ਤੇ ਹੋ ਸਕਦਾ ਹੈ ਕੁਛ ਲੋਕ ਇਸ ਨੂੰ ਗਲਤ ਤਰ੍ਹਾਂ ਪੇਸ਼ ਕਰਦੇ ਆ, ਤੇ ਜਦੋਂ ਅਪਣਾਉਂਦੇ ਆ ਕਿ ਜਿਹੜੇ ਤੁਸੀਂ ਕੀ ਕਹਿ ਰਹੇ ਸੀ ਪਹਿਲਾਂ ਤੁਸੀਂ ਕਰਿਓ ਜੀ ਪੂਰੀ।
ਮੈਂ ਤਾਂ ਇਹੀ ਕਹਿ ਰਿਹਾ, ਸੰਦੀਪ ਰਾਏ ਸਾਹਿਬ ਨੇ ਆਪਣੇ ਸਵਾਲ ਦੇ ਵਿੱਚ ਇਹ ਜਵਾਬ ਦਿੱਤਾ ਹੋਇਆ ਆ, ਉਹਨਾਂ ਨੇ ਕਿਹਾ ਵੀ ਮੈਂ ਇਸ ਗੱਲ ਦੇ ਵਿੱਚ ਬਲੀਵ ਰੱਖਦਾ ਆ ਵੀ ਜਿਹੜਾ ਟੈਰੋਰਿਜ਼ਮ ਆ ਉਹ ਇੱਕ ਕਿਸੇ ਖਾਸ ਧਰਮ ਦੇ ਨਾਲ ਬਿਲੋਂਗ ਨਹੀਂ ਕਰਦਾ ਹੁੰਦਾ। ਤੁਸੀਂ ਆਪੇ ਜਵਾਬ ਦਿੱਤਾ ਇਸ ਗੱਲ ਦਾ ਸੰਦੀਪ ਸਾਹਿਬ, ਪਰ ਉਹ ਫਿਰ ਕਹਿ ਰਹੇ ਆ ਕਿ ਇਹ ਸਿਰਫ ਮੁਸਲਿਮ ਕਮਿਊਨਿਟੀ ਦੇ ਨਾਲ ਹੀ ਬਿਲੋਂਗ ਕਿਉਂ, ਇੱਥੇ ਵਿੱਚ ਸਾਡੇ ਭੁਲੇਖੇ ਹੈਗੇ ਆ। ਅਸਲ ਦੇ ਵਿੱਚ ਤੁਸੀਂ ਇਹ ਦੇਖੋ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਮੁਸਲਿਮ ਆ, ਸਾਡੇ ਵੀ ਦੋਸਤ ਹੈਗੇ ਆ, ਬਹੁਤ ਵਧੀਆ ਦੋਸਤ ਹੈਗੇ ਆ, ਤੇ ਉਹ ਬੜੇ ਪੀਸਫੁਲ ਬੰਦੇ ਹੈਗੇ ਆ। ਇਹਦਾ ਮਤਲਬ ਇਹ ਆ ਕਿ ਮੁਸਲਿਮ ਧਰਮ ਦੇ ਵਿੱਚ ਸਾਰੇ ਬੰਦੇ ਇੱਦਾਂ ਦੇ ਨਹੀਂ ਹੈਗੇ, ਇੱਦਾਂ ਸਿੱਖਾਂ ਦੇ ਵਿੱਚ ਵੀ ਹੈਗੇ ਆਪਣੇ ਜਿਹੜੇ ਕਈ ਵਾਰੀ ਇੱਦਾਂ ਦੇ ਕੰਮ ਕਰ ਜਾਂਦੇ ਆ, ਤੇ ਉਹਦੇ ਕਰਕੇ ਸਾਰੀ ਕਮਿਊਨਿਟੀ ਨੂੰ ਨਹੀਂ ਆਪਾਂ ਬਦਨਾਮ ਕਰ ਸਕਦੇ। ਇੱਦਾਂ ਹਿੰਦੂਆਂ ਦੇ ਵਿੱਚ ਤੁਸੀਂ ਦੇਖ ਲਓ, ਗੋਧਰਾ ਕਾਂਡ ਤੋਂ ਲੈ ਕੇ ਬਾਅਦ ਵਿੱਚ ਸਮਝੌਤਾ ਐਕਸਪ੍ਰੈਸ ਦੇ ਵਿੱਚ ਦੇਖ ਲਓ, ਇੱਦਾਂ ਤੁਸੀਂ ਅਮਰੀਕਾ ਦੀ ਗੱਲ ਲੈ ਲਓ, ਅਮਰੀਕਾ ਦੇ ਵਿੱਚ ਕਿੰਨੇ ਸਿਰ ਫਿਰੇ ਗੱਲ ਹੈਗੀ ਆ। ਜੇ ਪਿਛਲੇ ਕੁਛ ਕੁ ਦਿਨਾਂ ਦੀ ਗੱਲ ਹੈਗੀ ਜਿੱਥੇ ਗੇ ਕਲੱਬ ਦੇ ਵਿੱਚ ਏਦਾਂ ਇੱਕ ਬੰਦਾ ਗਿਆ, ਉਹ ਜਾ ਕੇ ਉਹਨਾਂ ਨੂੰ ਮਾਰਿਆ ਆ, ਇੱਦਾਂ ਸਕੂਲ ਦੇ ਵਿੱਚ ਜਾ ਕੇ ਗਿਆ ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਮਾਰ ਦਿੱਤਾ ਗਿਆ, ਇੱਦਾਂ ਹੀ ਤੁਸੀਂ ਸਾਰੀਆਂ ਐਗਜ਼ਾਮਪਲਸ ਜਿਹੜੀਆਂ ਲੈ ਸਕਦੇ ਆ। ਜ਼ਰੂਰੀ ਨਹੀਂ ਉਹ ਇੱਕ ਸਿਰ ਫਿਰੇ ਵਾਲੀ ਗੱਲ ਹੁੰਦੀ, ਕਿ ਮੈਂ ਫਿਰ ਉਹੀ ਗੱਲ ਕਹਿੰਦਾ ਕਿ ਸਾਡੀ ਸ਼ਖਸੀਅਤ ਦੇ ਉੱਤੇ ਪ੍ਰਭਾਵ ਕਿਹੜਾ, ਸਾਡੀ ਐਜੂਕੇਸ਼ਨ ਸਾਡੀ ਕਿਸ ਤਰ੍ਹਾਂ ਮਾਹੌਲ ਦੇ ਵਿੱਚ ਹੋਈ ਆ। ਜਿਹੜੇ ਉਹ ਬੰਦੇ ਆ ਉਹਨਾਂ ਨੂੰ ਜੇ ਵਧੀਆ ਤਰੀਕੇ ਦੇ ਨਾਲ ਐਜੂਕੇਟ ਕਰ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਕਿ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਜਾਵੇ। ਇਹਨੂੰ ਧਰਮ ਦੇ ਨਾਲ ਧਰਮ ਦਾ ਆਸਰਾ ਲੈ ਲਿਆ ਜਾਂਦਾ ਹੈ, ਜਦਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੁਛ ਹੋਰ ਚੱਲ ਰਿਹਾ ਹੁੰਦਾ। ਇਸ ਕਰਕੇ ਕਿਸੇ ਧਰਮ ਨੂੰ ਟੈਰੋਰਿਜ਼ਮ ਦਾ ਕੋਈ ਧਰਮ ਨਹੀਂ ਹੁੰਦਾ ਵੈਸੇ ਜੇ ਆਪਾਂ ਕਿਹਾ ਜਾਵੇ ਤਾਂ।
ਬਿਲਕੁਲ ਜੀ, ਕਿਉਂ ਤੇ ਨਾਲੇ ਉਹ ਐਗਜ਼ਾਮਪਲ ਦੇਣਾ ਚਾਹਾਂਗੇ ਹਿਟਲਰ,
ਹਿਟਲਰ ਤੋਂ ਜ਼ਿਆਦਾ ਤੇ ਨਹੀਂ ਤਬਾਹੀ ਕਿਸੇ ਨੇ ਮਚਾਈ ਹੋਣੀ ਹਨਾ।
ਹਾਂਜੀ, ਉਹ ਮੁਸਲਮਾਨ ਨਹੀਂ ਸੀ
ਜੀ, ਉਹ ਮੁਸਲਮਾਨ ਸੀ। ਫਿਰ ਤੁਸੀਂ ਕੋਈ ਵੀ ਐਗਜ਼ਾਮਪਲ ਲੈ ਲਓ, ਆਪਣੇ ਜਾਪਾਨ ਚ ਹੀਰੋਸ਼ਾਮਾ ਤੇ ਨਾਗਾਸਾਕੀ ਦੋਈ ਸ਼ਹਿਰ ਸਵਾਹ ਹੋ ਗਏ ਸੀ ਹਨਾ, ਉਸ ਵੇਲੇ ਤਾਂ ਉਹ ਮੁਸਲਮਾਨ ਨਹੀਂ ਸੀ, ਉਹ ਉੱਥੇ ਸਿੱਟਿਆ ਉੱਥੇ ਜਾ ਕੇ ਬੰਬ ਹਨਾ। ਤੇ ਇਹ ਸਾਰੇ ਕੋਈ ਵੀ ਤੁਸੀਂ ਹੋ ਸਕਦੇ ਆ, ਟੈਰੋਰਿਜ਼ਮ ਦਾ ਕੋਈ ਧਰਮ ਨਾਲ ਜੋੜਨਾ ਹੀ ਨਹੀਂ ਚਾਹੀਦਾ ਤੁਸੀਂ। ਇਸ ਕਰਕੇ ਆਪਾਂ ਕਿਸੇ ਨੂੰ ਹੇਟ ਨਹੀਂ ਕਰ ਸਕਦੇ, ਵਧੀਆ ਬੰਦੇ ਵੀ ਹੈਗੇ ਬਹੁਤ ਵਧੀਆ। ਆ ਤੁਸੀਂ ਈਦੀ ਦੀ ਐਗਜ਼ਾਮਪਲ ਲਓ, ਈਦੀ ਜਿਹੜੀ ਪਿਛਲੇ ਹਫ਼ਤੇ ਉਹ ਉਹਨਾਂ ਦਾ ਦਿਹਾਂਤ ਹੋ ਗਿਆ, ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਤੇ ਈਦੀ ਸਾਹਿਬ ਜਿਹੜੇ ਆ ਉਹਨਾਂ ਨੇ ਕਿੰਨੇ ਕੰਮ ਕੀਤੇ ਆ ਹਨਾ। ਇੱਕ ਮਿਸਾਲ ਪੈਦਾ ਕਰ ਦਿੱਤੀ ਪਾਕਿਸਤਾਨ ਵਰਗੀ ਕੰਟਰੀ ਦੇ ਵਿੱਚ, ਗੀਤਾ ਨਾਂ ਦੀ ਕੁੜੀ ਸੀ ਜਿਹੜੀ ਆਪਣੇ ਇੱਥੇ ਇੰਡੀਆ ਦੀ ਸੀ ਹਨਾ, ਉਹਨੂੰ ਇੰਨੇ ਸਾਲ ਉਹਨੂੰ ਸਾਂਭ ਕੇ ਰੱਖਿਆ ਤੇ ਉਹਦੇ ਧਰਮ ਦੇ ਅਨੁਸਾਰ ਉਹਨੂੰ ਜਾਣੀ ਵੱਖਰਾ ਕਮਰਾ ਵੀ ਦੇਈ ਰੱਖਿਆ, ਤੇ ਈਦੀ ਸਾਸਤਾ ਜਿਹੜੀ ਇੰਨੇ ਵਧੀਆ ਕੰਮ ਕਰ ਰਹੀ ਆ। ਆਪਾਂ ਮਦਰ ਟ੍ਰੇਸਾ ਗਈ ਆਪਣੇ ਇੰਡੀਆ ਦੇ ਵਿੱਚ ਹਨਾ, ਤੇ ਉਹਨੇ ਇੰਨੇ ਪ੍ਰਬੰਧ ਵਧੀਆ ਕੀਤੇ ਆ। ਆਪਾਂ ਧਰਮ ਦੇ ਨਾਲ ਨਾ ਜੋੜੀਏ ਕਿ ਧਰਮ ਦੇ ਵਿੱਚ ਕੁਛ ਏਦਾਂ ਹੈਗਾ ਆ, ਅਸਲ ਦੇ ਵਿੱਚ ਇਹਨੂੰ ਇੱਕ ਹੋਰ ਤਰੀਕੇ ਦੇ ਨਾਲ ਆਪਾਂ ਡਿਫਾਈਨ ਕਰ ਸਕਦੇ ਹਾਂ ਕਿ ਕੋਈ ਵੀ ਜਿਹੜਾ ਮਨੁੱਖ ਨੂੰ ਪਿਆਰ ਕਰਨ ਵਾਲਾ ਆ ਉਹ ਵਧੀਆ ਇਨਸਾਨ ਆ ਉਹਨੂੰ ਆਪਾਂ ਇਹ। ਸੰਦੀਪ ਸਾਹਿਬ ਵੈਸੇ ਤੁਸੀਂ ਸਿਆਣੇ ਹੈਗੇ ਆ, ਜਿੱਦਾਂ ਸਾਨੂੰ ਸਵਾਲ ਮੈਂ ਪੜਿਆ ਕਿ ਪਤਾ ਹੈਗਾ ਸਾਨੂੰ, ਜਾਣ ਕੇ ਸਾਨੂੰ ਪਾਇਆ ਤੁਸੀਂ ਇਹ ਤੇ ਹਾਂਜੀ ਢੁੱਡੀ ਕੇ ਸਾਹਿਬ ਜੁੜੇ ਉਹ ਕਹਿੰਦੇ ਵੀ ਦੁਨੀਆਂ ਵਧੀਆ ਸਖੀਤਾਂ ਦੇ ਨਾਲ ਭਰੀ ਹੋਈ ਆ, ਪਰ ਜੇ ਸਾਨੂੰ ਕੋਈ ਨਾ ਮਿਲੇ ਤਾਂ ਆਪਣੇ ਆਪ ਨੂੰ ਉਭਾਰੋ। ਸਭ ਸਵੇਰ ਦੋਸਤੋ ਢੁੱਡੀ ਕੇ ਸਾਹਿਬ ਨੇ ਬਹੁਤ ਵਧੀਆ ਗੱਲ ਹੈਗੀ ਆ ਵੀ ਆਪਣਾ ਖੱਪਾ ਨਾ ਪੈਣ ਦਿਓ ਹਨਾ, ਤੇ ਉੱਥੇ ਸਾਫ਼ ਕਰੋ ਕੁਛ ਨਾ ਕੁਛ
ਹਨਾ।
ਤੇ ਅੱਗੇ ਜੀ ਤੇ ਅੱਗੇ ਆਪਣੇ ਇੱਕ ਇਨਫੋਰਮੇਸ਼ਨ ਵੀ ਹੈਗੀ ਆ ਛਨਕਾਟੇ ਦੇ ਬਾਰੇ, ਤੇ ਉਹ ਵੀ ਆਪਾਂ ਦਵਾਂਗੇ। ਤੇ ਮੱਖਣ ਸੋਹੀ ਸਾਹਿਬ ਨੇ, ਅੱਛਾ ਜੀ, ਤੇ ਇਹ ਸਾਰੀਆਂ ਕਵਿਤਾਵਾਂ ਜਿਹੜੀਆਂ ਮੰਗੀਆਂ ਦੋਸਤਾਂ ਨੇ, ਮੱਖਣ ਸੋਹੀ ਸਾਹਿਬ ਦੀ ਵੀ ਮੰਗੀ ਆ, ਅਤੇ ਉਹ ਆਪਾਂ ਜ਼ਰੂਰ ਪਹੁੰਚਾ ਦੇਵਾਂਗੇ ਦੋਸਤਾਂ ਤੱਕ। ਤੇ ਇੱਕ ਆਪਾਂ ਬ੍ਰੇਕ ਲੈ ਲਈਏ, ਤੇ ਬ੍ਰੇਕ ਲੈਣ ਤੋਂ ਬਾਅਦ ਫਿਰ ਮਿਲਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ।
ਚੱਟੀ ਕਰਦੀ ਹੈ ਬਰਮਾਨ ਕਹਿੰਦੀ ਸੀ ਅੰਬੀ ਵਿੱਚ ਮਾਰ ਤੂੰ ਮੈਂ ਤੇਰੇ ਤੋਂ ਕੁਰਬਾਨ ਪਰ ਤੋਤਾ ਉੱਡਦੇ ਅੰਬਰੀ ਤੋਤਾ ਉੱਡਦੇ ਅੰਬਰੀ ਉਹਦੇ ਚੱਟਾ ਬਚਣ ਪਰਾਣ ਕਰ ਉੱਪਰ ਵੱਲ ਧਿਆਨ ਅੰਬੀ ਧਰਤੀ ਉੱਤੇ ਅੱਜ ਗਈ ਤੋਤਾ ਉੱਡ ਗਿਆ ਵਿੱਚ ਅਸਮਾਨ ਚਾਰੋ ਦੇਖ ਨਿਸ਼ਾਨਾ ਲੱਟਦਾ ਦੇਖ ਨਿਸ਼ਾਨਾ ਲੱਟਦਾ ਸਹਿਬਾ ਹੋ ਗਈ ਬਹੁਤ ਹੈਰਾਨ
ਸਾਡੇ ਚੇਤਿਆਂ ਚ ਗੁਰਧਾਮਾਂ ਤੋਂ ਵਿਛੜਨ ਦਾ ਦਰਦ, ਸਾਡੀਆਂ ਅਰਦਾਸਾਂ ਚ ਗੁਰਧਾਮਾਂ ਦੇ ਦਰਸ਼ਨਾਂ ਦੀ ਉਮੀਦ।
ਜ਼ਫਰ ਖਾਨ ਅਤੇ ਵੈਸਟ ਪੰਜਾਬ ਟੂਰ ਪ੍ਰਾਊਡਲੀ ਪ੍ਰੈਜ਼ੈਂਟ
ਚੱਲੋ ਨਨਕਾਣੇ ਨੂੰ ਚੱਲੀਏ। 11 ਦਿਨ ਦਾ ਸਫ਼ਰ, ਜੇ ਤੁਸੀਂ ਵੀ ਇਸ ਸਫ਼ਰ ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 15 ਅਗਸਤ ਤੋਂ ਪਹਿਲਾਂ ਕਰਵਾਓ ਆਪਣੀਆਂ ਟਿਕਟਾਂ ਬੁੱਕ।
VIP package, fully insured tour, free visa processing, including return airfare, accommodation, food, luxury transport and security. For booking and tour inquiry, call Zafar Khan 0421-850-110.
ਇਸ ਦੌਰਾਨ ਸ਼ਰਧਾ ਦੇ ਸੈਲਾਬ ਚ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਸੱਚਾ ਸੌਦਾ, ਬਾਬਾ ਸ਼ੇਖ ਫਰੀਦ, ਮੀਆਂ ਮੀਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਤਿਹਾਸਕ ਥਾਵਾਂ।
ਯਾਦ ਰਹੇ 10 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਟੂਰ ਦੀ ਬੁਕਿੰਗ 15 ਅਗਸਤ ਤੋਂ ਪਹਿਲਾਂ ਕਰਵਾਓ।
ਇੱਕ ਵਾਰ ਫੇਰ ਕਾਲ ਜ਼ਫਰ ਖਾਨ 0421-850-110। ਚਲੋ ਨਨਕਾਣੇ ਚਲੀਏ।
ਲੱਡੂ ਖਾਦੇ ਵੀ ਬਥੇਰੇ ਲੱਡੂ ਵੰਡੇ ਵੀ ਬਥੇਰੇ ਲੱਡੂ ਖਾਦੇ ਵੀ ਬਥੇਰੇ ਲੱਡੂ ਵੰਡੇ ਵੀ ਬਥੇਰੇ ਅੱਜ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ ਅੱਜ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ ਅੱਜ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ ਅੱਜ ਲੱਗ ਜੂ ਪਤਾ ਜੀ ਹਾਂ ਹੋਪਰ ਕ੍ਰੋਸਿੰਗ ਵਿਖੇ ਪੈਣ ਜਾ ਰਿਹਾ ਹੈ ਛਣਕਾਟਾ ਮੁਟਿਆਰਾਂ ਦਾ 17 ਜੁਲਾਈ ਦਿਨ ਐਤਵਾਰ ਨੂੰ ਐਨਕੋਰ ਇਵੈਂਟ ਸੈਂਟਰ 80 ਡਾਇਰਮਟ ਰੋਡ ਹੋਪਰ ਕ੍ਰੋਸਿੰਗ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਜਿਸ ਵਿਚ ਹੋਵੇਗੀ ਮੇਲਣਾ ਦੇ ਗਿੱਧੇ ਦੀ ਪੇਸ਼ਕਾਰੀ ਇਸ ਤੋਂ ਇਲਾਵਾ ਹੋਵੇਗਾ ਜੀ ਬਜ਼ੁਰਗ ਬੀਬੀਆਂ ਦਾ ਗਿੱਧਾ ਮਲਵਈ ਗਿੱਧੇ ਤੋਂ ਇਲਾਵਾ ਹੋਵੇਗੀ ਪੇਸ਼ਕਾਰੀ ਬੱਚਿਆਂ ਦੀ ਤੇ ਨਾਲ ਹੀ ਨਾਲ ਹੱਸਣ ਹਸਾਉਣ ਲਈ ਕਾਮੇਡੀ ਸਕਿੱਟਸ ਹੋਣਗੀਆਂ ਤੁਹਾਡੇ ਵਿਚੋਂ ਕੋਈ ਚੁਣੀ ਜਾਵੇਗੀ ਤੀਆਂ ਦੀ ਰਾਣੀ ਤੇ ਸ਼ੌਂਕਣ ਮੇਲੇ ਦੀ ਇਸ ਤੋਂ ਇਲਾਵਾ ਖਾਣ ਪੀਣ ਦੀਆਂ ਹੋਣਗੀਆਂ ਭਾਂਤ ਭਾਂਤ ਦੀਆਂ ਦੁਕਾਨਾਂ ਸੂਟਾਂ ਤੇ ਗਹਿਣਿਆਂ ਦੀਆਂ ਦੁਕਾਨਾਂ ਵੀ ਹੋਣਗੀਆਂ ਤੁਸੀਂ ਸੰਪਰਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਨਿੰਮਾ ਖੜਾਦ ਨੂੰ ਉਹਨਾਂ ਦੇ ਫੋਨ ਨੰਬਰ 0430-860-085 ਤੇ ਜਾਂ ਫਿਰ ਜਸਪ੍ਰੀਤ ਬੈਨੀਪਾਲ ਨੂੰ ਉਹਨਾਂ ਦੇ ਫੋਨ ਨੰਬਰ 0433-924-243 ਤੇ ਕੇਵਲ ਤੇ ਕੇਵਲ ਔਰਤਾਂ ਲਈ ਛਣਕਾਟਾ ਮੁਟਿਆਰਾਂ ਦਾ
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9870809001 ਵੈਬਸਾਈਟ ਵਿਜ਼ਿਟ ਕਰੋ kularhospital.com
ਟ੍ਰਿੰਜਨ ਗਰੁੱਪ ਪ੍ਰਾਊਡਲੀ ਪ੍ਰੈਜ਼ੈਂਟ ਤੀਆਂ ਦਾ ਮੇਲਾ ਤੀਆਂ ਵੈਸਟ ਦੀਆਂ 2016 ਸ਼ਨਿਚਰਵਾਰ 31 ਜੁਲਾਈ ਦੁਪਹਿਰ 1 ਵਜੇ ਐਟ ਵਿਲੀਅਮਸ ਟਾਊਨ ਹਾਲ 104 ਫਰਗੂਸ਼ਨ ਸਟਰੀਟ ਵਿਲੀਅਮਸ ਟਾਊਨ ਟਿਕਟ $15 ਇਸ ਮੇਲੇ ਦੀ ਅਟ੍ਰੈਕਸ਼ਨ ਹੋਵੇਗੀ ਗਿੱਧਾ ਪਰਫਾਰਮੈਂਸ ਜੁਐਲਰੀ ਬੁਟੀਕ ਐਂਡ ਫੂਡ ਸਟਾਲਸ ਫਾਰ ਮੋਰ ਇਨਫਾਰਮੇਸ਼ਨ ਕਾਲ ਸ਼ਮਾ ਪੰਗੂ +61434233971 ਰੂਬੀਕੌਰ +61433182477 ਡਾਲੀ ਰਾਏ +61430701365 ਨਵਨੀਤ ਕੌਰ +61411596452 ਯਾਦ ਰੱਖੋ ਤੀਆਂ ਵੈਸਟ ਦੀਆਂ 2016 ਸ਼ਨਿਚਰਵਾਰ 31 ਜੁਲਾਈ ਦੁਪਹਿਰ 1 ਵਜੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਆਸਟ੍ਰੇਲੀਆ ਪਰ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ The Max Margin Accountants ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470-430-650 ਆਫਿਸ ਨੰਬਰ 1300-886-518 ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.au
भाई जब यहाँ होते थे तो खूब मस्ती खूब खिंचाई शाम को निकल पड़ना और कंपटीशन करते हुए गोलगप्पे खाना फिर भाई का बाहर जाना हुआ वो घर से बहुत दूर है कुछ पाने के लिए जाना पड़ता ही है सोचती थी इस बार राखी के साथ भाई को मिठाई भी भेजूं। थैंक्स टू राखी.com.au ये इंडिया, ऑस्ट्रेलिया, न्यूजीलैंड, यूएसए, कनाडा, इंग्लैंड क्या दुनिया भर के हर कोने तक राखी गिफ्ट मिठाई के साथ भेजते हैं। बस एक क्लिक से भाई तक प्यार पहुंच गया। दरवाजे पर भाई ने rakhi.com.au से राखी और गिफ्ट देख कर व्हाट्सएप किया, अरे छोटी तू तो बड़ी हो गई है।
रिश्तों का डिजिटल कनेक्शन rakhi.com.au। अधिक जानकारी हेतु मेल करें info@rakhi.com.au।
अकाउंटेंट स्मार्ट ग्लेन हंटली मेलबर्न मेलबर्न मेलबर्न।
सारिया पर्सनल ते बिजनेस टैक्स रिटर्न ते हर तरह दा बिजनेस सेटअप ते बिजनेस नु लेके किसी भी तरह दी होवे सलाह भरोसे योग काम ते अपना दा एहसास होवे ता बड़ा सुकून मिलदा है। जे गल साडे पैसे ते हिसाब किताब दी होवे ता पहुंच जावो ग्लेन हंटली मेलबर्न अकाउंटेंट स्मार्ट। अकाउंटेंट रजिस्टर्ड टैक्स एजेंट बिजनेस सलाहकार। संपर्क करो गुरसन सिंह कंदोला डायरेक्टर अकाउंटेंट स्मार्ट जां जसबीर कौर अते अकाउंटेंट स्मार्ट दी प्रोफेशनल टीम नो 03-99-95-94-36। वधेरे जानकारी लई तुसी मेल भी कर सकते हो admin@accountantsmart.com.au जां विजिट करो साडी वेबसाइट accountantsmart.com.au। अकाउंटेंट स्मार्ट, जी हाँ, चंगी सलाह होवे चंगे सलाहकार।
लेके आए ने दिलकश अंदाज नाल विगड़ी औलाद मनी टेंसा अति गुडले चक्कर दिया आवाजां च संगीत प्रेमियां लई।
ओए आखी आखी तेनू एदे कन्न खिच लैंदी जेड़ा घरों बार करदे ने फन खिच लैंदी।
मनी टेंसा दा लिखिया प्रीत सिंह दे म्यूजिक विच। रिकॉर्ड्स एंड एसएसए माइग्रेशन दी पेशकश मनी टेंसा एंड गुरलेज अख्तर दा गीत विगड़ी औलाद तुहाडी हाजरी। अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो ऋषि गुलाटी नूं जां ईमेल करो accounts@harmanradio.com जां harmanradio.com ते एडवर्टाइजमेंट सेक्शन च विजिट करो।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे।
जी दोस्तों, एक बार फिर स्वागत है जी। प्रोग्राम चल रहा लहरा ते हरमन रेडियो दे संग तुहाडा स्वागत है। अपने नाल जसवंत घुमण जी भी जुड़े आ। प्रोग्राम कहिंदे वी वधिया चल रहा, ते उहनां ने इह कहा कहिंदे वी मैं तां इही अरदास करदा वी दुनिया दे विच इक धर्म होना चाहीदा, इक भाषा होनी चाहीदी आ, ते इक जिहड़ी आ कंट्री होनी चाहीदी आ। गुरदेव सिंह जी।
अच्छा जी, नहीं ठीक है जी, बस आई आ कि जे चलो हुण आ तां पॉसिबल है नहीं गा, पर अनेकता च एकता देखण दी अपनी प्रैक्टिस सानूं जारी रखनी चाहीदी आ। जे मन तों पहला पहला साडी आ हो जावे पूरी,
अपने की हुंदा सी के एक एड आउंदी हुंदी सी एक चिड़िया अनेक चिड़िया है ना, एक एक करके अनेक चिड़िया, बहुत वधिया एड हुंदी सी। उहदे विच कई वारी की हुंदा सी भई उह पेपरां नाल परिभाषा आ, हर एक चीज का अपना एक बलखण गुण आ, है ना। ना तो एक लैंग्वेज हो नी स्वाद जहा आना, है ना, एक रिलीजन हो एक स्वाद जहा नहीं आना।
बिलकुल,
क्योंकि हर धर्म जेड़ा आ असल दे विच धर्म चो धर्म अगे अगे निकले आ, उना दी जेड़ियां बुराईयां सी उना नू ठीक करन दे लई अगे अगे चले आ, हना। ते मनुख हमेशा विकास करदा गया, ते जिद्दां जिद्दां होया उन्हें नवीं नवीं लोड़ां पैदा हुई, नवे नवे जिहड़े उन्हें अपने सिद्धांत बना लै। इन्हां सिद्धांतां नू ही आपां धर्म दा नां दे दित्ता, जिथे तक मैं जानदा। पर फिर भी थोड़ा जेड़ा अकीदा आ ਉਹਦੇ ਨਾਲ ਪਰਫੈਕਟ ਰਹੋ ਤੁਸੀਂ, ਪਰ ਨਾਲ ਦੀ ਨਾਲ ਇਹ ਜ਼ਰੂਰ ਧਿਆਨ ਰੱਖੋ ਵੀ ਆਪਣਾ ਇਹ ਕਦੀ ਵੀ ਮੋਟਿਵ ਨਾ ਬਣਾਓ ਕਿ ਮੈਂ ਆਪਣੇ ਧਰਮ ਦੇ ਜ਼ਰੀਏ ਦੂਜੇ ਧਰਮ ਦਾ ਨੁਕਸਾਨ ਕਰ ਲਾ, ਸਗੋਂ ਆਪਣੇ ਧਰਮ ਦੇ ਵਿੱਚ ਜੋ ਚੰਗਾ ਆ ਉਹ ਆਪਾਂ ਦੂਜਿਆਂ ਨੂੰ ਦਿਖਾਈਏ, ਫਿਰ ਲੋਕਾਂ ਨੇ ਸਾਰਿਆਂ ਨੇ ਜੇ ਤੁਸੀਂ ਕਹਿੰਦੇ ਇਹ ਵੀ ਹੋ ਸਕਦਾ ਵੀ ਇੱਕ ਹੋ ਜਾਣ, ਕਿਉਂਕਿ ਲੋਕਾਂ ਨੂੰ ਆਪਾਂ ਦੱਸੀਏ ਵੀ ਉਹ ਚੰਗੇ ਆ ਬੰਦੇ, ਹਨਾ, ਜਿੱਦਾਂ ਗੁਰਸੇਵ ਸਿੰਘ ਜੀ ਹੁਣਾਂ ਨੇ ਦੱਸਿਆ ਸੀ ਵੀ ਥੋੜੇ ਬੰਦਿਆਂ ਨੇ ਸਿੱਖਾਂ ਨੇ ਜਿਹੜਾ ਵਧੀਆ ਕੰਮ ਕੀਤਾ, ਫਿਰ ਉਹ ਤੋਂ ਬਾਅਦ ਜਿਹੜੇ ਉਹ ਐਗਜ਼ਾਮਪਲ ਸੈੱਟ ਹੋ ਜਾਂਦੀ ਆ ਦੁਨੀਆਂ ਦੇ ਲਈ. ਖੈਰ ਸਾਡਾ ਬਹੁਤ ਬਹੁਤ ਧੰਨਵਾਦ ਆ, ਕਰਨ ਸਿੰਘ ਜੀ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਇਸ ਗੱਲ ਦਾ ਜਵਾਬ ਦਿੱਤਾ. ਕਹਿੰਦੇ ਸਿੰਪਲ ਬੜਾ ਕੁਐਸਚਨ, ਉਹ ਕਹਿੰਦੇ ਵੀ ਜੇ ਜਿਹੜਾ ਕੋਈ ਬਗਾਵਤ ਕਰਦਾ ਜਾਂ ਆਪਣੇ ਹੱਕ ਮੰਗਦਾ ਉਹ ਅੱਤਵਾਦੀ ਫੌਦਾ. ਅਸੀਂ ਆਪਣੇ ਪੰਜਾਬੀਆਂ ਵੱਲ ਦੇਖ ਲਈਏ ਤਾਂ ਆਪਾਂ ਕੋਈ ਪਾਵਰ ਤਾਂ ਨਹੀਂ ਮੰਗੀ, ਅਸੀਂ ਸਿਰਫ ਆਪਣੇ ਹੱਕ ਮੰਗੇ ਸੀ ਤੇ ਆਪਾਂ ਨੂੰ ਟੈਗ ਮਿਲਿਆ ਅੱਤਵਾਦੀ ਦਾ. ਇਹ ਕਰਨ ਸਿੰਘ ਜੀ ਹੁਣਾਂ ਦਾ ਸੁਝਾਅ ਹੈਗਾ, ਵਿਚਾਰ ਹੈਗਾ.
ਹਾਂਜੀ, ਤੇ ਮੁੜ ਕੇ ਅੱਗੇ ਜਦੋਂ ਹੁਣ ਤੁਸੀਂ ਜਿਹੜੀ ਪਿਛਲੀ ਵਾਰ ਅਸੀਂ ਡਿਸਕਸ ਕੀਤੀ ਸੀਗੀ ਸਰਸਵਤੀ ਨਦੀ ਤੇ, ਤੇ ਜਦੋਂ ਤੁਸੀਂ ਉੱਤੇ ਸਵਾਲ ਉਠਾਓਗੇ ਸ਼ਾਇਦ ਮੁੜ ਕੇ ਫਿਰ ਅੱਤਵਾਦ ਦਾ ਟੈਗ ਮਿਲੇ ਤੁਹਾਨੂੰ.
ਹੈਰਾਨੀ ਦੀ ਗੱਲ ਇਹ ਵੀ ਆ ਕਿ ਸਾਨੂੰ ਪੜ੍ਹਨਾ ਜ਼ਰੂਰ ਚਾਹੀਦਾ ਦੋਸਤੋ. ਆਪਾਂ ਨੂੰ ਆਪਾਂ ਇਹ ਸੋਚ ਲੈਂਦੇ ਹਾਂ ਕਿ ਅਸੀਂ ਬਿਨਾਂ ਪੜ੍ਹੇ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰਦੇ ਆ, ਜਿੰਨੇ ਵੀ ਸੋਤੇ ਸਾਡੇ ਸੁਣਦੇ ਆ ਸੱਚੋ ਸੱਚ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ ਕਿ ਅਸੀਂ ਫੇਸਬੁੱਕ ਤੋਂ ਬਗੈਰ ਕਿਤੇ ਹੋਰ ਕੋਸ਼ਿਸ਼ ਕੀਤੀ ਨੌਲੇਜ ਲੈਣ ਦੀ, ਕਿ ਅਸੀਂ ਕੋਈ ਕਿਤਾਬ ਪੜ੍ਹੀ, ਕਿ ਅਸੀਂ ਕੋਈ ਡਾਕੂਮੈਂਟਰੀ ਦੇਖੀ ਟੀਵੀ ਦੇ ਉੱਤੇ, ਕਿ ਅਸੀਂ ਕੋਈ ਇੱਦਾਂ ਦੇ ਬੰਦੇ ਨੂੰ ਸਾਕਸ਼ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਿਹੜਾ ਸੱਚੀ ਨੌਲੇਜ ਦਾ ਭੰਡਾਰ ਹੈਗਾ, ਸ਼ਾਇਦ ਇਹਦਾ ਜਵਾਬ ਜਿਹੜਾ ਆ 99% ਨੋ ਹੋਣਾ. ਤੇ ਉਹ ਤੋਂ ਤੁਸੀਂ ਇਹ ਅੰਦਾਜ਼ਾ ਲਾਓ ਜਿੱਦਾਂ ਢੁੱਡੀ ਕੇ ਸਾਹਿਬ ਦਾ ਕੁਐਸਚਨ ਸੀਗਾ ਵੀ ਜੇ ਤੁਹਾਨੂੰ ਵਧੀਆ ਸ਼ਖਸੀਅਤ ਨਾ ਮਿਲੇ ਤਾਂ ਫਿਰ ਆਪਣੇ ਆਪ ਨੂੰ ਉਭਾਰਨ ਦੀ ਕੋਸ਼ਿਸ਼ ਕਰੋ ਤੇ ਆਪਣੇ ਆਪ ਦੇ ਵਿੱਚ ਗੁਣ ਜਿਹੜੇ ਭਰਨ ਦੀ ਕੋਸ਼ਿਸ਼ ਕਰੋ. ਕਿਤਾਬਾਂ ਦੇ ਨਾਲ ਜ਼ਰੂਰ ਜੁੜੋ ਕਿਉਂਕਿ ਅਜੇ ਤੱਕ ਸਾਡੀ ਪ੍ਰੋਬਲਮ ਇਹ ਵੀ ਆ ਤੇ ਆਨਲਾਈਨ ਸਾਡੀਆਂ ਕਿਤਾਬਾਂ ਜਿਹੜੀਆਂ ਅਵੇਲੇਬਲ ਨਹੀਂ ਹੈਗੀਆਂ. ਤੇ ਖੈਰ ਤੇ ਕਰਨ ਸਿੰਘ ਜੀ ਹੁਣਾਂ ਨੇ ਵੀ ਬਹੁਤ ਵਧੀਆ ਆਪਣਾ ਕੀਤਾ ਜਵਾਬ. ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਈਦੀ ਸਾਹਿਬ ਦੀ, ਅਬਦੁੱਲਾ ਸੱਤਰ ਈਦੀ ਸਾਹਿਬ ਜਿਹਨਾਂ ਦੀ ਆਪਾਂ ਗੱਲ ਕੀਤੀ ਸੀ ਤੇ ਉਹਨਾਂ ਨੂੰ ਸਲਾਮ ਕੀਤਾ ਹੈ ਉਹਨਾਂ ਨੇ ਤੇ ਉਹਨਾਂ ਨੇ ਆਪਣੇ ਨਾਲ ਸਹਿਮਤੀ ਵੀ ਪ੍ਰਗਟ ਕੀਤੀ ਆ. ਤੇ ਉਹਨਾਂ ਦਾ ਵਿਚਾਰ ਜਿਹੜਾ ਈਦੀ ਸਾਹਿਬ ਦਾ ਸੀਗਾ, ਕਹਿੰਦੇ ਵੀ ਧਰਮ ਤੋਂ ਉੱਤੇ ਜਿਹੜੀ ਆ ਮਨੁੱਖਤਾ ਆ, ਇਹ ਬਹੁਤ ਵਧੀਆ ਉਹਨਾਂ ਦਾ ਵਿਚਾਰ ਸੀਗਾ ਜਿਹੜਾ ਕਿ ਆਪਣੇ ਨਾਲ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਸਾਂਝਾ ਕੀਤਾ. ਜਗਤਾਰ ਢੁੱਡੀ ਕੇ ਸਾਹਿਬ ਹਾਂਗਕਾਂਗ ਦੇ ਤੋਂ ਜੁੜੇ ਆਪਣੇ ਨਾਲ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ. ਉਹ ਕਹਿੰਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਲੁਕਾਈ ਲਈ ਸੀ, ਪਰ ਸਾਡੇ ਕੁਝ ਕੁ ਸਿੱਖਾਂ ਦੇ ਠੇਕੇਦਾਰ ਜਿਹੜੇ ਆ ਉਹਨਾਂ ਨੇ ਆਪਣੇ ਕਲਾਵੇ ਚ ਲੈ ਲਿਆ. ਇਸ ਦੇ ਸੁਨੇਹੇ ਨੂੰ ਆਮ ਸੰਗਤ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ. ਚੰਗੇ ਮੰਦੇ ਬੰਦੇ ਹਰ ਵਰਗ ਦੇ ਵਿੱਚ ਹੁੰਦੇ ਆ, ਪਰਸੈਂਟੇਜ ਵੱਧ ਘੱਟ ਹੋ ਸਕਦੀ ਆ. ਤੇ ਅਕਾਲੀ ਦਲ ਹਮੇਸ਼ਾ ਪੰਥ ਦਾ ਨਾਰਾ ਦੇ ਕੇ ਵੋਟ ਮੰਗਦੇ ਰਹੇ ਆ. ਜੇ ਆਪ ਨੇ ਦਰਬਾਰ ਸਾਹਿਬ ਦੀ ਤਸਵੀਰ ਮੈਨੀਫੈਸਟੋ ਤੇ ਆ ਗਈ ਤਾਂ ਬਵਾਲ ਖੜਾ ਕਰ ਦਿੱਤਾ ਅਕਾਲੀ ਦਲ ਨੇ ਕਿ ਇਹ ਦੋਹਰਾ ਮਾਪਦੰਡ ਨਹੀਂ ਆ. ਧੰਨਵਾਦ ਹੈ ਜਗਤਾਰ ਢੁੱਡੀ ਕੇ ਹਾਂਗਕਾਂਗ ਸਾਹਿਬ, ਇਹ ਜਵਾਬ ਤੁਸੀਂ ਬਿਹਤਰ ਦੇ ਸਕਦੇ ਹੋ ਗੁਰਸੇਵ ਸਿੰਘ ਜੀ.
ਹਾਂਜੀ, ਮੈਂ ਦੇਣੇ ਲੱਗਾ ਸੀ, ਮੈਂ ਕਿਹਾ ਕਿਤੇ ਅਗਲੇ ਕੁਐਸਚਨ ਤੇ ਨਜ਼ਰ ਤੇ. ਗੱਲ ਇਹ ਹੈ ਕਿ ਅਕਾਲੀ ਦਲ ਕੋਈ ਐਂਡ ਨਹੀਂ ਆ ਸਾਡੇ ਲਈ, ਠੀਕ ਹੈ ਜੀ. ਉਹ ਇੱਕ ਸਿਆਸੀ ਪਾਰਟੀ ਆ, ਉਹਨੇ ਆਪਣੇ ਲਈ ਬੈਸਟ ਕਰਨਾ ਜਿੱਥੋਂ ਜਿੱਥੋਂ ਉਹਨਾਂ ਲਈ ਫਾਇਦਾ ਹੋਣਾ, ਠੀਕ ਹੈ ਜੀ. ਤੇ ਨਾ ਹੀ ਅਸੀਂ ਕੁਛ ਕੁ ਲੋਕਾਂ ਨੂੰ ਦੋਸ਼ ਦੇ ਸਕਦੇ ਹਾਂ ਕਿ ਉਹਨੇ ਸਿੱਖੀਜ਼ਮ ਨੂੰ ਲਿਮਿਟਡ ਕਰਤਾ. ਅਸੀਂ ਕਿੱਥੇ ਹਾਂ, ਅਸੀਂ ਵੀ ਤਾਂ ਸਿੱਖ ਪਰਿਵਾਰਾਂ ਨੂੰ ਬਿਲੋਂਗ ਕਰਦੇ ਹਾਂ. ਜੇਕਰ ਅਸੀਂ ਸਿੱਖ ਨਹੀਂ ਵੀ, ਜੇਕਰ ਸਾਨੂੰ ਇੰਨਾ ਪਤਾ ਆ ਵੀਰ ਜੀ ਕਿ ਗੁਰੂ ਗ੍ਰੰਥ ਸਾਹਿਬ ਸਾਰੀ ਲੁਕਾਈ ਲਈ ਹੈ ਤੇ ਉਹਦਾ ਮੈਸੇਜ ਸਾਰਿਆਂ ਲਈ ਫਾਇਦਾ ਪਹੁੰਚਾ ਸਕਦਾ ਆ, ਤੇ ਅਸੀਂ ਕੀ ਰੋਲ ਅਦਾ ਕਰ ਰਹੇ ਹਾਂ ਉਹ ਮੈਸੇਜ ਨੂੰ ਅੱਗੇ ਪਹੁੰਚਾਉਣ ਦੇ ਲਈ, ਠੀਕ ਹੈ ਜੀ. ਤੇ ਇਸ ਕਰਕੇ ਕੋਸ਼ਿਸ਼ ਕਰੀਏ ਨਾ ਕਿ ਅਸੀਂ ਕਿਸੇ ਨੂੰ, ਸਾਡੇ ਚ ਵੀ ਹੋ ਜਾਂਦਾ ਇਹਦਾ, ਮੈਂ ਵੀ ਉਹਨਾਂ ਚ ਇੱਕ ਹਾਂ, ਫਿਰ ਦੂਜੇ ਨੂੰ ਦੋਸ਼ ਦੇ ਦੀਦਾ ਕਿਉਂਕਿ ਈਜ਼ੀ ਰਹਿੰਦਾ ਹੈ ਮਨ ਨੂੰ ਤਸੱਲੀ ਦੇਣ ਲਈ ਕਿ ਯਾਰ ਆਹ ਪਾਰਟੀ ਸਿੰਘਾਂ ਦਾ ਕੰਮ ਸੀਗਾ.
ਇਹ ਗੁਰਸੇਵ ਸਿੰਘ ਜੀ, ਇਹ ਤਾਂ ਮੈਂ ਅੱਗੇ ਵੀ ਦੱਸਦਾ ਹੁੰਦਾ ਕਿ ਜੇ ਇਹ ਆਪਾਂ ਨਾ ਦੋਸ਼ ਦਈਏ ਤਾਂ ਇੱਕ ਸਿਧਾਂਤ ਆ, ਇਹ ਇੱਕ ਥਿਊਰੀ ਆ. ਹੁਣ ਮੈਨੂੰ ਇਹ ਥਿਊਰੀ ਦਾ ਨਾਮ ਭੁੱਲ ਗਿਆ ਕਿ ਸ਼ਾਇਦ ਦੂਜੇ ਦੇ ਉੱਤੇ ਸ਼ਾਇਦ ਇਹਨੂੰ ਐਕਸਕਿਊਜ਼ ਥਿਊਰੀ ਕਹਿੰਦੇ ਆ ਸੌਖੇ ਟਰਮਸ ਦੇ ਵਿੱਚ. ਮੈਨੂੰ ਹੁਣ ਇਹਦਾ ਵਿਗਿਆਨਕ ਨਾਮ ਭੁੱਲ ਗਿਆ, ਕਾਫੀ ਦੇਰ ਪਹਿਲਾਂ ਮੈਂ ਪੜ੍ਹੀ ਸੀ, ਅੱਜ ਤੋਂ 3-4 ਸਾਲ ਪਹਿਲਾਂ. ਤੇ ਉਹ ਥਿਊਰੀ ਦਾ ਕੀ ਸੀ ਕਿ ਮਨੁੱਖ ਜਿਹੜਾ ਆ ਆਪਣੀ ਗਲਤੀ ਨੂੰ ਮੰਨਣ ਦੀ ਬਜਾਏ ਦੂਜੀ ਗਲਤੀ ਦੇ ਉੱਤੇ ਥੋਪ ਦਿੰਦਾ, ਇਹ ਇੱਕ ਤਰ੍ਹਾਂ ਦੇ ਨਾਲ ਉਹਦੇ ਦਿਮਾਗ ਨੂੰ ਬਚਾ ਵੀ ਰੱਖਦਾ, ਹਨਾ. ਜਿੱਦਾਂ ਮੰਨ ਲਓ ਕਿ ਪੇਪਰਾਂ ਦੇ ਵਿੱਚ ਬੱਚਾ ਫੇਲ ਹੋ ਜਾਂਦਾ,
ਹਨਾ,
ਤੇ ਉਹਦੇ ਜਿਹੜੇ ਬੱਚੇ ਦੇ ਜਿਹੜੇ ਮਾਪੇ ਆ ਉਹਨੂੰ ਕੁਛ ਕਹਿਣ ਦੇ ਬਜਾਏ ਜੇ ਗੁਆਂਢੀਆਂ ਨਾਲ ਗੱਲ ਚੱਲਦੀ ਆ ਉਹ ਕਹਿੰਦੇ ਆ ਵੀ ਸਾਡਾ ਜਿਹੜਾ ਬੱਚਾ ਸੀ ਉਸ ਦਿਨ ਪੇਪਰ ਵਾਲੇ ਦਿਨ ਬਿਮਾਰ ਹੋ ਗਿਆ ਸੀ,
ਹਨਾ.
ਯਾਨੀ ਜੇ ਉਹ ਸਿੱਧਾ ਟਾਲਣ ਬੱਚੇ ਦੇ ਉੱਤੇ ਗਲਤ ਪ੍ਰਭਾਵ ਪੈ ਸਕਦਾ, ਤੇ ਉਹ ਜਿਹੜਾ ਬੱਚਾ ਆ ਉਹ ਵੀ ਕਹਿ ਦੂੰਗਾ ਉਹਨੇ ਆਪਣੀ ਨੀ ਗੱਲ ਮੰਨਣੀ, ਉਹਨੇ ਕਹਿ ਦੇਣਾ ਵੀ ਮਾਸਟਰ ਦੇ ਸਾਡੇ ਮਾਰੇ ਸੀ ਮਾਸਟਰ. ਜਿੱਦਾਂ ਕਿ ਕੱਲ ਚੀਮਾ ਸਾਹਿਬ ਨੇ ਫਿਰ ਮਾਸਟਰ ਸੱਦੇ ਸੀ, ਆਪਾਂ ਇਹ ਵੀ ਖਬਰ ਸ਼ੇਅਰ ਕਰ ਦਈਏ, ਤੇ ਚੰਡੀਗੜ੍ਹ ਸੱਦੇ ਸੀ ਤੇ ਉਹਦੇ ਵਿੱਚ ਪਰਫੋਰਮਾ ਨੀ ਭਰਨਾ ਆਇਆ ਟੀਚਰਸ ਨੂੰ, ਹਨਾ, ਜਿੱਥੇ ਆਪਣਾ ਨਾਂ ਜਿਆਦਾ ਤੋਂ ਜਿਆਦਾ ਜਿਹੜੇ ਬੱਚੇ ਆ ਫੇਲ ਹੋਏ ਆ ਤੇ ਟੀਚਰਸ ਨੇ ਐਕਸਕਿਊਜ਼ ਕੀ ਦਿੱਤਾ ਕਿ ਸਾਡੇ ਕੋਲੋਂ ਜੀ ਸਟਾਫ ਘੱਟ ਆ, ਸਾਨੂੰ ਜਿਹੜਾ ਆ ਖਾਣ ਪੀਣ ਦਾ ਸਮਾਨ ਬਣਾਉਣਾ ਪੈਂਦਾ, ਜਦਕਿ ਉਹਦੇ ਉੱਤੇ ਉਮਰਾਂ ਨੀ ਲੱਗ ਰਹੀਆਂ ਹਨਾ। ਤੇ ਬੱਚੇ ਜਿਹੜੇ, ਇੱਕ ਟੀਚਰ ਨੇ ਤਾਂ ਇਹ ਵੀ ਕਿਹਾ ਵੀ ਬੱਚੇ ਬਹੁਤ ਸ਼ਰਾਰਤੀ ਆ, ਅਸੀਂ ਉਹਨਾਂ ਨੂੰ ਕਿੱਦਾਂ ਡੀਲ ਕਰੀਏ। ਜਾਣੀ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਆ ਸਵਾਲ ਦਿੱਤੇ ਆ। ਚੀਮਾ ਸਾਹਿਬ ਨੇ ਆਪਣਾ ਬਚਾਅ ਕੀਤਾ ਵੀ ਅਸੀਂ ਤੁਹਾਨੂੰ ਇੰਨੀਆਂ ਸਹੂਲਤਾਂ ਦਿੰਦੇ ਆ, ਇੰਨੇ ਸਾਨੂੰ ਤਨਖਾਹਾਂ ਦਿੰਦੇ ਆ, ਤੁਸੀਂ ਫੇਰ ਨੀ ਕੰਮ ਕਰਦੇ ਹਨਾ। ਉਹ ਵੀ ਆਪਣਾ ਐਕਸਕਿਊਜ਼ ਰੱਖ ਲਿਆ। ਜਿਹੜੇ ਅਧਿਕਾਰੀ ਸੀਗੇ ਉਹਨਾਂ ਨੇ ਵੀ ਰੱਖ ਲਿਆ ਵੀ ਅਸੀਂ ਤਾਂ ਇਹਨਾਂ ਨੂੰ ਬਥੇਰਾ ਕਹਿੰਦੇ ਆ, ਅਸੀਂ ਤਾਂ ਅੱਜ ਹਰ ਤਰ੍ਹਾਂ ਦਾ ਰੱਖਦੇ ਆ। ਇਹ ਜਾਣੀ ਐਕਸਕਿਊਜ਼ ਥਿਊਰੀ ਆ ਜਿਹੜੀ ਕਿ ਸਾਨੂੰ ਬਚਾ ਕੇ ਰੱਖਦੀ ਆ।
ਹਾਂਜੀ, ਪਰ ਜੇ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਸਾਡਾ ਫਰਜ਼ ਬਣ ਜਾਂਦਾ ਹੈ ਨਾ ਕਿ ਅਸੀਂ ਆਪਣਾ ਵੀ ਰੋਲ ਅਦਾ ਕਰਨਾ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਇੱਕ ਖੇਤਰ ਦੇ ਵਿੱਚ, ਇੱਕ ਧਰਮ ਦੇ ਖੇਤਰ ਦੇ ਵਿੱਚ, ਇੱਕ ਪ੍ਰਚਾਰ ਦੇ ਖੇਤਰ ਚ ਅੱਗੇ ਹੋ ਸਕਦਾ ਤੁਸੀਂ ਹੋਰ ਕੰਮ ਦੇ ਵਿੱਚ ਮਹਾਰਤ ਰੱਖਦੇ ਹੋਵੋ, ਤੁਸੀਂ ਤੁਹਾਨੂੰ ਉਧਰ ਕੰਮ ਕਰਨ ਚ ਐਟਲੀਸਟ ਤੁਸੀਂ ਕੁਛ ਨਾ ਕੁਛ ਤਾਂ ਕਰਦੇ ਹੋਵੋ, ਕਰਨ ਦੇ ਬਾਅਦ ਕਾਮਯਾਬ ਨਾ ਹੋਵੋ ਫਿਰ ਆਹ ਥਿਊਰੀ ਅਪਲਾਈ ਕੀਤੀ ਜਾ ਸਕਦੀ ਆ।
ਹਾਂਜੀ, ਤੇ ਕੁਛ ਨਾ ਕੁਛ ਕਦੀ ਨਾ ਕਦੀ ਤਾਂ ਜਿਹੜਾ ਜ਼ਰੂਰ ਹੁੰਦਾ ਹੈ। ਤੇ ਅੱਗੇ ਆਪਣੇ ਨਾਲ ਢੁੱਡੀ ਕੇ ਸਾਹਿਬ ਉਹਨਾਂ ਨੇ ਇਹ ਵੀ ਸਾਂਝਾ ਕੀਤਾ, ਮੇਲਾ ਤੀਆਂ ਦਾ 2016 ਦੋਸਤੋ, ਸੱਤ ਰੰਗ ਇੰਟਰਟੇਨਮੈਂਟ ਤੇ ਬੁੱਟ ਐਂਡ ਐਸੋਸੀਏਟਸ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ। ਮੇਲਾ ਤੀਆਂ ਦਾ ਇਹ 20 ਅਗਸਤ 2016 ਨੂੰ 12 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕਲੂ ਬੋਨ 18 ਫਾਰਮ ਰੋਡ ਕਵਾ ਵੈਨ ਕੌਲੂਨ ਹਾਂਗਕਾਂਗ ਦੇ ਵਿੱਚ ਇਹ ਜਿਹੜਾ ਕਰਵਾਇਆ ਜਾ ਰਿਹਾ। ਸ਼ਾਇਦ ਮੈਂ ਵਧੀਆ ਤਰੀਕੇ ਦੇ ਨਾਲ ਨਾ ਵਧੀਆ ਬੋਲ ਸਕਿਆ ਹੋਵਾਂ ਹਾਂਗਕਾਂਗ ਦੇ ਵਿੱਚ। ਤੇ ਖੈਰ ਇਹ ਮੇਲੇ ਦੇ ਉੱਤੇ ਜ਼ਰੂਰ ਹਾਂਗਕਾਂਗ ਦੇ ਜਿਹੜੇ ਦੋਸਤ ਆ ਸਾਡੇ ਜ਼ਰੂਰ ਜਾਣ ਉੱਥੇ ਤੇ ਜਾ ਕੇ, ਖਾਸ ਤੌਰ ਤੇ ਸ਼ਾਇਦ ਇਹ ਬੀਬੀਆਂ ਦੇ ਲਈ ਪ੍ਰੋਗਰਾਮ ਹੈਗਾ, ਜ਼ਰੂਰ ਜਾਣ ਤੇ ਆਪਣੇ ਜਿਹੜੇ ਸੱਭਿਆਚਾਰ ਦੇ ਨਾਲ ਸਾਂਝ ਬਣਾਉਣ। ਜਤਿੰਦਰ ਬਾਲੀਆ ਜੀ ਜੁੜੇ ਆ, ਬਾਲੀਆ ਸਾਹਿਬ ਬਹੁਤ ਚਿਰ ਬਾਅਦ ਸਾਡੇ ਨਾਲ ਜੁੜੇ ਆ ਵੈਸੇ, ਚਲੋ ਅੱਜ ਵਧੀਆ ਮੈਸੇਜ ਉਹਨਾਂ ਨੇ ਭੇਜਿਆ। ਉਹ ਕਹਿੰਦੇ ਵੀ ਜਿੱਦਾਂ ਨਿੰਬੂ ਦੇ ਰਸ ਦੀ ਇੱਕ ਬੂੰਦ 1000 ਲੀਟਰ ਦੁੱਧ ਨੂੰ ਖਰਾਬ ਕਰ ਦਿੰਦੀ ਆ, ਉਸੇ ਤਰ੍ਹਾਂ ਮਨੁੱਖ ਦਾ ਜਿਹੜਾ ਹੰਕਾਰ ਆ ਉਹ ਵੀ ਚੰਗੇ ਤੋਂ ਚੰਗੇ ਸੰਬੰਧਾਂ ਨੂੰ ਖਰਾਬ ਕਰ ਦਿੰਦਾ।
ਠੀਕ ਹੈ ਜੀ,
ਜੀ ਤੇ ਇਹ ਵੀ ਬਹੁਤ ਵਧੀਆ। ਤੇ ਹੁਣ ਗੁਰਸੇਵ ਸਿੰਘ ਜੀ ਆਪਾਂ ਜੋਤਿਸ਼ ਵਿਦਿਆ ਨੂੰ ਚੱਲੀਏ।
ਜ਼ਰੂਰ ਜੀ ਜ਼ਰੂਰ, ਮੈਂ ਤੁਹਾਨੂੰ ਦੱਸਿਆ ਮੈਂ ਟੇਵਾ ਲਈ ਬੈਠਾ ਕਰੂੰ।
ਗੈਰ ਅਤੇ ਸਰੋਤਿਓ, ਇਹ ਇੱਕ ਆਪਾਂ ਜਾਣਕਾਰੀ ਹਾਸਲ ਕਰਨੀ ਆ, ਪਹਿਲਾਂ ਥੋੜਾ ਜਿਹਾ ਦੱਸ ਦਈਏ ਕਿ ਇਹਦਾ ਸਾਡੀ ਇੰਟਰਵਿਊ ਦਾ ਮਕਸਦ ਵਹਿਮਾਂ ਭਰਮਾਂ ਤੋਂ ਤੁਹਾਨੂੰ ਕੱਢਣਾ ਆ, ਨਾ ਕਿ ਵਹਿਮਾਂ ਭਰਮਾਂ ਦੇ ਵਿੱਚ ਪਾਉਣਾ। ਆਪਾਂ ਜਿਹੜੀ ਵੀ ਗੱਲ ਉਹਨਾਂ ਦੇ ਨਾਲ ਕਰਨੀ ਆ, ਕਿਉਂਕਿ ਸਾਡੇ ਉਹ ਮਹਿਮਾਨ ਆ, ਆਪਾਂ ਤਸੱਲੀ ਦੇ ਨਾਲ ਗੱਲ ਕਰਨੀ ਆ ਤੇ ਵਧੀਆ ਤਰੀਕੇ ਦੇ ਨਾਲ, ਸਾਡੇ ਵੀ ਮਨ ਚ ਕੋਈ ਵਿਚਾਰ ਹੈਗੇ ਆਪਾਂ ਉਹ ਵੀ ਸੁਣਾਂਗੇ ਹਨਾ। ਪਰ ਇੱਕ ਤਾਂ ਇਹ ਆ ਵੀ ਤੁਸੀਂ ਇਦਾਂ ਦੇ ਕੁਐਸਚਨ ਨਾ ਭੇਜਿਓ ਕਿ ਮੇਰਾ ਵਿਆਹ ਨੀ ਹੁੰਦਾ, ਮੇਰਾ ਜੀ ਇੱਦਾਂ ਆ, ਬੇ ਸ਼ੁੱਕਰਵਾਰ ਨੂੰ ਮੇਰਾ ਕੰਮ ਨੀ ਬਣਦਾ, ਕਿਹੜਾ ਜੀ ਨਾਗ ਪਾਵਾਂ, ਇਦਾਂ ਦੇ ਸਵਾਲ ਨਾ ਭੇਜਿਓ ਪਲੀਜ਼, ਮੈਂ ਉਹ ਬੋਲ ਨੀ ਪਾਊਂਗਾ। ਤੁਸੀਂ ਇਹ ਪੁੱਛਿਓ ਕਿ ਤਰਕ ਵਾਲੇ ਸਵਾਲ ਵੀ ਜੋਤਿਸ਼ ਕੀ ਆ, ਵੈਸੇ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਪਤਾ ਲੱਗ ਜਾਣਾ ਵੀ ਕਿੱਦਾਂ ਦੇ ਅਸੀਂ ਸਵਾਲ ਕਰਾਂਗੇ। ਤੇ ਖਾਸ ਤੌਰ ਤੇ ਇਹ ਆ ਕਿ ਮੈਂ ਕਿਉਂ ਉਹਨਾਂ ਦੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਆ, ਜੋਤਿਸ਼ ਵਿਦਿਆ ਉਹਨਾਂ ਨੂੰ ਆਪਾਂ ਲਿਆਉਣ ਦਾ ਅੱਜ ਕਾਰਨ ਕੀ ਆ ਕਿ ਉਹ ਇੱਕ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਉਹਨਾਂ ਦੀ ਐਜੂਕੇਸ਼ਨ ਹੈਗੀ ਆ, ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ। ਤੇ ਤੁਸੀਂ ਵੀ ਸੁਝਾਅ ਕੋਈ ਵੀ ਵਿਚਾਰ ਜਿਹੜਾ ਆ ਭੇਜ ਸਕਦੇ ਆ, ਪਰ ਪਲੀਜ਼ ਇਹਨੂੰ ਜਾਣੀ ਵਹਿਮਾਂ ਭਰਮਾਂ ਦੇ ਨਾਲ ਨਾ ਜੁੜਿਆ ਜਾਵੇ। ਤੁਹਾਡੇ ਮਨ ਦੇ ਵਿੱਚ ਵੀ ਕੋਈ ਵਿਚਾਰ ਹੈਗਾ, ਕਿਉਂਕਿ ਜਦੋਂ ਦੋ ਪੱਖ ਹੁੰਦੇ ਆਪਾਂ ਦੋ ਹੀ ਪੱਖ ਜਿਹੜੇ ਜਾਣਨੇ ਆ, ਤੇ ਆਪਣੇ ਵੀ ਜਿਹੜੇ ਲੋਕ ਆ ਵਹਿਮਾਂ ਭਰਮਾਂ ਦੇ ਵਿੱਚ ਬਹੁਤ ਜ਼ਿਆਦਾ ਗ੍ਰਸਤ ਹੋ ਚੁੱਕੇ ਆ, ਸ਼ਾਇਦ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਵੀ ਇਹਦੇ ਵਿੱਚੋਂ ਕੋਈ ਜਾਣਕਾਰੀ ਮਿਲ ਪਾਵੇ ਇਸ ਇੰਟਰਵਿਊ ਤੋਂ। ਮੈਨੂੰ ਨੀ ਪਤਾ ਇਹ ਇੰਟਰਵਿਊ ਕਿੱਦਾਂ ਹੋਣੀ ਆ, ਹੋ ਸਕਦਾ ਤੁਸੀਂ ਕੁਛ ਹੋਰ ਪੱਖ ਲਵੋ, ਪਰ ਰੱਬ ਜਾਣਦਾ ਸਾਡਾ ਕੁਛ ਹੋਰ ਪੱਖ ਆ ਹਨਾ। ਜਸਵੰਤ ਘੁੰਮਣ ਸਾਹਿਬ ਤੇ ਉਹਨਾਂ ਦਾ ਵੀ ਮੈਸੇਜ ਆਉਂਦੇ ਜਾਂਦੇ ਲੈ ਲੈਂਦੇ ਆ, ਉਹਨਾਂ ਨੇ ਕਿਹਾ ਵਧੀਆ ਚੱਲ ਰਿਹਾ ਤੇ ਉਹ ਕਹਿੰਦੇ ਵੀ ਰਿਲੀਜ਼ਨ ਜਿਹੜਾ ਆ ਸਾਨੂੰ ਉਹੀ ਅਡੋਪਟ ਕਰਨਾ ਚਾਹੀਦਾ ਤੇ ਜਿਹੜਾ ਸਾਨੂੰ ਬਰਥ ਜਾਂ ਜਨਮ ਵੇਲੇ ਮਿਲ ਜਾਂਦਾ, ਜਾਂ ਫਿਰ ਉਹ ਜਿਹੜਾ ਕਿ ਸਾਨੂੰ ਸਾਰਾ ਪੜ੍ਹਨਾ ਚਾਹੀਦਾ ਫਿਰ ਉਸ ਤੋਂ ਬਾਅਦ ਅਡੋਪਟ ਕਰਨਾ ਚਾਹੀਦਾ। ਇਹਦੇ ਬਾਰੇ ਬਹੁਤ ਵਾਰੀ ਆਪਾਂ ਜਿਹੜੀ ਆ ਵਿਚਾਰ ਚਰਚਾ ਕਰ ਚੁੱਕੇ ਹਾਂ ਪਹਿਲਾਂ ਵੀ ਘੁੰਮਣ ਸਾਹਿਬ, ਤੇ ਫਿਰ ਵੀ ਕੋਸ਼ਿਸ਼ ਆਪਾਂ ਕਰਾਂਗੇ, ਪਰ ਟਾਈਮ ਆਪਣੇ ਤੋਂ ਹਮੇਸ਼ਾ ਘੱਟ ਜਾਂਦਾ, ਬਹੁਤ ਸਾਰੀਆਂ ਚੀਜ਼ਾਂ ਅਜੇ ਰਹਿੰਦੀਆਂ ਆ ਬੋਲਣ ਵਾਲੀਆਂ। ਤੇ ਗੁਰਸੇਵ ਸਿੰਘ ਜੀ ਆਪਾਂ ਫਿਰ ਸ਼ਾਸਤਰੀ ਜੀ ਉਹਨਾਂ ਦੇ ਨਾਲ ਸਾਂਝ ਬਣਾਉਂਦੇ ਆ ਤੇ ਆਪਾਂ ਗਾਣਾ ਸੁਣਾ ਦਿੰਦੇ, ਫਿਰ ਗੱਲ ਕਰਦੇ ਉਹਨਾਂ ਦੇ ਨਾਲ।
ਜ਼ਰੂਰ ਜੀ ਜੀ,
ਤੂੰ ਭੁੱਲ ਗਈ ਉੱਥੇ ਜਾ ਕੇ ਨੀ, ਬੈਠਾ ਰਿਹਾ ਆਸਾਂ ਲਾ ਕੇ ਨੀ, ਤੂੰ ਹੁਣੇ ਗਈ ਤੇ ਹੁਣੇ ਆਈ, ਡਾਲਾ ਕੇ ਤੁਰ ਗਈ ਲਾਰਾ, ਤੂੰ ਕੈਪਟਨ ਦੀ ਸਰਕਾਰ ਵਾਂਗੂ ਮੁੜ ਕੇ ਨਾ ਆਈ ਦੁਬਾਰਾ, ਤੂੰ ਕੈਪਟਨ ਦੀ ਸਰਕਾਰ ਵਾਂਗੂ ਮੁੜ ਕੇ ਨਾ ਆਈ।
ਕਹਿੰਦੇ ਸੀ ਤਾਹੀਂ ਗਰਮ ਸੁਭਾਅ ਦੇ ਮਾਨ ਵਾਂਗੂ ਗਰਮ ਸੁਭਾਅ ਦੇ ਮਾਨ ਵਾਂਗੂ ਯਾਰਾਂ ਦਾ ਵੱਧਦਾ ਪਾਰਾ ਤੂੰ ਕੈਪਟਨ ਦੀ ਸਰਕਾਰ ਵਾਂਗੂ ਮੁੜ ਕੇ ਨਾ ਆਈ ਦੁਬਾਰਾ ਤੂੰ ਕੈਪਟਨ ਦੀ ਸਰਕਾਰ ਵਾਂਗੂ ਮੁੜ ਕੇ ਨਾ ਆਈ ਦੁਬਾਰਾ ਜਦ ਸਾਂਝੇ ਮੋੜ ਤੇ ਵਾਂਗੂ ਨੀ ਸਾਂਝੇ ਮੋੜ ਤੇ ਵਾਂਗੂ ਨੀ ਤੇਰਾ ਚੱਲਿਆ ਨਾ ਕੋਈ ਚਾਰਾ ਤੂੰ ਕੈਪਟਨ ਦੀ ਸਰਕਾਰ ਵਾਂਗੂ ਮੁੜ ਕੇ ਨਾ ਆਈ ਦੁਬਾਰਾ ਤੂੰ ਕੈਪਟਨ ਦੀ ਸਰਕਾਰ ਵਾਂਗੂ ਮੁੜ ਕੇ ਨਾ ਆਈ ਦੁਬਾਰਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲੈ ਹਮ ਰੇਡੀਓ ਦੇ ਸੰਗ ਤੁਸੀਂ ਜੁੜ ਬੈਠੋ ਜਿਵੇਂ ਕਿ ਆਪਣੀ ਅੱਜ ਗੱਲ ਚੱਲਦੀ ਸੀ ਕਿ ਜੋਤਿਸ਼ ਵਿਦਿਆ ਕੀ ਭਰਮ ਭੁਲੇਖੇ ਆ ਕੀ ਸੱਚਾਈ ਆ ਹਨਾ ਇਹਦੇ ਵਿੱਚ ਆਪਾਂ ਨੂੰ ਜਿਵੇਂ ਕਿ ਮੈਂ ਕਹਿੰਦਾ ਹੁੰਦਾ ਕਿ ਆਪਾਂ ਨੂੰ ਅੱਗੇ ਤੋਂ ਅੱਗੇ ਜਿਹੜੀ ਨੌਲੇਜ ਗੇਨ ਕਰਨ ਦੇ ਲਈ ਸ਼ਖਸੀਅਤਾਂ ਵੱਖ ਵੱਖ ਦੇ ਨਾਲ ਆਪਾਂ ਨੂੰ ਸੁਮੇਲ ਕਰਨਾ ਪੈਣਾ ਉਹਨਾਂ ਦੇ ਨਾਲ ਮਿਲਣਾ ਪੈਣਾ ਉਹਨਾਂ ਦੇ ਵਿਚਾਰ ਜਿਹੜੇ ਆ ਸੁਣਨੇ ਪੈਣੇ ਤੇ ਕੁਛ ਧਾਰਨਾਵਾਂ ਸਾਡੀਆਂ ਬਣੀਆਂ ਹੁੰਦੀਆਂ ਆਪਾਂ ਉਹਨਾਂ ਨੂੰ ਪ੍ਰਪੱਕ ਕਰਨਾ ਜਾਂ ਉਹਨਾਂ ਨੂੰ ਛੱਡਣਾ ਇਹ ਤੁਹਾਡੇ ਤੇ ਹੁਣ ਡਿਪੈਂਡ ਕਰਦਾ ਤੇ ਅੱਜ ਦਾ ਜਿਹੜਾ ਟੌਪਿਕ ਆਪਾਂ ਲੈ ਕੇ ਆਏ ਅੱਜ ਆਪਣੇ ਨਾਲ ਆਏ ਹੋਏ ਆ ਪੰਡਿਤ ਅਮਨਦੀਪ ਸ਼ਾਸਤਰੀ ਜੀ ਪੰਡਿਤ ਅਮਨਦੀਪ ਸ਼ਾਸਤਰੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ
ਹਾਂਜੀ ਸਭ ਤੋਂ ਪਹਿਲਾਂ ਹਰਮਨ ਰੇਡੀਓ ਤੇ ਸੁਣ ਰਹੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਪਿਆਰ ਭਰੀ ਗੁੱਡ ਮਾਰਨਿੰਗ ਨਮਸਕਾਰ ਆਦਾਬ ਦਲਜੀਤ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ
ਜੀ ਤੇ ਆਪਣੇ ਨਾਲ ਗੁਰਸੇਵ ਸਿੰਘ ਜੀ ਵੀ ਹੈਗੇ ਇੱਥੋਂ ਬ੍ਰਿਸਬੇਨ ਤੋਂ ਹੀ ਆਪਣੇ ਪੰਡਿਤ ਬਹੁਤ ਸਾਰੇ ਸਰੋਤਿਆਂ ਦਾ ਹੋਣਾ ਵੀ ਪੰਡਿਤ ਦੀ ਜਦੋਂ ਆਪਾਂ ਗੱਲ ਕਰਦੇ ਆ ਇੱਕ ਪੰਡਿਤ ਤੇ ਇੱਕ ਆਪਣੇ ਚਿਹਰਾ ਆ ਜਾਂਦਾ ਦਿਮਾਗ ਦੇ ਵਿੱਚ ਕਿ ਜਿੱਦਾਂ ਕਿ ਇੱਕ ਲੰਮਾ ਜਿਹਾ ਟਿੱਕਾ ਲਾਇਆ ਹੋਣਾ ਆ ਤੇ ਹਰੇ ਰਾਮ ਜਿਹੜਾ ਲਿਖਿਆ ਹੋਇਆ ਦੇ ਪੋਸ਼ਾਕ ਪਾਈ ਹੋਣੀ ਆ ਪਾਇਆ ਹੋਣਾ ਹਨਾ ਤੇ ਹੱਥ ਦੇ ਵਿੱਚ ਮਾਲਾ ਹੋਣੀ ਆ ਪਰ ਤੁਸੀਂ ਜਿਹੜੇ ਸਾਡੇ ਵਰਗੇ ਸੀਗੇ ਵੀ ਨਾ ਦੂਜਾ ਬਾਲਾਂ ਤੇ ਚੀਰ ਕੱਢਿਆ ਆ ਤੇ ਕੋਟ ਪੈਂਟ ਐਨ ਜਚਮਾ ਪਾਇਆ ਮਫਲਰ ਪਾਇਆ ਹਨਾ ਤੇ ਜਾਣੀ ਤੁਸੀਂ ਮਾਡਰਨ ਪੰਡਿਤ ਆ ਨਾ ਜਾਂ ਆਪਾਂ ਕਹਿ ਸਕਦੇ ਹਾਂ
ਨਹੀਂ ਵੀ ਜੀ ਐਸੀ ਕੋਈ ਗੱਲ ਨੀ ਮਾਡਰਨ ਪੰਡਿਤ ਵਾਲੀ ਵੈਸੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਪਹਿਲਾਂ ਸਾਡੀ ਸੋਸਾਇਟੀ ਦੇ ਵਿੱਚ ਕੀ ਸੀ ਵੀ ਜਦੋਂ ਕਿਸੇ ਦੇ ਟਿੱਕਾ ਲਾਇਆ ਹੁੰਦਾ ਮਾਲਾ ਪਾਈ ਹੁੰਦੀ ਆ ਸਾਡੀ ਸਿੱਧੀ ਧਾਰਨਾ ਜਾਂਦੀ ਸੀ ਵੀ ਬੰਦਾ ਇਹ ਵਿਦਵਾਨ ਹੈ ਪੰਡਿਤ ਭੇਸ਼ਭੂਸ਼ਾ ਤੋਂ ਆਪਾਂ ਸਮਝ ਲੈਂਦੇ ਸੀ ਵੀ ਹਾਂਜੀ ਪਰ ਜਿਹੜੀ ਹੁਣ ਦੀ ਜਨਰੇਸ਼ਨ ਹੈ ਹੁਣ ਸਾਰੇ ਬੰਦੇ ਲੌਜਿਕ ਵਾਲੇ ਹੀ ਨੇ ਜਿਹੜੇ ਕਿ ਮਤਲਬ ਲੌਜੀਕਲੀ ਹੀ ਮੰਨਦੇ ਨੇ ਹਨਾ ਹੁਣ ਕੱਪੜਿਆਂ ਦਾ ਜਾਂ ਭੇਸ਼ਭੂਸ਼ਾ ਦਾ ਇੰਨਾ ਨਹੀਂ ਰਿਹਾ ਮਤਲਬ ਕਿਉਂਕਿ ਜਿਹੜਾ ਤੁਸੀਂ ਆਪਾਂ ਦੇਖ ਰਹੇ ਹਾਂ ਇੰਡੀਆ ਦੇ ਵਿੱਚ ਖਾਸ ਕਰ ਪੰਜਾਬ ਮਤਲਬ ਆਪਣੀ ਸਾਈਡ ਇੰਡੀਆ ਦੇ ਮਤਲਬ ਨੌਰਥ ਸਾਈਡ ਦੇ ਵਿੱਚ ਦੇਖ ਰਹੇ ਹਾਂ ਤੇ ਉਸ ਦੇ ਵਿੱਚ ਜਿਹੜਾ ਹੁਣ ਆਪਣੇ ਇੰਨੀਆਂ ਪ੍ਰੋਬਲਮਸ ਆ ਰਹੀਆਂ ਨੇ ਮਤਲਬ ਕਦੇ ਕਿਸੇ ਬਾਬਾ ਜੀ ਦਾ ਕੇਸ ਕਿਸੇ ਤੇ ਕਿਵੇਂ ਕਿਸੇ ਕਿਵੇਂ ਉਹ ਸਿਰਫ ਭੇਸ਼ਭੂਸ਼ਾ ਕਰਕੇ ਆ ਰਹੀਆਂ ਨੇ ਜੀ ਉਹ ਬੰਦਾ ਉਹਨਾਂ ਦੀ ਭੇਸ਼ਭੂਸ਼ਾ ਦੇਖ ਲੈਂਦਾ ਵੀ ਹਾਂ ਟਿੱਕਾ ਲਾਇਆ ਹੈ ਜੀ ਸੋਨੇ ਦੀਆਂ ਮਾਲਾ ਪਾਈਆਂ ਹੋਣੇ ਜੇ ਵੂ ਗੱਡੀਆਂ ਵੱਡੀਆਂ ਹਨਾ ਸੋ ਵੀ ਇਹ ਬਹੁਤ ਵੱਡੇ ਮਹਾਂਪੁਰਸ਼ ਨੇ ਜਾਂ ਬਹੁਤ ਵੱਡੇ ਬਾਬੇ ਨੇ ਪਰ ਆਪਾਂ ਨੂੰ ਉਹਨਾਂ ਦੀ ਵਿਦਵਾਨਤਾ ਤੋਂ ਜਾਣਨਾ ਚਾਹੀਦਾ ਵੀ ਉਹਨਾਂ ਦੇ ਨਵੇਂ ਕੀ ਆ ਕੋਲ ਕੀ ਆ ਉਹਨਾਂ ਦੇ ਗਿਆਨ ਕਿੰਨਾ ਉਹਨਾਂ ਨੂੰ ਉਹਨਾਂ ਦੀ ਨੌਲੇਜ ਕਿੰਨੀ ਔਰ ਐਜੂਕੇਸ਼ਨ ਕੀ ਆ ਉਹਨਾਂ ਦੀ ਕਿਉਂਕਿ ਐਜੂਕੇਸ਼ਨ ਤੋਂ ਬਿਨਾਂ ਕੋਈ ਵੀ ਫੀਲਡ ਚਾਹੇ ਤੁਹਾਡਾ ਇਸ ਰੇਡੀਓ ਦਾ ਫੀਲਡ ਹੈ ਕੋਈ ਵੀ ਫੀਲਡ ਮਤਲਬ ਸਕਸੈਸ ਨਹੀਂ ਹੈਗਾ ਦੇਖੋ ਥੀਏਟਰ ਹੁੰਦਾ ਇਸ ਦੇ ਵਿੱਚ ਹਨਾ ਲੋਕ ਕਰਦੇ ਨੇ ਸੋ ਅਦਰ ਲਾਈਨ ਦੇ ਅਦਰ ਐਜੂਕੇਸ਼ਨ ਹੁੰਦੀ ਹੈ ਹਾਂਜੀ
ਜੀ ਤੇ ਸ਼ਾਸਤਰੀ ਜੀ, ਪਹਿਲਾਂ ਤਾਂ ਮੈਂ ਦੱਸਦਾ ਕਿ ਤੁਹਾਡਾ ਵਿਜ਼ਿਟਿੰਗ ਕਾਰਡ ਤੁਸੀਂ ਮੈਨੂੰ ਦਿੱਤਾ ਸੀ
ਤੇ
ਉਹਦੇ ਵਿੱਚ ਤੁਸੀਂ ਲਿਖਿਆ ਹੋਇਆ ਸ਼ਾਸਤਰੀ ਐਮ ਏ ਐਮ ਐਡ ਐਮ ਫਿਲ ਤੇ ਇਹ ਜਿੱਦਾਂ ਜਦੋਂ ਐਮ ਏ ਐਮ ਐਡ ਐਮ ਫਿਲ ਇਹ ਤੋਂ ਜੇ ਕੀ ਹੁੰਦਾ ਕਿ ਬੰਦਾ ਜਿਹੜਾ ਆ ਇਹ ਇੱਕ ਪੜ੍ਹਿਆ ਲਿਖਿਆ ਬੰਦਾ ਆ ਇਹ ਤੁਸੀਂ ਕਿਹੜੇ ਕਿਹੜੇ ਫੀਲਡ ਵਿੱਚ ਐਮ ਏ ਕੀਤੀ ਆ ਐਮ ਐਡ ਕੀਤੀ ਆ ਐਮ ਫਿਲ ਕੀਤੀ ਆ ਇਹ ਜ਼ਰੂਰ ਥੋੜਾ ਜਿਹਾ ਦੱਸਿਓ ਦੋਸਤਾਂ।
ਦੇਖੋ ਦੇਖੋ ਜਿਹੜੀ ਸਾਡੀ ਸ਼ਾਸਤਰੀ ਹੁੰਦੀ ਹੈ ਨਾ ਸਭ ਤੋਂ ਪਹਿਲਾਂ ਇਹ ਐਕੁਲੇਸ਼ਨ ਬੀ ਏ ਦੇ ਹੁੰਦੀ ਹੈ ਜੀ,
ਮਤਲਬ
ਜਿਸ ਤਰ੍ਹਾਂ ਕੋਈ ਵੀ ਆਪਾਂ ਕਰਦੇ ਹਾਂ ਤੇ 5 ਸਾਲ ਦੀ ਡਿਗਰੀ ਹੁੰਦੀ ਹੈ ਹਨਾ, ਸੋ ਇਸੇ ਤਰ੍ਹਾਂ ਸ਼ਾਸਤਰੀ ਦੀ 5 ਸਾਲ ਦੀ ਡਿਗਰੀ ਹੈ ਜਿਹਨੂੰ ਕਿ ਐਕੁਲੇਸ਼ਨ ਬੀ ਏ ਦੇ ਮੰਨ ਲਿਆ ਜਾਂਦਾ, ਸ਼ਾਸਤਰੀ ਬਰਾਬਰ ਬੀ ਏ ਤੇ ਉਸ ਤੋਂ ਬਾਅਦ ਜਿਹੜੀ ਆਚਾਰਿਆ ਆਚਾਰਿਆ ਲਿਖਿਆ ਹੋਇਆ ਹੋਊਗਾ ਆਚਾਰਿਆ ਹੁੰਦੀ ਹੈ ਇਹ ਬਰਾਬਰ ਹੈ ਮਤਲਬ ਮਾਸਟਰ ਡਿਗਰੀ ਹੋਊਗੀ ਇਹ ਮਤਲਬ ਐਮ ਏ ਠੀਕ ਹੈ ਨਾ। ਸੋ ਇਸੇ ਤਰ੍ਹਾਂ ਜਿਹੜੀ ਮੇਰੀ ਹੋਰ ਐਜੂਕੇਸ਼ਨ ਆ ਮੇਰੀ ਜਿਵੇਂ ਅਲੱਗ ਅਲੱਗ ਕੋਰਸ ਹੈ ਜਿਵੇਂ ਮੈਂ ਐਮ ਏ ਹਿੰਦੀ ਵੀ ਕਰ ਰੱਖੀ ਹੈ ਸੋ ਐਮ ਐਡ ਐਜੂਕੇਸ਼ਨ ਵੀ ਕਰ ਰੱਖੀ ਹੈ ਸੋ ਮੈਨੂੰ ਪੜ੍ਹਨ ਦਾ ਸ਼ੌਂਕ ਹੋਣ ਕਰਕੇ ਮੈਂ ਹੁਣ ਵੀ ਪੜ੍ਹ ਰਿਹਾ ਜੀ ਹੁਣ ਮੈਂ ਲਾਅ ਕਰ ਰਿਹਾ।
ਅੱਛਾ ਜੀ ਕਿਆ ਬਾਤ ਆ ਲਾਅ ਵੀ ਅੱਛਾ ਠੀਕ ਆ
ਹੁਣ ਕਰ ਰਿਹਾ ਜੀ।
ਅੱਛਾ ਅੱਛਾ ਠੀਕ ਆ ਫਿਰ ਇਹਦਾ ਮਤਲਬ ਕਿ ਸਮੇਲ ਹੋ ਜਾਂਦਾ ਜਿਹੜੀ ਤੁਸੀਂ ਸ਼ਾਸਤਰੀ ਦੀ ਗੱਲ ਕੀਤੀ ਜਾਂ ਆਚਾਰਿਆ ਦੀ ਗੱਲ ਕੀਤੀ ਜਿੱਦਾਂ ਆਪਣੇ ਯੂ ਜੀ ਸੀ ਹੈਗਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਹੈਗਾ ਜਿਹੜਾ ਕਿ ਕਾਲਜ ਜਾਂ ਯੂਨੀਵਰਸਿਟੀ ਨੂੰ ਮਾਨਤਾ ਦਿੰਦਾ ਇੱਦਾਂ ਹੀ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ ਸੀ ਬੀ ਐਸ ਸੀ ਆ ਜਾਂ ਜਿਹੜੀਆਂ ਕਿਤਾਬਾਂ ਲੱਗਦੀਆਂ ਐਨ ਸੀ ਆਰ ਟੀ ਦੀਆਂ ਲੱਗਦੀਆਂ ਜਿਹੜੀ ਤੁਹਾਡੀ ਵਿਦਿਆ ਆ ਉਹ ਪ੍ਰਮਾਣਿਤ ਹੈਗੀ ਆ ਜਾਂ ਵੈਸੇ ਹੀ ਆ ਇਹ?
ਬਿਲਕੁਲ ਬਿਲਕੁਲ ਪ੍ਰਮਾਣਿਤ ਹੈ ਜੀ। ਦੇਖੋ ਕੋਈ ਵੀ ਐਜੂਕੇਸ਼ਨ ਜਿਹੜੀ ਡਿਗਰੀ ਬਣੂਗੀ ਉਹ ਪ੍ਰਮਾਣਿਕਤਾ ਤੋਂ ਬਾਅਦ ਹੀ ਬਣਦੀ ਹੈ ਜਿਹੜਾ ਕੋਈ ਵੀ ਯੂਨੀਵਰਸਿਟੀ ਹੈ। ਇਹ ਸਾਡੀ ਰਾਸ਼ਟਰੀ ਸੰਸਕ੍ਰਿਤ ਸੰਸਥਾਨ ਨਿਊ ਦਿੱਲੀ ਦੇ ਵਿੱਚ ਹੈ ਜਿਹਨੂੰ ਕਿ ਡੀਮੇਡ ਯੂਨੀਵਰਸਿਟੀ ਬੋਲਿਆ ਜਾਂਦਾ। ਸੋ ਮਤਲਬ ਇਹਦੇ ਅਧੀਨ ਇਹ ਸਾਰੀਆਂ ਪੀ ਐਚ ਡੀ ਤੱਕ ਹੁੰਦੀ ਹੈ ਈਵਨ ਜੀ, ਮਤਲਬ ਹਰ ਐਜੂਕੇਸ਼ਨ ਇਸ ਫੀਲਡ ਦੀ ਇਸ ਦੇ ਵਿੱਚ ਹੁੰਦੀ ਹੈ ਜੀ। ਹਾਂਜੀ
ਅੱਛਾ ਜੀ ਕਿਆ ਬਾਤ। ਤੇ ਖੈਰ ਹੁਣ ਆਪਾਂ ਗੱਲ ਜਿਹੜੇ ਆਪਣੇ ਟੋਪਿਕ ਵੱਲ ਨੂੰ ਆਉਂਦੇ ਆ ਕਿ ਜਦੋਂ ਆਪਾਂ ਜਿੱਦਾਂ ਦੋਸਤ ਹੁਣ ਇਹ ਸੋਚਦੇ ਹੋਣੇ ਆ ਵੀ ਆਪਾਂ ਸ਼ਾਇਦ ਵਹਿਮਾਂ ਭਰਮਾਂ ਚ ਪਾਉਣ ਲੱਗੇ ਆ ਦੋਸਤਾਂ ਨੂੰ ਤੇ ਮੇਰੇ ਵੀ ਮਨ ਚ ਸ਼ੰਕੇ ਬਹੁਤ ਆ, ਸ਼ਾਇਦ ਸੋਚਿਆਂ ਦੇ ਮਨ ਚ ਵੀ ਬਹੁਤ ਸ਼ੰਕੇ ਆ ਵੀ ਇੱਕ ਜੋਸ਼ ਦੀ ਜਦੋਂ ਆਪਾਂ ਗੱਲ ਕਰਦੇ ਆ ਹਨਾ ਕਿ ਇੱਕ ਫਿਊਚਰ ਨੂੰ ਜਾਣਨਾ ਇਹ ਕੀ ਜ਼ਰੂਰੀ ਆ ਵੀ ਫਿਊਚਰ ਨੂੰ ਜਾਣਨਾ ਕਿਉਂ ਜ਼ਰੂਰੀ ਆ? ਕਿ ਇਹ ਤੁਹਾਨੂੰ ਸਾਡੀਆਂ ਟੈਨਸ਼ਨਸ ਵਧਾ ਨਹੀਂ ਦਿੰਦਾ ਸੀ ਜੇ ਫਿਊਚਰ ਦੇ ਬਾਰੇ ਜਾਣ ਲਈਏ? ਮੰਨ ਲਓ ਕਿ ਮੈਂ ਜਾਣਾ ਮੈਨੂੰ ਪਤਾ ਲੱਗ ਗਿਆ ਵੀ ਕੱਲ ਨੂੰ ਮੇਰਾ ਐਕਸੀਡੈਂਟ ਹੋਣਾ ਆ, ਮੈਂ ਤਾਂ ਪਹਿਲੇ ਹੀ ਐਕਸੀਡੈਂਟ ਮੇਰਾ ਤਾਂ ਹੋ ਗਿਆ ਇੱਕ ਤਰ੍ਹਾਂ ਦੇ ਨਾਲ, ਮੇਰਾ ਪਹਿਲੇ ਬਣ ਗਿਆ
ਜੀ ਜੀ ਬਿਲਕੁਲ ਬਿਲਕੁਲ। ਦੇਖੋ ਜਲਦੀ ਜੀ ਇੱਥੇ ਨਾ ਇੱਕ ਐਨਸਟੇਨ ਜੋ ਬਹੁਤ ਤਕੜੇ ਮਤਲਬ ਸਾਇੰਟਿਸਟ ਹੋਏ ਨੇ ਤੁਹਾਨੂੰ ਪਤਾ ਹੀ ਹੋਊ ਸਾਰਿਆਂ
ਨੂੰ,
ਐਨਸਟੇਨ ਦੀ ਮੈਂ ਗੱਲ ਕਰੂੰਗਾ। ਉਹਨੇ ਆਪਦੀ ਮਤਲਬ ਪੂਰੀ ਬੁੱਕ ਦੇ ਵਿੱਚ ਉਹਨੇ ਲਿਖਿਆ ਕਿ ਨਾ ਐਸਟ੍ਰੋਲੋਜੀ ਜੇ ਸਾਇੰਸ ਇਨ ਇਟਸੈਲਫ ਐਂਡ ਕੰਟੇਨਸ ਇਨ ਐਲੀਮੇਟਿੰਗ ਬੋਡੀ ਆਫ ਨੋਲੇਜ ਇਟ ਟੋਟ ਮੀ ਮੈਨੀ ਥਿੰਗਸ ਐਂਡ ਆਈ ਐਮ ਗ੍ਰੈਂਟਲੀ ਇਨਵਿਟਿਡ ਟੂ ਇਟ। ਮਤਲਬ ਕੀ ਹੈ ਉਹਨੇ ਕਿਹਾ ਕਹਿੰਦਾ ਵੀ ਮੈਂ ਇਸ ਤੋਂ ਬਹੁਤ ਕੁਛ ਸਿੱਖਿਆ। ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਦੇਖੋ ਤੁਹਾਨੂੰ ਇਹ ਗਾਈਡਲਾਈਨ ਦਿੰਦੀ ਹੈ ਜਿਹੜੀ ਮਤਲਬ ਇਹ ਲਾਈਨ ਹੈ ਮਤਲਬ ਐਸਟ੍ਰੋਲੋਜੀ ਹੈ, ਮਤਲਬ ਗਾਈਡਲਾਈਨ ਦਿੰਦੇ ਤੁਸੀਂ ਬੱਚੇ ਨੂੰ ਕਿਸ ਫੀਲਡ ਚ ਪਾਉਣਾ ਹੈ, ਤੁਸੀਂ ਕਿਹੜੀ ਐਜੂਕੇਸ਼ਨ ਦੇ ਵਿੱਚ ਅੱਛੇ ਹੋ ਸਕਦੇ ਹੋ ਤੇ ਤੁਹਾਨੂੰ ਮਤਲਬ ਕੀ ਕੀ ਅੱਛੀਆਂ ਚੀਜ਼ਾਂ ਨੇ ਤੁਹਾਡੀ ਲਾਈਫ ਦੇ ਵਿੱਚ, ਤੇ ਦੂਸਰਾ ਕੀ ਹੈ ਵੀ ਜਿਹੜੀ ਮਤਲਬ ਤੁਹਾਡੀ ਪ੍ਰੈਡਿਕਸ਼ਨ ਹੈ ਉਹਦੇ ਵਿੱਚ ਤੁਹਾਡੀ ਵੀ ਕੀ ਤੁਹਾਡੇ ਲਈ ਮਤਲਬ ਅੱਛਾ ਬੁਰਾ, ਟੋਟਲੀ ਇਹ ਗੱਲਾਂ ਸਾਰੀਆਂ ਹਾਂਜੀ ਆ ਜਾਂਦੀਆਂ ਨੇ। ਮਤਲਬ ਜੇ ਸਾਇੰਟਿਸਟ ਨੇ ਲਿਖਿਆ ਤਾਂ ਉਹਨੇ ਕੋਈ ਲੌਜੀਕਲੀ ਕਿਸੇ ਗੱਲ ਤੋਂ ਰਿਜ਼ਲਟ ਕੱਢ ਕੇ ਹੀ ਲਿਖਿਆ ਹੋਊਗਾ ਮੇਰਾ ਮਤਲਬ ਇਹ ਜੀ।
ਜੀ ਖੈਰ ਤੇ ਆਪਣੇ ਨਾਲ ਚਲੋ ਆਪਾਂ ਨਾਲ ਨਾਲ ਹੁਣ ਸਵਾਲ ਵੀ ਆਪਣੇ ਸਰੋਤਿਆਂ ਦੇ ਲੈਂਦੇ ਜਾਈਏ ਕਿਉਂਕਿ ਸਰੋਤਿਆਂ ਦੀ ਆਪਾਂ ਅੱਜ ਸ਼ੰਕਾ ਦੂਰ ਕਰਨੀ ਆ। ਆਪਾਂ ਨੂੰ ਸਵਾਲ ਆ ਚੁੱਕਾ ਆ, ਪਹਿਲਾ ਸਵਾਲ ਆਇਆ ਸੈਂਬੀ ਸਾਹਿਬ ਵੱਲੋਂ, ਉਹ ਕਹਿੰਦੇ ਵੀ ਪੰਡਿਤ ਕਿਸੇ ਦੀ ਕਿਸਮਤ ਬਦਲ ਸਕਦਾ, ਤੇ ਜੇ ਬਦਲ ਸਕਦਾ ਤਾਂ ਕੀ ਪੰਡਿਤ ਰੱਬ ਆ?
ਦੇਖੋ ਕੋਈ ਵੀ ਪੰਡਿਤ ਹੈ ਕੋਈ ਵੀ ਮਤਲਬ ਐਸਟ੍ਰੋਲੋਜਰ ਹੈ, ਕਿਸੇ ਦੀ ਕਿਸਮਤ ਕੋਈ ਨੀ ਬਦਲ ਸਕਦਾ ਇਸ ਮਤਲਬ ਧਰਤੀ ਦੇ ਉੱਤੇ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਤੁਹਾਨੂੰ ਦਿਸ਼ਾ ਨਿਰਦੇਸ਼ ਜ਼ਰੂਰ ਕਰ ਸਕਦਾ, ਤੁਹਾਨੂੰ ਗਾਈਡਲਾਈਨ ਜ਼ਰੂਰ ਦੇ ਸਕਦਾ, ਤੁਸੀਂ ਕਾਮਯਾਬ ਹੋਣ ਲਈ ਮਤਲਬ ਤੁਹਾਡਾ ਤੁਹਾਨੂੰ ਜ਼ਰੂਰਤ ਉਸ ਤੇ ਜ਼ਰੂਰ ਹੈ, ਇਹ ਮੈਂ ਜ਼ਰੂਰ ਕਹੂੰਗਾ।
ਕਿਸ ਤਰੀਕੇ ਨਾਲ ਉਹਨਾਂ ਦੀ ਜ਼ਰੂਰਤ ਪੈਂਦੀ ਹੈ ਸਾਨੂੰ
ਹਾਂਜੀ ਹਾਂ ਦੇਖੋ ਤੁਹਾਡੇ ਲਈ ਕੀ ਕਿਹੜਾ ਫੀਲਡ ਗੁੱਡ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਜਿੰਨੇ ਵੀ ਕੋਈ ਵੀ ਆਪਾਂ ਕਾਮਯਾਬ ਇਨਸਾਨ ਦੇਖਦੇ ਹਾਂ ਉਹਨਾਂ ਦੇ ਹੱਕ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਸਟੋਨ ਮਿਲੂਗਾ ਇਹ ਤੁਸੀਂ ਦੇਖ ਸਕਦੇ ਹੋ ਮਤਲਬ ਚਾਹੇ ਆਪਾਂ ਕਿਸੇ ਰਾਜਨੀਤਿਕ ਬੰਦੇ ਨੂੰ ਲੈ ਲਈਏ ਚਾਹੇ ਆਪਾਂ ਕਿਸੇ ਨੂੰ ਲੈ ਲਈਏ ਮੈਂ ਇੱਕ ਆਪਦੇ ਐਕਸਪੀਰੀਅੰਸ ਦੇ ਵਿੱਚ ਗੱਲ ਜ਼ਰੂਰ ਨੋਟਿਸ ਕੀਤੀ ਹੈ ਸਾਡੇ ਨਵੇਂ ਜ਼ਿਆਦਾ ਫੋਲੋਅਰਸ ਨੇ ਜਿਹੜੇ ਉਹ ਨੇ ਜਿਹੜੇ ਲਾਈਫ 'ਚ ਕੁਛ ਕਰਨਾ ਚਾਹੁੰਦੇ ਨੇ ਲਾਈਫ ਦੇ ਵਿੱਚ ਕੁਛ ਮਤਲਬ ਜ਼ਿੰਦਗੀ 'ਚ ਆਪਦਾ ਕੁਛ ਮੁਕਾਮ ਤੇ ਪਹੁੰਚਣਾ ਚਾਹੁੰਦੇ ਨੇ ਮਤਲਬ ਉਹ ਲੋਕ ਜ਼ਿਆਦਾ ਨੇ ਜਿਹਨੇ ਦੇਖੋ ਸਿੰਪਲ ਆਪਦਾ ਮਤਲਬ ਰੋਜ਼ਮਰਾ ਦੇ ਜੀਵਨ ਦੇ ਵਿੱਚ ਉਹ ਕਰਨਾ ਉਹ ਸ਼ਾਇਦ ਨਾ ਇਸ ਗੱਲ ਨੂੰ ਫੋਲੋ ਕਰਦਾ ਹੋਵੇ ਪਰ ਜਿਹਨੂੰ ਸਕਸੈਸ ਚਾਹੀਦੀ ਹੈ ਲਾਈਫ ਦੇ ਵਿੱਚ ਉਹ ਬੰਦਾ ਜ਼ਰੂਰ ਸਾਨੂੰ ਹਰ ਗੱਲ ਪੁੱਛ ਕੇ ਹੀ ਕਰਦਾ ਇਹਦੇ ਵਿੱਚ ਇਹ ਹੈ ਵੀ ਫੀਲਡ ਜਿਹੜੀ ਤੁਸੀਂ ਗੱਲ ਕੀਤੀ ਜ਼ਰੂਰਤ ਕਦੋਂ ਪੈਂਦੀ ਹੈ ਤੇ ਜਦੋਂ ਬੱਚਾ ਪੈਦਾ ਹੁੰਦਾ ਇੱਕ ਤਾਂ ਦੇਖੋ ਉਦੋਂ ਜ਼ਰੂਰਤ ਪੈਂਦੀ ਹੈ ਵੀ ਉਸਦਾ ਆਪਾਂ ਨਾਮ ਵਗੈਰਾ ਕਿਸ ਅਕਸ਼ਰ ਤੇ ਰੱਖੀਏ ਹਨਾ ਬੱਚੇ ਦਾ ਤਾਂ ਕਿ ਉਹਦਾ ਲੱਕੀ ਰਹੇ ਉਹਦੇ ਲਈ ਹਨਾ ਤੇ ਦੂਸਰੀ ਜਦੋਂ ਆਪਾਂ ਉਹਨੂੰ ਪੜ੍ਹਾਈ ਦੇ ਵਿੱਚ ਪਾਉਂਦੇ ਹਾਂ ਉਦੋਂ ਜ਼ਰੂਰਤ ਪੈਂਦੀ ਹੈ ਵੈਸੇ ਤਾਂ ਸਟੈਪ ਬਾਏ ਸਟੈਪ ਜਦੋਂ ਤੁਸੀਂ ਲਾਈਫ ਦਾ ਕੋਈ ਵੀ ਟਰਨ ਮੋੜ ਲੈਣਾ ਉਦੋਂ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਪਏਗੀ ਹੀ ਪਏਗੀ ਜੀ
ਜੀ ਤੇ ਆਪਣੇ ਸ਼ਾਸਤਰੀ ਜੀ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਵੀ ਕਿਸੇ ਦਾ ਲੱਕੀ ਨੰਬਰ ਆ ਜਾਂ ਆਪਾਂ ਉਹਨੂੰ ਉਹਦੇ ਲਈ ਉਹ ਜ਼ਰੂਰਤ ਸੰਭਾਵਨਾਵਾਂ ਜਿਹੜੀਆਂ ਬਦਲ ਜਾਂਦੀਆਂ ਹਨਾ ਪਰ ਇਹ ਆ ਕਿ ਦੁਨੀਆਂ ਦੇ ਬਹੁਤ ਸਾਰੇ ਜਿੱਦਾਂ ਤੁਸੀਂ ਆਈਨਸਟਾਈਨ ਦੀ ਗੱਲ ਕੀਤੀ ਆ ਉਹਨੇ ਕਿਹੜਾ ਕਿਸੇ ਤੋਂ ਲੱਕੀ ਨੰਬਰ ਕਿਸੇ ਤੋਂ ਪੁੱਛਿਆ ਹੋਣਾ ਪਤਾ ਨੀ ਉਹਨੇ ਕਿਸ ਪਾਸੇ ਤੋਂ ਜਿਹੜੀ ਗੱਲ ਕੀਤੀ ਹੋਵੇ ਇਹ ਜ਼ਰੂਰੀ ਤਾਂ ਨੀ ਵੀ ਉਹਨੇ ਉਸ ਗੱਲ ਨੂੰ ਫੋਲੋ ਕੀਤਾ ਹੋਵੇ ਜਾਂ ਆਪਾਂ ਕਹਿ ਦਈਏ ਕਿ ਓਬਾਮਾ ਸਾਹਿਬ ਆ ਜਾਂ ਇੱਥੇ ਦੇ ਆਪਾਂ ਟਰਨਬੁਲ ਜਿੱਤ ਗਏ ਆ ਵੀ ਆਪਾਂ ਕਹਿ ਦਿੱਤਾ ਵੀ ਹਾਰਦੇ ਹਾਰਦੇ
ਦੇਖੋ ਅੱਜ ਕੱਲ ਇੰਟਰਨੈਟ ਤੇ ਨੌਲੇਜ ਬਹੁਤ ਪਈ ਹੈ ਤੇ ਬੁੱਕਸ ਸਭ ਤੋਂ ਵੱਡਾ ਗਿਆਨ ਹੈ ਬੰਦੇ ਦਾ ਗੁਰੂ ਸਭ ਤੋਂ ਵੱਡੀ ਕਿਤਾਬ ਹੈ ਜਿਹੜੇ ਪਿੱਛੇ ਪੜਿਆ ਹੋ ਨਿਊਜ਼ ਪੇਪਰ ਚ ਵੀ ਉਹ ਹਨੂੰਮਾਨ ਚਾਲੀਸਾ ਜੇਬ ਚ ਰੱਖਦੇ ਨੇ ਸ਼ਾਇਦ ਤੁਸੀਂ ਪੜਿਆ ਹੋਵੇ ਜਾਂ ਸੁਣਿਆ ਹੋਵੇ ਓਬਾਮਾ ਜੀ ਹਨੂੰਮਾਨ ਚਾਲੀਸਾ ਹਮੇਸ਼ਾ ਆਪਦੇ ਕੋਲ ਰੱਖਦੇ ਦੇਖੋ ਉਹਦੇ ਪਿੱਛੇ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਮਤਲਬ ਉਹਨਾਂ ਨੇ ਚਾਹੇ ਕਿਸੇ ਐਸਟ੍ਰੋਲੋਜਰ ਨੂੰ ਕੰਟੈਕਟ ਕੀਤਾ ਚਾਹੇ ਉਹ ਕਿਸੇ ਬੁੱਕ ਚੋਂ ਪੜਿਆ ਮਤਲਬ ਚਾਹੇ ਕੁਛ ਵੀ ਲਾ ਲਓ ਫੋਲੋ ਜ਼ਰੂਰ ਕੀਤਾ ਹੁਣ ਆਪਾਂ ਜਿਵੇਂ ਉਸ ਦਿਨ ਵੀ ਗੱਲ ਹੋ ਰਹੀ ਸੀ ਆਪਣੀ ਵੀ ਆਪਾਂ ਟੀਵੀ ਕਲਾਕਾਰਾਂ ਦੀ ਗੱਲ ਕਰ ਰਹੇ ਸੀ ਜਿਵੇਂ ਕੱਕੇ ਤੇ ਬਣਾਉਂਦੇ ਨੇ ਜਾਂ ਮਤਲਬ ਕੋਈ ਆਪਣੇ ਰਾਜਨੀਤਿਕ ਬੰਦੇ ਨੇ ਉਹਨਾਂ ਦੇ ਸਟੋਨਸ ਪਾਏ ਹੋਏ ਨੇ ਮਤਲਬ ਜਿਵੇਂ ਵੀ ਜਿਵੇਂ ਆਪਣੇ ਮੁੱਖ ਮੰਤਰੀ ਜੀ ਨੇ ਮਤਲਬ ਉਹਨਾਂ ਦੇ ਵੀ ਪਾਏ ਨੇ ਪੰਜਾਬ ਦੇ ਸਾਡੇ ਮਤਲਬ ਸਟੋਨ ਪਾਏ ਮਤਲਬ ਜੋ ਵੀ ਹੈ ਮਤਲਬ ਉਹ ਇਨਸਾਨ ਆਪਦੀ ਕਾਮਯਾਬੀ ਲਈ ਇਹਦੀ ਸਪੋਰਟ ਹਾਂ ਗੱਲ ਇਹ ਹੈ ਵੀ ਐਸਟ੍ਰੋਲੋਜਰ ਤੁਹਾਨੂੰ ਸਹੀ ਮਿਲਣਾ ਚਾਹੀਦਾ ਇਹ ਨਹੀਂ ਉਹ ਜਿਹੜਾ ਤੁਸੀਂ ਅਖਬਾਰਾਂ ਚ ਪੜ੍ਹਦੇ ਹੋ ਪਾਂਚ ਮਿੰਟੋ ਮੇ ਹੱਲ ਜੇ ਵੋ ਉਹ ਸਾਰੀ ਗੱਲਬਾਤ ਦਾ ਮੈਂ ਬਹੁਤ ਜ਼ਿਆਦਾ ਵਿਰੋਧੀ ਹਾਂ ਮੈਨੂੰ ਅਸਲ ਦੇ ਵਿੱਚ ਮੈਂ ਇੱਥੇ ਸਿਸਟਮ ਦੇਖ ਕੇ ਹੀ ਮੈਨੇ ਮਤਲਬ ਇਹ ਚੀਜ਼ ਚਾਹੀ ਕਿਉਂਕਿ ਸ਼ੁਰੂ ਤੋਂ ਮੈਂ ਵੀ ਇਹੀ ਚਾਹੁੰਦਾ ਵੀ ਇਸਦਾ ਭੁਲੇਖਾ ਲੋਕਾਂ ਦੇ ਦਿਮਾਗ ਚੋਂ ਨਿਕਲੇ ਔਰ ਲੋਕ ਇਸ ਚੀਜ਼ ਨੂੰ ਅਪਣਾਉਣ ਜੁੜਨ ਤੇ ਆਪਦਾ ਫਿਊਚਰ ਅੱਛਾ ਬਣਾਉਣ
ਜੀ ਤੇ ਅਗਲਾ ਜਿਹੜਾ ਸਵਾਲ ਆਪਾਂ ਨੂੰ ਆਇਆ ਦਲਪਿੰਦਰ ਸੰਧੂ ਜੀ ਦੇ ਸਵਾਲ ਆ ਦਲਪਿੰਦਰ ਸੰਧੂ ਜੀ ਤੁਹਾਡਾ ਵੀ ਬਹੁਤ ਸਵਾਗਤ ਆ ਪ੍ਰੋਗਰਾਮ ਸੁਣ ਰਹੇ ਹੋ ਉਹਨਾਂ ਨੇ ਸਵਾਲ ਇਹ ਕੀਤਾ ਕਹਿੰਦੇ ਵੀ ਆ ਜਿਹੜਾ ਇੱਕੋ ਸਵਾਲ ਕਰਨਾ ਵੀ ਆ ਜਿਹੜਾ ਟੇਵਾ ਤੁਸੀਂ ਬਣਾਉਂਦੇ ਆ ਇਹ ਚ ਕੀ ਸੱਚਾਈ ਹੁੰਦੀ ਆ ਉਹਨਾਂ ਤੇ ਤੁਹਾਨੂੰ ਵਧੀਆ ਹੈਵੇ ਗੁੱਡ ਡੇ ਵੀ ਕਿਹਾ ਉਹਨਾਂ ਨੇ
ਹਾਂਜੀ ਨਹੀਂ ਜਿਹੜਾ ਟੇਵਾ ਬਣਦਾ ਜੀ ਮਤਲਬ ਜਸਟ ਇੱਕ ਮੈਥਮੈਟਿਕ ਕੈਲਕੂਲੇਸ਼ਨ ਹੁੰਦੀ ਹੈ ਜਿਹਦੇ ਵਿੱਚ ਟੋਟਲੀ ਮਤਲਬ ਪ੍ਰੈਡਿਕਸ਼ਨ ਕੀਤੀ ਜਾਂਦੀ ਹੈ ਵੀ ਹਾਂਜੀ ਬੱਚਾ ਇਸ ਤਰ੍ਹਾਂ ਦੀ ਨੇਚਰ ਦਾ ਹੋਊਗਾ ਇਸ ਤਰ੍ਹਾਂ ਇਹਦੇ ਆਹ ਪਾਰਟ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਇਸ ਤਰ੍ਹਾਂ ਇਹ ਲਾਈਨ 'ਚ ਜਾਏਗਾ ਮਤਲਬ ਇਹ ਸਾਰੀਆਂ ਗੱਲਾਂ ਵਰਤੋਂ ਟੇਵੇ 'ਚ ਉਹ ਬਿਲਕੁਲ ਸਹੀ ਹੁੰਦਾ ਜੀ ਜੇ ਸਹੀ ਉਹਦੀ ਕੈਲਕੂਲੇਸ਼ਨ ਹੋਈ ਹੈ ਸਹੀ ਐਸਟ੍ਰੋਲੋਜਰ ਨੇ ਬਣਾਇਆ
ਅੱਛਾ ਜਿੱਦਾਂ ਹੁਣ ਤੁਸੀਂ ਕਿਹਾ ਵੀ ਹੋ ਜਾਂਦੀ ਆ ਟੇਵੇ ਜਿੱਦਾਂ ਕਿਹਾ ਤੁਸੀਂ ਹਨਾ ਵੀ ਇਹਦੇ ਆਹ ਖਰਾਬੀ ਹੋ ਜਾਣੀ ਹੈ ਇੱਦਾਂ ਇੱਦਾਂ ਹੋ ਜਾਊਗੀ ਤੇ ਉਹਦਾ ਫਾਇਦਾ ਕੀ ਆ ਆਪਾਂ ਨੂੰ ਉਹਦਾ ਕੀ ਹੋ ਜਾਂਦਾ ਉਹਦੇ ਨਾਲ ਫਿਰ
ਉਹਦੇ ਨਾਲ ਦੇਖੋ ਹੁਣ ਜਿਵੇਂ ਤੁਸੀਂ ਰਸਤੇ 'ਚ ਜਾ ਰਹੇ ਹੋ ਤੁਹਾਨੂੰ ਪਹਿਲਾਂ ਲਿਖਿਆ ਪਿਆ ਹੁੰਦਾ ਮੈਂ ਇੱਥੇ ਦੇਖਿਆ ਵੀ ਅੱਗੇ ਭਾਈ ਕੈਮਰਾ ਹੈ ਸੜਕ ਦਾ ਕੰਮ ਚੱਲ ਰਿਹਾ ਬਸ ਇਹੀ ਫਾਇਦਾ ਜੀ ਵੀ ਆਪਾਂ ਆਪਣੀ ਸਿਕਿਓਰ ਹੋ ਜਾਂਦੇ ਸੇਫਟੀ ਕਰ ਲੈਂਦੇ ਹਾਂ ਹਨਾ
ਜੀ ਹਾਂ ਤੇ ਆਪਣੇ ਨਾਲ ਦਲਜੀਤ ਸਿੰਘ ਜੀ ਜੁੜੇ ਆ ਆਪਣੇ ਮਹਿਤਾ ਚੌਂਕ ਤੋਂ ਆਪਣੇ ਸ਼ਾਸਤਰੀ ਜੀ ਮਹਿਤਾ ਚੌਂਕ ਤੋਂ ਜੁੜੇ ਆ ਤੇ ਬੜੇ ਸੁਲਝੇ ਹੋਏ ਸਾਖਸ਼ ਹੈਗੇ ਆ ਆਪਣੇ ਇਹ ਦਲਜੀਤ ਸਿੰਘ ਜੀ ਉਹ ਕਹਿੰਦੇ ਵੀ ਤੁਸੀਂ ਸ਼ਾਸਤਰੀ ਜੀ ਨੂੰ ਇਹ ਗੱਲ ਪੁੱਛੋ ਬਈ ਤੁਸੀਂ ਸ਼ਾਸਤਰੀ ਜੀ ਆਪਣੇ ਬਾਰੇ ਕੀ ਜਾਣਦੇ ਆ ਤੁਹਾਡੇ ਦੇ ਕੀ ਦਿਸ਼ਾ ਨਿਰਦੇਸ਼ ਹੈਗੇ ਆ
ਦੇਖੋ ਮੈਂ ਉਹਦੇ ਦਲਜੀਤ ਸਿੰਘ ਬਹੁਤ ਵਧੀਆ ਲੱਗਿਆ ਮੈਨੂੰ ਇਹ ਕੁਐਸਚਨ ਸੁਣ ਕੇ ਆਪਣੇ ਬਾਰੇ ਤਾਂ ਜਾਣਨ ਦੀ ਇਹ ਗੱਲ ਹੈ ਜੀ ਦੇਖੋ ਮੈਂ ਖੁਦ ਜੇ ਇਹ ਗੱਲ ਕਹੂੰਗਾ ਤੁਸੀਂ ਸ਼ਾਇਦ ਕਿਸੇ ਨੇ ਮੰਨਣੀ ਨੀ ਮੇਰੀ ਨੌਵੀਂ ਕਲਾਸ ਦੇ ਵਿੱਚ ਜੋ ਟੇਵਾ ਸੀ ਮੇਰੇ ਮਦਰ ਕਿਸੇ ਨੂੰ ਦਿਖਾਉਣ ਲਈ ਚਲੇ ਗਏ ਔਰ ਉਹਨਾਂ ਨੇ ਇੱਕ ਗੱਲ ਕਹੀ ਆਹ ਹਾ ਹਾ ਇਹ ਮੁੰਡਾ ਬਹੁਤ ਪੜੂਗਾ ਬਹੁਤ ਨਾਮ ਕਰੂਗਾ ਦੇਸ਼ਾਂ ਵਿਦੇਸ਼ਾਂ ਚ ਘੁੰਮੂਗਾ ਜੇ ਮਤਲਬ ਜੋ ਵੀ ਉਹਨਾਂ ਨੇ ਹਨਾ ਕਿਹਾ ਮਤਲਬ ਉਹ ਉਹਨਾਂ ਔਰ ਐਜੂਕੇਸ਼ਨ ਨੂੰ ਉਹਨਾਂ ਨੇ ਮੇਨ ਫੋਕਸ ਕੀਤਾ ਸੀ ਉਸ ਟਾਈਮ, ਔਰ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਜੋ ਵੀ ਹਾਂ, ਮੇਰੀ ਐਜੂਕੇਸ਼ਨ ਦੇ ਬਲ ਤੇ, ਮੇਰੇ ਧਿਆਨ ਦੇ ਬਲ ਤੇ, ਮੇਰੇ ਮਤਲਬ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਮਤਲਬ ਜੋ ਵੀ ਮੇਰੀ ਹੈ ਐਜੂਕੇਸ਼ਨ ਕਰਕੇ ਪਹਿਚਾਣ ਬਣੀ।
ਹਾਂ ਜਾਣੀ ਆਹ ਸ਼ਾਸਤਰੀ ਜੀ ਤੁਸੀਂ ਬਹੁਤ ਇੰਪੋਰਟੈਂਟ ਵੈਸੇ ਗੱਲ ਕੀਤੀ ਵੀ ਜਾਣੀ ਕੋਈ ਵੀ ਜੋਤਿਸ਼ ਆ ਸਾਡੀ ਕਿਸਮਤ ਨੀ ਬਦਲਦਾ, ਸਿਰਫ ਇੱਕ ਦੱਸ ਸਕਦਾ ਵੀ ਇੱਦਾਂ ਦਾ ਹੋ ਸਕਦੀ, ਬਾਕੀ ਸਾਰੀਆਂ ਚੀਜ਼ਾਂ ਐਜੂਕੇਸ਼ਨ ਦੇ ਉੱਤੇ ਆ।
ਹਾਂ ਨਹੀਂ ਦੇਖੋ ਇਹਦੇ ਵਿੱਚ ਇਹੀ ਹੈ ਨਾ ਜੀ, ਹੁਣ ਜੇ ਮੈਂ ਨਾ ਪੜ੍ਹਦਾ ਮੈਂ ਕੋਈ ਦੁਕਾਨ ਕਰ ਲੈਂਦਾ, ਮੇਰੇ ਪਿਤਾ ਜੀ ਸੀ ਸਾਡੇ ਦੁਕਾਨਾਂ ਸੀ ਜਾਂ ਹੋਰ ਸੀ ਮਤਲਬ ਮਤਲਬ ਪਈਆਂ ਸੀ, ਮਤਲਬ ਕਰ ਲਿਆ ਭਾਈ ਦੁਕਾਨ ਜਿਵੇਂ ਮੁੰਡੇ ਬਹਿ ਜਾਂਦੇ ਨੇ ਖੋਲ ਕੇ ਆਪਦੀ ਜੀਵਨੀ ਵਾਸਤੇ, ਸੋ ਮੈਂ ਵੀ ਕਰ ਸਕਦੇ। ਪਰ ਜਦੋਂ ਉਹਨਾਂ ਨੇ ਮੈਨੂੰ ਇਹ ਗੱਲਾਂ ਕਹੀਆਂ, ਮੈਨੂੰ ਮੇਰੇ ਦਿਮਾਗ ਚ ਕਲਿੱਕ ਕੀਤੀਆਂ, ਕਿਉਂਕਿ ਉਹ ਬਜ਼ੁਰਗ ਸੀਗੇ ਤੇ ਬੜਾ ਵਧੀਆ ਉਹਨਾਂ ਦਾ ਨਾਮ ਸੀਗਾ ਵੀ ਹਾਂ ਵੀ ਇਹ ਬੰਦੇ ਨੇ ਕਿਹਾ ਤਾਂ ਕਿਸੇ ਲੋਜੀਕਲੀ ਹੀ ਕਿਹਾ ਹੋਊਗਾ, ਤੇ ਮੈਂ ਐਜੂਕੇਸ਼ਨ ਹੀ ਮੈਨੂੰ ਕਰਨੀ ਚਾਹੀਦੀ, ਔਰ ਮੇਰਾ ਇੰਟਰਸਟ ਸ਼ੁਰੂ ਤੋਂ ਪੜ੍ਹਾਈ ਚ ਹੈਗਾ ਹੀ ਸੀ ਜੀ।
ਹਾਂ ਠੀਕ ਹੈ, ਜਾਣੀ ਤੁਸੀਂ ਇਹ ਕਹਿ ਸਕਦੇ ਆ ਵੀ ਤੁਸੀਂ ਦੱਸ ਸਕਦੇ ਆ ਵੀ ਏਦਾਂ ਕਰ ਸਕਦਾ ਤੁਸੀਂ, ਉਹਨੂੰ ਇਹ ਨੀ ਉਹਦਾ ਇਹ ਨੀ ਕਹਿ ਸਕਦੇ ਵੀ ਤੁਸੀਂ ਜਿਹੜਾ ਆ ਉਹਦੀ ਕਿਸਮਤ ਨੀ ਬਦਲ ਸਕਦੇ, ਸਿਰਫ ਇਹ ਕਹਿ ਸਕਦੇ ਆ ਵੀ ਤੁਸੀਂ ਆਹ ਆਹ ਜਿਹੜਾ ਕਰਨਾ ਇਹਦੇ ਲਈ ਸਹੀ ਆ। ਬਾਕੀ ਐਜੂਕੇਸ਼ਨ ਜਿਹੜਾ ਆ ਮੇਨ ਇੰਪੋਰਟੈਂਟ ਗੁਣ ਹੈਗਾ, ਇਹ ਤੁਸੀਂ ਮੰਨਦੇ ਆ, ਤੁਸੀਂ ਵੀ ਪੜ੍ਹ ਕੇ ਸਿੱਖਿਆ ਨਾ ਸਾਰਾ ਕੁਛ ਜੋ ਵੀ ਜੇ ਤੁਸੀਂ ਅੱਜ ਬਣੇ ਆ ਇੱਥੇ ਤੱਕ, ਐਜੂਕੇਸ਼ਨ ਸਭ ਤੋਂ ਉੱਤੇ ਆ। ਖੈਰ ਇਹ ਤੁਹਾਡੀ ਗੱਲ ਨਾਲ ਆਪਾਂ ਸਹਿਮਤ ਹੋ ਜਾਂਦੇ ਆ। ਤੇ ਮੱਖਣ ਜੀ ਗੁਰਸੇਵਕ ਸਿੰਘ ਜੀ ਮੈਂ ਥੋੜੀ ਜਿਹਾ ਮੈਸੇਜ ਲੈ ਲਵਾਂ, ਮੈਸੇਜ ਬਹੁਤ ਆ ਗਿਆ ਆਪਣੇ ਦੋਸਤਾਂ ਦੇ,
ਜਰੂਰ ਮੈਸੇਜ ਜਰੂਰ।
ਹਾਂਜੀ ਤੇ ਮੈਂ ਚਾਹੁੰਦਾ ਵੀ ਆਪਣੇ ਦੋਸਤਾਂ ਦੀਆਂ ਆਪਾਂ ਗੱਲਾਂ ਜਿਹੜੀਆਂ ਕਰ ਦਈਏ ਕਲੀਅਰ। ਮੱਖਣ ਸੋਹੀ ਜੀ ਗੋਲਡ ਕੋਸਟ ਤੋਂ ਜੁੜੇ ਆ ਆਪਣੇ ਨਾਲ ਸ਼ਾਸਤਰੀ ਜੀ, ਉਹ ਕਹਿੰਦੇ ਆ ਵੀ ਕੁਝ ਕੁ ਪੰਡਿਤ ਕੀ ਕਰਦੇ ਆ, ਹੱਥ ਦੇਖਦੇ ਆ ਤੇ ਕਹਿੰਦੇ ਆ ਵੀ ਤੇਰੇ ਹੱਥ ਦੀਆਂ ਲਕੀਰਾਂ ਇਹ ਕਹਿੰਦੀਆਂ ਉਹ ਕਹਿੰਦੀਆਂ, ਉਹ ਕਹਿੰਦੇ ਵੀ ਸੱਚ ਹੁੰਦਾ ਹੱਥਾਂ ਦੀਆਂ ਲਕੀਰਾਂ ਜਾਂ ਪੈਸੇ ਬਣਾਉਣ ਦੇ ਢੰਗ ਆ?
ਨਹੀਂ ਜੀ ਨਹੀਂ, ਦੇਖੋ ਪਾਮਿਸਟਰੀ ਇੱਕ ਸਬਜੈਕਟ ਹੈ ਜੀ, ਇਹ ਵੀ ਪਾਮ ਮਤਲਬ ਹੱਥੇ ਦੀ, ਇਹ ਬਿਲਕੁਲ ਇੱਕ ਮਤਲਬ ਕੀਰੋ ਹੋਏ ਨੇ ਜਿਹੜੇ ਪਾਮਿਸਟਰੀ ਜੇ ਹੋਏ ਨੇ ਤੇ ਬਿਲਕੁਲ ਸਹੀ ਹੈ ਜੀ। ਪਰ ਦੇਖੋ ਮੈਂ ਤੁਹਾਨੂੰ ਬਾਰ ਬਾਰ ਇਹੀ ਗੱਲ ਕਹਿਣਾ, ਹਰ ਫੀਲਡ ਦੇ ਵਿੱਚ ਜਿਹੜੀ ਹੈ ਮਤਲਬ ਬੰਦੇ ਦੀ ਕੀ ਐਜੂਕੇਸ਼ਨ ਹੈ, ਬੰਦਾ ਕਿੰਨੀ ਨੌਲੇਜ ਰੱਖਦਾ ਬਹੁਤ ਜ਼ਰੂਰੀ ਹੈ। ਦੇਖੋ ਹੁਣ ਇੱਕ ਡਾਕਟਰ ਹੁੰਦਾ, ਬੰਦੇ ਦੇ ਢਿੱਡ ਚ ਪੱਥਰੀ ਹੁੰਦੀ ਆ, ਕੁਛ ਹੋਰ ਬਣਾ ਦਿੰਦਾ ਔਰ ਉਹਦਾ ਆਪਰੇਸ਼ਨ ਕਰ ਦਿੰਦਾ ਪੈਸੇ ਬਣਾਉਣ ਦਾ, ਮਹਾਰਾਜ ਇਹ ਕਰਦਾ ਉਹ ਕਰਦਾ, ਉਸੇ ਤਰ੍ਹਾਂ ਮਤਲਬ ਜੇ ਸਹੀ ਡਾਕਟਰ ਹੈ ਉਹ ਆਪਾਂ ਨੂੰ ਇੱਕ ਗੋਲੀ ਦੇ ਕੇ ਵੀ ਠੀਕ ਕਰ ਦਿੰਦਾ, ਹੈ ਨਾ? ਇਸੇ ਤਰ੍ਹਾਂ ਮੇਨ ਮੈਂ ਇਹੀ ਗੱਲ ਕਹੂੰਗਾ ਵੀ ਇੱਥੇ ਕੀ ਹੁੰਦਾ, ਇੱਥੇ ਇਹੀ ਗੱਲ ਵਿਸ਼ੇਸ਼ ਹੈ ਵੀ ਉਸ ਬੰਦੇ ਨੂੰ ਜਿਹਨੂੰ ਤੁਸੀਂ ਹੱਥ ਦਿਖਾ ਰਹੇ ਹੋ ਉਹ ਕੌਣ ਹੈ। ਬਿਲਕੁਲ ਸਹੀ ਹੈ, ਲਕੀਰਾਂ ਹੱਥਾਂ ਤੋਂ ਪਤਾ ਲੱਗ ਜਾਂਦਾ, ਹੁਣ ਮਤਲਬ ਦੱਸਿਆ ਜਾ ਸਕਦਾ ਹਾਂਜੀ ਵੀ ਇਹ ਬੰਦਾ ਇਸ ਤਰ੍ਹਾਂ।
ਵੈਸੇ ਏਦਾਂ ਇੱਕ ਮੈਂ ਥੋੜਾ ਜਿਹਾ ਸ਼ੇਅਰ ਜਿਹਾ ਹੈਗਾ ਆ ਵੀ ਖੁਦ ਹੀ ਕੋ ਬੁਲਾ ਕਰ ਬੁਲਾਉਂਦੇ ਕੀਤਲਾ, ਕਿ ਉਹ ਤੋਂ ਬਾਅਦ ਉਹ ਲਾਸਟ ਵਿੱਚ ਇਹ ਗੱਲ ਕਹਿੰਦਾ ਆ ਵੀ ਕਿਸਮਤ ਤੋਂ ਉਨਕੀ ਵੀ ਹੋਤੀ ਹੈ ਜਿਨਕੇ
ਹੱਥ ਨਹੀਂ
ਹੋਤੇ, ਜਿਨਕੇ ਹੱਥ ਨਹੀਂ ਹੋਤੇ। ਫਿਰ ਜਿਹਨਾਂ ਦੇ ਹੱਥ ਨਹੀਂ ਹੁੰਦੇ ਫਿਰ ਉਹਨਾਂ ਦਾ ਕੀ ਹਿਸਾਬ ਕਿਤਾਬ ਹੁਣ?
ਦੇਖੋ ਉਹਨਾਂ ਦਾ ਮਤਲਬ ਆਹੀ ਆ ਗਈ ਕੁੰਡਲੀ ਹੋਰੋਸਕੋਪ ਬਣ ਜਾਂਦੀ ਉਹਨਾਂ ਦੀ, ਉਹਨਾਂ ਦੇ ਹੱਥ ਤਾਂ ਸੀਗੇ ਪ੍ਰਮਾਤਮਾ ਵੱਲੋਂ, ਚਲੋ ਕੋਈ ਇੰਸੀਡੈਂਟ ਉਹ ਵੀ ਉਹਦੇ ਵਿੱਚ ਹੋਰੋਸਕੋਪ ਦੇ ਵਿੱਚ ਕਲੀਅਰ ਹੋ ਜਾਂਦਾ ਵੀ ਇਹਦਾ ਕੋਈ ਪਾਰਟ ਕੱਟ ਸਕਦਾ ਬੰਦੇ ਦਾ, ਇਹਦਾ ਕੋਈ ਇਸ ਤਰ੍ਹਾਂ ਹੋ ਸਕਦਾ। ਦੇਖੋ ਉਹ ਬਿਲਕੁਲ ਸਹੀ ਹੈ, ਪਰ ਦਲਜੀਤ ਜੀ ਪਤਾ ਕੀ ਹੁੰਦਾ, ਇੱਕ ਜਗ੍ਹਾ ਤੇ ਆ ਕੇ ਨਾ ਕੋਈ ਵੀ ਐਜੂਕੇਸ਼ਨ ਹੈ ਕੋਈ ਵੀ ਉਹ ਹੈ ਮਤਲਬ ਉਹਦੇ ਮੈਰਿਟ ਡੀਮੈਰਿਟਸ ਹੈ ਨਾ, ਉਹ ਦੁਨੀਆ ਬਣਾ ਹੀ ਦਿੰਦੀ ਹੈ, ਇਹ ਚ ਕੋਈ ਦੋ ਰਾਇ ਨੀ।
ਹੁਣ
ਜਿਹੜੇ ਵੈਦ ਨੇ ਉਹ ਕਹਿੰਦੇ ਨੇ ਤੁਸੀਂ ਡਾਕਟਰਾਂ ਦੇ ਬਿਨਾਂ ਜਾਓ ਤਾਂ ਕਸਾਈ ਨੇ, ਹੁਣ ਆਪਾਂ ਜੇ ਹੋਮਿਓਪੈਥੀ ਦੀ ਗੱਲ ਕਰੀਏ ਉਹ ਕਹਿੰਦੇ ਤੁਸੀਂ ਕਿਸੇ ਵੀ ਪਾਰਟ ਦਾ ਆਪਰੇਸ਼ਨ ਨਾ ਕਰਾਓ ਤੁਹਾਡੀ ਬਾਡੀ ਦੀ ਕੁਆਲਿਟੀ ਜਾਂਦੀ ਹੈ, ਮਤਲਬ ਜਿਵੇਂ ਵੀ ਹੈ ਨਾ ਆਪਾਂ ਇਸ ਚੀਜ਼ ਤੇ ਨਹੀਂ ਉਹ ਕਹਿ ਸਕਦੇ। ਪਰ ਹਾਂ ਇਹ ਜ਼ਰੂਰ ਹੈ ਵੀ ਜੋ ਬੰਦੇ ਦਾ ਇਨਸਾਨ ਆਪ ਮਿਹਨਤ ਕਰਦਾ ਪ੍ਰਮਾਤਮਾ ਉਹਦੇ ਨਾਲ ਹੀ ਹੁੰਦੇ ਜੀ, ਤੇ ਉਹ ਹੋ ਹੀ ਜਾਣਾ ਉਹ ਕੰਮ ਹਨ
ਜੀ। ਤੇ ਕੋਹਲੀ ਸਾਹਿਬ, ਹਰਪ੍ਰੀਤ ਕੋਹਲੀ ਸਾਹਿਬ ਜੁੜੇ ਆ ਆਪਣੇ ਨਾਲ, ਤੇ ਵੀ ਪੜ੍ਹੀ ਲਿਖੀ ਗੋੜੀ ਸ਼ਖਸੀਅਤ ਆ। ਹਰਪ੍ਰੀਤ ਕੋਹਲੀ ਸਾਹਿਬ ਨੇ ਇਹ ਮੈਸੇਜ ਕੀਤਾ, ਉਹ ਕਹਿੰਦੇ ਵੀ ਜਿੱਦਾਂ ਤੁਸੀਂ ਕਿਹਾ ਵੀ ਬਾਦਲ ਸਾਹਿਬ ਨੇ ਵੀ ਪਾਏ ਹੋਏ ਆ ਸਟੋਨ ਜਿਹੜੇ ਪਾਏ ਹੋਏ ਆ, ਉਹ ਕਹਿੰਦੇ ਪੱਥਰ ਕਿਸੇ ਦੀ ਕਿਸਮਤ ਬਦਲ ਸਕਦੇ ਆ?
ਦੇਖੋ ਜੀ ਪੱਥਰ ਬਿਲਕੁਲ, ਮੈਂ ਤੁਹਾਨੂੰ ਦੱਸਦਾ ਜਿਹੜੇ ਬੋਡੀ ਚ ਰਿਫਲੈਕਟ ਕਰਦੀਆਂ ਨੇ ਚੀਜ਼ਾਂ, ਮਤਲਬ ਜਿਹੜੀ ਐਜੂਕੇਸ਼ਨ ਦੇ ਵਿੱਚ ਦਿੱਤਾ ਗਿਆ ਜਿਵੇਂ ਜਿਹੜਾ ਕਲਰ ਤੁਹਾਡੀ ਬੋਡੀ ਦੇ ਵਿੱਚ ਰਿਫਲੈਕਟ ਕਰਦਾ ਲੱਗਾ ਸੂਰਜ ਦੀ ਜਿਵੇਂ ਤੇ ਕਿਰਨ ਪੈਂਦੀ ਹੈ, ਮਤਲਬ ਉਹਦੇ ਨਾਲ ਇਹਦਾ ਵਿਸ਼ੇਸ਼ ਉਹ ਹੁੰਦਾ। ਦੇਖੋ ਕਿਸਮਤ ਪੋਜ਼ਿਟਿਵ ਕਰਦਾ, ਦੇਖੋ ਇਹਦੇ ਵਿੱਚ ਕੀ ਹੈ ਮਤਲਬ ਮੇਨ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਹ ਤੁਹਾਨੂੰ ਡਾਇਰੈਕਸ਼ਨ ਤੇ ਪਲੱਸ ਕੀ ਹੈ ਵੀ ਤੁਹਾਡੀ ਸੇਫਟੀ ਜੋ ਹੈ ਮਤਲਬ ਜਿਵੇਂ ਹੁਣ ਸਟੋਨ ਪਾਇਆ ਉਹਨਾਂ ਨੇ, ਮਤਲਬ ਉਸ ਤੋਂ ਬਾਅਦ ਉਹਨਾਂ ਨੂੰ ਹੋਇਆ ਬਹੁਤ ਜ਼ਿਆਦਾ, ਮੈਂ ਕਿਸੇ ਦਾ ਵੀ ਨਾਮ ਨਹੀਂ ਲਊਗਾ, ਸਟਾਰ ਲੋਕ ਮੇਰੇ ਦੇ ਖੁਦ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਰਿਕਮੈਂਡ ਕਰਦੇ ਹਾਂ ਪਹੁੰਚ ਲਓ, ਉਸ ਤੋਂ ਬਾਅਦ ਅਸੀਂ ਉਹਨਾਂ ਦਾ ਨਾਮ ਆਏ ਦੇਖਦੇ ਹਾਂ ਵੀ ਤੇਰਾ ਸਿਫੀ ਮਤਲਬ ਫਸਟ ਕਲਾਸ ਤੇ ਚਲਾ ਗਿਆ।
ਜੀ ਅੱਛਾ, ਤੇ ਆਪਣੇ ਨਾਲ ਸੁੱਖਾ ਜੀ ਹੁਣੀ ਜੁੜੇ ਆਪਣੇ ਨਾਲ, ਸੁਖਜਿੰਦਰ ਸਿੰਘ ਜੀ ਹੁਣੀ, ਸੁਖਜਿੰਦਰ ਸਿੰਘ ਜੀ ਹੁਣਾਂ ਦਾ ਸਵਾਲ ਥੋੜਾ ਜਿਹਾ ਸ਼ਾਇਦ ਕੀ ਉਹ ਵੀ ਇੱਕ ਵਧੀਆ ਪੰਡਿਤ ਬਣ ਸਕਦਾ ਜਾਂ ਇਹ ਸਿਰਫ ਕਿਸੇ ਖਾਸ ਕੈਟੇਗਰੀ ਨੂੰ ਹੀ ਰਿਜ਼ਰਵ ਹੈਗਾ ਵੀ ਉਹੀ ਬਣ ਸਕਦਾ ਜੋਸ਼ੀ?
ਬਹੁਤ ਅੱਛਾ ਸਵਾਲ ਹੈ, ਬਹੁਤ ਅੱਛਾ
ਲੱਗਾ।
ਬਿਲਕੁਲ ਕਰ ਸਕਦਾ ਜੀ, ਇਹ ਇੱਕ ਐਜੂਕੇਸ਼ਨ ਹੈ ਲੋਅਰ ਕਲਾਸ ਕੀ, ਕੋਈ ਵੀ ਇਨਸਾਨ ਜਿਹੜਾ ਧਰਤੀ ਤੇ ਜਨਮ ਲਿਆ ਉਹ ਕਿਸੇ ਵੀ ਕੈਟਾਗਰੀ ਚ ਲਿਆ ਉਹ ਕਰ ਸਕਦਾ, ਬਿਲਕੁਲ ਕਰ ਸਕਦਾ।
ਅੱਛਾ ਜੀ, ਪਰ ਵੇਦ ਤਾਂ ਇਹ ਕਹਿੰਦੇ ਜਿੱਦਾਂ ਖਾਸ ਤੌਰ ਤੇ ਮਨੁ ਸਿਮਰਤੀ ਆ ਉਹ ਵੀ ਸਾਡੇ ਆਚਾਰੀ ਆ ਜਾਂ ਸ਼ਾਸਤਰੀ ਦੇ ਵਿੱਚ ਵਿਦਿਆ ਹੋਣੀ ਆ, ਉਹਦੇ ਵਿੱਚ ਮਨੁ ਸਿਮਰਤੀ ਤਾਂ ਇਹ ਕਹਿੰਦੀ ਆ ਵੀ ਗਿਆਨ ਸਿਰਫ ਪੰਡਿਤ ਗ੍ਰਹਿਣ ਕਰ ਸਕਦਾ, ਬਾਕੀ
ਜਿਹੜਾ ਪੰਡਿਤ ਸ਼ਬਦ ਹੈ ਦਲਜੀਤ ਜੀ ਇਹ ਹੈਗਾ ਹੀ ਗਿਆਨੀ ਦਾ ਸ਼ਬਦ ਹੈ, ਜਿਹੜਾ ਗਿਆਨੀ ਬੰਦਾ ਉਸ ਨੂੰ ਪੰਡਿਤ ਕਿਹਾ ਜਾਂਦਾ, ਪੰਡਿਤ ਕੋਈ ਕੈਟਾਗਰੀ ਜਾਂ ਕੋਈ ਸਪੈਸ਼ਲ ਨਹੀਂ, ਬ੍ਰਾਹਮਣ ਜਾਤੀ ਹੁੰਦੀ ਹੈ। ਮਤਲਬ ਪਹਿਲਾਂ ਕੀ ਸੀਗਾ, ਪਹਿਲੇ ਜ਼ਮਾਨੇ ਦੇ ਵਿੱਚ ਮਤਲਬ ਕੈਟਾਗਰੀਆਂ ਚ ਵੰਡਤਾ ਸੀ ਆਪਣਾ, ਤੁਹਾਨੂੰ ਪਤਾ ਹੈ ਹਨਾ, ਸਤਰੀਆਂ ਨੇ ਉਹਨੇ ਖੇਤੀ ਹੀ ਕਰਨੀ ਹੈ, ਜਿਹੜੇ ਬ੍ਰਾਹਮਣ ਨੇ ਉਹਨਾਂ ਨੇ ਵਿਦਿਆ ਦੇਣੀ ਹੈ ਲੋਕਾਂ ਨੂੰ ਪੜ੍ਹਾਉਣਾ ਹੈ ਗਿਆਨ ਦੇਣੀ ਹੈ, ਤੇ ਜਿਹੜੇ ਜਿਹੜੇ ਮਤਲਬ ਕਿ ਬਾਣੀਆਂ ਲੋਕ ਨੇ ਉਹਨਾਂ ਨੇ ਬਿਜ਼ਨਸ ਕਰਨਾ ਹੈ, ਵੈਸ਼ ਹੋ ਗਏ ਹਨਾ, ਜਿਹੜੇ ਮਤਲਬ ਐਸਸੀ ਨੇ ਮਤਲਬ ਆਪਾਂ ਛੋਟੀ ਕਾਸਟ ਚਲੀ ਜਾਂ ਹੈ ਤਾਂ ਆਪਣੇ ਬਰਾਬਰੀ, ਪਰ ਆਪਾਂ ਕਹਿ ਦਈਏ ਵੀ ਐਸਸੀ ਕੈਟਾਗਰੀ ਬਣਾਈ ਹੈ ਉਹਨਾਂ ਨੇ ਵੀ ਸੇਵਾ ਕਰਨੀ ਹੈ ਇਹਨਾਂ ਲੋਕਾਂ ਦੀ, ਮਤਲਬ ਇਹ ਕੈਟਾਗਰੀਆਂ ਕਰਕੇ ਹੌਲੀ ਹੌਲੀ ਅੱਗੇ ਜਾ ਕੇ ਚੀਜ਼ ਖਤਮ ਹੋ ਜਾਏਗੀ, ਐਸੀ ਕੋਈ ਗੱਲ ਨਹੀਂ, ਪਰ ਜਿਹੜੀ ਐਜੂਕੇਸ਼ਨ ਹੈ ਉਹ ਕਰ ਸਕਦਾ। ਬਸ ਉਹ ਤਾਂ ਕਿਹਾ ਸੀ ਕਿਉਂਕਿ ਉਹ ਲੋਕ ਥੋੜੀ ਸੁੱਚਤਾ ਘੱਟ ਰੱਖਦੇ ਸੀ, ਮਤਲਬ ਆਪਾਂ ਕੋਈ ਵੀ ਸਰਸਵਤੀ ਨੂੰ ਪੜ੍ਹਦੇ ਹਾਂ ਚਾਹੇ ਉਹ ਤੁਹਾਡੀ ਗਾਉਣ ਵਜਾਉਣ ਦੀ ਸਰਸਵਤੀ ਹੈ, ਚਾਹੇ ਉਹ ਮਤਲਬ ਆਪਣੀ ਵਿਦਿਆ ਸਰਸਵਤੀ ਮਾਤਾ ਜਿਹਨੂੰ ਆਪਾਂ ਕਹਿੰਦੇ, ਜਿਹੜੀ ਕੋਈ ਵੀ ਵਿਦਿਆ ਆ ਜਾਂਦੀ ਹੈ ਮਤਲਬ ਕਿਸੇ ਦੇ ਅੰਦਰ, ਉਹ ਥੋੜੀ ਸੁੱਚਤਾ ਵਾਲਾ ਬੰਦਾ ਹੀ ਕਾਮਯਾਬ ਹੁੰਦਾ।
ਅੱਛਾ ਜੀ, ਜਾਣੀ ਜੇ ਤੁਸੀਂ ਨਹਾਤਾ ਨੀ ਕੋਈ ਕਿਤਾਬ ਪੜ੍ਹਦੇ ਆ ਤਾਂ ਉਹ ਫਿਰ ਆਪਾਂ ਨੂੰ ਕਿਤਾਬ ਲੱਗਣੀ ਹੁੰਦੀ ਐਜੂਕੇਸ਼ਨ
ਲੱਗਣੇ ਤੋਂ ਭਾਵ ਨਹੀਂ, ਮਤਲਬ ਉਹ ਜਿਹੜੀ ਸੁੱਚਤਾ ਆਉਂਦੀ ਹੈ ਉਹ ਨਹੀਂ ਰਹਿੰਦੀ, ਉਹ ਕੋਈ ਬੁੱਕ ਮਤਲਬ ਗ੍ਰੰਥਾਂ ਚ ਹੀ ਐਕਚੁਅਲ ਚ ਇਹ ਹੁੰਦੀ ਹੈ ਸਾਰੀ ਵਿਦਿਆ, ਇਹ ਗ੍ਰੰਥਾਂ ਚ ਨਿਕਲਿਆ, ਤੁਹਾਨੂੰ ਪਤਾ ਚਾਰੇ ਵੇਦਾਂ ਚ ਸਭ ਕੁਛ ਨਿਕਲਿਆ ਹੋਇਆ, ਚਾਹੇ ਡਾਕਟਰੀ ਲੈਣਾ ਚਾਹੇ ਸਾਇੰਟਿਸਟ ਨੇ ਚਾਹੇ ਕੋਈ ਵੀ ਹੈ। ਸੋ ਮੈਂ ਅੱਜ ਵੀ ਇੱਕ ਪੜ੍ਹ ਰਿਹਾ ਸੀ ਸਵੇਰੇ, ਮੈਨੂੰ ਫੇਸਬੁੱਕ ਤੇ ਦੇਖਿਆ, ਮੈਨੇ ਉਹ ਪਾਇਆ ਹੋਇਆ ਕਿਸੇ ਨੇ, ਕਹਿੰਦੇ ਵੀ ਨਾਸਾ ਦੇ ਜਿਹੜੇ ਸਾਇੰਟਿਸਟ ਨੇ ਉਹ ਹੈਰਾਨ ਹੋ ਗਏ ਜਦੋਂ ਸੂਰਜ ਦੇ ਨੇੜੇ ਉਹਨਾਂ ਨੇ ਉਹ ਰਿਕਾਰਡ ਕੀਤੀ, ਕਹਿੰਦੇ ਉੱਥੋਂ ਓਮ ਦੀ ਆਵਾਜ਼ ਆ ਰਹੀ ਸੀ, ਮਤਲਬ ਹਾਂ ਨਾਸਾ ਦੇ ਉਹਨਾਂ ਨੇ ਮਤਲਬ ਸੂਰਿਆ ਦੇ ਕੋਲੋਂ, ਮਤਲਬ ਕਹਿਣ ਦਾ ਮੇਰੇ ਇਹੀ ਤਖ਼ਤ ਹੈ ਜੀ, ਮੇਰਾ ਇਹੀ ਮਤਲਬ ਹੈ ਵੀ ਜਿਹੜੀ ਵੀ ਐਜੂਕੇਸ਼ਨ ਹੈ ਉਹਨੂੰ ਜਿੰਨੀ ਸੁੱਚਤਾ ਤੇ ਸ਼ੁੱਧਤਾ ਨਾਲ ਆਪਾਂ ਕਿਸੇ ਇਨਸਾਨ ਨੂੰ ਵੀ ਆਪਾਂ ਸੱਚੇ ਦਿਲ ਨਾਲ ਮਿਲਦੇ ਹਾਂ ਹਨਾ, ਸਾਫ਼ ਸੁਥਰਾ ਮਿਲਦੇ ਹਾਂ, ਉਹਨੂੰ ਵੀ ਅੱਛਾ ਲੱਗਦਾ ਹੈ।
ਅੱਛਾ ਜੀ, ਠੀਕ ਹੈ, ਜਾਣੀ ਇਹਦਾ ਕੋਈ ਜਾਤਾਂ ਪਾਤਾਂ ਦੇ ਨਾਲ ਕੋਈ ਲੈਣ ਦੇਣ ਨਹੀਂ, ਜਾਣੀ ਜੇ ਕੋਈ ਵੀ ਜਾਤ ਆ
ਪਰ ਆਪਣੇ ਸਮਾਜ ਦੇ ਵਿੱਚ ਜਿਹੜੀ ਦਲਜੀਤ ਦੀ ਸ਼ੁਰੂ ਤੋਂ ਧਾਰਨਾ ਬਣੀ ਆਈ ਹੈ ਨਾ, ਉਹਦੇ ਵਿੱਚ ਬਸ ਇਹ ਬੰਡਿਆ ਹੋਇਆ ਸਿਸਟਮ ਹੈ, ਤੇ ਸੋ ਤਾਂ ਕਰਕੇ ਉਹ ਲੋਕ ਟਰਾਈ ਨਹੀਂ ਕਰਦੇ ਜਾਂ ਉਹਨਾਂ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਹੈ ਕਹਿੰਦੇ।
ਅੱਛਾ ਜੀ, ਜਾਣੀ ਵਿਸ਼ਵਾਸ ਜਾਣੀ ਜੇ ਉਹ ਕਰਨ ਤੇ ਫਿਰ
ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਉਹ ਉਸ ਤਰ੍ਹਾਂ ਰਹਿਣ, ਉਹ ਉਸ ਤਰ੍ਹਾਂ ਮਤਲਬ ਆਪਦਾ ਸ਼ੁੱਧ ਰੱਖਣ, ਸਵੇਰੇ ਆਰਲੀ ਉੱਠਣ, ਨਹਾਉਣ ਧੋਣ, ਰੱਬ ਦਾ ਨਾਂ ਲੈਣ, ਦੋ ਘੰਟੇ ਘੰਟਾ
ਹੁਣ ਤਾਂ ਮੈਨੂੰ ਲੱਗਦਾ ਸਾਰੇ ਨਹਾਉਂਦੇ ਹੀ ਆ ਸਵੇਰ ਨੂੰ ਆਪਣੇ, ਹੁਣ ਤਾਂ ਕੋਈ ਏਦਾਂ ਦਾ ਬੰਦਾ ਹੋਣਾ ਨੀ ਜਿਹੜਾ ਨਹੀਂ ਨਹਾਉਂਦਾ ਸਵੇਰ ਨੂੰ, ਹਨਾ।
ਨਹੀਂ ਜੀ, ਮੈਂ ਤੁਹਾਡੀ ਗੱਲ ਦਾ ਸਹਿਮਤ ਨੀ ਹੈਗਾ, ਉਹ ਨਹਾਉਂਦੀ ਨੀ, ਮੈਂ ਉਹਨਾਂ ਨੂੰ ਕਹਿ ਕਹਿ ਨਹਾਉਣਾ, ਤੇ ਜਿੱਥੇ ਮੈਂ ਰਹਿ ਰਿਹਾ ਮੈਂ ਘੁੰਮਣ ਆਇਆ ਹੋਇਆ, ਮੈਨੂੰ ਅਲੱਗ ਅਲੱਗ ਮੇਰੇ ਫੋਲੋਅਰਸ ਨੇ, ਮੇਰੇ ਮਿੱਤਰ ਪਿਆਰੇ ਨੇ, ਫਰੈਂਡਸ ਨੇ, ਉਹਨਾਂ ਉਹ ਮੇਰਾ ਬਹੁਤ ਵਧੀਆ ਸਵਾਗਤ ਕਰ ਰਹੇ ਨੇ, ਆਓ ਜੀ ਸ਼ਾਸਤਰੀ ਜੀ ਸਾਡੇ, ਰਹੋ ਸਾਡੇ, ਉਹ ਮੈਂ ਦੇਖਦਾ ਜਿਹੜੇ ਬੱਚੇ ਨੇ ਉਹ ਤਾਂ ਨਹਾਉਂਦੇ ਨੇ, ਠੰਡ ਆਈ ਅੱਜ ਤਾਂ
ਜੀ। ਤੇ ਮੈਸੇਜ ਬਹੁਤ ਆ ਗਏ ਆ ਦੋਸਤੋ, ਮੈਂ ਥੋੜਾ ਥੋੜਾ ਪੜ੍ਹ ਲੈਂਦਾ। ਅਮਰ ਸਿੰਘ ਜੀ ਜੁੜੇ ਆ, ਉਹਨਾਂ ਨੇ ਵੀ ਕਿਹਾ ਵੀ ਆਪਾਂ ਨੂੰ ਹਾਰਡ ਲਾਈਨਸ ਜਿਹੜੀਆਂ ਹੈਂਡ ਲਾਈਨਸ ਤੇ ਸੇਵਾ ਜਿਹੜਾ ਆ ਇਹ ਕੀ ਇਹਨਾਂ ਨੂੰ ਵਰਤਣਾ ਚਾਹੀਦਾ ਜਾਂ ਨਹੀਂ ਵਰਤਣਾ ਚਾਹੀਦਾ, ਇਹਦਾ ਸੰਬੰਧ ਕਿਸੇ ਥਾਂ ਨਾਲ, ਲੋਕੇਸ਼ਨ ਦੇ ਨਾਲ, ਮਹੀਨੇ ਦੇ ਨਾਲ ਜਾਂ ਨਾਮ ਦੇ ਨਾਲ ਕੀ ਹੋ ਜਾਂਦਾ, ਹੋਰੋਸਕੋਪ ਦਾ ਜਿਹੜਾ ਕੀ ਸੰਬੰਧ ਹੈ ਇਹਦੇ ਨਾਲ, ਤੇ ਨਾਲੇ ਉਹਨਾਂ ਨੇ ਦੱਸਿਆ ਉਹ ਕਹਿੰਦੇ ਸਾਡੇ ਕੋਲ ਇੰਨਾ ਪ੍ਰੂਫ ਹੈਗਾ ਵੀ ਓਬਾਮਾ ਦੇ ਕੋਲ ਹਨੂੰਮਾਨ ਚਾਲੀਸਾ ਹੈਗਾ ਉਹਦੇ ਪਾਕਿਟ ਦੇ ਵਿੱਚ।
ਅਰੇ ਤਾਂ ਜੀ ਅਖਬਾਰ ਚ ਤੁਸੀਂ ਨੈਟ ਤੇ ਸਰਚ ਕਰ ਲਓ, ਇਹ ਤਾਂ ਨਿਊਜ਼ ਪੇਪਰ ਦੀ ਨਿਊਜ਼ ਹੈ ਨਾ, ਮੈਂ ਤਾਂ ਨੈਟ ਤੇ ਪੜ੍ਹਦੇ, ਮੈਨੂੰ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ, ਮੈਂ ਜਸਟ ਇਹ ਤੁਹਾਨੂੰ ਗੱਲ ਦੱਸੀ ਹੈ ਵੀ ਤੁਸੀਂ ਨੈਟ ਤੇ ਸਰਚ ਕਰ ਸਕਦੇ ਹੋ ਵੀ ਉਹ ਹਮੇਸ਼ਾ ਆਪਣੇ ਕੋਲ ਰੱਖਦੇ ਨੇ। ਤੁਸੀਂ ਉੱਥੇ ਓਬਾਮਾ ਬਾਰੇ ਲਿਖ ਕੇ ਨਾ ਬਿਬਲੋਗ੍ਰਾਫੀ ਚ ਇਹਨਾਂ ਨੂੰ ਕਹੋ ਵੀ ਉਸ ਦੇ ਉੱਤੇ ਸਰਚ ਕਰਨਾ, ਉੱਥੇ ਤੁਹਾਨੂੰ ਜ਼ਰੂਰ ਮਿਲ ਜਾਏਗਾ
ਜੀ। ਖੈਰ ਆਪਣੇ ਨਾਲ ਹੈਰੀ ਸਿੰਘ ਜੀ ਵੀ ਜੁੜੇ ਆ, ਹੈਰੀ ਸਿੰਘ ਜੀ ਸਾਡਾ ਵੀ ਬਹੁਤ ਬਹੁਤ ਸਵਾਗਤ ਆ, ਤੇ ਇਹਨਾਂ ਨੇ ਵੀ ਖੈਰ ਸਵਾਲ ਇੱਕ ਰੱਖਿਆ ਆ, ਉਹ ਆਪਾਂ ਬਾਅਦ ਦੇ ਵਿੱਚ, ਹੈਰੀ ਸਿੰਘ ਜੀ ਬਾਅਦ ਦੇ ਵਿੱਚ ਆਪਾਂ ਕਰ ਲੈਂਦੇ ਹਾਂ ਕਲੀਅਰ। ਚੰਨਾ ਸਾਹਿਬ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਆ ਵੀ ਸਭ ਕੁਛ ਤਾਂ ਸਹੀ ਆ ਪਰ ਸਮੇਂ ਤੋਂ ਪਹਿਲਾਂ ਤੇ ਭਾਗ ਤੋਂ ਅੱਗੇ ਕੁਛ ਨੀ ਮਿਲਦਾ।
ਬਿਲਕੁਲ ਸਹੀ ਹੈ ਜੀ ਇਹਨਾਂ ਦੀ ਗੱਲ, ਮੈਂ ਸਹਿਮਤ ਇਹਨਾਂ ਨਾਲ, ਬਿਲਕੁਲ ਸਹੀ ਹੈ। ਉਹੀ ਤਾਂ ਅਸੀਂ ਦੱਸਣਾ ਹੁੰਦਾ ਵੀ ਭਾਈ ਤੇਰਾ ਟਾਈਮ ਉਦੋਂ ਆ, ਹੁਣ ਸਾਡੇ ਨਵੇਂ ਬੱਚੇ ਆਉਂਦੇ ਨੇ, ਅਸੀਂ ਕਦੋਂ ਪੱਕੇ ਹੋਵਾਂਗੇ ਜੀ, ਇੱਕ ਬੱਚਾ ਆਇਆ ਮੇਰੇ ਨਵੇਂ ਉਦੋਂ ਮੈਂ ਹੋਰ ਵੀ ਮਿਣ ਕੇ ਆਇਆ, ਤੇ ਮੈਂ ਉਹਨੂੰ ਕਿਹਾ ਕਾਕਾ ਤੂੰ ਤਾਂ ਦੋ ਠੀਕ ਹੈ ਜੀ।
ਚੱਕਿਆ ਬਸ। ਅੱਛਾ ਜੀ, ਤੁਸੀਂ ਅੱਛਾ ਤੁਸੀਂ ਦੱਸ ਸਕਦੇ ਵੀ ਕਿਹੜੇ ਸਾਲ ਚ ਪੱਕਾ ਹੋ ਸਕਦਾ?
ਬਿਲਕੁਲ ਪੱਕਾ ਕੀ ਜੀ, ਕੋਈ ਵੀ ਕੁਸਚਨ ਲੈ ਕੇ, ਮੇਰੇ ਕਹਿਣ ਦਾ ਮਤਲਬ ਇਹ ਜੀ, 10-11 ਚ ਆਇਆ ਸੀ ਉਹ
ਅੱਛਾ ਜੀ,
ਮੇਰੇ ਨਾਰਾਜ਼ਗੀ ਜੀ ਦਿਖਾਈ ਵੀ ਲੈਣ ਨੂੰ ਕੀ ਪਤਾ ਹੈ ਨਾ, ਜਿਵੇਂ ਹੁੰਦਾ ਬੰਦੇ ਨੂੰ, ਤੇ ਉਹ ਮੈਨੂੰ ਕੱਲ ਮਿਲਿਆ ਪਰਸੋਂ, ਤੇ ਮਤਲਬ ਉਹ ਮੈਨੂੰ ਕਹਿੰਦਾ ਸ਼ਾਸਤਰੀ ਜੀ ਉਦੋਂ ਕਹਿੰਦਾ ਮੈਂ ਬੜਾ ਹੈਰਾਨ ਸੀ ਵੀ ਇਹ ਕਿਵੇਂ ਹੋ ਸਕਦਾ, ਕਹਿੰਦਾ ਪਰ ਮੈਨੂੰ ਮੈਂ ਜਦੋਂ ਤੁਸੀਂ ਦੱਸਿਆ ਉਹਦੀ ਪੱਕਾ ਹੋਇਆ। ਈਵਨ ਕਿ ਅੱਜ ਵੀ ਮੈਨੂੰ ਨਿਊਜ਼ੀਲੈਂਡ ਤੋਂ ਇੱਕ ਮੈਸੇਜ ਆਇਆ ਵੀ ਥੈਂਕ ਯੂ ਸ਼ਾਸਤਰੀ, ਤੁਸੀਂ ਜਿਹੜੀ ਡੇਟ ਦੱਸੀ ਸੀ ਉਸ ਡੇਟ ਨੂੰ ਸਾਡਾ ਮਤਲਬ ਨੌਕਰੀ ਲੱਗ ਗਈ ਮੇਰੀ, ਮਤਲਬ ਮੈਂ ਤੁਹਾਨੂੰ ਮੈਸੇਜ ਵੀ ਭੇਜ ਸਕਦਾ, ਮੈਂ ਦਿਖਾ ਸਕਦਾ।
ਅੱਛਾ ਜੀ, ਕਿਆ ਬਾਤ ਆ ਜੀ, ਫੇਰ ਤਾਂ ਬਹੁਤ ਵਧੀਆ ਹਨਾ। ਤੇ ਆਪਣੇ ਨਾਲ ਸੁਖਜਿੰਦਰ ਸਿੰਘ ਜੀ ਜੁੜੇ ਆ, ਉਹਨਾਂ ਨੇ ਕਹਿਤਾ ਕਹਿੰਦੇ ਮੈਂ ਤਾਂ ਬਹੁਤ ਸਾਰੇ ਇੱਦਾਂ ਦੇ ਪੰਡਤਾਂ ਨੂੰ ਜਾਣਦਾ ਜਿਹੜੇ ਨਹਾਉਂਦੇ ਨੀ।
ਇਹ ਵੀ ਗੱਲ ਸਹੀ ਹੈ, ਫਿਰ ਉਹ ਮਤਲਬ
ਕਿਸੇ ਤੁਸੀਂ ਖਾਸ ਖਾਸ ਵਰਗ ਨੂੰ ਨੀ ਗੱਲ ਕਰ ਰਹੇ, ਤੁਸੀਂ ਕਹਿ ਰਹੇ ਵੀ ਕੋਈ ਵੀ ਬੰਦਾ ਜਿਹੜਾ ਨਹਾਉਂਦਾ ਨੀ ਉਹ ਬੰਦਾ ਨਹੀਂ ਕਲੀਅਰ ਹੈਗਾ
ਭਾਵੇਂ। ਮਹਾਰਾਜ ਮੈਂ ਇਹੋ ਜਿਹੇ ਪੰਡਤਾਂ ਨੂੰ ਜਾਣਦਾ ਜਿਹੜੇ ਨੌਨ ਵੈਜ ਖਾਂਦੇ ਨੇ, ਡਰਿੰਕ ਕਰਦੇ ਨੇ, ਉਹ ਸਾਡੇ ਧਰਮ ਦੇ ਵਿੱਚ ਪਾਣੀ ਮਨਾ ਕੀਤੀ ਗਈ, ਇਹ ਗੱਲ ਨੀ ਹੁੰਦੀ।
ਹਾਂਜੀ ਠੀਕ ਹੈ,
ਹਾਂਜੀ
ਸਰ, ਇੱਥੇ ਮੈਂ ਤੁਹਾਡੀ ਥੋੜੀ ਗੱਲ ਕੱਟਣੀ ਚਾਹੂੰਗਾ, ਪਰ ਆਪਣੇ ਗ੍ਰੰਥਾਂ ਦੇ ਜਿਹੜੇ ਚਾਰ ਵੇਦ ਆ ਉਹਨਾਂ ਵਿੱਚ ਤਾਂ ਦੱਸਿਆ ਹੋਇਆ ਬਲੀਆਂ ਦੇਣ ਦਾ ਦੱਸਿਆ ਹੋਇਆ, ਫਿਰ ਉੱਥੇ ਮੀਟ ਖਾਣਾ ਕਿਉਂ ਮਨਾ ਕੀਤਾ ਹੋਇਆ ਜੀ? ਜਿਹੜੇ ਅਸੀਂ ਵੈਜਾਂ ਦੀ ਦੂਰ ਕਰਦੇ ਹਾਂ,
ਨਹੀਂ ਨਹੀਂ ਨਹੀਂ, ਜਿਹੜਾ ਖਾਣ ਦਾ ਹੈ ਨਾ, ਬਲੀ ਦੇਣਾ ਦੇਣ ਦਾ ਤੇ ਖਾਣ ਦਾ, ਦੇਖੋ ਇਹਦੇ ਵਿੱਚ ਜੋ ਅਸੀਂ ਪੜ੍ਹਦੇ ਹਾਂ, ਮਤਲਬ ਸਾਡੇ ਜਦੋਂ ਕੋਈ ਸਾਧਨ ਨਹੀਂ ਸੀਗੇ ਉਦੋਂ ਲੋਕ ਜੋ ਮਰ, ਪਰ ਜਦੋਂ ਹੁਣ ਸਾਧਨ ਖਾਣ ਦੇ ਢਿੱਡ ਭਰਦੇ ਹੋ ਗਏ ਤਦਾ ਮਤਲਬ ਖਾਣਾ ਅਸੀਂ ਤਾਂ ਗਲਤ ਮੰਨਦੇ ਹਾਂ ਜੀ।
ਮਾਫ ਕਰਨਾ ਦਿਲਜੀਤ ਸਿੰਘ ਜੀ, ਪਰ ਮੇਰਾ ਪਹਿਲਾਂ ਇੱਕ ਸਵਾਲ ਲੈ ਲਈਏ ਜਿਹੜਾ ਕਿ ਜਦੋਂ ਆ ਆਪਣੀ ਪੜ੍ਹਦੇ ਆ ਜੋਤਿਸ਼ ਵਿਦਿਆ ਕਰਦੇ, ਇਹਦੇ ਸਰੋਤ ਕੀ ਆ, ਸੋਰਸ ਕਿਹੜੇ ਆ, ਗ੍ਰੰਥ ਕਿਹੜੇ ਗ੍ਰੰਥ ਸੋਰਸ ਆ ਇਹਦੇ?
ਸੋਰੀ ਮੈਂ ਸਮਝਣ ਤੁਹਾਡੀ ਗੱਲ,
ਜਿਹੜੀ ਐਜੂਕੇਸ਼ਨ ਦੇ ਜਿਦਾਂ ਹੁਣ ਹੁੰਦਾ ਕਿ ਦਸਵੀਂ ਦਾ ਸਿਲੇਬਸ ਆ ਪਿਆ, ਕਿਤਾਬਾਂ ਆ ਦਸਵੀਂ ਦੀਆਂ, ਤਾਂ ਜੋਤਿਸ਼ ਵਿਦਿਆ ਦੇ ਸਰੋਤ ਕੀ ਆ, ਸੋਰਸ ਆਫ ਸਮਝਦੇ ਤੁਸੀਂ ਕਿਹੜੇ ਗ੍ਰੰਥ
ਵਿੱਚੋਂ ਬੁਕਸ ਲਈਆਂ? ਸਭ ਤੋਂ ਪਹਿਲਾਂ ਤਾਂ ਮਤਲਬ ਬੰਦੇ ਨੂੰ ਮਤਲਬ ਸੰਸਕ੍ਰਿਤ ਹੀ ਆਉਣੀ ਚਾਹੀਦੀ ਹੈ, ਮਤਲਬ ਸੰਸਕ੍ਰਿਤ ਉਹ ਤਾਂ ਪਰ ਇੰਗਲਿਸ਼ ਚ ਵੀ ਹੋ ਗਈ ਇਹੋ ਜਿਹੀ ਕੋਈ ਗੱਲ ਨੀ, ਪਰ ਜਿਹੜਾ ਮੇਨ ਹੈ ਮਤਲਬ ਉਹਦੇ ਵਿੱਚ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਮਤਲਬ ਜਿਵੇਂ ਹੁਣ ਆਪਾਂ ਕਹਿ ਦਈਏ ਜੇ ਸਾਡੀ ਬੁੱਕ ਹੈ ਮਤਲਬ ਸ਼ਾਸਤਰ ਹਨਾ, ਸਭ ਤੋਂ ਪਹਿਲਾਂ ਮਤਲਬ ਉਹਦੇ ਵਿੱਚ ਕੀ ਆ ਵੀ ਫਲਿਤ ਜੋਤਿਸ਼ ਦੇ ਵਿੱਚ ਤੇ ਗਣਿਤ ਜੋਤਿਸ਼ ਮਤਲਬ ਗਣਿਤ ਜੋਤਿਸ਼ ਅਲੱਗ ਅਲੱਗ ਤਰ੍ਹਾਂ ਦੇ ਉਹਨਾਂ ਦੇ ਨਾਮ ਰੱਖ ਕੇ ਸਾਨੂੰ ਪਾਠਸ ਨਾਲ ਮਤਲਬ ਇਹ ਸਾਨੂੰ ਦਿੱਤਾ ਗਿਆ।
ਅੱਛਾ ਜੀ, ਤੇ ਇਹ ਜੋਤਿਸ਼ ਵਿਦਿਆ ਸ਼ੁਰੂ ਕਦੋਂ ਤੋਂ ਹੋਈ ਹੈ ਜੀ?
ਖਰੇ ਤਾਂ ਜਦੋਂ ਧਰਤੀ ਸ਼ੁਰੂ ਹੋਈ ਮੈਨੂੰ ਤਾਂ ਲੱਗਦਾ ਉਦੋਂ ਦੀ ਚੱਲਦੀ ਆ ਰਹੀ ਹੈ ਜੀ, ਮੇਰੀ ਸੋਚ ਤਾਂ ਇਹ ਕਹਿ ਰਹੀ ਹੈ। ਪਰ ਜਿਹੜੀ ਐਜੂਕੇਸ਼ਨ ਦੇ ਬੇਸ ਤੇ ਹੈ ਉਹ ਮੇਰਾ ਜਿਹੜਾ ਕਾਲਜ ਸੀ ਖੰਨੇ ਉਹ 1907 ਤੋਂ ਕਹਿੰਦੇ ਨੇ ਵੀ ਚੱਲ ਰਿਹਾ ਤੇ ਯੂਨੀਵਰਸਿਟੀ ਨਾਲ ਜਿਹੜਾ ਰੈਕੋਗਨਾਈਜ਼ ਹੈ ਤੇ, ਪਰ ਜਿਹੜੀ ਵਿਦਿਆ ਵਿਦਿਆ ਦਾ ਜਦੋਂ ਦੀ ਸ਼ਾਸਤਰ ਬਣੇ ਨੇ ਉਦੋਂ ਦੀ ਹੀ ਪਹਿਲਾਂ ਲੋਕ ਰਾਜੇ ਮਹਾਰਾਜੇ ਆਪਦੇ ਘਰ ਜੋਤਿਸ਼ ਰੱਖਦੇ ਹੁੰਦੇ ਸੀ, ਰਾਜ ਜੋਤਿਸ਼ੀ ਹੁੰਦੇ ਸੀ ਹਨਾ, ਆਪਦੇ ਮਹਿਲਾਂ ਦੇ ਵਿੱਚ ਉਹ ਦੱਸਿਆ ਕਰਦੇ ਵੀ ਆਹ ਦਿਸ਼ਾ ਚ ਅੱਜ ਜਿੱਦ ਕਰਨ ਜਾਓ ਜੀ ਤੁਹਾਨੂੰ ਵਿਜੈ ਮਿਲੂਗੀ, ਆਹ ਦਿਸ਼ਾ ਦੇ ਵਿੱਚ ਇਸ ਤਰ੍ਹਾਂ ਕਰੋ ਤੁਹਾਨੂੰ ਆਹ ਮਤਲਬ ਪ੍ਰਾਪਤੀ ਮਿਲੇਗੀ, ਉਦੋਂ ਦੀ ਚੱਲਦੀ ਆ ਰਹੀ।
ਅੱਛਾ, ਕਿਉਂਕਿ ਮੇਰਾ ਸਵਾਲ ਕਰਨ ਦਾ ਕਾਰਨ ਆਇਆ ਸੀ ਨਾ, ਜਦੋਂ ਗੁਰੂ ਨਾਨਕ ਦੇਵ ਜੀ ਨੇ ਬਾਣੀ ਲਿਖੀ ਤਾਂ ਉਸ ਸਮੇਂ ਜਦੋਂ ਬਾਬਰ ਚੜ੍ਹ ਕੇ ਆਇਆ ਭਾਰਤ ਤੇ, ਉਦੋਂ ਜੋਤਿਸ਼ ਵਿਦਿਆ ਕਾਰਨ ਬਹੁਤ ਹੀ ਨੁਕਸਾਨ ਉਠਾਉਣਾ ਪਿਆ ਸੀ ਭਾਰਤੀ ਲੋਕਾਂ ਨੂੰ, ਕਿ ਉਸ ਸਮੇਂ ਦੇ ਜੋਤਿਸ਼ੀਆਂ ਨੇ ਜਾਂ ਫਿਰ ਉਸ ਸਮੇਂ ਦੇ ਜਿਹੜੇ ਮੌਲਵੀ ਸੀ ਉਹਨੇ ਕਹਿ ਸਕਦੇ ਕਿ ਨਹੀਂ ਨਹੀਂ ਕੋਈ ਗੱਲ ਨੀ, ਅਸੀਂ ਆਪਣੇ ਜਿਹੜਾ ਜੋਤਿਸ਼ ਵਿਦਿਆ ਨਾਲ ਸਾਰਾ ਸਹੀ ਕਰ ਦਾਂਗੇ, ਤੇ ਇਹਨਾਂ ਨੂੰ ਕੋਈ ਵੀ ਆਰਮੀ ਪ੍ਰੈਕਟਿਸ ਨੀ ਕਰਨ ਦਿੱਤੀ ਗਈ ਸੀ ਪਹਿਲਾਂ, ਜਿਹੜੀ ਕੋਈ ਤਿਆਰੀ ਨੀ ਸੀ ਕਰਨ ਦਿੱਤੀ ਗਈ, ਤੇ ਜਿਸ ਕਰਕੇ ਆਪਣੇ ਭਾਰਤ ਨੂੰ ਬਹੁਤ ਚਿਰ ਗੁਲਾਮ ਰਹਿਣਾ ਪਿਆ, ਕਈ ਸੌ ਸਾਲ ਗੁਲਾਮ ਰਹਿਣਾ ਪਿਆ, ਤੇ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ?
ਦੇਖੋ ਸਮਾਜ ਦੇ ਵਿੱਚ ਹਰ ਟਾਈਮ ਜੀ, ਹਰ ਸੋਸਾਇਟੀ, ਹਰ ਵਰਗ ਦੇ ਵਿੱਚ ਕੁਛ ਨਾ ਕੁਛ ਮਤਲਬ ਹੁੰਦੇ ਨੇ ਜਿਹੜੇ ਕੱਟੜ ਹੁੰਦੇ ਨੇ, ਤੇ ਮਤਲਬ ਕੱਟੜਤਾ ਆ ਜਾਂਦੀ ਹੈ ਉੱਥੇ, ਉਹਨਾਂ ਨੇ ਸ਼ਾਇਦ ਉਸ ਚੀਜ਼ ਨਾਲ ਕਹਿਤਾ ਹੋਵੇ। ਦੇਖੋ ਮੈਂ ਕਹਿੰਦਾ ਵੀ ਜੋ ਇਨਸਾਨ ਕੱਟੜ ਹੈ ਮੈਂ ਉਸਨੂੰ ਨਹੀਂ ਮੰਨਦਾ, ਮੈਂ ਫਲੈਕਸੀਬਲ ਬੰਦੇ ਨੂੰ ਮੰਨਦਾ ਜੋ ਮਤਲਬ ਸਹੀ ਧਾਰਨਾ ਦੇ ਹਿਸਾਬ ਨਾਲ ਲੌਜੀਕਲੀ ਗੱਲ ਨੂੰ ਫੋਲੋ ਕਰਦਾ। ਹੁਣ ਹੋ ਸਕਦਾ ਉਸ ਟਾਈਮ ਦੇ ਉਹਨਾਂ ਨੇ ਜਿਨ੍ਹਾਂ ਨੇ ਵੀ ਕਿਹਾ ਮਤਲਬ ਕੈਸੀ ਸੋਚ ਰੱਖਦੇ ਸੀ ਜਾਂ ਕਿਸ ਤਰ੍ਹਾਂ ਦਾ ਸੀ, ਉਹ ਤੇ ਸਾਰਾ ਬਲੇਮ ਜੋਤਿਸ਼ ਤੇ ਆ ਗਿਆ। ਇਸ ਤੇ ਨੂੰ ਮੈਂ ਜ਼ਿਆਦਾ ਸਟੱਡੀ ਵੀ ਨਹੀਂ ਕੀਤਾ, ਇਸ ਚੀਜ਼ ਤੇ ਮੈਨੂੰ ਇੰਨੀ ਨੌਲੇਜ ਵੀ ਨਹੀਂ ਇਸ ਚੀਜ਼ ਦੀ ਜੋ ਤੁਸੀਂ ਅੱਜ ਗੱਲ ਕੀਤੀ ਹੈ, ਮੈਂ ਜ਼ਰੂਰ ਅੱਗੇ ਇਹਨੂੰ ਸਟੱਡੀ ਕਰਕੇ ਤੁਹਾਨੂੰ ਜ਼ਰੂਰ ਕਲੀਅਰ ਕਰੂੰਗਾ।
ਅੱਛਾ, ਖੈਰ ਦਲਜੀਤ ਸਿੰਘ, ਮੇਰਾ ਆਖਰੀ ਸਵਾਲ ਆ, ਤੇ ਉਹ ਹੈ ਕਿ ਵੀਰ ਜੀ, ਜਿੱਦਾਂ ਹੁਣ ਤੁਸੀਂ ਕਿਹਾ ਕਿ ਜਿੱਦਾਂ ਕਿ ਫੋਲੋਅਰਸ ਨੂੰ ਤੁਸੀਂ ਡੇਟ ਦਿੰਦੇ ਹੋ, ਸਪੋਜ਼ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਫੋਲੋ ਕਰਾਂ ਤੇ ਤੁਸੀਂ ਮੈਨੂੰ ਕੋਈ ਡੇਟ ਦੇ ਦਿਓ, ਇਨ ਕੇਸ ਉਹ ਡੇਟ ਜਾਂ ਉਹ ਸਮੇਂ ਤੱਕ ਅੱਗੇ ਪਿੱਛੇ ਲਾ ਲਓ ਹਫ਼ਤਾ 10 ਦਿਨ ਕੰਮ ਨਹੀਂ ਹੁੰਦਾ, ਤੇ ਉਦੋਂ ਤੁਹਾਡਾ ਰਿਪਲਾਈ ਕੀ ਹੁੰਦੀ ਹੈ ਉਹਨਾਂ ਨੂੰ?
ਮਤਲਬ ਉਹਦੀ ਪ੍ਰੈਡਿਕਸ਼ਨ ਉਹਨੂੰ ਐਂ ਦਿੰਦਾ ਭਾਈ ਆਹ ਸਮੇਂ ਤੋਂ ਆਹ ਸਮੇਂ ਤੱਕ ਤੇਰਾ ਟਾਈਮ ਬਹੁਤ ਵਧੀਆ ਰਹੂਗਾ ਕਾਕਾ, ਠੀਕ ਹੈ, ਇਹਦੇ ਵਿੱਚ ਤੇਰਾ ਆਹ ਕੰਮ ਹੋ ਜੂਗਾ। ਜੇ ਮਤਲਬ ਉਸ ਤੋਂ ਨਹੀਂ ਹੁੰਦੇ, ਅਸੀਂ ਇਸ ਦੇ ਵਿੱਚ ਕੀ ਹੁੰਦੇ ਨੇ, ਦੇਖੋ ਮੈਂ ਬਾਰ ਬਾਰ ਕਹਿਣਾ, ਮੈਂ ਤਾਂ ਪਰਮਾਤਮਾ ਨੂੰ ਇੰਨਾ ਕੁ ਮੰਨਦਾ ਵੀ ਜੇ ਮੇਰੀ ਅੱਜ ਉਹਦੇ ਨਾਲ ਗੱਲ ਹੋ ਰਹੀ ਹੈ ਵੀ ਪਰਮਾਤਮਾ ਨਾਲ ਹੀ ਹੋ ਰਹੀ ਹੈ, ਮਤਲਬ ਹਰ ਇਨਸਾਨ ਹਰ ਦੁੱਖ ਦੇ ਵਿੱਚ ਹਰ ਉਹਦੇ ਪਰਮਾਤਮਾ, ਫਿਰ ਅਸੀਂ ਉਹਨੂੰ ਇਹੀ ਕਹਿ ਰਹੇ ਵੀ ਪ੍ਰੇ ਕਰ, ਠੀਕ ਹੈ, ਸਿਮਰਨ ਕਰ ਫਲਾਣੇ, ਜੋ ਉਹਦਾ ਸਟਾਰ ਸਾਨੂੰ ਖਰਾਬ ਲੱਗਦਾ ਸੀ ਉਸ ਸਟਾਰ ਦਾ ਉਹਨੂੰ ਦੱਸਦੇ ਹਾਂ, ਜਿਹਦਾ ਕਿ ਲੋਕਾਂ ਨੇ ਆਮ ਮਤਲਬ ਇਸ ਚੀਜ਼ ਨੂੰ ਅੱਜ ਕੱਲ ਥੋੜਾ ਜਿਹਾ ਮਤਲਬ ਵਿਦਵਾਨ ਲੋਕਾਂ ਨੇ, ਨਹੀਂ ਮੈਂ ਕਹੂੰਗਾ ਮਤਲਬ ਜਿਹੜੇ ਪੰਡਿਤ ਲੋਕ ਨੇ ਥੋੜੇ ਸਾਡੇ ਸਮਾਜ ਦੇ ਵਿੱਚ ਥੋੜੇ ਮਤਲਬ ਸਹੀ ਸੋਚ ਨਹੀਂ ਰੱਖਦੇ, ਉਹ ਲੋਕਾਂ ਨੇ ਇਹਦਾ ਪੈਸੇ ਬਣਾਉਣ ਦਾ ਵੀ ਢੰਗ ਬਣਾ ਚੁੱਕੇ ਨੇ ਇਹਨੂੰ ਵੀ ਹਾਂ ਫਲਾਣਾ ਪਾਠ ਹੈ ਨਾ ਤੇਜ ਦੇ।
ਜੀ ਠੀਕ ਹੈ, ਤੇ ਗੁਰਸੇਵ ਸਿੰਘ ਜੀ ਹੋਰ ਕੋਈ ਪੁੱਛਣਾ?
ਨਹੀਂ, ਤੁਸੀਂ ਤੋਰੋ ਸਵਾਲ ਜੇ,
ਤੇ ਆਪਣੇ ਸਵਾਲ ਕਾਫੀ ਆ ਗਏ ਆ ਆਪਣੇ ਸ਼ਾਸਤਰੀ ਜੀ। ਚਲੋ ਆਪਾਂ ਕਿਉਂਕਿ ਦੋ ਆਪਣਾ ਤੁਸੀਂ ਵੀ ਸਾਨੂੰ ਕਿਹਾ ਸੀ ਵੀ ਆਪਾਂ ਵਹਿਮ ਭਰਮ ਜੋ ਹੈਗੀ ਜਾਂ ਕਿਸੇ ਦੇ ਕੁਛ ਭਰਮ ਭੁਲੇਖੇ ਆ ਜੋਤਿਸ਼ ਦੁਆਰੇ ਆਪਾਂ ਉਹ ਦੂਰ ਕਰਦੇ ਹਾਂ ਨਾ ਅੱਜ ਆਪਣਾ ਜਿਹੜਾ ਮੋਟਿਵ ਹੈਗਾ ਇੱਥੇ, ਤੇ ਉਹ ਉਹਨਾਂ ਨੇ ਸਵਾਲ ਆਇਆ ਆਪਣੇ ਗੁਰਿੰਦਰ ਗੈਰੀ ਜੀ ਹੋਣਾ ਦਾ, ਉਹ ਕਹਿੰਦੇ ਵੀ ਆਹ ਜਿਹੜੇ ਕਾਲੀ ਮਹਾਂ ਦੀ ਦਾਲ, ਨਾਰੀਅਲ, ਸੰਧੂਰ, ਮੌਲੀ, ਜਾਣੀ ਇੱਕ ਤਰ੍ਹਾਂ ਦਾ ਉਹਨਾਂ ਨੇ ਇਹ ਪੁੱਛਣ ਚਾਹਿਆ ਵੀ ਇਹ ਟੋਣਾ ਵੀ ਕੁਛ ਕਰਦਾ ਗਾ, ਇਹ ਵੀ ਕਰਵਾਉਂਦੇ ਤੁਸੀਂ ਕਿ ਨਹੀਂ?
ਦੇਖੋ ਨਹੀਂ, ਅਸੀਂ ਇਹ ਨਹੀਂ ਕਰਾਉਂਦੇ, ਜਿਹੜੀ ਬੈਸਿਕ ਐਸਟ੍ਰੋਲੋਜੀ ਇਹਦੇ ਵਿੱਚ ਨਹੀਂ ਹੈਗਾ, ਪਰ ਇਹ ਆਪਣੇ ਚਾਈਨਾ ਦੇ ਵਿੱਚ ਬਲੈਕ ਮੈਜਿਕ, ਤੁਹਾਨੂੰ ਸ਼ਾਇਦ ਪੜਿਆ ਵੀ ਹੋਵੇ ਹੈ ਨਾ, ਉੱਧਰ ਬਲੈਕ।
ਅੱਛਾ, ਇਹ ਬਲੈਕ ਮੈਜਿਕ ਜਾਣੀ ਡਿਫਰੈਂਟ ਆ ਜੋਤਿਸ਼ ਦੇ ਨਾਲੋਂ?
ਹਾਂ, ਇਹ ਬਲੈਕ ਮੈਜਿਕ ਦੇਖੋ ਪਾਠ ਤਾਂ ਇੱਕ ਐਸੇ ਸਟੱਡੀ ਦਾ ਹੀ ਹੈ, ਪਰ ਮਤਲਬ ਜਿਵੇਂ ਹਰ ਸਟੱਡੀ ਦਾ ਦੇਖੋ ਜਦੋਂ ਕੋਈ ਬੰਦਾ ਜ਼ਿਆਦਾ ਪੜ੍ਹ ਜੇ, ਜੇ ਉਹਦਾ ਦਿਮਾਗ ਸਿੱਧਾ ਤਾਂ ਉਹ ਹੈ ਨਾ ਬਹੁਤ ਵਧੀਆ ਬਣ ਜਾਂਦਾ, ਜਿਹਦਾ ਦਿਮਾਗ ਟੇਢਾ ਸਾਇੰਟਿਸਟ ਲਾ ਲਈਏ ਆਪਾਂ ਜਾਂ ਆਪਾਂ ਕੰਪਿਊਟਰ ਦੇ ਬੰਦੇ ਲਾ ਲਈਏ, ਹੈਕਰਸ ਬਣ ਜਾਂਦੇ ਨੇ ਪੈਸੇ ਕੱਢਣ ਦੇ, ਹਨਾ, ਮਤਲਬ ਇਹ ਉਹ ਚੀਜ਼ ਹੋ ਜਾਂਦੀ ਹੈ ਵੀ ਚੰਗੇ ਮਾੜੇ ਤਾਂ ਹਰ ਉਹਦੇ ਨੇ ਫੀਲਡ ਚ ਨੇ, ਮਤਲਬ ਇਹ ਆਪਾਂ ਇਸ ਗੱਲ ਨੂੰ ਕਹਿ ਸਕਦੇ। ਪਰ ਜਿਹੜੀ ਤੁਸੀਂ ਕਹਿੰਦੇ ਵੀ ਦਾਲ ਵਗੈਰਾ ਦੀ ਗੱਲ ਕੀਤੀ ਹੈ, ਇਹ ਜਿਹੜਾ ਅਸੀਂ ਦਾਨ ਕਰਦੇ ਹਾਂ ਅਸੀਂ ਗੁਰੂ ਘਰ ਦੇ ਵਿੱਚ ਜਾਂ ਅਸੀਂ ਮੰਦਰ ਦੇ ਵਿੱਚ ਜਾਂ ਕਿਸੇ ਗਰੀਬ ਨੂੰ ਦਿੰਦੇ ਹਾਂ, ਇਹਦਾ ਜ਼ਰੂਰ ਇਫੈਕਟ ਹੁੰਦਾ ਜੀ।
ਅੱਛਾ ਠੀਕ ਆ, ਤੇ ਆਪਣੇ ਚੰਨਾ ਸਾਹਿਬ ਜੁੜੇ ਆ, ਉਹ ਕਹਿੰਦੇ ਵੀ ਸਿਰਫ 5-10% ਜਦੋਂ ਅੱਜ ਤੱਕ ਦੁਆਰ ਆਇਆ ਰਿਜ਼ਲਟ, ਇਹਨੂੰ ਜ਼ਿਆਦਾ ਨਹੀਂ ਆਉਂਦਾ,
ਸਮਝ ਨਹੀਂ ਆਈ ਜੀ ਦਾਦੀ ਜੀ ਕੀ ਕਰ?
ਕਹਿੰਦੇ ਕਿ 5-10% ਤੱਕ ਐਸਟ੍ਰੋਲੋਜੀ ਦਾ ਰਿਜ਼ਲਟ ਆ, ਇਹਨੂੰ ਜ਼ਿਆਦਾ ਨਹੀਂ, ਚੰਨਾ ਸਾਹਿਬ ਕਹਿ ਰਹੇ ਆ।
ਨਹੀਂ ਜੀ, ਮੈਂ ਇਹਨਾਂ ਨੂੰ ਇਹ ਕਹਿਣਾ ਚਾਹੂੰਗਾ ਫਿਰ ਇਹਨਾਂ ਨੂੰ ਐਸਟ੍ਰੋਲੋਜਰ ਨਹੀਂ ਮਿਲਿਆ ਕੋਈ, ਮਤਲਬ ਜੋ ਪ੍ਰੈਡਿਕਸ਼ਨ ਕਰਦਾ ਹੋਵੇ, ਮਤਲਬ ਹਰੇਕ ਬੰਦੇ ਦਾ ਆਪਣਾ ਗਿਆਨ ਹੁੰਦਾ। ਦੇਖੋ ਨਾ ਤਾਂ ਕੋਈ ਸੋਫਟਵੇਅਰ ਕੁਛ ਦੱਸਦਾ, ਜੇ ਬੱਚੇ ਅੱਜ ਕੱਲ ਮੈਂ ਦੇਖਿਆ ਇਹ ਬਹੁਤ ਖਤਰਨਾਕ ਹੈ, ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ, ਜਿਹੜੇ ਇੰਟਰਨੈਟ ਤੇ ਆਪਦੀਆਂ ਕੁੰਡਲੀਆਂ ਆਪ ਦੇਖ ਰਹੇ ਨੇ, ਕਿਰਪਾ ਕਰਕੇ ਉਹ ਨਾ ਦੇਖਿਆ ਕਰਨ, ਇਹ ਲਿਟਲ ਨੌਲੇਜ ਹੈ, ਮਤਲਬ ਲਿਟਲ ਨੌਲੇਜ ਤੋਂ ਕਹਿੰਦਾ ਮਤਲਬ ਉਸਦੀ ਜਿਹੜੀ ਪ੍ਰੈਡਿਕਸ਼ਨ ਹੈ ਉਹ ਲਿਖਿਤ ਹੁੰਦੀ ਹੈ, ਉਹ ਛਪੀ ਹੁੰਦੀ ਹੈ, ਉਹ ਬੱਚਾ ਪੜ੍ਹ ਕੇ ਡਰ ਜਾਂਦਾ ਹੈ। ਮੇਰਾ ਤਾਂ ਇਹ ਮਤਲਬ ਬਹੁਤ ਬੱਚੇ ਆਉਂਦੇ ਨੇ, ਸਰ ਮੇਰੇ ਕਾਲ ਸੱਤ ਯੋਗ ਹੈ ਜੀ, ਮੈਨੂੰ ਐਂ ਲਿਖਿਆ ਗਿਆ ਮੇਰੀ ਕੁੰਡਲੀ ਦੇ ਵਿੱਚ, ਜੇ ਉਹ ਉਹਨੇ ਲਿਖ ਕੇ ਪੜ੍ਹ ਲਿਆ ਹੁੰਦਾ। ਸੋ ਮੈਂ ਜ਼ਰੂਰ ਕਹੂੰਗਾ ਵੀ ਇਸ ਤਰ੍ਹਾਂ ਦਾ ਨਾ ਕਰਨ, ਕਿਸੇ ਨਾ ਕਿਸੇ ਐਕਸਪਰਟ ਨੂੰ ਕੰਸਲਟ ਜ਼ਰੂਰ ਕਰਨ। ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਮਤਲਬ ਇਹਨਾਂ ਦਾ ਕੁਐਸਚਨ ਸੀਗਾ ਵੀ 10%, ਨਹੀਂ ਜੀ ਐਸਾ ਕੁਛ ਨਹੀਂ ਹੈ, 95% ਮੈਂ ਕਹੂੰਗਾ, ਈਵਨ ਕਿ ਸਮ ਕਹਿੰਦਾ 100 ਵੀ ਹੋ ਜਾਂਦਾ
ਜੀ। ਤੇ ਅੱਗੇ ਆਪਣੇ ਨਿਸ਼ਾਨ ਸਿੰਘ ਭੁੱਲਰ ਸਾਹਿਬ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਵੀ ਜਿੱਦਾਂ ਤੁਸੀਂ ਕਿਹਾ ਵੀ ਨਗ ਪਾ ਕੇ ਕੋਈ ਮਿਨਿਸਟਰ ਬਣ ਜਾਂਦਾ, ਕੋਈ ਸਿੰਗਰ ਬਣ ਜਾਂਦਾ, ਕਹਿੰਦੇ ਵੀ ਹਰ ਇਹ ਜਿਹੜੇ ਬੰਦੇ ਆ ਇਹ ਕਾਮਯਾਬ ਹੋਣਾ ਚਾਹੁੰਦੇ ਆ, ਪਰ ਕਹਿੰਦੇ ਜਿਹੜੇ ਨਗ ਪਾਉਣ ਵਾਲੇ ਬੰਦੇ ਆ ਉਹ ਲਾਲਚੀ ਆ, ਲੇਜ਼ੀ ਆ, ਇਸ ਕਰਕੇ ਉਹ ਜਿਹੜਾ ਛੇਤੀ ਕਾਮਯਾਬ ਹੋਣ ਦੇ ਤਰੀਕੇ ਲੱਭਦੇ ਆ। ਤੇ ਉਹ ਕਹਿੰਦੇ ਵੀ ਅਸਲ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਵੀ ਕਰਮ ਜਿਹੜਾ ਤੁਹਾਡਾ ਉਹ ਫਿਊਚਰ ਡਿਸਾਈਡ ਕਰਦਾ, ਕਰਮ ਮੀਨਸ ਵਰਕ, ਤੇ ਇਹੀ ਤੁਹਾਡਾ ਜਿਹੜਾ ਨਿਚੋੜ ਹੈ।
ਦੇਖੋ ਬਲਜੀਤ ਜੀ, ਮੈਂ ਇਸ ਗੱਲ ਨੂੰ ਜ਼ਰੂਰ, ਹੁਣ ਤੋਂ ਅਸੀਂ ਆਪਾਂ ਜੁੱਤੇ ਪਾਉਂਦੇ ਹਾਂ, ਬੂਟ ਲਿਆ ਕੇ ਪਾ ਲਿਆ, ਸ਼ੂਜ਼ ਜਿਹੜੇ ਆਪਾਂ ਕਹਿੰਦੇ, ਤੇ ਉਹਨੂੰ ਆਪਾਂ ਪੋਲਿਸ਼ ਕਰਦੇ ਹਾਂ, ਹਨਾ, ਜਦੋਂ ਆਪਾਂ ਪੋਲਿਸ਼ ਕਰਕੇ ਉਹਦਾ ਬ੍ਰਸ਼ ਮਾਰਦੇ ਹਾਂ, ਸ਼ਾਈਨ ਕਰਨ ਵਾਸਤੇ ਮਾਰਦੇ ਹਾਂ, ਹਨਾ, ਤੇ ਉਹ ਆਪਾਂ ਉਸੇ ਤਰ੍ਹਾਂ ਵੀ ਪਾ ਸਕਦੇ ਹਾਂ, ਪਰ ਆਪਾਂ ਨੂੰ ਸ਼ਾਈਨ ਚਾਹੀਦੀ ਹੁੰਦੀ ਹੈ। ਦੇਖੋ ਕਰਮ ਤਾਂ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ, ਜੋ ਦੇਖੋ ਮੇਰਾ ਤਾਂ ਇਹ ਵੀ ਮੰਨਣਾ ਵੀ ਜੋ ਆਪਾਂ ਪਾਪ ਕਰਦੇ ਹਾਂ ਜਾਂ ਜੋ ਆਪਾਂ ਗਲਤ ਕੰਮ ਕਰਦੇ ਹਾਂ ਉਹਦੀ ਸਜ਼ਾ ਕਿਸੇ ਦੀ ਤਾਂ ਆਪਾਂ ਨੂੰ ਉਹਦੀ ਮਿਲ ਜਾਵੇ ਤੇ ਦੇਰ ਬਾਅਦ। ਫਾਰ ਐਗਜ਼ਾਮਪਲ ਦੇਖੋ, ਆਪਾਂ ਕਿਸੇ ਨੂੰ ਗਾਲ ਕੱਢੀ, ਅਗਲੇ ਨੇ ਥੱਪੜ ਮਾਰਿਆ ਜਾਂ ਆਪਾਂ ਨੂੰ ਗਾਲ ਕੱਢਤੀ, ਆਪਾਂ ਨੂੰ ਉਸੇ ਕਰਮ ਦਾ ਫਲ ਨਾਲ ਦੀ ਨਾਲ ਮਿਲ ਗਿਆ। ਸੋ ਇਸੇ ਤਰ੍ਹਾਂ ਮਤਲਬ ਜੇ ਕਿਸੇ ਨੇ ਕੋਈ ਕ੍ਰਾਈਮ ਕਰਤਾ ਉਹਨੂੰ ਸਜ਼ਾ 2-3 ਮਹੀਨਿਆਂ ਬਾਅਦ ਕੋਰਟ ਨੇ ਸੁਣਾ ਦੇਣੀ ਹੈ, ਠੀਕ ਹੈ। ਮਤਲਬ ਬਿਲਕੁਲ ਸਹੀ ਗੱਲ ਹੈ ਇਹਨਾਂ ਦੀ, ਮਤਲਬ ਜੋ ਵਰਕ ਹਾਰਡ ਹੈ, ਦੇਖੋ ਮੇਰੀ ਜੇ ਸਕਸੈਸ ਅਸੀਂ ਅੱਜ ਗੱਲ ਕਰ ਰਹੇ ਹਾਂ, ਜੇ ਪਰਮਾਤਮਾ ਨੇ ਅੱਜ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਦਿੱਤਾ, ਤਾਂ ਇਹਦੇ ਪਿੱਛੇ ਵੀ ਵਰਕ ਹਾਰਡ ਹੈ। ਮੈਂ ਤਾਂ ਆਪ ਬਹੁਤ ਮੰਨਦਾ ਇਸ ਚੀਜ਼ ਨੂੰ ਵੀ ਚਾਰੇ ਦੀਵਾਰਾਂ ਨੇ ਜਿਹੜੀਆਂ ਤੁਹਾਡੀਆਂ, ਇਹ ਵੀ ਤੁਹਾਡਾ ਵਰਕ ਦੇਖਦੀਆਂ ਨੇ, ਚਾਹੇ ਆਪਾਂ ਕਿਸੇ ਸਾਇੰਟਿਸਟ ਨੂੰ ਲੈ ਲਈਏ, ਪਹਿਲਾਂ ਉਹਨਾਂ ਨੇ ਜਿਹੜੀ ਮਿਹਨਤ ਤੇ ਜੋ ਇਹ ਕਹਿ ਰਹੇ ਨੇ ਬਿਲਕੁਲ ਸਹੀ ਹੈ, ਕਰਮ ਬਹੁਤ ਵਧੀਆ ਚੀਜ਼ ਹੈ, ਪਰ ਜਿਹੜੀ ਇਹ ਚੀਜ਼ ਹੈ ਸਟੋਨ ਪਾਉਣਾ, ਇਹ ਜ਼ਰੂਰ ਤੁਹਾਨੂੰ ਸਪੋਰਟ ਕਰਦੇ ਨੇ ਜੀ।
ਜੀ ਸ਼ਾਸਤਰੀ ਜੀ ਸਾਡੇ ਨਾਲ ਜੁੜੇ ਆ, ਉਹਨਾਂ ਨੇ ਸਵਾਲ ਇਹ ਕੀਤਾ ਵੀ ਤਰਕਸ਼ੀਲ ਸੋਸਾਇਟੀ ਜਿਹੜੀ ਆ ਪੰਜਾਬ ਨੇ 5 ਲੱਖ ਰੁਪਇਆ ਰੱਖਿਆ ਹੋਇਆ ਆ ਇਨਾਮ, ਫਿਰ ਉੱਥੇ ਜੋਸ਼ ਹੀ ਕੋਈ ਪਹੁੰਚਦਾ ਨੀ। ਵੈਸੇ ਤਾਂ ਇੱਥੇ ਆਪਣੇ ਮਨਜੀਤ ਬੋਪਾ ਰਾਏ ਸਾਹਿਬ ਨੇ ਵੀ $10,000 ਦਾ ਰੱਖਿਆ ਹੋਇਆ ਪ੍ਰਾਈਜ਼, ਪਰ ਉੱਥੇ ਉਹ ਕਹਿੰਦੇ ਜਾਂਦੇ ਕਿਉਂ ਨੀ? ਆਪਣੇ ਮਧੂ ਸੁਦਾਨ ਸਾਹਿਬ ਨੇ ਇਹ ਆਪਾਂ ਨੂੰ ਕੀਤਾ ਆ।
ਜਿਹੜੀ ਨਾ ਕੋਈ ਵੀ ਮਤਲਬ ਮੈਂ ਤੁਹਾਨੂੰ ਦੱਸਾਂ, ਮਤਲਬ ਇਹ ਚੀਜ਼ ਹੈ ਸੋਸਾਇਟੀ ਹੈ ਜੋ ਵੀ ਤਰਕਸ਼ੀ ਸੋਸਾਇਟੀ ਹੈ, ਮੈਂ ਇਸ ਵਿਸ਼ੇ ਤੇ ਕਦੇ ਪੈਣਾ ਨੀ ਚਾਹੁੰਦਾ ਜੀ, ਨਾ ਮੈਂ ਇਸ ਤੇ ਤਰਕ ਤੇ, ਕਿਉਂਕਿ ਇਹ ਤਾਂ ਬੰਦੇ ਦੀ ਹਰੇਕ ਦੀ ਆਪਦੀ ਮੈਂਟੈਲਿਟੀ ਹੈ, ਆਪਣੀ ਸੋਚ ਹੈ। ਹਾਂ ਇਹ ਜ਼ਰੂਰ ਕਹਿਣਾ ਚਾਹੂੰਗਾ, ਜੇ ਜੋ ਵੀ ਇਹ ਸੋਸਾਇਟੀ ਦੇ ਬੰਦੇ ਨੇ ਜਾਂ ਜੋ ਵੀ ਹੈ, ਮਤਲਬ ਕਦੇ ਇਹ ਆਪਣਾ ਹੋਰੋਸਕੋਪ ਲੈ ਕੇ ਮਿਲਣ ਤਾਂ ਸ਼ਾਇਦ ਇਹਨਾਂ ਦਾ ਇਹ ਚੀਜ਼ ਦੂਰ ਹੋ ਜਾਵੇ, ਪਰ ਜਿਹੜੀਆਂ ਗੱਲਾਂ ਸ਼ਰਤਾਂ ਨੇ, ਮਤਲਬ ਉਹ ਤਾਂ ਮੈਨੂੰ ਲੱਗਦਾ ਮੈਂ ਤੇ 50% ਗੱਲਾਂ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ। ਮੈਂ ਆਪਾਂ ਪਹਿਲਾਂ ਗੱਲ ਕੀਤੀ ਹੈ ਜਿਵੇਂ ਮਤਲਬ ਜੋ ਅਸੀਂ ਕੁਛ ਆਪਾਂ ਜੋ ਵੀ ਪਹਿਲਾਂ ਗੱਲ ਕਰਕੇ ਹਟੇ ਹਾਂ, ਮਤਲਬ ਜਿਵੇਂ ਆਪਾਂ ਕਿਸੇ ਨੂੰ ਮਾਰ ਸਕਦਾ, ਜਿਵੇਂ ਆਪਾਂ ਅਖਬਾਰਾਂ ਚ ਪੜ੍ਹਦੇ ਹਾਂ ਗੱਤੀ ਕਾਰਨ, ਜੇ ਪਾਰਟ ਜ਼ਰੂਰ ਨੇ ਐਜੂਕੇਸ਼ਨ ਦੇ, ਪਰ ਇਹਨੂੰ ਜਿਹੜਾ ਸੋਰਸ ਆਫ ਇਨਕਮ ਬਣਾ ਕੇ ਲੁੱਟਿਆ ਜਾ ਰਿਹਾ, ਇਹਦੇ ਤਾਂ ਮੈਂ ਵੀ ਬਹੁਤ ਖਿਲਾਫ ਹਾਂ ਜੀ।
ਅੱਛਾ ਠੀਕ ਆ, ਤੇ ਆਪਣੇ ਰੁਪਿੰਦਰ ਜੀਤ ਜੀ ਜੁੜੇ ਆ ਆਪਣੇ ਨਾਲ, ਤੇ ਉਹਨਾਂ ਨੇ ਵੀ ਪ੍ਰਸ਼ੰਸਾ ਕੀਤੀ ਪ੍ਰੋਗਰਾਮ ਦੇ ਨਾਲ। ਉਹਨਾਂ ਨੇ ਕਿਹਾ, ਕਹਿੰਦੇ ਵੀ ਇੱਕ ਵਾਰੀ ਕੀ ਹੋਇਆ ਵੀ ਪੰਡਿਤ ਜੀ ਨੇ ਕਿਸੇ ਟੇਵੇ ਦੀ ਗੱਲ ਕੀਤੀ ਸੀ, ਤੇ ਇੱਕ ਵਾਰ ਆਪਾਂ ਕਈ ਵਾਰੀ ਕੀ ਹੁੰਦਾ ਕਿ ਪੰਡਿਤ ਦੇ ਉਹ ਕਹਿੰਦੇ ਵੀਡੀਓ ਵੀ ਪਈਆਂ ਪੰਡਿਤਾਂ ਦੇ, ਕਈ ਵਾਰੀ ਕੁੱਟ ਪੈਂਦੀ ਆ ਜਾਂ ਵਿਰੋਧ ਹੁੰਦਾ ਉਹਨਾਂ ਦਾ, ਫਿਰ ਉਸ ਦਿਨ ਉਹ ਆਪਣਾ ਨੀ ਦੇਖਦੇ ਟੇਵਾ ਉਸ ਦਿਨ?
ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟੇ ਆ, ਇਹ ਜ਼ਰੂਰੀ ਨੀ ਵੀ ਉਹ ਪੰਡਿਤ ਓਰੀਜਨਲ ਹੈ ਮਹਾਰਾਜ, ਲੁੱਟਣ ਵਾਸਤੇ ਬੈਠੇ ਨੇ। ਮਤਲਬ ਦੇਖੋ ਇੱਕ ਮਿੰਟ ਦੀ ਆਪਣਾ ਜਿਹੜਾ ਸੋਸਾਇਟੀ ਹੈ, ਬਹੁਤ ਸ਼ਰੀਫ ਸੋਸਾਇਟੀ ਮੰਨੀ ਜਾਂਦੀ, ਸਾਊ ਤੇ ਭੋਲੀ ਸੋਸਾਇਟੀ। ਹੁਣ ਤੁਸੀਂ ਮੇਰੀ ਗੱਲ ਸੁਣੋ, ਹੁਣ ਰੂਪ ਇੱਕ ਮਿੰਟ ਲਈ, ਜਦੋਂ ਮਤਲਬ ਆਪਾਂ ਵੇਸ਼ਭੂਸ਼ਾ ਤੇ ਜਾਵਾਂਗੇ, ਉਹ ਤਾਂ ਆਪਾਂ ਸਾਰੀ ਠੱਗੇ ਜਾਵਾਂਗੇ। ਜੇ ਤੁਸੀਂ ਕਹੋ, ਮੇਰੀ ਗੱਲ ਸੁਣੋ, ਤੁਸੀਂ ਉਹਦੇ ਪੋਸ਼ਾਕ ਦੀ ਪਹਿਲਾਂ ਗੱਲ ਕਰਕੇ ਰੱਖਿਓ, ਜੇ ਤੁਸੀਂ ਵੇਸ਼ਭੂਸ਼ਾ ਤੇ ਜਾਂਦੇ, ਮੈਨੂੰ ਇੰਟਰੋਡਿਊਸ ਕਰਾਉਂਦਾ ਅਗਲਾ ਕੁਛ ਹੋਰ ਕਹਿ ਕੇ, ਤੁਸੀਂ ਮੰਨ ਲੈਣਾ ਸੀ ਕਿਉਂਕਿ ਮੇਰੇ ਟਿੱਕਾ ਨੀ ਲਾਇਆ ਸੀ, ਮਾਲਾ ਨੀ ਪਾਈ ਹੋਈ ਸੀ, ਸਮਝ ਗਏ? ਜੇ ਆਪਾਂ ਧਾਰਨਾ ਦੀ ਗੱਲ ਕਰੀਏ ਨਾ, ਜਿਹੜੀ ਵੇਸ਼ਭੂਸ਼ਾ ਹੈ, ਮਤਲਬ ਉਹ ਨਹੀਂ ਫੈਸਲਾ ਕਰਦੀ, ਉਹ ਆ ਕੇ ਪੰਜਾਬ ਚ ਖੋਲ ਲੈਂਦੇ ਨੇ, ਦੋ ਦਿਨ ਦੁਕਾਨ ਖੋਲੀ, ਚਾਰ ਪੰਜ ਗਾਹਕ ਠੱਗੇ, 1,00,000 ਰੁਪਇਆ ਬਣਾਇਆ ਉੱਥੋਂ ਸਟੂਡੀਓ ਆਪਣਾ, ਜੋ ਵੀ ਸਿਸਟਮ ਆ ਉਹ ਚੱਕਿਆ, ਮੈਂ 3 ਖੋਲੀ ਕਿਤੇ ਹੋਰ ਰੱਖ ਲਈ।
ਯਾਨੀ ਤੁਸੀਂ ਹਰ ਇੱਕ ਤੇ ਵਿਸ਼ਵਾਸ ਨਹੀਂ ਕਰ ਸਕਦੇ?
ਨਹੀਂ ਕਰ ਸਕਦੇ, ਜਿਹੜਾ ਤੁਸੀਂ ਬੰਦੇ ਨੂੰ ਮਿਲਦੇ ਹੋ, ਉਹਦਾ ਪਿਛੋਕੜ ਕੀ ਹੈ, ਉਹ ਮਤਲਬ ਬੰਦਾ ਕੀ ਹੈ, ਕੌਣ ਹੈ, ਮਤਲਬ ਕੀ ਕਰਦਾ, ਸਾਰੀਆਂ ਗੱਲਾਂ। ਹੁਣ ਇਹ ਥੋੜੀ ਹੈ ਵੀ 4 ਦਿਨ ਹੁਣ ਮੈਂ ਉਹਦੇ ਘੁੰਮਣ ਆਇਆ, ਮੈਂ 4 ਦਿਨ ਰੇਹੜੀ ਲਾ ਕੇ ਖੜ ਜਾ, ਨੋ ਨੋ ਦਿਸ ਇਜ਼ ਬੈਡ, ਮਤਲਬ ਇਹ ਗਲਤ ਹੈ। ਮਤਲਬ ਜਸਟ ਇਹ ਕੀ ਹੁੰਦਾ, ਮਤਲਬ ਪਿਛੋਕੜ ਪਿੰਡ ਉਹ ਆਪਦੇ ਘਰ ਹੀ ਰਹਿੰਦਾ, ਹੁਣ ਅਸੀਂ ਮੈਂ ਆਪਦੇ ਬਚਪਨ ਤੋਂ ਚਾਈਲਡਹੁੱਡ ਤੋਂ ਜਿੱਥੇ ਰਹਿਣਾ ਉੱਥੇ ਹੀ ਰਹਿਣਾ, ਔਰ ਮੈਂ ਜਿੱਥੇ ਵੀ ਜਾਂਦਾ ਮਤਲਬ ਉੱਥੇ, ਜੇ ਮੈਂ ਜੀ ਜੀਰਕਪੁਰ ਤੇ ਇੱਕ ਮੇਰਾ ਸੁਨਾਮ ਦੇ ਵਿੱਚ ਆਫਿਸ ਹੈ, ਮਤਲਬ ਜੀਰਕਪੁਰ ਮੈਂ ਰਹਿਣ ਦਾ, ਉੱਥੇ ਵੀ ਮੇਰਾ ਆਪਦਾ ਘਰ ਹੈ, ਇਹ ਨਹੀਂ ਹੈਗਾ ਮੈਂ ਰੈਂਟ ਤੇ ਲਿਆ ਹੋਇਆ, ਉੱਥੇ ਵੀ ਕੋਠੀ ਲਈ ਹੈ, ਆਪ ਜੀ ਲਈ ਹੈ। ਮਤਲਬ ਸਿਰਫ ਐਸੇ ਕਰਕੇ ਵੀ ਲੋਕਾਂ ਨੂੰ ਇਹ ਧਾਰਨਾ ਦੇ 4 ਦਿਨ ਬੈਠੂਗਾ ਫਿਰ ਵਗ ਜੂਗਾ। ਮਤਲਬ ਅੱਜ ਵੀ ਮਤਲਬ ਜੋ ਵੀ ਹੈ, ਜੋ ਫੇਕ ਆ ਤਾਂ ਫੇਕ ਆ, ਤਾਂ ਹਰ ਹਰ ਸੋਸਾਇਟੀ ਚ ਫੇਕ ਨੇ, ਹਰ ਮਤਲਬ ਉਹ ਚ ਫੇਕ ਨੇ, ਹਨਾ
ਜੀ। ਤੇ ਆਪਣੇ ਅਮਰਦੀਪ ਸਿੰਘ ਜੀ ਜੁੜੇ ਆ, ਉਹ ਕਹਿੰਦੇ ਵੀ ਫੇਰ ਇਹਦਾ ਮਤਲਬ ਇਹ ਆ ਵੀ ਪ੍ਰੋਫੈਸ਼ਨਲੀ ਬਹੁਤ ਵਧੀਆ ਇਹ ਕੰਮ ਹੈਗਾ ਆ, ਵੀ ਤੁਸੀਂ ਵਧੀਆ ਪੈਸੇ ਕਮਾ ਸਕਦੇ ਆ ਇਹਦੇ ਵਿੱਚ।
ਦੇਖੋ ਇਹਦੇ ਵਿੱਚ ਮੈਂ ਇਹੀ ਕਹੂੰਗਾ ਵੀ ਤੁਸੀਂ ਪ੍ਰੋਫੈਸ਼ਨਲੀ ਬਣ ਕੇ, ਤੁਸੀਂ ਆਪਣੀ ਕੰਸਲਟੈਂਟ ਫੀਸ ਚਾਹੇ ਜਿੰਨੀ ਮਰਜ਼ੀ ਰੱਖ ਲਓ।
ਅੱਛਾ ਜੀ, ਠੀਕ ਆ।
ਨਹੀਂ ਨਹੀਂ ਜੋ ਵੀ ਹੈ, ਦੇਖੋ ਮੈਂ ਇਹੀ ਸੋਚਦਾ, ਪਰ ਲੋਕਾਂ ਨੂੰ ਵਹਿਮਾਂ ਚ ਨਾ ਪਾਓ। ਮੈਂ ਹਰ ਪੰਡਿਤਾਂ ਨੂੰ ਜੋ ਅਗਲਾ ਪੇ ਕਰਦੇ ਆ, ਮੰਨ ਲਓ ਇੱਕ ਡਾਕਟਰ ਆ, ਉਹ ਆਪਦੀ 500 ਰੁਪਇਆ ਫੀਸ ਲੈਂਦਾ ਮਿਲਣ ਦੀ, ਤੇ ਤੁਸੀਂ ਚਾਹੇ 1,000 ਰੱਖ ਲਓ, ਅਗਲੇ ਦਾ ਜੀ ਕਰੂ ਆਊਗਾ, ਨਹੀਂ ਜੀ ਕਰੂ ਨਹੀਂ ਆਊਗਾ, ਪਰ ਉਹਨੂੰ ਚੱਕਰਾਂ ਚ ਪੈ ਕੇ ਜੇਬ ਤੇ ਡਾਕਾ ਨਾ ਮਾਰੂ
ਜੀ। ਤੇ ਅੱਗੇ ਆਪਣੇ ਨਾਲ ਸੱਤੀ ਸਿੰਘ ਜੀ ਜੁੜੇ ਆ, ਸੱਤੀ ਸਿੰਘ ਜੀ ਸਾਡਾ ਵੀ ਸਵਾਗਤ ਆ। ਉਹ ਕਹਿੰਦੇ ਵੀ ਮੇਰਾ ਸਵਾਲ ਇਹ ਆ ਵੀ ਹੱਥ ਹੱਥ ਦੀਆਂ ਲਕੀਰਾਂ ਤਾਂ ਕਹਿੰਦੇ ਵੀ ਬਾਂਦਰ ਦੀਆਂ ਵੀ ਹੁੰਦੀਆਂ, ਉਹਦੀ ਕਿਸਮਤ ਦਾ ਕਿੱਦਾਂ ਆ ਹਿਸਾਬ ਕਿਤਾਬ?
ਦੇਖੋ ਜੀ, ਉਹਦੇ ਵਿੱਚ ਸਿਰਫ 3 ਲਕੀਰਾਂ ਹੁੰਦੀਆਂ ਨੇ ਬਾਂਦਰ ਦੇ, ਤੇ ਮਤਲਬ ਚੌਥੀ ਇੱਕ ਬ੍ਰੇਨ ਦੀ ਹੁੰਦੀ ਹੈ, ਉਹ ਨਹੀਂ ਹੁੰਦੀ ਉਹਦੇ, ਮਤਲਬ ਹਾਂ ਮਤਲਬ ਚੁਸਤ ਤਲਾਕ ਪੂਰਾ ਹੁੰਦਾ, ਮਤਲਬ ਜਿਹੜੀ ਉਹ ਲਕੀਰਾਂ ਨੇ ਜੀ, ਜੇ ਉਹਨਾਂ ਦਾ ਹੱਥ ਦੇਖਿਆ ਜਾਵੇ, ਮੇ ਵੀ ਉਹਦੇ ਵਿੱਚੋਂ ਵੀ ਨਿਕਲਣ ਬਹੁਤ ਪਾਟ
ਹੈ। ਆਹ ਵੀ ਸਾਨੂੰ ਅੱਜ ਜਾਣਕਾਰੀ ਮਿਲ ਗਈ, ਕਿੰਨੀਆਂ ਲਕੀਰਾਂ ਹੁੰਦੀਆਂ ਜੀ ਬੰਦ ਦੇ? 3?
ਹਾਂਜੀ, ਮੇਨ ਮੋਸਟਲੀ 3 ਹੁੰਦੀਆਂ ਨੇ ਜੀ।
ਅੱਛਾ ਜੀ, ਕਿਆ ਬਾਤ ਹੈ,
ਆਪਣੇ ਅਗੜ ਨੇ ਉਹਦੇ ਤਿੰਨ ਹੀ ਹੁੰਦੀਆਂ ਨੇ, ਤੁਸੀਂ ਕਦੇ ਨੋਟਿਸ ਕਰੋ ਤਾਂ। ਤੇ ਬਾਕੀ ਇਹ ਜੀ ਇਹ ਵੀ ਮੈਂ ਤੁਹਾਨੂੰ ਇਹੀ ਦੱਸਣਾ ਚਾਹੂੰਗਾ, ਤੇ ਜੇ ਆਪਾਂ ਕਹੀਏ ਵੀ ਬਾਂਦਰਾਂ ਦੀ ਕਿਸਮਤ ਵੀ ਅੱਡ ਅੱਡ ਹੁੰਦੀ ਹੈ ਜੀ, ਸਾਰੇ ਇਨਸਾਨ ਦੀ ਕਿਸਮਤ ਅੱਡ ਅੱਡ ਹੈ। ਜਿਸ ਤਰ੍ਹਾਂ ਮਤਲਬ ਇੱਕ ਬਾਂਦਰ ਤਾਂ ਚਿੜੀਆ ਘਰ ਦੇ ਵਿੱਚ ਬਹੁਤ ਐਸ਼ ਕਰ ਰਿਹਾ, ਇੱਕ ਮਦਾਰੀ ਕੋਲ ਬੈਠਾ ਖਾ ਰਿਹਾ, ਇੱਕ ਬਾਂਦਰ ਵਿਚਾਰਾ ਦਰਖਤਾਂ ਤੇ ਫਿਰਦਾ, ਇੱਕ ਜੰਗਲ ਦੇ ਵਿੱਚ ਭੁੱਖਾ ਵੀ ਫਿਰਦਾ, ਮਤਲਬ ਉਹਨਾਂ ਦੀ ਵੀ ਕਿਸਮਤ ਹੈ ਜੀ।
ਠੀਕ ਆ, ਤੇ ਦਲਜੀਤ ਸਿੰਘ ਜੀ ਫੇਰ ਜੁੜੇ ਆਪਣੇ ਨਾਲ, ਉਹਨਾਂ ਦੇ ਕਹਿੰਦੇ ਵੀ ਜੇ ਮੈਂ ਪੁੱਛਣਾ ਹੋਵੇ ਵੀ ਮੇਰੀ ਮੌਤ ਕਦੋਂ ਆ, ਇਹ ਤੁਸੀਂ ਸਾਹਾ ਪਤਾ ਲੱਗ ਜੂ ਮੈਨੂੰ, ਸਾਹਾ ਕੱਢ ਦੂੰਗੇ ਇਹਦੇ ਬਾਰੇ।
ਦੇਖੋ ਮੌਤ ਕਦੋਂ ਹੈ ਇਹ ਮਤਲਬ ਪਰਟੀਕੁਲਰ ਡੇ ਨਹੀਂ, ਇਹ ਤਾਂ ਪਰਮਾਤਮਾ ਵਾਹਿਗੁਰੂ ਦੇ ਹੱਥ ਚ ਜੀ, ਈਸ਼ਵਰ ਦੇ ਹੱਥ ਚ। ਪਰ ਹਾਂ ਅਸੀਂ ਤੁਹਾਨੂੰ ਇੰਡੀਕੇਟ ਜ਼ਰੂਰ ਕਰ ਸਕਦੇ ਹਾਂ ਵੀ ਜੀ ਤੁਸੀਂ ਆਹ ਸਮੇਂ ਦੇ ਵਿੱਚ ਤੁਹਾਨੂੰ ਕੋਈ ਹਾਰਮ ਹੋ ਸਕਦਾ, ਜਾਂ ਮਤਲਬ ਤੁਹਾਡੀ ਮਤਲਬ ਜਦੋਂ ਇਹਦੇ ਕੁੰਡਲੀ ਦੇ ਵਿੱਚ ਇੱਕ ਯੋਗ ਹੁੰਦਾ ਮਾਰਕੇਸ਼ ਯੋਗ, ਮਤਲਬ ਉਹ ਯੋਗ ਦਾ ਜਦੋਂ ਬਣਦਾ ਉਦੋਂ ਤਕਰੀਬਨ ਇਨਸਾਨ ਦੀ ਮੌਤ ਦਾ ਯੋਗ ਹੁੰਦਾ। ਅਸੀਂ ਆਮ ਦੱਸ ਵੀ ਦਿੰਦੇ ਹਾਂ ਮਤਲਬ ਵੀ ਹਾਂਜੀ ਉਹ ਉਦੋਂ ਹੋਏਗੀ, ਪਰਟੀਕੁਲਰ ਡੇ ਨਹੀਂ ਦੱਸ ਸਕਦੇ ਕਿਉਂਕਿ ਪਰਮਾਤਮਾ ਨਹੀਂ ਹੈਗੇ ਜੀ। ਮੈਂ ਪਹਿਲਾਂ ਵੀ ਕਹਿ ਕੇ ਕੈਲਕੂਲੇਸ਼ਨ ਹੈ ਐਜੂਕੇਸ਼ਨ
ਜੀ। ਤੇ ਆਪਣੇ ਨਾਲ ਸੈਂਬੀ ਸਾਹਿਬ ਜੁੜੇ ਆ, ਸੋਨੀ ਸੈਂਬੀ ਜੀ, ਉਹ ਕਹਿੰਦੇ ਵੀ ਤੁਸੀਂ ਗੱਲ ਕੀਤੀ ਸੀ ਵੀ ਨਾਸਾ ਵਾਲਿਆਂ ਨੂੰ ਓਮ ਦੀ ਆਵਾਜ਼ ਸੁਣੀ ਆ, ਉਹ ਕਹਿੰਦੇ ਵੀ ਜਿਹੜਾ ਉਹ ਆਪਾਂ ਉੱਪਰ ਭੇਜਦੇ ਆ ਕੋਈ ਵੀ ਸੈਟੇਲਾਈਟ ਜਾਂ ਜਾਂਦੇ ਕੋਈ ਵੀ ਕਿਸੇ ਚੀਜ਼ ਵਹੀਕਲ ਦੇ ਵਿੱਚ ਜਾਂਦੇ ਆ ਆਪਾਂ, ਉਹਦੇ ਵਿੱਚ ਉਹ ਕਹਿੰਦੇ ਟੋਟਲੀ ਕਵਰ ਕੀਤਾ ਹੁੰਦਾ ਤੇ ਆਪਣੇ ਆਪ ਨੂੰ ਤੇ ਬਾਹਰਲੇ ਐਟਮੋਸਫੀਅਰ ਦੇ ਨਾਲ ਟੋਟਲੀ ਕੱਟ ਆਫ ਹੁੰਦਾ, ਨਾ ਬਾਹਰੋਂ ਕੋਈ ਆਵਾਜ਼ ਆ ਸਕਦੀ ਆ ਤੇ ਨਾ ਕੁਛ ਹੋਰ। ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਉਹ?
ਦੇਖੋ ਮੈਂ ਇਹਨਾਂ ਨੂੰ ਜ਼ਰੂਰ ਕਹੂੰਗਾ, ਇਹਨਾਂ ਨੂੰ ਮੇਰਾ ਵਟਸਐਪ ਨੰਬਰ ਦੇ ਦਿਓ, ਮੈਂ ਇਹਨਾਂ ਨੂੰ ਸੈਂਡ ਕਰ ਸਕਦਾ ਜਿਹੜੀ ਉਹ ਰਿਪੋਰਟ ਹੈ, ਮਤਲਬ ਉਹ ਮੈਂ ਦੇਖੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ। ਦੂਜੀ ਗੱਲ ਇਹ ਹੈ ਜੀ, ਉਹਨਾਂ ਨੇ ਔਜ਼ਾਰ ਭੇਜਿਆ ਸੀ ਬਾਹਰ ਕੰਨਾ ਸਾਊਂਡ ਵਾਲਾ ਵੀ ਉੱਥੋਂ ਕੋਈ ਆਵਾਜ਼ ਆਉਂਦੀ ਹੈ, ਮਤਲਬ ਇਸ ਤਰ੍ਹਾਂ ਦੀ ਹੈ, ਮਤਲਬ ਉਸਦੀ ਗੱਲ ਕਰਦੇ ਹਾਂ ਅਸੀਂ। ਉਹ ਤਾਂ ਪਤੀ ਹੈ ਜਦੋਂ ਕੋਈ ਜਾਊ ਕਵਰ ਹੋ ਕੇ ਜਾਊਗਾ ਜੀ, ਉੱਥੇ ਤਾਂ ਮਤਲਬ ਜਲਨ ਦੀ ਬਹੁਤ ਜ਼ਿਆਦਾ ਹੋ ਰਹੀ ਹੈ। ਉਹਨਾਂ ਨੇ ਮਤਲਬ ਜੋ ਇੰਸਟਰੂਮੈਂਟ ਭੇਜਿਆ ਸੀ ਆਪਾਂ ਇਹ ਕਹਿ ਲਈਏ
ਜੀ ਜੀ। ਤੇ ਆਪਾਂ ਹੁਣ ਖੈਰ ਬਹੁਤ ਸਾਰੇ ਅਜੇ ਪਏ ਆ ਤੇ ਮੈਂ ਥੋੜੇ ਜਿਹਾ ਸਵਾਲ ਜਿਹੜੇ ਲਊਂਗਾ। ਤੇ ਕਹਿੰਦੇ ਵੀ ਅਗਲਾ ਸਵਾਲ ਆਪਣੇ ਸੋਨੂ ਜੀ ਜੁੜੇ ਆ ਨਵਾਂ ਸ਼ਹਿਰ ਤੋਂ, ਉਹ ਕਹਿੰਦੇ ਵੀ ਘਰ ਦੇ ਵੀ ਕਹਿੰਦੇ ਹੁੰਦੇ ਆ ਬਈ ਵੀਰਵਾਰ ਨੂੰ ਨਹਾਉਣਾ ਨੀ ਚਾਹੀਦਾ, ਹਨਾ, ਤੇ ਹੋਰ ਦਿਨਾਂ ਕੇ, ਇਹਦਾ ਕੀ ਮਤਲਬ ਆ ਵੀ ਵੀਰਵਾਰ ਨੂੰ ਨਹਾਉਣਾ ਨੀ ਚਾਹੀਦਾ?
ਮੈਂ ਤੁਹਾਨੂੰ ਇਹੀ ਗੱਲ ਦੱਸਦਾ ਜੀ, ਪਹਿਲਾਂ ਤਾਂ ਮੈਂ ਦੱਸਣਾ ਚਾਹੁੰਗਾ ਲਾਸਟ 5 ਮਿੰਟ ਨੂੰ ਤੁਸੀਂ ਵੀਰ ਭਾਈ ਨੇ ਕਿਸੇ ਕਲੀਅਰ ਕਰਨੀ ਹੋਵੇ ਕੋਈ ਵੀ ਗੱਲ, ਜਾਂ ਤੁਸੀਂ ਕਿਸੇ ਨਵੋਂ ਠੱਗੇ ਜਾ ਰਹੇ ਹੋ ਉਹ ਗੱਲ ਕਲੀਅਰ ਕਰਨੀ ਹੋਵੇ, ਜਿਹੜਾ ਇੰਡੀਆ ਦਾ ਨੰਬਰ ਨੋਟ ਕਰ ਲਓ 9815055515, ਮਤਲਬ 9815055515, ਇਹ ਮੇਰਾ ਇੰਡੀਆ ਦਾ ਨੰਬਰ ਹੈ ਜੀ। ਜੇ ਕਿਸੇ ਦੇ ਵਹਿਮ ਭਰਮ ਚੋਂ ਨਿਕਲਣ ਵਾਸਤੇ ਮਤਲਬ ਕੋਈ ਵੀ ਆਪਦਾ ਕਲੀਅਰ ਕਰਨਾ ਹੋਵੇ ਉਹ ਮੇਰੇ ਨਾਲ ਨੰਬਰ ਤੇ ਕਲੀਅਰ ਕਰ ਸਕਦਾ ਹੈ 9815055515, 9815055515। ਬਾਕੀ ਜਿਹੜਾ ਮੇਰਾ ਇੱਥੇ ਦਾ ਨੰਬਰ ਹੈ ਤੇ ਮਤਲਬ ਮੇਰੇ ਜਾਂ ਤੁਸੀਂ ਨੈਟ ਤੇ ਵੀ ਦੇਖ ਸਕਦੇ ਹੋ, ਐਸਟ੍ਰੋ ਅਮਨਦੀਪ ਸ਼ਾਸਤਰੀ ਦੇ ਨਾਮ ਤੇ ਮੇਰਾ ਪੇਜ ਵਗੈਰਾ ਬਣਿਆ, ਸਭ ਕੁਛ ਉੱਥੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਤੇ ਤੁਸੀਂ ਗੱਲ ਕਰ
ਸਕਦੇ ਹੋ। ਜੀ ਸੁਖਜਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਆ ਵੀ ਤੁਸੀਂ ਵੇਦਾ ਪੜ੍ਹੇ ਆ ਜੀ ਵੇਦ?
ਦੇਖੋ ਇਹਦੇ ਵਿੱਚ ਹੁੰਦਾ ਸਾਡੀ ਕੋਈ ਵੀ ਬੁੱਕਸ ਨੇ ਸਾਡੀਆਂ ਉਹਨਾਂ ਤੋਂ ਜੀ ਨਹੀਂ ਜੀ ਬਿਲਕੁਲ ਜੀ।
ਅੱਛਾ ਜੀ ਜੀ, ਤੇ ਆਪਣੇ ਨਾਲ ਸੁਖਜਿੰਦਰ ਸਿੰਘ ਜੀ ਜੁੜੇ, ਉਹ ਕਹਿੰਦੇ ਵੀ ਨਹੀਂ ਬਾਂਦਰ ਦੇ ਲਕੀਰਾਂ ਜ਼ਿਆਦਾ ਹੁੰਦੀਆਂ, ਤਿੰਨ ਨਹੀਂ ਤੇ ਬੰਦੇ ਵਰਗੀਆਂ ਲਕੀਰਾਂ ਹੁੰਦੀਆਂ ਸਾਰੀਆਂ, ਇਹਨਾਂ ਨੇ ਇੱਦਾਂ ਕਹਿ ਦਿੱਤਾ।
ਦੇਖੋ
ਜਾਂ ਵੀ ਹੁਣ ਆਪਾਂ ਨੂੰ ਬਾਂਦਰ ਦੇਖਣਾ ਪੈਣਾ, ਅੱਜ ਗੁਰਸੇਵ ਸਿੰਘ ਜੀ ਜਾਣਾ ਪੈਣਾ ਫਿਰ ਜੂ ਦੇ ਵਿੱਚ
ਪਹਿਲਾਂ ਜ਼ਰੂਰ ਜੀ।
ਤੇ ਬਾਂਦਰ ਦੀ ਨਾਲ ਕਿਸਮਤ ਵੀ ਦੇਖਣੀ ਪਊਗੀ
ਨਾ, ਇਹ ਵੀ ਚਲੋ ਠੀਕ ਆ। ਤੇ ਮੈਂ ਰਾਸ਼ੀ ਫਲ ਦਾ ਕੀ ਪ੍ਰਭਾਵ ਹੈ ਢੁੱਡੀ ਕੇ ਸਾਹਿਬ ਨੇ ਪੁੱਛਿਆ, ਇਹਦਾ ਵੀ ਕੋਈ ਹੈਗਾ ਮੀਨਿੰਗ ਰਾਸ਼ੀ ਫਲ ਦਾ?
ਹਾਂਜੀ, ਜਿਹੜੀ ਮਤਲਬ ਆਪਣੇ ਮੂਨ ਸਾਈਨ ਹੁੰਦੇ ਨੇ ਤੇ ਸਨ ਸਾਈਨ ਹੁੰਦੇ ਨੇ, ਜਿਵੇਂ ਬਰਥ ਦਾ ਤੁਸੀਂ ਇੰਗਲਿਸ਼ ਅਖਬਾਰਾਂ 'ਚ ਵੀ ਦੇਖਦੇ ਹੋਵੋਗੇ ਵੀ ਟੂਡੇ ਆਹ ਹਨਾ, ਹਾਂ ਬਿਲਕੁਲ ਪ੍ਰਭਾਵ ਪੈਂਦਾ ਜੀ, ਕਿਉਂਕਿ ਨਕਸ਼ਤਰ ਚੱਲਦੇ ਨੇ ਜਿਹੜੇ ਉਹ ਮਤਲਬ ਸਾਨੂੰ ਦੱਸਦੇ ਨੇ ਵੀ ਇਸ ਤਰ੍ਹਾਂ ਹੋਏਗਾ। ਹੁਣ ਪਹਿਲਾਂ ਜੇ ਆਪਾਂ ਗੱਲ ਕਰੀਏ, ਹੁਣ ਤਾਂ ਚਲੋ ਵੈਦਰ ਵੂਦਰ ਆਪਾਂ ਦੇਖ ਲੈਂਦੇ ਹਾਂ, ਜਦੋਂ ਮੁੰਡੇ ਕਿਤੇ ਵੀ ਲੈ ਕੇ ਆਏ, ਹੁਣ ਅੱਜ ਮੈਂ ਮੈਲਬੋਰਨ 'ਚ ਆਇਆ ਹੋਇਆ, ਮੈਲਬੋਰਨ ਬੈਠੇ ਹਾਂ ਅਸੀਂ ਸਿਡਨੀ ਤੋਂ, ਤੇ ਉਹ ਪਹਿਲਾਂ ਵੈਦਰ ਦੇਖਦੇ ਨੇ ਵੀ ਹਾਂਜੀ ਉੱਥੇ ਇੰਨੀ ਕੁ ਠੰਡ ਹੈ, ਇਹੋ ਜਿਹੇ ਕੱਪੜੇ ਚੱਕ ਲਓ। ਮਤਲਬ ਕਹਿਣ ਦਾ ਪਹਿਲਾਂ ਇਹ ਗੱਲਾਂ ਜਿਹੜੀ ਸੀ ਸਿਰਫ ਜੋਤਸ਼ੀ ਹੀ ਦੱਸਦੇ ਸੀ, ਐਸਟ੍ਰੋਲੋਜਰ ਦੱਸਦੇ ਸੀ ਵੀ ਹਾਂ ਭਾਈ ਆਹ ਨਕਸ਼ਤਰ ਆ ਕਰਕੇ ਮੀਂਹ ਪਵਾਉਂਦਾ ਹੁੰਦਾ, ਉਹ ਸ਼ਾਇਦ ਤੁਹਾਨੂੰ ਪਤਾ ਹੋਵੇ ਇੱਕ ਨਾ ਪਕਸ਼ੀ ਹੈ, ਨਾਮ ਭੁੱਲ ਗਿਆ, ਮਤਲਬ ਉਹ ਸਿਰਫ ਸਵਾਤੀ ਨਕਸ਼ਤਰ ਦੇ ਵਿੱਚ ਜਦੋਂ ਮੀਂਹ ਪੈਂਦਾ ਉਦੋਂ ਪਾਣੀ ਪੀਂਦਾ, ਤੁਸੀਂ ਉਹਦੇ ਲਈ ਸਪੈਸ਼ਲ ਰੱਬ ਨੂੰ ਮੀਂਹ ਪਾਉਣਾ ਪੈਂਦਾ ਸ਼ਾਇਦ ਤੁਸੀਂ
ਸੁਣਿਆ ਪਪੀਹਾ ਜਿਹੜਾ ਆਪਣੇ ਹੁੰਦਾ
ਪਪੀਹਾ? ਹਾਂ ਬਿਲਕੁਲ ਜੀ ਬਿਲਕੁਲ ਪਪੀਹਾ,
ਵੈਸੇ ਵੀ ਉਹ ਇਸ ਕਰਕੇ ਹੁੰਦਾ ਜੀ, ਕਹਿੰਦੇ ਉਹ ਮੂੰਹ ਰਾਹੀਂ ਪਾਣੀ ਨਹੀਂ ਪੀ ਸਕਦਾ, ਉਹਦੇ ਸਿਰ ਦੇ ਉੱਤੇ ਛੇਕ ਹੁੰਦਾ, ਇਸ ਕਰਕੇ ਮੀਂਹ ਵੇਟ ਕਰਦਾ, ਉਹ ਇਹ ਵੀ ਸਾਡੇ ਲਈ ਦੱਸ
ਦਈਏ,
ਉਹ ਜਦੋਂ ਮੀਂਹ ਪੈਂਦਾ ਉਹਦੇ ਸਿਰ ਤੇ ਸਿੱਧੀ ਬੂੰਦ ਡਿੱਗਦੀ ਤਾਂ ਅੰਦਰ ਜਾਂਦਾ, ਅਸਲ ਵਿੱਚ ਜਦੋਂ ਉਹ ਮੂੰਹ ਰਾਹੀਂ ਪੀਣ ਦੀ ਕੋਸ਼ਿਸ਼ ਕਰਦਾ ਆ ਤੇ ਉਹ ਬਾਹਰ ਨਿਕਲ ਜਾਂਦਾ ਹੈ ਉੱਪਰ
ਨਹੀਂ ਕੀਤਾ ਜਾਂਦਾ
ਜੀ ਤੇ ਖੈਰ ਆਪਣੇ ਨਾਲ ਆਪਣੇ ਨਾਲ ਕੁਲਦੀਪ ਸਿੰਘ ਔਲਖ ਸਾਹਿਬ ਲਾਸਟ ਇਹ ਸਵਾਲ ਮੈਂ ਲਾਉਂਗਾ ਦੋਸਤੋ ਬਹੁਤ ਸਾਰੇ ਰਹਿ ਗਏ ਆ ਤੇ ਟਾਈਮ ਵੀ ਹੋ ਗਿਆ ਲਗਭਗ ਜ਼ਿਆਦਾ ਹੋ ਗਿਆ ਤੇ ਕੁਲਦੀਪ ਸਿੰਘ ਜੀ ਜੁੜੇ ਆ ਉਹ ਕਹਿੰਦੇ ਵੀ ਮੈਂ 2006 ਦੇ ਵਿੱਚ ਆਸਟ੍ਰੇਲੀਆ ਆਉਣਾ ਸੀਗਾ ਤੇ ਮੇਰੀ ਮੰਮੀ ਮੇਰੀ ਸਿਸਟਰ ਜਿਹੜੀ ਸੀ ਉਹ ਜੋਤਿਸ਼ ਦੇ ਵਿੱਚ ਵਿਸ਼ਵਾਸ ਕਰਦੇ ਸੀਗੇ ਤੇ ਜਦੋਂ ਜੋਤਿਸ਼ ਕੋਲ ਦਿਖਾਇਆ ਗਿਆ ਉਹ ਕਹਿੰਦੇ ਵੀ ਇਹਦੇ ਲੇਖਾਂ ਚ ਬਾਹਰ ਜਾਣਾ ਨੀ ਹੈਗਾ ਐਵੇਂ ਪੈਸਾ ਬਰਬਾਦ ਨਾ ਕਰੋ ਤੇ ਪਰ ਕਹਿੰਦੇ ਮੈਨੂੰ 9 ਸਾਲ ਹੋ ਗਏ ਇੱਥੇ ਬਿਜ਼ਨਸ ਵੀ ਆ ਪੱਕਾ ਵੀ ਹੋ ਗਿਆ ਆ ਤੇ ਹੁਣ ਜੇ ਜੋਸ਼ੀ ਦੇ ਮਗਰ ਲੱਗ ਜਾਂਦਾ ਫੇਰ ਤਾਂ ਮੈਂ ਜਾਂਦਾ ਲੱਗਦਾ ਕਹਿੰਦੇ ਵੀ ਗੋਡ ਤੇ ਗੁਰੂ ਗ੍ਰੰਥ ਸਾਹਿਬ ਜੀ
ਦਲਜੀਤ ਜੀ ਜਦੋਂ ਦੇ ਆਪਾਂ ਗੱਲ ਕਰਨ ਲੱਗੇ ਆ ਉਸ ਟਾਈਮ ਦੀ ਸਿਰਫ ਆਪਾਂ ਇੱਕੋ ਹੀ ਗੱਲ ਕਰ ਰਹੇ ਹਾਂ ਬਾਰ ਬਾਰ ਮੈਂ ਔਲਖ ਜੀ ਨੂੰ ਵੀ ਇਹੀ ਕਹੂੰਗਾ ਵੀ ਵੀਰ ਜੀ ਐਸਟ੍ਰੋਲੋਜਰ ਨਹੀਂ ਸਹੀ ਮਿਲਿਆ ਹੋਣਾ ਤੁਹਾਨੂੰ ਤੁਹਾਨੂੰ ਜੋਤਿਸ਼ੀ ਨਹੀਂ ਸਹੀ ਮਿਲਿਆ ਹੋਣਾ ਜਿਹੜੀ ਤੁਹਾਡੀ ਸਹੀ ਤੁਹਾਨੂੰ ਡਾਇਰੈਕਸ਼ਨ ਦੇ ਸਕੇ ਜਾਂ ਉਹਦੀ ਆਪਦੀ ਨੌਲੇਜ ਕਿੰਨੀ ਹੈ ਇਹ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਉਹ ਹੁੰਦਾ ਮਤਲਬ ਉਸਦੀ ਆਪਦੀ ਨੌਲੇਜ
ਜੀ ਤੇ ਸ਼ਾਸਤਰੀ ਜੀ ਬਹੁਤ ਟਾਈਮ ਅੱਗੇ ਹੋ ਗਿਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਟਾਈਮ ਦਿੱਤਾ ਤੇ ਜੀ ਤੇ ਆਪਣੇ ਲਾਸਟ ਸਵਾਲ ਆਪਣਾ ਰਹਿ ਗਿਆ ਬਲਵਿੰਦਰ ਸਿੰਘ ਜੀ ਹੋਣਾ ਦੇ ਨਾਲ ਉਹ ਕਹਿੰਦੇ ਵੀ ਤੁਸੀਂ ਇੱਥੇ ਆਏ ਆ ਜੋਤਿਸ਼ ਲਈ ਨਹੀਂ ਆਏ ਅਸਲ ਵਿੱਚ ਸ਼ਾਇਦ ਤੁਸੀਂ ਕਹਿੰਦੇ ਆਪਣੇ ਆਸਟ੍ਰੇਲੀਆ ਵਿੱਚ ਆਏ ਆ ਤੁਸੀਂ ਕਲਾਇੰਟਸ ਲਈ ਤਾਂ ਨਹੀਂ ਆਏ ਜਾਂ ਜਿੱਦਾਂ ਹੁੰਦਾ ਵੀ ਪ੍ਰੋਡਕਟ ਵੇਚਣੇ ਹੁੰਦੇ ਆ ਅੱਛਾ ਜੀ ਤੇ ਜੀ ਤੇ ਉਹ ਕਹਿੰਦੇ ਵੀ ਆਸਟ੍ਰੇਲੀਅਨਸ ਨੂੰ ਤੁਸੀਂ ਕਨਵਿੰਸ ਕਰ ਸਕਦੇ ਆ ਇੱਦਾਂ ਤੁਸੀਂ ਬਈ ਜੇ ਜਿਨ੍ਹਾਂ ਨੇ ਹੱਬਲ ਟੈਲੀਸਕੋਪ ਦੇ ਨਾਲ ਤਾਰੇ ਦੇਖ ਲੈਂਦੇ ਆ ਤੁਸੀਂ ਉਹਨਾਂ ਨੂੰ ਕਨਵਿੰਸ ਕਰ ਸਕਦੇ ਆ ਆਸਟ੍ਰੇਲੀਅਨ ਨੂੰ ਇਸ ਇਹਨਾਂ ਗੱਲਾਂ ਦੇ ਨਾਲ ਜਾਂ ਇੰਡੀਅਨ ਨੂੰ ਕਰ ਸਕਦੇ ਆ
ਦੇਖੋ ਜੇ ਅੱਛਾ ਉਹਨਾਂ ਨੂੰ ਟਰਾਂਸਲੇਟਰ ਹੋਵੇ ਕਿਉਂਕਿ ਇੰਗਲਿਸ਼ ਮੈਂ ਉਸ ਤਰ੍ਹਾਂ ਨਹੀਂ ਸ਼ਾਇਦ ਉਹਨਾਂ ਨੂੰ ਕਵਰ ਕਰ ਸਕੂੰਗਾ ਜੇ ਅੱਛਾ ਟਰਾਂਸਲੇਟਰ ਹੋਵੇ ਤੇ ਉਹ ਬੰਦੇ ਬੈਠਣ ਮੇ ਵੀ ਪੋਸੀਬਲ ਮਤਲਬ ਅਸੀਂ ਕਰ ਸਕਦੇ ਹਾਂ ਮਤਲਬ ਮੇ ਬੀ ਪੋਸੀਬਲ ਹੋਵੇ ਪਰ ਇਹੋ ਜਿਹਾ ਕੁਛ ਨੀ ਜੀ ਮੈਂ ਤੇ ਲਵੇ ਤਾਂ ਇਹ ਵੀ ਫੋਨ ਸਿਰਫ ਤੁਹਾਡੇ ਆਪਾਂ ਗੱਲ ਕਰ ਰਹੇ ਹਾਂ ਜਸਟ ਮੈਨੂੰ ਇਸ ਟਾਈਮ ਵੀ ਮਤਲਬ ਮੈਨੂੰ ਜਲਦੀ ਹੈ ਮੈਂ ਕਿਉਂਕਿ ਮੈਂ ਪਰਸੋਂ ਵਾਪਸ ਜਾਣਾ 2 ਦਿਨ ਹੀ ਨੇ ਮੇਰੇ ਉਹਦੇ ਸੋ ਐਸਾ ਕੁਛ ਨੀ ਪ੍ਰੋਡਕਟ ਪ੍ਰੋਡਕਟ ਵੇਚਿਆ ਇਹਦਾ ਕੁਝ ਅਸੀਂ ਘੁੰਮਣ ਫਿਰਨਾ ਹੈ ਮੈਂ ਥੋੜਾ ਘੁੰਮਣ ਦਾ ਸ਼ੌਕੀਨ ਆ ਵੀ ਹਰ ਥਾਂ ਤੇ ਮੈਂ ਜਾਵਾਂ ਪਹਿਲਾਂ ਮੈਂ ਯੂਕੇ ਜਾ ਕੇ ਆਇਆ ਫਿਰ ਦੁਬਈ ਜਾ ਕੇ ਆਇਆ ਹੁਣ ਹੋ ਰਿਹਾ ਮਤਲਬ ਐਸੀ ਕੋਈ ਗੱਲ ਨੀ ਜੀ ਮੈਂ ਕਿਤੇ ਵੀ ਕੋਈ ਇਹੋ ਜਿਹਾ ਕੁਛ ਨੀ ਹੈ ਇਹ ਤਾਂ ਠੀਕ ਹੈ ਬਾਬਾ ਪਾਸਾ
ਤੇ ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ਾਸਤਰੀ ਜੀ ਮਿਲਾਂਗੇ ਫਿਰ ਆਪਾਂ ਕਿਤੇ ਰੇਡੀਓ ਤੇ
ਠੀਕ ਹੈ ਜੀ ਥੈਂਕ ਯੂ ਜੀ
ਰੇਡੀਓ ਤੇ ਹਾਂਜੀ